सवेर दी फिजा च सरगश्त की करदे हुए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक हरमन रेडियो ते प्रोग्राम लहरां लै के एक बार फिर तुहाडी खिदमत च हाजिर हां। मैं अमरदीप कौर, प्रोग्राम सुनने वाले सारे दोस्तों नूं अमरदीप वल्लों बहुत ही प्यार भरी सत श्री अकाल, गुड मॉर्निंग, आदाब, नमस्कार ते वाहिगुरु जी का खालसा, वाहिगुरु जी की फतेह। जी हमेशा वांग दिन अज मंगलवार दा ते साल 2019 दे अक्तूबर महीने की 22 तरीक हो चुकी है ते नानक शाही संवत 551 दे कत्तक महीने की 6 तरीक है जी। अज और घड़ियां वल नजर मारा तां घड़ियां कहिंदियां कि इस वेले मेलबर्न, कैनबरा ते सिडनी दे विच जिहड़ा समा ओह होया 8:03 दा, जदके ब्रिसबेन दे विच समा अजे 7:03 दा चल रहा ते इसे तरह पर्थ दे विच 5:03 होए ने अजे उत्थे ज्यादा सवेरा अर्ली मॉर्निंग जिहनूं कह सकदे आ ते एडिलेड दे विच समा 7:33 दा होया। आस्ट्रेलिया तो बाहर चलीए तां साडे गुआंढी मुल्क न्यूजीलैंड दे शहर ऑकलैंड दे विच इस वेले समा 10:03 ਦਾ ਹੋ ਚੁੱਕਿਆ ਤੇ ਇਸ ਤੋਂ ਵੀ ਵਾਰ ਆਉਂਦੇ ਆ ਤੁਹਾਡੇ ਮੁਲਕਾਂ ਵੱਲ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ। ਮੰਗਲਵਾਰ ਚੜ ਚੁੱਕਿਆ ਜੀ ਹਾਂਗਕਾਂਗ ਦੇ ਵਿੱਚ, ਔਰ ਹਾਂਗਕਾਂਗ ਦੇ ਵਿੱਚ ਵੀ ਇਸ ਵੇਲੇ ਸਮਾਂ ਪਰਥ ਵਾਲਾ ਹੀ ਹੈ, 5:03 ਉੱਥੇ ਹੋਏ ਨੇ ਤੇ ਇਸੇ ਤਰ੍ਹਾਂ ਮੰਗਲਵਾਰ ਚੜ ਚੁੱਕਿਆ ਡੁਬਈ ਦੇ ਵਿੱਚ। ਡੁਬਈ ਦੇ ਵਿੱਚ ਇਸ ਵੇਲੇ ਸਮਾਂ ਬਹੁਤ ਜ਼ਿਆਦਾ ਤੜਕੇ ਦਾ, ਵੱਡੇ ਤੜਕੇ ਦਾ ਜਿਹਨੂੰ ਕਹਿ ਸਕਦੇ ਹਾਂ, 1:03 ਹੋਏ ਨੇ, ਯਾਨੀ ਕਿ 1 ਘੰਟਾ ਹੀ ਹੋਇਆ ਉੱਥੇ ਮੰਗਲਵਾਰ ਚੜੇ ਨੂੰ। ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, 4:03 ਹੋਏ ਨੇ, ਉੱਥੇ ਵੀ ਤੜਕਾ ਹੈ ਜੀ ਤੇ ਮੰਗਲਵਾਰ ਦਾ ਦਿਨ ਚੜ ਚੁੱਕਿਆ। ਭਾਰਤ ਦੇ ਵਿਚ ਤੇ ਪੰਜਾਬ ਦਾ ਸਮਾਂ ਦੇਖੀ ਤਾਂ ਇਸ ਵੇਲੇ ਸਮਾਂ ਹੋਇਆ ਜੀ 2:34 ਦਾ, ਯਾਨੀ ਉੱਥੇ ਵੀ ਵੱਡਾ ਤੜਕਾ ਚੱਲ ਰਿਹਾ। ਜਦਕਿ ਕੁਛ ਮੁਲਕਾਂ ਦੇ ਵਿਚ ਜਿੱਥੋਂ ਸਾਨੂੰ ਸਾਡੇ ਦੋਸਤ ਸੁਣਦੇ ਨੇ, ਸਾਡੇ ਸੁਣਨ ਵਾਲੇ ਸਾਡੇ ਨਾਲ ਸਾਂਝ ਬਣਾਉਂਦੇ ਨੇ ਪ੍ਰੋਗਰਾਮ ਦੇ ਜ਼ਰੀਏ, ਉਨ੍ਹਾਂ ਮੁਲਕਾਂ ਦੇ ਵਿਚ ਅਜੇ ਵੀ ਚੱਲ ਰਿਹਾ ਸੋਮਵਾਰ। ਸੋ ਕੈਨੇਡਾ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ। ਕੈਨੇਡਾ ਦੇ ਸ਼ਹਿਰ ਵੈਨਕੂਵਰ ਚ ਇਸ ਵੇਲੇ ਸਮਾਂ ਸੋਮਵਾਰ ਦੀ ਬਾਅਦ ਦੁਪਹਿਰ ਦਾ ਹੋ ਗਿਆ, 2:04 ਉੱਥੇ ਹੋਏ ਨੇ। ਟੋਰਾਂਟੋ ਦੇ ਵਿਚ ਜਦਕਿ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ, ਟੋਰਾਂਟੋ ਦੇ ਵਿਚ ਸ਼ਾਮ ਦੇ 5:04 ਹੋ ਚੁੱਕੇ ਨੇ ਤੇ ਵਿਨੀਪੈਗ ਦੇ ਵਿਚ ਦੋਸਤੋ ਅਜੇ ਸ਼ਾਮ ਦੇ 4:04 ਹੋਏ ਨੇ, ਯਾਨੀ ਕਿ ਸੋਮਵਾਰ ਦੀ ਸ਼ਾਮ ਉੱਥੇ ਵੀ ਪਈ ਹੋਈ ਹੈ। ਜਦਕਿ ਲੋਸ ਏਂਜਲਸ ਯਾਨੀ US ਦੇ ਲੋਸ ਏਂਜਲਸ ਸ਼ਹਿਰ ਦੇ ਵਿਚ 2:04 ਦਾ ਸਮਾਂ ਯਾਨੀ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਸੋ ਦੁਪਹਿਰ ਚੱਲ ਰਹੀ ਹੈ ਕਹਿ ਸਕਦੇ ਹਾਂ। ਤੇ ਦੁਨੀਆਂ ਭਰ ਚ ਜਿੱਥੇ ਕਿੱਥੇ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ ਆਵਾਜ਼ ਦੇ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਂਝ ਬਣਾਉਂਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ, ਤੁਹਾਡਾ ਤਹਿ ਦਿਲ ਤੋਂ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਜੀ ਆਇਆਂ ਨੂੰ। ਤੇ ਪ੍ਰੋਗਰਾਮ ਦੇ ਵਿਚ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਗੱਲ ਕਰ ਲੈਂਦੇ ਹਾਂ। ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਮੌਸਮ ਦੇ ਉੱਤੇ ਝਾਤ ਮਾਰਾਂਗੇ ਔਰ ਨਾਲ ਹੀ ਨਾਲ ਖ਼ਬਰਾਂ ਦਾ ਸਿਲਸਿਲਾ ਜਿਹੜਾ ਤੁਹਾਡੇ ਲਈ ਲੈ ਕੇ ਆਵਾਂਗੇ। ਇਸ ਤੋਂ ਇਲਾਵਾ ਕੁਛ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਕੁਛ ਮਹਿਮਾਨ ਸਾਡੇ ਨਾਲ ਜੁੜਨਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਤੇ ਉਨ੍ਹਾਂ ਮਹਿਮਾਨਾਂ ਦੇ ਨਾਲ ਸਾਂਝੀਆਂ ਕਰਾਂਗੇ ਕੁਝ ਜਾਣਕਾਰੀਆਂ ਤੇ ਨਾਲ ਹੀ ਨਾਲ ਅਹਿਮ ਹੋਣਗੇ ਤੁਹਾਡੇ ਸੁਨੇਹੇ। ਤੁਹਾਡੇ ਸੁਨੇਹਿਆਂ ਦੀ ਉਡੀਕ ਸਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਹੁੰਦੀ ਹੈ ਤੇ ਅੱਜ ਵੀ ਉਸੇ ਉਡੀਕ ਦੇ ਨਾਲ ਅੱਜ ਤੁਹਾਡੇ ਜਿਹੜੇ ਸੁਨੇਹੇ ਆ ਉਹ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੇ ਵਿਚ। ਤੇ ਇਸ ਤੋਂ ਇਲਾਵਾ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਚੱਲਦਾ ਰਹੇਗਾ, ਕੁਛ ਗੀਤ ਸਾਡੀ ਪਸੰਦ ਦੇ ਔਰ ਕੁਛ ਗੀਤ ਕੋਸ਼ਿਸ਼ ਕਰਾਂਗੇ ਤੁਹਾਡੀ ਪਸੰਦ ਦੇ ਵੀ ਅਸੀਂ ਅੱਜ ਪ੍ਰੋਗਰਾਮ ਦੇ ਵਿਚ ਪ੍ਰਸਾਰਿਤ ਕਰ ਸਕੀਏ। ਤੇ ਇਹ ਹੋਏਗੀ ਜੀ ਪ੍ਰੋਗਰਾਮ ਦੀ ਰੂਪ ਰੇਖਾ। ਪਰ ਪ੍ਰੋਗਰਾਮ ਜਿਹੜਾ ਜੀ ਉਹ ਹਮੇਸ਼ਾ ਅਧੂਰਾ ਲੱਗਦਾ ਜਦੋਂ ਤੱਕ ਤੁਹਾਡੀ ਹਾਜ਼ਰੀ ਪ੍ਰੋਗਰਾਮ ਦੇ ਵਿੱਚ ਨਹੀਂ ਲੱਗਦੀ। ਸੋ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਲਗਾਇਆ ਕਰੋ ਸਾਡੇ ਨਾਲ, ਆਪਣੇ ਵਿਚਾਰਾਂ ਦਾ ਜਿਹੜਾ ਆਦਾਨ ਪ੍ਰਦਾਨ ਆ ਉਹ ਜ਼ਰੂਰ ਕਰਿਆ ਕਰੋ, ਵਿਚਾਰਾਂ ਦੀ ਸਾਂਝ ਜਿਹੜੀ ਉਹ ਜ਼ਰੂਰ ਬਣਾਇਆ ਕਰੋ। ਤੁਹਾਡੇ ਵਿਚਾਰਾਂ ਦੇ ਨਾਲ ਹੀ ਪ੍ਰੋਗਰਾਮ ਜਿਹੜਾ ਉਹ ਖੁਸ਼ਗਵਾਰ ਬਣਦਾ, ਤੁਹਾਡੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਜਿਹੜਾ ਮਾਹੌਲ ਹੈ ਉਹ ਹੋਰ ਵੀ ਜ਼ਿਆਦਾ ਸੁਚਾਰੂ ਬਣ ਜਾਂਦਾ ਹੈ। ਸੋ ਤੁਹਾਡੇ ਵਿਚਾਰਾਂ ਦੀ ਉਡੀਕ, ਔਰ ਉਸ ਉਡੀਕ ਨੂੰ ਖਤਮ ਤੁਸੀਂ ਕਰਨਾ ਹੈ ਆਪਣੇ ਮੈਸੇਜਸ ਭੇਜ ਕੇ। ਮੈਸੇਜ ਤੁਸੀਂ ਭੇਜਣੇ ਨੇ ਸਾਨੂੰ ਟੈਲੀਗ੍ਰਾਮ ਦੇ ਰਾਹੀਂ, ਟੈਲੀਗ੍ਰਾਮ ਐਪ ਜੇ ਤੁਹਾਡੇ ਫੋਨ ਤੇ ਹੈ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com। ਤੇ ਇਸ ਤੋਂ ਬਾਅਦ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਯਾਨੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। 02-8599-2811 ਸਾਡਾ ਫੋਨ ਨੰਬਰ ਹੈ, ਇਸ ਫੋਨ ਤੇ ਤੁਸੀਂ ਕਾਲ ਕਰਕੇ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਔਰ ਇਹ ਸਾਰੇ ਹੀ ਲਿੰਕ ਸਾਡੇ ਨਾਲ ਕੰਟੈਕਟ ਕਰਨ ਦੇ, ਜੇਕਰ ਸਾਡੇ ਫੋਨ ਦੀ ਸਾਡੇ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ, ਯਾਨੀ ਕਿ ਹਰਮਨ ਰੇਡੀਓ ਦੀ ਐਪ ਜੇ ਤੁਹਾਡੇ ਫੋਨ ਤੇ ਹੈ, ਤਾਂ ਉਸ ਐਪ ਦੇ ਵਿੱਚ ਦਿੱਤੇ ਹੋਏ ਕੰਟੈਕਟ ਲਿੰਕਸ ਜਿਹੜੇ ਆ ਉਹ ਸਿਰਫ ਤੁਸੀਂ ਕਲਿੱਕ ਕਰਨੇ ਆ ਤੇ ਉਹਦੇ ਵਿੱਚ ਆਪਣਾ ਮੈਸੇਜ ਟਾਈਪ ਕਰਨਾ ਔਰ ਸੈਂਡ ਕਰ ਦਿਓਗੇ ਤਾਂ ਉਹ ਸਾਡੇ ਤੱਕ ਪਹੁੰਚਦਾ ਹੋ ਜਾਣਾ। ਸੋ ਤੁਸੀਂ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਬਣਾਉਣੀ ਹੈ ਇਹਨਾਂ ਮਾਧਿਅਮਾਂ ਦੇ ਜ਼ਰੀਏ, ਇਹਨਾਂ ਜਿਹੜੇ ਵੀ ਤੁਹਾਨੂੰ ਸਾਧਨ ਦੱਸੇ ਨੇ ਇਹਨਾਂ ਦੇ ਜ਼ਰੀਏ। ਸੋ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਵੇਲੇ ਸ਼ਾਮਲ ਵੀ ਹੋ ਰਹੇ ਨੇ ਪ੍ਰੋਗਰਾਮ ਚ, ਸੁਖਵਿੰਦਰ ਸੌਂਦ ਹੋਰੀ ਆ ਚੁੱਕੇ ਨੇ, ਬਹੁਤ ਬਹੁਤ ਜੀ ਆਇਆਂ ਨੂੰ, ਜਗਤਾਰ ਜੌਲ ਜੀ ਵੀ ਆ ਚੁੱਕੇ ਨੇ, ਬਹੁਤ ਬਹੁਤ ਜੀ ਆਇਆਂ ਨੂੰ, ਜਿੰਦਵੀਰ ਕਲੇਰ ਜੀ ਇਹ ਵੀ ਪਹੁੰਚ ਚੁੱਕੇ ਨੇ, ਬਹੁਤ ਬਹੁਤ ਸਵਾਗਤ ਜਿੰਦਵੀਰ ਜੀ। ਮੈਨੂੰ ਲੱਗਦਾ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਅੱਜ ਪਹਿਲੀ ਵਾਰ ਆਏ ਹੋ, ਤੁਹਾਨੂੰ ਬਹੁਤ ਤਹਿ ਦਿਲ ਤੋਂ ਜੀ ਆਇਆਂ ਨੂੰ। ਔਰ ਤੁਹਾਡੇ ਜਿਹੜੇ ਸੁਨੇਹੇ ਨੇ, ਤੁਹਾਡੇ ਜਿਹੜੇ ਵਿਚਾਰ ਨੇ ਉਹ ਮੈਂ ਜ਼ਰੂਰ ਸ਼ਾਮਲ ਕਰਾਂਗੀ। ਫਿਲਹਾਲ ਪ੍ਰੋਗਰਾਮ ਦੇ ਵਿੱਚ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਹੁੰਦੇ ਹਾਂ ਕਿ ਗੀਤ ਸੰਗੀਤ ਜਿਹੜਾ ਉਹ ਵੀ ਇੱਕ ਅਹਿਮ ਹਿੱਸਾ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਪਹਿਲਾਂ ਤੁਹਾਡੀ ਨਜ਼ਰ ਕਰਦੇ ਹਾਂ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਔਰ ਤੁਹਾਡੇ ਸੁਨੇਹੇ ਬਹੁਤ ਜਲਦੀ ਸ਼ਾਮਲ ਕਰਾਂਗੇ। ਤੇ ਲਓ ਜੀ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਔਰ ਆਉਂਦੇ ਹਾਂ ਬਹੁਤ ਜਲਦੀ ਵਾਪਸ। ਮਾਫੀ ਚਾਹਾਂਗੀ ਦੋਸਤੋ, ਪ੍ਰੋਗਰਾਮ ਦੇ ਵਿੱਚ ਜਿਹੜਾ ਪਹਿਲਾ ਗੀਤ ਉਹ ਸ਼ਬਦ ਰੂਪ ਦੇ ਵਿੱਚ ਸਰਵਣ ਕਰੋਗੇ ਤੁਸੀਂ, ਤੇ ਆਉਣੇ ਆ ਇਸ ਸ਼ਬਦ ਤੋਂ ਬਾਅਦ ਬਹੁਤ
कलयुग अंदर इक दिखाया,
ਜੀ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਇਹ ਸ਼ਬਦ ਸਰਵਣ ਕਰ ਰਹੇ ਸੀ ਔਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ 550ਵਾਂ ਗੁਰਪੁਰਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਇਸ ਵਾਰ ਆਪਾਂ ਦੁਨੀਆਂ ਭਰ ਦੇ ਵਿੱਚ ਮਨਾ ਰਹੇ ਹਾਂ ਔਰ ਇਸ ਗੁਰਪੁਰਬ ਦੇ ਸੰਬੰਧ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਸਮਾਗਮ ਨੇ ਉਹ ਉਲੀਕੇ ਗਏ ਨੇ ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਸਦੀ ਹੈ ਜਿੱਥੇ ਵੀ ਗੁਰੂ ਨਾਨਕ ਦੇ ਸਿੱਖ ਵਸਦੇ ਨੇ ਉੱਥੇ ਉੱਥੇ ਉਹਨਾਂ ਦੇਸ਼ਾਂ ਦੇ ਵਿੱਚ ਉਹਨਾਂ ਮੁਲਕਾਂ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਆਪੋ ਆਪਣੇ ਪੱਧਰ ਦੇ ਉੱਤੇ ਇਹ ਸਮਾਗਮ ਜਿਹੜੇ ਆ ਉਹ ਆਰੰਭੇ ਗਏ ਆ ਉਲੀਕੇ ਗਏ ਆ ਔਰ ਇਸ ਸੰਬੰਧ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਸਾਡੇ ਲਈ ਹਨਾ ਪਿਛਲੇ ਕੁਛ ਮਹੀਨਿਆਂ ਤੋਂ ਹੀ ਜਿਹੜੀ ਆ ਰਹੀ ਸੀ ਉਹ ਇਹ ਸੀਗੀ ਕਿ ਕਰਤਾਰਪੁਰ ਦਾ ਜਿਹੜਾ ਲਾਂਘਾ ਉਹ ਵੀ ਖੁੱਲ ਗਿਆ ਔਰ ਉਸ ਦੇ ਨਾਲ ਯਾਨੀ ਕਿ ਐਲਾਨ ਹੋਇਆ ਸੀ ਤਿਆਰੀਆਂ ਸ਼ੁਰੂ ਹੋਈਆਂ ਬਹੁਤ ਤਰ੍ਹਾਂ ਦੀਆਂ ਵਿੱਚ ਮੁਸ਼ਕਲਾਂ ਵੀ ਪੈਦਾ ਹੋਈਆਂ ਬਹੁਤ ਤਰ੍ਹਾਂ ਦੇ ਜਿਹੜੇ ਇਸ਼ੂਜ਼ ਆ ਉਹ ਵੀ ਪੈਦਾ ਹੋਏ ਪਰ ਉਸ ਤੋਂ ਬਾਅਦ ਖੁਸ਼ੀ ਦੀ ਖਬਰ ਇਹੀ ਰਹੀ ਹੈ ਕਿ ਇਸ ਲਾਂਘੇ ਦੇ ਖੁੱਲਣ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜਾ ਇੱਕ ਉਹਨਾਂ ਦੀ ਜਨਮ ਭੂਮੀ ਦੇ ਨਾਲ ਜਿਹੜਾ ਇੱਕ ਵਿਛੋੜਾ ਪਿਆ ਹੋਇਆ ਸੀਗਾ ਹਨਾ ਸੋ ਉਸ ਵਿਛੋੜੇ ਤੋਂ ਹੁਣ ਜ਼ਰੂਰ ਸਾਨੂੰ ਨਿਜ਼ਾਤ ਮਿਲਣੀ ਹੈ ਕਿਉਂਕਿ ਜਿਸ ਅਰਦਾਸ ਨੂੰ ਅਸੀਂ ਕਰਦੇ ਸੀ ਦਿਨ ਰਾਤ ਹਨਾ ਸਵੇਰੇ ਸ਼ਾਮ ਕਿ ਜਿਨ੍ਹਾਂ ਗੁਰੂ ਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਹੈ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਸੋ ਉਹ ਦਰਸ਼ਨ ਦਿਦਾਰੇ ਜਿਹੜੇ ਆ ਉਹ ਹੁਣ ਸਾਨੂੰ ਹੁੰਦੇ ਵਿਖਾਈ ਦੇਣੇ ਆ, ਹੁਣ ਉਹ ਸਾਡੀਆਂ ਅਰਦਾਸਾਂ ਜਿਹੜੀਆਂ ਉਹ ਪੂਰੀਆਂ ਹੋਣੀਆਂ। ਪਰ ਇਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੋਹਣੀਆਂ ਖਬਰਾਂ ਦੁਨੀਆਂ ਭਰ ਦੇ ਵਿੱਚੋਂ ਮਿਲ ਰਹੀਆਂ ਉਹ ਇਹ ਨੇ ਕਿ ਜਿਹੜੇ ਜਿਹੜੇ ਵੀ ਮੁਲਕਾਂ ਦੇ ਵਿੱਚ ਅਸੀਂ ਬੈਠੇ ਹੋਏ ਹਾਂ, ਗੁਰੂ ਨਾਨਕ ਸਾਹਿਬ ਦਾ ਅਸੀਂ ਗੁਰਪੁਰਬ ਆਰੰਭਿਆ ਹੋਇਆ, ਉਲੀਕਿਆ ਹੋਇਆ, ਹਨਾ, ਕਿਸੇ ਵੀ ਰੂਪ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਜਿਹੜੇ ਸਮਾਗਮ ਨੇ ਉਹ ਕਰਵਾਏ ਜਾ ਰਹੇ ਨੇ, ਉਹਨਾਂ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਵੀ ਕਾਫੀ ਯੋਗਦਾਨ ਜਿਹੜਾ ਉਹ ਇਹਨਾਂ ਸਮਾਗਮਾਂ ਨੂੰ ਸਫਲ ਬਣਾਉਣ ਦੇ ਵਿੱਚ ਮਿਲ ਰਿਹਾ, ਕਿਉਂਕਿ ਕਾਫੀ ਜ਼ਿਆਦਾ ਮਦਦ ਮਿਲ ਰਹੀ ਹੈ। ਜੇ ਆਸਟ੍ਰੇਲੀਆ ਦੇ ਵਿੱਚ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਸਰਕਾਰ ਵੱਲੋਂ ਕਾਫੀ ਮਦਦ ਜਿਹੜੀ ਆ ਇਸ ਵਾਰ ਮਿਲ ਰਹੀ ਹੈ। ਜੇ ਅਸੀਂ ਵਿਕਟੋਰੀਆ ਦੀ ਗੱਲ ਕਰੀਏ, ਯਾਨੀ ਕਿ ਆਸਟ੍ਰੇਲੀਆ ਦੇ ਵਿੱਚ ਵਿਕਟੋਰੀਆ ਸਟੇਟ ਦੇ ਵਿੱਚ ਵੀ ਇਸ ਸਾਰੇ ਹੀ ਸਮਾਗਮ ਨੂੰ, ਕਿਉਂਕਿ ਸਮਾਗਮ ਜਿਹੜੇ ਉਹ ਵੱਖੋ ਵੱਖਰੇ ਪੱਧਰ ਦੇ ਉੱਤੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੀ ਉਲੀਕੇ ਗਏ ਆ, ਪਰ ਸਾਰੇ ਹੀ ਸਮਾਗਮਾਂ ਦੇ ਵਿੱਚ ਜਿਹੜਾ ਸਰਕਾਰ ਦਾ ਯੋਗਦਾਨ ਆ, ਜਿਹੜੀ ਸਰਕਾਰੀ ਮਦਦ ਆ, ਉਹ ਵੀ ਵੱਡੇ ਪੱਧਰ ਤੇ ਮਿਲ ਰਹੀ ਹੈ। ਸੋ ਇਹ ਜਿਹੜੇ ਸਾਰੇ ਸਮਾਗਮ ਨੇ ਇਹ ਹਮੇਸ਼ਾ ਹੀ ਸੰਗਤ ਦੇ ਸਹਿਯੋਗ ਦੇ ਨਾਲ ਔਰ ਸਰਕਾਰਾਂ ਦੇ ਸਹਿਯੋਗ ਦੇ ਨਾਲ ਨੇਪਰੇ ਚੜ੍ਹਦੇ ਆ। ਜਦੋਂ ਪੰਜਾਬ ਦੇ ਵਿੱਚ ਅਸੀਂ ਇਹਨਾਂ ਸਮਾਗਮਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਬਹੁਤ ਤਰ੍ਹਾਂ ਦੀ ਨੁਕਤਾਚੀਨੀ ਵੀ ਹੁੰਦੀ ਰਹੀ ਆ, ਅਸੀਂ ਦੇਖ ਸਕਦੇ ਹਾਂ ਕਿ ਧਿਰਾਂ ਦੇ ਵਿੱਚ ਵੀ ਵੰਡਿਆ ਗਿਆ, ਪਰ ਆਖਿਰਕਾਰ ਅੱਜ ਇੱਕ ਬਹੁਤ ਸੋਹਣਾ ਸੁਨੇਹਾ ਸਾਨੂੰ ਮਿਲ ਰਿਹਾ ਖਬਰਾਂ ਦੇ ਵਿੱਚ, ਅਸੀਂ ਉਹ ਵੀ ਸਾਂਝ ਜ਼ਰੂਰ ਬਣਾਵਾਂਗੇ। ਹੁਣ ਇਹ ਗੱਲਬਾਤ ਇੱਥੇ ਰੋਕਦੇ ਹਾਂ ਕਿਉਂਕਿ ਸਮਾਂ ਜਿਹੜਾ ਜੀ ਉਹ ਖਬਰਾਂ ਦਾ ਵੀ ਹੋ ਚੁੱਕਿਆ, ਉਸ ਤੋਂ ਪਹਿਲਾਂ ਆਪਾਂ ਇੱਕ ਮੌਸਮ ਦੇ ਉੱਤੇ ਵਿਚਾਰ ਮਾਰਾਂਗੇ, ਪਰ ਉਸ ਤੋਂ ਵੀ ਪਹਿਲਾਂ ਸਾਡੇ ਨਾਲ ਮਿੰਟੂ ਬਰਾੜਹੁਰੀ ਜੁੜ ਚੁੱਕੇ ਨੇ ਖਬਰਾਂ ਦੇ ਸਿਲਸਿਲੇ ਦੇ ਲਈ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਹਾਂ, ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਮਾਫੀ ਚਾਹੁੰਦੇ ਹਾਂ, ਪਿਛਲੇ ਹਫਤੇ ਮੇਰੇ ਵੈਸਟਰਨ ਆਸਟ੍ਰੇਲੀਆ ਚ ਹੋਣ ਕਾਰਨ ਮੈਂ ਤੁਹਾਡੇ ਪ੍ਰੋਗਰਾਮ ਚ ਹਾਜ਼ਰੀ ਨਹੀਂ ਲਾ ਸਕਿਆ, ਉਹ ਵੀ ਬਿਨਾਂ ਦੱਸੇ, ਤੇ ਉਹਦੇ ਲਈ ਮਾਫੀ ਮੰਗਦੇ ਹਾਂ। ਤੇ ਬਾਕੀ ਕੋਈ ਨਾ ਜੀ, ਅੱਜ ਕੋਸ਼ਿਸ਼ ਕਰਾਂਗੇ ਆਪਾਂ ਸਾਰੀਆਂ ਗੱਲਾਂ ਨੂੰ ਫੇਰੇ ਲਾਉਣ ਦੀ।
ਜੀ ਬਿਲਕੁਲ, ਔਰ ਕਈ ਵਾਰ ਮਜਬੂਰੀਆਂ ਹੋ ਜਾਂਦੀਆਂ ਬਰਾੜ ਸਾਹਿਬ, ਔਰ ਮੈਨੂੰ ਲੱਗਦਾ ਕਿ ਸਾਡੇ ਸੁਣਨ ਵਾਲੇ ਸਾਡੀਆਂ ਮਜਬੂਰੀਆਂ ਵੀ ਸਮਝਦੇ ਨੇ, ਕਿਉਂਕਿ ਹੋਰ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਕਮਿਟਮੈਂਟਸ ਨੇ ਉਹਨਾਂ ਨੂੰ ਵੀ ਪੂਰਾ ਕਰਦੇ ਆ, ਨਾਲ ਹੀ ਨਾਲ ਜਿਹੜੀ ਇਹ ਜ਼ਿੰਮੇਵਾਰੀ ਆ ਇਹ ਵੀ, ਕਿਉਂਕਿ ਸਾਡਾ ਇੱਕ ਫਰਜ਼ ਬਣ ਜਾਂਦਾ, ਇੱਕ ਮੌਲਿਕ ਫਰਜ਼ ਜਿਹੜਾ ਆ ਉਹ ਨਿਭਾਉਂਦੇ ਆ, ਔਰ ਇਹਨਾਂ ਫਰਜ਼ਾਂ ਨੂੰ ਪੂਰੀਆਂ ਕਰਦੇ ਆ। ਕਈ ਵਾਰ ਕੁਛ ਸਾਡੀਆਂ ਮਜਬੂਰੀਆਂ ਜਾਂ ਕਹਿ ਲਓ ਕਿ ਕਈ ਵਾਰ ਕੁਛ ਇਹੋ ਜਿਹੀਆਂ ਖਾਮੀਆਂ ਕਮੀਆਂ ਰਹਿ ਜਾਂਦੀਆਂ, ਸੋ ਸਾਡੇ ਸੁਣਨ ਵਾਲੇ ਜ਼ਰੂਰ ਮਾਫ਼ ਕਰਨਗੇ। ਔਰ ਇਹਦੇ ਨਾਲ ਹੀ ਬਰਾੜ ਸਾਹਿਬ, ਖ਼ਬਰਾਂ ਤੇ ਜਾਣ ਤੋਂ ਪਹਿਲਾਂ ਅੱਜ ਛੋਟੀ ਜਿਹੀ ਝਾਤ ਜਿਹੜੀ ਮੌਸਮ ਤੇ ਜ਼ਰੂਰ ਪਾ ਲਈਏ। ਵੈਸੇ ਮੌਸਮ ਲਗਭਗ ਅੱਜ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਸੋਹਣਾ ਖੂਬਸੂਰਤ ਆ। ਜੇ ਮੈਲਬਨ ਦੀ ਮੈਂ ਗੱਲ ਕਰਾਂ ਤਾਂ ਮੈਲਬਨ ਦੇ ਵਿੱਚ ਅੱਜ ਘੱਟ ਤੋਂ ਘੱਟ 11 ਡਿਗਰੀ ਹੈ, ਪਰ ਵੱਧ ਤੋਂ ਵੱਧ 20 ਡਿਗਰੀ ਤੱਕ ਅੱਜ ਤਾਪਮਾਨ ਜਾਣਾ। ਸੋਹਣਾ ਮੌਸਮ ਦਿਨ ਵੇਲੇ ਹੋ ਜਾਣਾ ਹੈ, ਯਾਨੀ ਕਿ ਧੁੱਪ ਖਿੜ ਜਾਣੀ ਹੈ। ਇਸ ਵੇਲੇ ਬੱਦਲਬਾਈ ਬਣੀ ਹੋਈ ਹੈ, ਪਰ ਸਿਡਨੀ ਦੇ ਵਿੱਚ 13 ਡਿਗਰੀ ਹੈ, ਅੱਜ ਘੱਟ ਤੋਂ ਘੱਟ 24 ਡਿਗਰੀ ਤੱਕ ਚਲੇ ਜਾਣਾ ਉੱਥੇ ਵੀ ਤਾਪਮਾਨ, ਪਰ ਉੱਥੇ ਵੀ ਦਿਨ ਜਿਹੜਾ ਉਹ ਖਿੜਿਆ ਰਹਿਣਾ, ਧੁੱਪ ਬਣੀ ਰਹਿਣੀ ਹੈ। ਬ੍ਰਿਸਬੇਨ ਦੇ ਵਿੱਚ 15 ਡਿਗਰੀ ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਜਾਣਾ, ਉੱਥੇ ਵੀ ਜੀ ਧੁੱਪ ਖਿੜੀ ਰਹਿਣੀ ਹੈ। ਪਰਥ ਦੇ ਵਿੱਚ 12 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਜਾਣਾ। ਸੋ ਸਾਰੇ ਆਸਟ੍ਰੇਲੀਆ ਦੇ ਵਿੱਚ ਅੱਜ ਸੂਰਜ ਦੇਵਤਾ ਜੀ ਕਾਫੀ ਮਿਹਰਬਾਨ ਨੇ, ਸੋਹਣੀ ਧੁੱਪ ਹੈ, ਸੂਰਜ ਦਿਖਾਈ ਦੇ ਰਿਹਾ। ਪਰਥ ਦੇ ਵਿੱਚ ਵੀ, ਐਡੀਲੇਡ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ 14 ਡਿਗਰੀ ਤੋਂ ਲੈ ਕੇ 29 ਡਿਗਰੀ ਤੱਕ ਤਾਪਮਾਨ ਜਾਣਾ, ਇੱਥੇ ਵੀ ਸੂਰਜ ਦੇਵਤਾ ਜਿਹੜੇ ਪ੍ਰਕਾਸ਼ਮਾਨ ਰਹਿਣਗੇ ਸਾਰਾ ਦਿਨ। ਔਰ ਕੈਨਬਰਾ ਦੇ ਵਿੱਚ 6 ਡਿਗਰੀ ਤੋਂ ਲੈ ਕੇ 28 ਡਿਗਰੀ ਹੈ। ਕੈਨਬਰਾ ਜਿਹੜਾ ਸਭ ਤੋਂ ਠੰਡਾ ਸ਼ਹਿਰ ਮੰਨਿਆ ਗਿਆ ਹੈ ਮੈਲਬਨ ਦਾ, ਆਸਟ੍ਰੇਲੀਆ ਦਾ। ਸੋ ਆਸਟ੍ਰੇਲੀਆ ਦਾ ਸਭ ਤੋਂ ਠੰਡਾ ਸ਼ਹਿਰ ਹੈ, ਪਰ ਅੱਜ ਉੱਥੇ ਵੀ ਬਹੁਤ ਸੋਹਣਾ ਦਿਨ ਹੈ, 6 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਉੱਥੇ ਚਲੇ ਜਾਣਾ। ਦਿਨ ਵੇਲੇ ਬਹੁਤ ਸੋਹਣਾ ਮੌਸਮ ਰਹਿਣਾ, ਧੁੱਪ ਖਿੜੀ ਰਹਿਣੀ ਹੈ। ਹੋਬਾਰਟ ਦੇ ਵਿੱਚ 7 ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਜਾਣਾ, ਉੱਥੇ ਵੀ ਧੁੱਪ ਖਿੜੀ ਰਹਿਣੀ ਹੈ। ਜਦਕਿ ਡਾਰਵਿਨ ਚ ਜਿਹੜਾ ਮੌਸਮ ਇੱਕੋ ਜਿਹਾ ਹੀ ਰਹਿੰਦਾ, 24 ਤੋਂ 35 ਡਿਗਰੀ ਤੱਕ, ਔਰ ਉੱਥੇ ਇਹੀ ਤਾਪਮਾਨ ਅੱਜ ਵੀ ਹੈ। ਤੇ ਤੁਸੀਂ ਸੁਣਾਓ, ਤੁਸੀਂ ਏਡਨ ਹੋਪ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਹੋ, ਤਾਂ ਉੱਥੋਂ ਦਾ ਮੌਸਮ ਕੀ ਕਹਿ ਰਿਹਾ ਅੱਜ?
ਬਿਲਕੁਲ ਜੀ, ਤਕਰੀਬਨ ਇੱਥੇ ਵੀ ਬੜਾ ਸ਼ਾਨਦਾਰ ਸਵੇਰ ਚੜੀ ਆ, ਬਹੁਤ ਕਰਾਰੀ ਧੁੱਪ ਆ, ਤੇ ਅੱਜ ਦਾ ਦਿਨ ਬੜਾ ਸਾਫ਼ ਸੁਥਰਾ ਲੱਗਣਾ ਤੇ ਕੰਮ ਵਾਲਾ ਦੇਣਾ। ਤੇ ਮੈਂ ਪਹਿਲਾਂ ਹੀ ਕਹਿ ਕਹਿਤਾ ਸੀ ਸਾਰੇ ਜਣਿਆਂ ਨੂੰ, ਆਪਣੇ ਸਟਾਫ ਨੂੰ ਵੀ, ਅੱਜ ਆਪਾਂ ਭਾਈ ਕੰਮ ਕਰ ਲਈਏ, ਕਿਉਂਕਿ ਕਈ ਦਿਨ ਇਹੋ ਜਿਹੇ ਹੁੰਦੇ ਆ ਜਦੋਂ ਤੁਸੀਂ ਇਹ ਬਹਾਨਾ ਹੋ ਜਾਂਦਾ ਵੀ ਅੱਜ ਦਾ ਮੌਸਮ ਨੀ ਚੰਗਾ ਸੀ, ਅੱਜ ਤਾਂ ਹਵਾ ਸੀ, ਅੱਜ ਤਾਂ ਇਹ ਨੀ ਹੋ ਸਕਦਾ ਸੀ, ਅੱਜ ਤਾਂ ਧੁੱਪ ਸੀ, ਅੱਜ ਤਾਂ ਬੱਦਲ ਸੀ, ਪਰ ਅੱਜ ਪਰਫੈਕਟ ਜਿਹੜਾ ਮੌਸਮ ਹੋਣਾ ਚਾਹੀਦਾ ਉਹ ਹੀ ਹੈ
ਜੀ। ਬਿਲਕੁਲ, ਤੇ ਬਰਾੜ ਸਾਹਿਬ ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਇਸ ਵੇਲੇ ਸ਼ਾਮਲ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਉਹਨਾਂ ਦੇ ਮੈਸੇਜ ਜਿਹੜੇ ਉਹ ਆਪਾਂ ਖਬਰਾਂ ਤੋਂ ਬਾਅਦ ਸ਼ਾਮਲ ਕਰਾਂਗੇ। ਸੁਖਵਿੰਦਰ ਸੌਂਧ ਹੋਰੀ ਸ਼ਾਮਲ ਹੋ ਚੁੱਕੇ ਨੇ, ਜਗਤਾਰ ਜੌਹਲ ਜੀ, ਜਿੰਦਵੀਰ ਕਲੇਰ ਜੀ ਸ਼ਾਮਲ ਹੋ ਚੁੱਕੇ ਨੇ, ਜੋਗਿੰਦਰ ਸਿੰਘ ਸੋਹੀ ਜਗਰਾਓਂ ਵਾਲੇ ਸ਼ਾਮਲ ਹੋ ਚੁੱਕੇ ਨੇ, ਰੁਪਿੰਦਰ ਸਿੰਘ ਗਿੱਲ ਮੈਲਬਨ ਮੋਗਾ ਘਲ ਕਲਾਂ ਵਾਲੇ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ। ਔਰ ਤੁਹਾਡੇ ਮੈਸੇਜਿਸ ਬਹੁਤ ਜਲਦੀ ਸ਼ਾਮਲ ਕਰਦੇ ਹਾਂ ਜੀ, ਬਹੁਤ ਜਲਦੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਬਰਾੜ ਸਾਹਿਬ, ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੀ ਉਹ ਪੰਜਾਬ ਦੀਆਂ ਜ਼ਿਮਨੀ ਚੋਣਾਂ ਬਾਰੇ ਹੈ। ਪੰਜਾਬ ਦੀਆਂ ਜ਼ਿਮਨੀ ਚੋਣਾਂ ਕੱਲ ਹੀ ਬੜੀ ਕਹਿੰਦੇ ਸ਼ਾਂਤੀਪੂਰਵਕ ਢੰਗ ਦੇ ਨਾਲ ਸਿਰੇ ਚੜੀਆਂ, ਜਦਕਿ ਕੁਛ ਕੁ ਜਿਹੜੇ ਰਾਜਨੀਤਿਕ ਆਗੂ ਨੇ ਉਹਨਾਂ ਨੇ ਇਹਨਾਂ ਚੋਣਾਂ ਦੇ ਉੱਤੇ ਜਾਂ ਇਹਨਾਂ ਪ੍ਰਬੰਧਾਂ ਦੇ ਉੱਤੇ ਕਾਫੀ ਦੋਸ਼ ਵੀ ਲਗਾਏ ਸੀਗੇ, ਪਰ ਜਿਹੜਾ ਮੀਡੀਆ ਦੇ ਵਿੱਚ ਜੋ ਵੀ ਆ ਰਿਹਾ ਉਹ ਇਸ ਵੇਲੇ ਇਹੀ ਆ ਰਿਹਾ ਕਿ ਪੰਜਾਬ ਦੀਆਂ ਜ਼ਿਮਨੀ ਚੋਣਾਂ ਜਿਹੜੀਆਂ ਸ਼ਾਂਤੀ ਦੇ ਨਾਲ ਸਿਰੇ ਚੜ ਚੁੱਕੀਆਂ ਤੇ ਪੰਜਾਬ ਦੇ 4 ਹਲਕਿਆਂ ਦੇ ਵਿੱਚ ਔਸਤਨ 66.5% ਜਿਹੜੀਆਂ ਵੋਟਾਂ ਆ ਉਹ ਪਈਆਂ ਆ। ਦਾਖਾ ਹਲਕੇ ਦੇ ਇੱਕ ਪਿੰਡ ਚ ਬੂਥ ਦੇ ਸਾਹਮਣੇ ਗੋਲੀ ਚੱਲਣ ਦੇ ਨਾਲ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਆ, ਔਰ ਦਾਖਾ ਨਾਲ ਸੰਬੰਧਿਤ SSP ਤੋਂ ਚੋਣਾਂ ਦੇ ਕੰਮ ਦਾ ਜਿਹੜਾ ਜਾਇਜ਼ਾ ਉਹ DIG ਨੂੰ ਦਿੱਤਾ ਗਿਆ ਆ। ਇਸੇ ਤਰ੍ਹਾਂ ਦੀਆਂ ਕੁਛ ਹੋਰ ਜਿਹੜੀਆਂ ਘਟਨਾਵਾਂ, ਇੱਕਾ ਦੁੱਕਾ ਜਿਹੜੀਆਂ ਘਟਨਾਵਾਂ ਆ ਉਹ ਦੇਖਣ ਨੂੰ ਜ਼ਰੂਰ ਮਿਲੀਆਂ ਆ ਜੀ। ਬਰਾੜ ਸਾਹਿਬ,
ਬਿਲਕੁਲ ਜੀ, ਜਿਹੜਾ ਪੰਜਾਬ ਦੀਆਂ ਜ਼ਿਮਨੀ ਚੋਣਾਂ ਤੇ ਹਰਿਆਣੇ ਤੇ ਮਹਾਰਾਸ਼ਟਰ ਦੀਆਂ ਚੋਣਾਂ ਕੱਲ ਨੇਪਰੇ ਚੜੀਆਂ ਤੇ ਉਹ ਨੇਪਰੇ ਚੋਣਾਂ ਚੜਨ ਦੇ ਜਿਹੜੇ ਸੁਖਾਵੇਂ ਜਿਹੜੇ ਦੱਸੇ ਜਾ ਰਹੇ ਆ ਨਤੀਜੇ ਆਏ ਆ, ਭਾਵੇਂ ਸੁਖਾਵੇਂ ਨਤੀਜਿਆਂ ਚ ਗੋਲੀ ਨਹੀਂ ਚੱਲਦੀ ਹੁੰਦੀ ਤੇ ਇੱਥੇ ਗੋਲੀ ਚੱਲੀ ਆ। ਇਹ ਹੁਣ ਵੱਖਰੀ ਗੱਲ ਆ ਵੀ ਸਰਕਾਰ ਕਿਸ ਐਂਗਲ ਤੋਂ ਦਿਖਾ ਰਹੀ ਆ, ਅਖਬਾਰ ਕਿਸ ਐਂਗਲ ਤੋਂ ਦਿਖਾ ਰਹੇ ਆ ਤੇ ਅੱਡੋ ਅੱਡ ਅਖਬਾਰਾਂ ਦਾ ਮੈਂ ਦੇਖ ਰਿਹਾ ਸੀ ਵੱਖਰੇ ਵੱਖਰੇ ਵਿਊ ਹੁੰਦੇ ਆ। ਕੁਝ ਇੱਕ ਅਖਬਾਰ ਗੋਲੀ ਚੱਲੀ ਦੀ ਖਬਰ ਨੂੰ ਪਹਿਲ ਦੇ ਰਿਹਾ ਤੇ ਕੁਝ ਕਹਿ ਰਿਹਾ ਜਿਹੜੇ ਕਾਂਗਰਸ ਪੱਖੀ ਅਖਬਾਰ ਆ ਜਾਂ ਸਰਕਾਰ ਪੱਖੀ ਅਖਬਾਰ ਹੁੰਦੇ ਆ ਉਹ ਭਾਸ਼ਾ ਬੋਲ ਰਿਹਾ, ਹਰਿਆਣੇ ਚ ਅਖਬਾਰ ਉਹ ਭਾਸ਼ਾ ਬੋਲ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਅਖਬਾਰਾਂ ਦੇ ਇਸ ਵਰਤਾਰੇ ਬਾਰੇ ਜ਼ਰੂਰ ਗੱਲ ਕਰਨੀ ਚਾਹਾਂਗਾ ਵੀ ਇਹ ਵਰਤਾਰਾ ਨਾ ਹੁਣ ਸਮਝ ਆਉਣ ਲੱਗ ਗਿਆ ਲੋਕਾਂ ਨੂੰ, ਅੱਗੇ ਸੀ ਵੀ ਜਿਹੜਾ ਸਮਝ ਨਹੀਂ ਆਉਂਦਾ ਸੀਗਾ, ਹੁਣ ਉਹਨਾਂ ਨੂੰ ਕਲੀਅਰ ਘਾਟੇ ਚ ਸਮਝ ਆਉਣ ਲੱਗ ਗਿਆ ਵੀ ਅਸਲ ਦੇ ਵਿੱਚ ਕੀ ਆ। ਸੋ ਅਸਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨਾ ਉਹ ਸਹੀ ਨਹੀਂ ਹੈਗੀਆਂ, ਇਹ ਚੀਜ਼ਾਂ ਉਹੀ ਦਿਖਾਉਂਦੇ ਆ ਅਖਬਾਰ, ਉਹੀ ਚੀਜ਼ਾਂ ਕਰਦੇ ਆ ਜਿਹੜੀਆਂ ਉਹਨਾਂ ਦੀਆਂ ਆਕਾ ਚਾਹੁੰਦੇ ਆ ਉਹਨਾਂ ਨੂੰ। ਸੋ ਇਸੇ ਦੇ ਨਾਲ ਜੇ ਕੰਪੇਅਰ ਆਸਟ੍ਰੇਲੀਆ ਦੀਆਂ ਕੱਲ ਦੀਆਂ ਅਖਬਾਰਾਂ ਕਰੀਏ, ਦੁਨੀਆਂ ਦਾ ਧਿਆਨ ਖਿੱਚ ਲਿਆ ਕੱਲ ਦੀਆਂ ਅਖਬਾਰਾਂ ਨੇ ਆਸਟ੍ਰੇਲੀਆ ਦੇ ਨੇ, ਸ਼ਾਇਦ ਤੁਸੀਂ ਵੀ ਨਿਗਾਹ ਮਾਰੀ ਹੋਵੇ ਕੱਲ ਜਿੱਥੇ ਵੀ ਆਸਟ੍ਰੇਲੀਆ ਦੀ ਅਖਬਾਰ ਸੀਗੀ ਉਹ ਕਾਲੇ ਪੰਨੇ ਛਪਿਆ ਸੀ, ਉਹਦਾ ਫਰੰਟ ਪੰਨਾ ਕਾਲਾ ਸੀਗਾ ਤੇ ਉਹਨਾਂ ਨੇ ਸਿੱਧਾ ਲਿਖਿਆ ਵੀ ਦੇਖੋ ਵੀ ਸਾਡੇ ਤੇ ਜਿਹੜੀਆਂ ਬੰਦਿਸ਼ਾਂ ਲਾਈਆਂ ਜਾ ਰਹੀਆਂ ਉਹ ਕਿਤੇ ਵੀ ਬਰਦਾਸ਼ਤ ਨਹੀਂ ਹੋਣਗੀਆਂ। ਸੋ ਇਹ ਇੱਕ ਦੇਖਣ ਵਾਲੀ ਗੱਲ ਆ ਵੀ ਕਿਵੇਂ ਕਿਵੇਂ ਸਰਕਾਰਾਂ ਪ੍ਰੈਸ਼ਰ ਪਾਉਂਦੀਆਂ ਹੁੰਦੀਆਂ ਮੀਡੀਆ ਤੇ, ਕਿਵੇਂ ਕਿਵੇਂ ਮੀਡੀਆ ਨੂੰ ਖਰੀਦਿਆ ਜਾਂਦਾ, ਕਿਵੇਂ ਉਹਨਾਂ ਨੂੰ ਤੋਂ ਵਰਤਿਆ ਜਾਂਦਾ, ਇਹ ਹੁਣ ਉਹਦਾ ਸਾਹਮਣੇ ਨਤੀਜਾ। ਹੁਣ ਤੁਸੀਂ ਅੱਜ ਦੇਖ ਲਓ ਰੋਜ਼ਾਨਾ ਸਪੋਕਸਮੈਨ ਨੂੰ ਕਾਂਗਰਸ ਦਾ ਅਖਬਾਰ ਮੰਨਿਆ ਜਾਂਦਾ, ਉਹਨਾਂ ਨੇ ਆਪਦੇ ਢੰਗ ਨਾਲ ਵੋਟਾਂ ਦੀ ਸੁਰਖੀ ਦਿੱਤੀ ਆ, ਇੱਕ ਭਾਜਪਾ ਦਾ ਅਖਬਾਰ ਮੰਨਿਆ ਜਾਂਦਾ ਉਹਨੂੰ ਭਾਜਪਾ ਦੇ ਢੰਗ ਨਾਲ ਦਿੱਤੀ ਆ, ਅੱਡੋ ਅੱਡ ਅਖਬਾਰਾਂ ਤੇ ਮੋਹਰਾਂ ਲੱਗੀਆਂ ਹੋਈਆਂ ਤੇ ਉਹ ਆਪੋ ਆਪਣੇ ਢੰਗ ਨਾਲ ਉਹਨਾਂ ਨੇ ਫਿਰ ਉਹਨੂੰ ਬਿਆਨ ਕੀਤਾ। ਸੋ ਬੈਸਟ ਆਈਡੀਆ ਜੀ ਜਿਹੜੀ ਹੁਣ ਦੀ ਰਿਪੋਰਟਿੰਗ ਆ ਉਹ ਰਿਪੋਰਟਿੰਗ ਜਰਨਲ ਜਿਹੜੀ ਸਿਟੀ ਜਰਨਲਿਜ਼ਮ ਵਾਲੀ ਰਿਪੋਰਟਿੰਗ ਅਸੀਂ ਕਹਿਣੇ ਆ, ਬਹੁਤ ਸਾਰੀਆਂ ਕੱਲ ਵੀਡੀਓਜ਼ ਆਈਆਂ, ਬਹੁਤ ਸਾਰੀਆਂ ਵਟਸਐਪ ਤੇ ਆਈਆਂ ਜਿਹੜੀਆਂ ਕਿ ਜ਼ਮੀਨੀ ਪੱਧਰ ਤੇ ਸੱਚਾਈਆਂ ਦਿਖਾ ਰਹੀਆਂ ਸਨ ਵੀ ਵੋਟਾਂ ਦੇ ਵਿੱਚ ਕੀ ਕੁਛ ਹੋਇਆ, ਕਿਵੇਂ ਕਿਵੇਂ ਹੋਇਆ। ਪਰ ਜਦੋਂ ਐਡੇ ਵੱਡੇ ਕਾਰਜ ਹੁੰਦੇ ਆ ਫਿਰ ਉਹ ਛੋਟੀਆਂ ਵੱਟਾਂ ਗੱਲਾਂ ਕਈ ਵਾਰੀ ਇਗਨੋਰ ਵੀ ਹੁੰਦੀਆਂ ਹੁੰਦੀਆਂ, ਕਿਉਂਕਿ ਇਹਨਾਂ ਲਈ ਇੱਕ ਅੱਧਾ ਬੰਦਾ ਮਰਨਾ, ਦੋ ਚਾਰ ਬੰਦੇ ਮਰਨੇ ਜਾਂ ਗੋਲੀ ਚੱਲਣੀ ਛੋਟੀ ਗੱਲ ਹੁੰਦੀ ਆ, ਹੋ ਸਕਦਾ ਕਿਸੇ ਮਾਂ ਦਾ ਪੁੱਤ ਮਰੇ ਉਹਦੇ ਲਈ ਤਾਂ ਸਾਰਾ ਜਹਾਨ ਹੀ ਲੁੱਟਿਆ ਗਿਆ, ਪਰ ਆਮ ਸਰਕਾਰਾਂ ਲਈ ਸਿਆਸੀ ਲੋਕਾਂ ਲਈ ਇਹ ਛੋਟੀਆਂ ਗੱਲਾਂ, ਜਿਵੇਂ ਸਾਡੇ ਪ੍ਰਧਾਨ ਮੰਤਰੀ ਨੇ ਕਹੀ ਦਿੱਤਾ ਸੀ ਵੀ ਵੋਟ ਨੋਟਬੰਦੀ ਜਿਹਾ ਵੱਡਾ ਫੈਸਲਾ ਜਦੋਂ ਕਰਨਾ ਸੀ ਤਾਂ ਇੰਨੇ ਕੁ ਬੰਦੇ ਤਾਂ ਮਰਨੇ ਸੀਗੇ। ਚਲੋ ਜੀ ਦੇਖ ਲਓ ਹੁਣ ਵੀ ਕੀ ਕਿਹੋ ਜਿਹੀ ਸੋਚ ਹੋ ਜਾਂਦੀ ਹੈ ਜਦੋਂ ਤੁਸੀਂ ਉੱਚ ਥਾਂ ਤੇ ਪਹੁੰਚ ਜਾਂਦੇ ਹੋ, ਤੁਹਾਨੂੰ ਨੀਵੇਂ ਥਾਂ ਵਾਲੇ ਲੋਕ ਕਿਹੋ ਜਿਹੇ ਲੱਗਣ ਲੱਗ ਜਾਂਦੇ, ਇੱਕ ਯੂਨੀਕ ਉਦਾਹਰਨ ਹੈ ਇਹਨਾਂ ਚੀਜ਼ਾਂ ਦੀਆਂ। ਪਰ ਇਨੀ ਹਾਓ ਜੀ ਪੰਜਾਬ ਨੇ ਇੱਕ ਚੀਜ਼ ਫੇਰ ਸਾਬਤ ਕੀਤੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਜਾਗਰਤੀ ਆ ਉਹ ਅੱਗੇ ਨੂੰ ਵਧੀ ਆ। ਤੁਸੀਂ ਨੋਟ ਕੀਤਾ ਹੋਣਾ ਪੰਜਾਬ ਚ 69% ਵੋਟਾਂ ਪਈਆਂ ਨਿਸਬਤ ਹਰਿਆਣੇ ਦੇ, ਹਰਿਆਣੇ ਦੇ ਵਿੱਚ ਉਹ ਵੋਟਾਂ 57% ਪਈਆਂ, ਤਾਂ ਮਹਾਰਾਸ਼ਟਰ ਦੇ ਵਿੱਚ 57% ਪਈਆਂ। ਹੁਣ ਮਹਾਰਾਸ਼ਟਰ ਸੂਬੇ ਨੂੰ ਅਸੀਂ ਪੰਜਾਬ ਨੂੰ ਅਸੀਂ ਇਸ ਚੀਜ਼ ਚ ਮੰਨਦੇ ਆ ਵੀ ਪੰਜਾਬ ਤਾਂ ਕੀ ਆ, ਮਹਾਰਾਸ਼ਟਰ ਚ ਬੰਬੇ ਵਰਗਾ ਸ਼ਹਿਰ ਆ, ਉਹ ਐਡਵਾਂਸ ਲੋਕ ਆ, ਉਹਨੂੰ ਇਕੋਨਮਿਕ ਰਾਜਧਾਨੀ ਕਹਿੰਦੇ ਆ, ਉਹਨੂੰ ਯੇ ਕਹਿੰਦੇ ਆ, ਉਹਨੂੰ ਬੋ ਕਹਿੰਦੇ ਆ, ਅਮੀਰ ਰਹਿੰਦੇ ਆ ਉੱਥੇ, ਸਟਾਰ ਰਹਿੰਦੇ ਆ ਤੇ ਪਰ ਹੁਣ ਤੁਸੀਂ ਦੇਖ ਲਓ ਪੜ੍ਹੇ ਲਿਖੇ ਲੋਕਾਂ ਦਾ ਜਿਹੜਾ ਕੰਮ ਦੇਖੋ ਵੀ ਉਹਨਾਂ ਨੇ ਸਿਰਫ 57% ਵੋਟ ਪਾਈ ਆ ਤੇ ਸਾਡੇ ਪੰਜਾਬ 69% ਵੋਟ ਪਈ ਆ। ਇਹ ਇੱਕ ਚੰਗੇ ਸੰਕੇਤ ਆ ਤੇ ਇਹ ਵੱਧ ਕੇ ਅੰਕੜਾ 100 ਦਾ 100 ਹੋਊਗਾ ਜਿੱਦਣ ਉਦਣ ਹੀ ਅਸਲ ਤਾਂ ਸਾਰੀ ਗੱਲ ਬਣਨੀ ਆ। ਪਰ ਹੁਣ ਕੁੱਲ ਮਿਲਾ ਕੇ ਇਸ ਟਾਈਮ ਅੱਜ ਦੀ ਘੜੀ ਜੇ ਦੇਖਿਆ ਜਾਵੇ ਤਾਂ ਸਿਆਸਤ ਦੇ ਲਈ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਿੱਕੇ ਟੰਗੀਆਂ ਗਈਆਂ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਚਰਚਾ ਦਾ ਵਿਸ਼ਾ ਬਣੀਆਂ। ਕਿਉਂਕਿ ਗੱਠਜੋੜ ਜਦੋਂ ਹੁੰਦੇ ਆ ਨਾ ਪਾਰਟੀਆਂ ਦੇ ਉਦੋਂ ਸਮਝ ਨੀ ਆਉਂਦੀ ਵੀ ਪਾਰਟੀ ਕਿਸ ਪੱਖੀ ਆ, ਕਿੱਧਰ ਨੂੰ ਜਾਂਦੀ ਆ। ਹੁਣ ਅਕਾਲੀ ਦਲ ਆ, ਅਕਾਲੀ ਦਲ ਦਾ ਬੜੀ ਹਾਸੋਹੀਣੀ ਸਥਿਤੀ ਚ ਪੈਦਾ ਹੋਇਆ ਹੋਇਆ। ਪੰਜਾਬ ਦੇ ਵਿੱਚ ਅਕਾਲੀ ਦਲ ਨੇ 40-30-40-50 ਸਾਲ ਤੋਂ ਜਿਹੜੇ ਮੋਰਚੇ ਲਾਏ ਜਾਂ ਮੋਰਚਿਆਂ ਦੀ ਰੋਜੀ ਰੋਟੀ ਖਾਧੀ ਜਾਂ ਕੁਰਸੀ ਦਾ ਆਨੰਦ ਮਾਣਿਆ ਉਹ ਸੀਗਾ SYL ਲਹਿਰ, ਵੀ ਅਸੀਂ ਬੂੰਦ ਪਾਣੀ ਨੀ ਦੇਣਾ ਪੰਜਾਬ ਦਾ ਹਰਿਆਣੇ ਨੂੰ। ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਕੱਲ ਜਿਹੜੀ ਉਹਨਾਂ ਦੀਆਂ ਫੇਸਬੁੱਕ ਤੇ ਵੀ ਦੇਖਿਆ ਗਿਆ, 12 ਤਰੀਕ ਤੋਂ ਉਹ ਪੋਸਟਾਂ ਦੇਖੀਆਂ ਜਾ ਰਹੀਆਂ ਫੇਸਬੁੱਕ ਤੇ, ਕੱਲ ਮੇਨ ਉਹਨਾਂ ਦੇ ਹੋਰਡਿੰਗ ਵੀ ਦਿਖਾਏ ਗਏ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੇ ਵਾਲਾ ਤੇ ਚਟਾਲੇ ਦੀ ਫੋਟੋ ਲੱਗੇ ਵਾਲਾ ਹੋਰਡਿੰਗ ਲੱਗਿਆ ਜਿਹਦੇ ਚ ਲਿਖਿਆ ਗਿਆ ਵੀ ਹਰਿਆਣੇ ਦਾ ਬਣਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਊਗਾ। ਤੇ ਉਹਦੇ ਚ ਚਟਾਲੇ ਸ਼ਰੇਆਮ ਲਿਖ ਰਹੇ ਆ ਵੀ ਸਾਡੇ ਤੋਂ ਬਿਨਾਂ ਕਿਸੇ ਨੇ ਹਰਿਆਣੇ ਦਾ ਹੱਕ ਨੀ ਲੈ ਕੇ ਦੇਣਾ, ਸਾਡੇ ਕੋਲੇ ਬਾਦਲ ਪਰਿਵਾਰ ਹੈਗਾ ਤੇ ਇਹ ਸਾਡੇ ਨਾਲ ਰਲ ਕੇ ਸੀ ਹਰਿਆਣੇ ਨੂੰ ਪੰਜਾਬ ਪਾਣੀ ਦੇਵਾਂਗੇ। ਸੋ ਇਹ ਆ ਸਿਆਸਤ, ਤੇ ਸਾਡੇ ਲੋਕ ਫੇਰ ਵੀ ਨੀ ਸਮਝਦੇ, ਸਾਡੇ ਲੋਕਾਂ ਨੂੰ ਫੇਰ ਵੀ ਐ ਲੱਗਦਾ ਨਹੀਂ ਅਸੀਂ ਤਾਂ ਟਕਸਾਲੀ ਆ, ਅਕਾਲੀ ਦਲ ਨਾਲ ਰਹਾਂਗੇ, ਅਸੀਂ ਫਲਾਨੇ ਆ, ਅਸੀਂ ਧਿਮਕੇ ਆ। ਸੋ ਇਹ ਚੀਜ਼ਾਂ ਨਾ ਬਹੁਤ ਸੋਚਣ ਵਿਚਾਰਨ ਵਾਲੀਆਂ, ਤੇ ਸਿਆਸਤ ਆ ਜਿਹੜੀ ਉਹ ਕਿਸੇ ਦੀ ਨੀ ਹੋਈ ਇਹਨਾਂ ਵੋਟਾਂ ਦੇ ਵਿੱਚ, ਇਹਨਾਂ ਨੇ ਸਭ ਨੇ ਆਪੋ ਆਪਣਾ ਕੀਤਾ ਤੇ ਉਸ ਦੇ ਹੁਣ ਨਤੀਜੇ ਆ ਮੈਨੂੰ ਲੱਗਦਾ ਜਿਹੜੀਆਂ ਵੋਟਾਂ ਦੇ ਉਹ ਕੱਲ 1-2 ਦਿਨਾਂ ਦੇ ਵਿੱਚ ਆਉਣੇ ਆ, ਮੈਨੂੰ ਅਜੇ ਡੇਟ ਨੀ ਪਤਾ ਕਦੋਂ ਆ ਰਹੇ ਨਤੀਜੇ, ਪਰ ਊ ਨਿਗਾਹ ਜ਼ਰੂਰ ਹੈਗੀ। ਪਰ ਮੈਂ ਦੱਸਦਾ ਵੀ ਪੰਜਾਬ ਚ ਤਾਂ ਦੇਖੋ ਸੱਤਾਧਾਰੀ ਪਾਰਟੀ ਆ ਉਹ ਉਹਦੇ ਚਾਂਸ ਜ਼ਿਆਦੇ ਆ, ਕਿਉਂਕਿ ਸੱਤਾਧਾਰੀ ਪਾਰਟੀ ਆ ਜਿਹੜੀ ਉਹਨੂੰ ਜਿਹੜਾ ਫਰਕ ਹੁੰਦਾ ਹੀ ਆ, ਉਹਦੇ ਕੋਲੇ ਮਸ਼ੀਨਰੀ ਹੁੰਦੀ ਆ, ਉਹਦੇ ਕੋਲੇ ਪਾਵਰ ਹੁੰਦੀ ਆ, ਤੇ ਉਹਦਾ ਅਕਸਰ ਝੁਕਾ ਹਮੇਸ਼ਾ ਸੀਟਾਂ ਦਾ ਉਧਰ ਹੀ ਜਾਂਦਾ ਹੈ, ਬਹੁਤ ਰੇਅਰ ਚਾਂਸ ਹੁੰਦੇ ਆ। ਜਦੋਂ ਜਿਵੇਂ ਬੇਅੰਤ ਸਿੰਘ ਸਰਕਾਰ ਵੇਲੇ ਮਨਪ੍ਰੀਤ ਬਾਦਲ ਗਿੱਦੜਵਿਆ ਸੀਟ ਦੇ ਉੱਤੋਂ ਜਿੱਤੇ ਸਨ ਤੇ ਬਹੁਤ ਇੱਕ ਰੇਅਰ ਚਾਂਸ ਸੀ, ਏਦਾਂ ਰੇਅਰ ਚਾਂਸ ਹੋ ਸਕਦਾ ਪੰਜਾਬ ਚ ਫੇਰ ਹੋ ਜਾਣ ਕੈਪਟਨ ਦੇ ਵਿਰੁੱਧ ਜਾ ਵੜੇ, ਪਰ ਲੱਗਦਾ ਨੀ ਅੱਜ ਦੀ ਘੜੀ। ਸੋ ਅੱਜ ਦੀ ਘੜੀ ਤਾਂ ਇਹ ਲੱਗਦਾ ਹਰਿਆਣਾ ਦੀ ਜਿਹੜੀ ਗੱਲ ਆ, ਹਰਿਆਣਾ ਦੇ ਵਿੱਚ ਇਸ ਟਾਈਮ ਜਿਹੜੀ ਅਪੋਜੀਸ਼ਨ ਆ ਉਹ ਵਾਕਈ ਡਾਵਾਡੋਲ ਹੋ ਰਹੀ ਆ, ਤੇ ਬੀਜੇਪੀ ਬੜੀ ਤੇਜ਼ੀ ਨਾਲ, ਬਹੁਤ ਤੇਜ਼ੀ ਜਿਹਨੂੰ ਕਹਿ ਸਕਦੇ ਆ ਸਿਆਸਤ ਦੇ ਵਿੱਚ, ਜਿਹੜੀ ਤੇਜ਼ੀ ਹੁੰਦੀ ਆ 5-5 ਸਾਲਾਂ ਦੇ ਜਿਹੜੇ ਪੀਰੀਅਡ ਹੁੰਦੇ ਆ ਉਹ ਸਿਆਸਤ ਚ ਇੱਕ ਦਿਨ ਹੀ ਮੰਨਿਆ ਜਾਂਦਾ। ਸੋ ਪਹਿਲੇ 5 ਸਾਲ ਪਹਿਲਾਂ ਜਿਹੜੀ ਪਾਰਟੀ ਕੋਲ 4 ਸੀਟਾਂ ਸੀ ਉਹਦੇ ਕੋਲੇ ਪਿਛਲੇ 5 ਸਾਲਾਂ 44 ਹੋਈਆਂ, ਤੇ ਐਤਕੀ ਉਹਨਾਂ ਦਾ ਟਾਰਗੇਟ ਜਿਹੜਾ ਵਾਧਾ ਨਜ਼ਰ ਆ ਰਿਹਾ ਘਟਦਾ ਨਹੀਂ।
ਬਿਲਕੁਲ, ਤੇ ਬ੍ਰਾਦਰ ਸਾਹਿਬ ਅਗਲੀ ਖਬਰ ਵੱਲ ਵੱਧਦੇ ਆ। ਵੈਸੇ ਤਾਂ ਖਬਰ ਦੀ ਜਿਹੜੀ ਪੁਸ਼ਟੀ ਆ ਤੁਸੀਂ ਕਰ ਹੀ ਦਿੱਤੀ ਆ, ਪਰ ਜਿਹੜਾ ਆਸਟ੍ਰੇਲੀਆ ਦੇ ਵਿੱਚ ਕੱਲ ਦਾ ਜਿਸ ਤਰ੍ਹਾਂ ਦਾ ਵੀ ਮਾਹੌਲ ਰਿਹਾ ਮੀਡੀਆ ਨੂੰ ਲੈ ਕੇ, ਕੀ ਇਸ ਤਰ੍ਹਾਂ ਨੀ ਲੱਗਦਾ ਕਿ ਅਸੀਂ ਜਿਹੜੀ ਮਾਰ ਪਹਿਲਾਂ ਪਿੱਛੇ ਝੱਲਦੇ ਆ ਰਹੇ ਹਾਂ, ਜਿਵੇਂ ਅਸੀਂ ਗੱਲ ਕੀਤੀ ਆ ਵੀ ਅਖਬਾਰਾਂ ਜਿਹੜੀਆਂ ਉਹ ਸਰਕਾਰ ਦੀ ਬੋਲੀ ਬੋਲਦੀਆਂ ਜਾਂ ਫਿਰ ਪੋਲੀਟੀਕਲ ਪਾਰਟੀਜ਼ ਦੀ ਬੋਲੀ ਬੋਲਦੀਆਂ, ਔਰ ਉਸੇ ਤਰ੍ਹਾਂ ਦਾ ਹੀ ਲਗਭਗ ਮਾਹੌਲ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਵੀ ਦੇਖਣ ਨੂੰ ਮਿਲਦਾ, ਕਿਉਂਕਿ ਜਦੋਂ ਅਸੀਂ ਮੀਡੀਆ ਚੈਨਲਸ ਦੀ ਵੀ ਗੱਲ ਕਰਦੇ ਹਾਂ ਤਾਂ ਇੱਥੇ ਦੀ ਜਨਤਾ ਜਿਹੜੀ ਇੱਥੇ ਦੇ ਲੋਕ ਵੀ ਇਹ ਸਮਝਦੇ ਆ ਵੀ ਆਹ ਫਲਾਨਾ ਚੈਨਲ ਜਿਹੜਾ ਆ ਉਹ ਫਲਾਨੀ ਧਿਰ ਦੀ ਗੱਲ ਕਰੇਗਾ, ਔਰ ਜਿਹੜਾ ਫਲਾਨਾ ਚੈਨਲ ਹੈ ਦੂਸਰੀ ਧਿਰ ਦੀ ਗੱਲ ਕਰੇਗਾ, ਔਰ ਹੁਣ ਜਿਹੜੀਆਂ ਅਖਬਾਰਾਂ ਆ ਪਰ ਉਹ ਦੂਸਰੇ ਨਿਊਜ਼ ਚੈਨਲਸ ਤੋਂ ਹਟ ਕੇ ਕੰਮ ਕਰਦੀਆਂ, ਔਰ ਉਹਨਾਂ ਦੁਆਰਾ ਇਹੋ ਜਿਹਾ ਜਿਹੜਾ ਵਿਰੋਧ ਕਰਨਾ ਇਹ ਮੈਨੂੰ ਲੱਗਦਾ ਕਿ ਜਾਗਦੀ ਜ਼ਮੀਰ ਦਾ ਵੀ ਇੱਕ ਰੁੱਖ ਪ੍ਰਗਟ ਕਰਦਾ ਆ, ਇੱਕ ਨਜ਼ਰੀਆ ਜਿਹੜਾ ਆ ਉਹ ਪ੍ਰਗਟ ਕਰਦਾ ਆ। ਕੀ ਕਹੋਗੇ ਇਹਦੇ ਬਾਰੇ?
ਦੇਖੋ ਮੇਰੇ ਹਿਸਾਬ ਨਾਲ ਜਿਹੜੇ ਤਾਂ ਵੱਡੇ ਚੈਨਲਾਂ ਤੇ ਉਹਨਾਂ ਦੇ ਤਾਂ 1-2 ਤੇ ਮੋਹਰਾਂ ਲੱਗਦੀਆਂ ਰਹੀਆਂ ਵੀ ਆਹ ਭਾਈ ਫਲਾਨੇ ਦੀ ਗੱਲ ਕਰਦਾ ਕੋਈ ਵੀ ਚੈਨਲ ਜਾਂ ਅਖਬਾਰ ਦੇ ਉੱਤੇ, ਪਰ ਜਿਹੜਾ ਜ਼ਿਆਦਾਤਰ ਆ ਹਜੇ ਉਹ ਮੋਹਰਾਂ ਤੋਂ ਬਚੇ ਹੋਏ ਆ। ਹੈਰਾਨੀ ਦੀ ਜਿਹੜੀ ਸਭ ਤੋਂ ਜਿਹੜੇ ਆਸਟ੍ਰੇਲੀਆ ਹੈਰਾਨੀ ਦੀ ਸਭ ਤੋਂ ਵੱਡੀ ਗੱਲ ਇਹ ਆਉਂਦੀ ਆ ਵੀ ABC ਇੱਕ ਬਹੁਤ ਵੱਡਾ ਅਦਾਰਾ ਤੇ ABC ਵਰਗਾ ਅਦਾਰਾ ਜਿਹੜਾ ਉਹਦੀ ਭਾਸ਼ਾ ਇਹ ਦੱਸ ਰਹੀ ਆ ਵੀ ਉਹਦੇ ਪ੍ਰੈਜ਼ੈਂਟਰਾਂ ਦੇ ਉਹਦੇ ਜਿਹੜੇ ਬੰਦਿਆਂ ਦੇ ਉੱਤੇ ਛਾਪੇ ਵੱਜੇ ਆ, ਤੇ ਉਹ ਭਾਸ਼ਾ ਇਹ ਗੱਲ ਦੱਸ ਰਹੀ ਆ ਵੀ ਕਿਤੇ ਨਾ ਕਿਤੇ ਗੜਬੜ ਤਾਂ ਹੈਗੀ ਆ, ਇਹ ਨੀ ਕਹਿ ਸਕਦੇ ਗੜਬੜ ਨਹੀਂ ਹੈਗੀ, ਦਬਾਉਣ ਦੀ ਤਾਂ ਕੋਸ਼ਿਸ਼ ਹੋ ਰਹੀ ਆ। ਕਈ ਜਿਹੜੇ ਛਾਪੇ ਵੱਜੇ ਆ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਕਹਿ ਸਕੀਏ ਵੀ ਖੁੱਲ ਕੇ ਬੋਲਦੇ ਸੀ ਜਾਂ ਇੱਕ ਠੋਕ ਕੇ ਬੋਲਦੇ ਸੀ ਪਿਛਲੇ ਦਿਨਾਂ ਦੇ ਵਿੱਚ, ਤੇ ਜਿਹੜੀ ਹੁਣ ਬਹਾਨਾ ਬਣਾਇਆ ਗਿਆ ਇੱਕ ਰਿਪੋਰਟ ਲੀਕ ਦਾ, ਇਹ ਕਿਹਾ ਗਿਆ ਵੀ ਇੱਕ ਰਿਪੋਰਟ ਲੀਕ ਹੋਈ ਆ ਤੇ ਅਖਬਾਰਾਂ ਚ ਕਿਉਂ ਛਪੀ, ਤੇ ਉਹਦੇ ਚ ਹੁਣ ਸਰਕਾਰ ਨੇ ਵੀ ਜਿਹੜਾ ਬਿਆਨ ਦਿੱਤਾ, ਸਰਕਾਰ ਨੇ ਇਹ ਕਿਹਾ ਵੀ ਦੇਖੋ ਵੀ ਅਸੀਂ ਮੀਡੀਆ ਦੀ ਆਜ਼ਾਦੀ ਨੂੰ ਦਾ ਸਤਿਕਾਰ ਕਰਦੇ ਹਾਂ, ਪਰ ਜਿੱਥੇ ਕਿਤੇ ਦੇਸ਼ ਦੀ ਸੁਰੱਖਿਆ ਦੀ ਗੱਲ ਆ ਜਾਂਦੀ ਆ, ਜਿੱਥੇ ਕਿਤੇ ਦੇਸ਼ ਦਾ ਮਾਮਲਾ ਆ ਜਾਂਦਾ, ਉੱਥੇ ਅਸੀਂ ਇਹ ਗੱਲ ਦਾਅਵੇ ਨਾਲ ਕਹਿਣੇ ਆ ਵੀ ਉੱਥੇ ਕੋਈ ਵੀ ਦੇਸ਼ ਤੋਂ ਵੱਡਾ ਨਹੀਂ ਹੈ। ਸੋ ਦੇਖੋ ਦੇਖਿਆ ਜਾਵੇ ਤਾਂ ਇਹ ਜੈਨੂਨ ਗੱਲ ਆ, ਤੇ ਜਿਹੜੀ ਜੇ ਹੁਣ ਕੋਈ ਇਹੋ ਜਿਹੀ ਪ੍ਰਾਈਵੇਸੀ ਹੋਵੇ, ਮੰਨ ਲੈਂਦੇ ਆ ਵੀ ਮੇਰੇ ਹੱਥ ਇੱਕ ਕੋਈ ਇਹੋ ਜਿਹਾ ਡਾਕੂਮੈਂਟ ਲੱਗ ਗਿਆ ਜਿਹੜਾ ਡਾਕੂਮੈਂਟ ਗਲਤ ਆ, ਦੇਸ਼ ਲਈ ਗਲਤ ਆ, ਲੋਕਾਂ ਲਈ ਵੀ ਗਲਤ ਆ, ਪਰ ਉਹ ਨਾਲ ਨਾਲ ਕਿਤੇ ਨਾ ਕਿਤੇ ਵਿਰੋਧੀਆਂ ਦੇ ਹੱਕ ਚ ਜਾਂਦਾ, ਮੰਨ ਲਓ ਪਾਕਿਸਤਾਨ ਦੇ ਹੱਕ ਚ ਜਾਂਦਾ ਇੱਕ ਡਾਕੂਮੈਂਟ, ਤਾਂ ਮੈਂ ਜੇ ਮੀਡੀਆ ਚਲਾਉਣ ਦਾ ਮੇਰੀ ਜ਼ਿੰਮੇਵਾਰੀ ਇਹ ਵੀ ਹੋ ਜਾਂਦੀ ਆ ਕਿ ਮੈਂ ਸਰਕਾਰ ਨੂੰ ਇਹ ਚੀਜ਼ ਦੱਸਾਂ, ਨਾ ਕਿ ਗੁਆਂਢੀਆਂ ਨੂੰ ਦੱਸਾਂ ਜਾਂ ਰੌਲਾ ਪਾਵਾਂ। ਸੋ ਉਹੀ ਚੀਜ਼ ਆ ਗਈ ਜਿਹੜੀ ਅਕਸਰ ਅਸੀਂ ਇੱਕ ਕਹਿੰਦੇ ਹੁੰਦੇ ਆ ਵੀ ਜੇ ਭਾਈ ਮੈਂ ਚੰਗਾ ਕੀਤਾ ਤਾਂ ਲੋਕਾਂ ਨੂੰ ਦੱਸੋ, ਤੇ ਜੇ ਮੈਂ ਮਾੜਾ ਕੀਤਾ ਤਾਂ ਮੈਨੂੰ ਦੱਸੋ। ਸੋ ਉਹੀ ਪਾਲਿਸੀ ਇੱਥੇ ਆ ਗਈ। ਸੋ ਕਿਤੇ ਨਾ ਕਿਤੇ ਦੇਸ਼ ਦੀ ਜਿੱਥੇ ਸੁਰੱਖਿਆ ਦੀ ਗੱਲ ਆ ਜਾਂਦੀ ਹੈ ਨਾ, ਬਹੁਤ ਸਾਰੇ ਕਾਨੂੰਨ ਬਣੇ ਹੁੰਦੇ ਆ ਜਿਹੜੇ ਸਾਨੂੰ ਪਤਾ ਨਹੀਂ ਹੁੰਦਾ। ਜਿਵੇਂ ਅਕਸਰ ਅਸੀਂ ਕਹਿ ਦਿੰਦੇ ਆ ਵੀ ਅਸੀਂ ਜ਼ਮੀਨਾਂ ਦੇ ਮਾਲਕ ਆ, ਸਾਡੀਆਂ ਜ਼ਮੀਨਾਂ ਕੌਣ ਹਲਾਊਗਾ ਸਾਨੂੰ, ਸਾਡੇ ਤੋਂ ਕੌਣ ਆ। ਪਰ ਸੱਚ ਇਹ ਗੱਲ ਦੀ ਹੁੰਦੀ ਆ ਵੀ ਜਿੱਦੇ ਅਸੀਂ ਰਜਿਸਟਰੀ ਕਰਾਉਣੇ ਆ ਘਰ ਪਰਿਵਾਰ ਘਰ ਦੀ ਜ਼ਮੀਨ ਦੀ ਖੇਤ ਦੀ ਦੁਕਾਨ ਦੀ, ਤਾਂ ਉੱਥੇ ਇੱਕ ਲਾਈਨ ਉਦੋਂ ਪੜ੍ਹਦੀ ਨੀ, ਉਹਦੇ ਵਿੱਚ ਇੱਕ ਲਾਈਨ ਇਹ ਲਿਖੀ ਹੁੰਦੀ ਆ ਵੀ ਇਹ ਜ਼ਮੀਨ ਤੁਹਾਡੇ ਨਾਂ ਕਰ ਦਿੱਤੀ ਗਈ ਆ, ਤੁਹਾਡੀ ਹੋ ਗਈ ਆ, ਪਰ ਐਂਡ ਆਫ ਦੀ ਡੇ ਇਹ ਆ ਵੀ ਜਦੋਂ ਵੀ ਦੇਸ਼ ਦਾ ਰਾਸ਼ਟਰਪਤੀ ਚਾਹੂਗਾ ਤੁਹਾਡੇ ਤੋਂ ਲੈ ਸਕਦਾ, ਠੀਕ ਆ। ਦੇਸ਼ ਦੇ ਹਿੱਤ ਲਈ ਜਦੋਂ ਵੀ ਉਹਨੂੰ ਲੋੜ ਹੋਊਗੀ, ਉਹ ਬਿਨਾਂ ਕਿਸੇ ਕਾਰਨ ਦੱਸੇ, ਬਿਨਾਂ ਕਿਸੇ ਗੱਲ ਦੇ, ਉਹਦੀ ਮਰਜ਼ੀ ਆ ਮੁਆਵਜ਼ਾ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ, ਤੇ ਉਹ ਤੁਹਾਡੇ ਤੋਂ ਵਾਪਸ ਲੈ ਸਕਦਾ। ਇਹ ਇੱਕ ਲਾਈਨ ਲਿਖੀ ਹੁੰਦੀ ਤੇ ਅਸੀਂ ਦਾਅਵੇ ਨਾਲ ਕਹਿ ਦਿੰਦੇ ਆ ਅਸੀਂ ਇੱਕ ਟੋਕੇ ਵੀ ਨਹੀਂ, ਇਹ ਜ਼ਮੀਨ ਤਾਂ ਸਾਡੀ ਆ, ਕੌਣ ਸਾਲਾ ਵੜੂਗਾ, ਇੱਥੋਂ ਤੱਕ ਸ਼ਬਦ ਵਰਤ ਲੈਂਦੇ ਆ ਇੱਥੇ ਆ ਕੇ, ਏਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਪਰ ਸੱਚਾਈ ਤੋਂ ਵੱਖਰੀ ਹੁੰਦੀ ਆ। ਇਵੇਂ ਜੀ ਕਿ ਜਦੋਂ ਸਰਕਾਰਾਂ ਕਾਨੂੰਨ ਬਣਦੀਆਂ ਨਾ, ਮੀਡੀਆ ਨੂੰ ਆਜ਼ਾਦੀ ਵੀ ਦਿੱਤੀ ਜਾਂਦੀ ਆ, ਪਰ ਫਿਰ ਕਿਤੇ ਨਾ ਕਿਤੇ ਇਹ ਜਿਹੀਆਂ ਗੱਲਾਂ ਵੀ ਉਹਦੇ ਚ ਲਿਖੀਆਂ ਗਈਆਂ ਹੁੰਦੀਆਂ ਵੀ ਜਿਹੜਾ ਮੀਡੀਆ ਉਹ ਇੱਕ ਸਰਟਨ ਲੈਵਲ ਤੱਕ ਹੀ ਉਹਦੀ ਆਜ਼ਾਦੀ ਆ, ਇਹ ਨੀ ਹੈ ਵੀ ਉਹ ਆਜ਼ਾਦੀ ਦੇ ਨਾਂ ਦੇ ਉੱਤੇ ਕਿਸੇ ਦਾ ਵੀ ਘਾਣ ਕਰਦੇ, ਕਿਸੇ ਵੀ ਚੀਜ਼ ਦਾ ਨੁਕਸਾਨ ਕਰਦੇ। ਸੋ ਇਹ ਗੱਲਾਂ ਦੋਨੇ ਪਾਸੇ ਜਾਂਦੀਆਂ ਜੀ। ਸੋ ਮੇਰਾ ਇਹ ਮੰਨਣਾ ਵੀ ਅਖਬਾਰਾਂ ਨੇ ਯੂਨਿਟੀ ਦਿਖਾ ਕੇ ਚੰਗਾ ਕੀਤਾ ਗੱਲ, ਪਰ ਇੱਕ ਲੈਵਲ ਜ਼ਰੂਰ ਸ਼ੋ ਕਰਨਾ ਪੈਣਾ, ਇੱਕ ਚੀਜ਼ ਦਾ ਕਸੂਰ ਜ਼ਰੂਰ ਲੱਭਣਾ ਪੈਣਾ ਵੀ ਵਾਕਈ ਵੀ ਇਹ ਜੀ ਕੁਛ ਨੀ ਹੋਇਆ ਜਿਹਦੇ ਨਾਲ ਦੇਸ਼ ਦਾ ਕੋਈ ਨੁਕਸਾਨ ਨੀ। ਅਖਬਾਰਾਂ ਨੂੰ ਇਹ ਸਾਬਤ ਕਰਨਾ ਪੈਣਾ ਵੀ ਦੇਸ਼ ਦੀ ਕੋਈ ਵੀ ਇਹ ਜੀ ਗੱਲ ਨਹੀਂ ਸੀ ਜਿਹਦੇ ਨਾਲ ਵੀ ਅਸੀਂ ਕਹਿ ਸਕੀਏ ਵੀ ਦੇਸ਼ ਦੀ ਪ੍ਰਭੂਸੱਤਾ ਖਤਰੇ ਚ ਸੀ।
ਜੀ ਬਿਲਕੁਲ। ਅੱਛਾ ਬਰਾੜ ਸਾਹਿਬ, ਪੰਜਾਬ ਦੀ ਗੱਲ ਕਰੀਏ ਤਾਂ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ 550ਵਾਂ ਪ੍ਰਕਾਸ਼ ਪੁਰਬ ਸ੍ਰੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਉਹ ਲਿਖਿਆ ਗਿਆ, ਉਹਦੇ ਸਮਾਗਮਾਂ ਦੀ ਜਿਹੜੀ ਤਿਆਰੀ ਹੈ ਉਹ ਭਾਵੇਂ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਪਿਛਲੇ ਕਾਫੀ ਦਿਨਾਂ ਤੋਂ ਹਨਾ, ਪਰ ਇੱਕ ਜਿਹੜਾ ਕਾਫੀ ਜ਼ਿਆਦਾ ਉਹਨਾਂ ਦਾ ਰੌਲਾ ਸੀ ਦੋ ਧਿਰਾਂ ਦਾ ਕਿ ਸਰਕਾਰ ਜਿਹੜੀ ਆ ਉਹ ਚਾਹੁੰਦੀ ਸੀ ਕਿ ਇਹ ਸਾਰਾ ਜਿਹੜਾ ਸਮਾਗਮ ਆ ਉਹ ਉਹਨਾਂ ਦੇ ਪ੍ਰਬੰਧਾਂ ਦੇ ਹੇਠ ਹੋਵੇ, ਉਹਨਾਂ ਦੀ ਨਿਗਰਾਨੀ ਦੇ ਹੇਠ ਹੋਵੇ, ਜਦਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਜਿਹੜੇ ਸਮਾਗਮ ਆ ਉਹਨਾਂ ਨੂੰ ਸੁਚਾਰੂ ਰੂਪ ਦੇ ਵਿੱਚ ਸਫਲ ਬਣਾਉਣ ਦੇ ਲਈ ਜਿਹੜੇ ਯਤਨ ਉਹ ਆਪਣੇ ਵੱਲੋਂ ਆਰੰਭੇ ਗਏ ਸੀਗੇ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਕਨਸੋਆਂ ਇਹ ਵੀ ਆਉਂਦੀਆਂ ਸੀਗੀਆਂ ਕਿ ਇਹਦੇ ਵਿੱਚ ਅਕਾਲੀ ਦਲ ਜਿਹੜਾ ਆ ਉਹ ਕਾਫੀ ਜ਼ਿਆਦਾ ਦਖਲ ਅੰਦਾਜ਼ੀ ਕਰ ਰਿਹਾ, ਇਸੇ ਕਰਕੇ ਸਰਕਾਰ ਨੂੰ ਭਰੇ ਰੱਖਿਆ ਜਾ ਰਿਹਾ। ਪਰ ਆਖਿਰਕਾਰ ਹੁਣ ਜੋ ਅੱਜ ਫੈਸਲਾ ਆਇਆ ਉਹ ਮੈਨੂੰ ਲੱਗਦਾ ਕਿ ਕਾਫੀ ਵਧੀਆ ਫੈਸਲਾ, ਕਿਉਂਕਿ ਇਹਦੇ ਵਿੱਚ ਸਰਕਾਰ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਔਰ ਉਹਨਾਂ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਵੀ ਜਿਹੜਾ ਸ਼੍ਰੋਮਣੀ ਕਮੇਟੀ ਤੋਂ ਜਿਹੜਾ ਇਹ ਸਮਾਗਮ ਹੋਣਾ ਜਾਂ ਪੰਜ ਤਖ਼ਤਾਂ ਦੇ ਜਥੇਦਾਰਾਂ ਨੇ ਜੋ ਵੀ ਮੀਟਿੰਗ ਤੋਂ ਬਾਅਦ ਜਿਹੜਾ ਹੁਕਮ ਸੁਣਾਇਆ ਉਹ ਉਸ ਨੂੰ ਸਵੀਕਾਰ ਕਰਦੇ ਆ। ਸੋ ਕਈ ਚਿਰਾਂ ਤੋਂ ਬਾਅਦ ਜਿਹੜੀ ਇਹ ਜੱਕੋ ਤੱਕੀ ਆ ਇਹ ਹੁਣ ਖਤਮ ਹੋਈ ਆ, ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ 550ਵਾਂ ਪ੍ਰਕਾਸ਼ ਪੁਰਬ ਦਾ ਸਾਂਝਾ ਮੁੱਖ ਸਮਾਗਮ ਕਰਨ ਦਾ ਜਿਹੜਾ ਆਦੇਸ਼ ਆ ਉਹ ਹੁਣ ਜਾਰੀ ਕਰ ਦਿੱਤਾ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਿਹੜੀ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਮੀਟਿੰਗ ਲਈ ਹੋਈ ਆ ਔਰ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸੁਲਤਾਨਪੁਰ ਲੋਧੀ ਚ ਜਿਹੜਾ 12 ਨਵੰਬਰ ਨੂੰ
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਿਹੜਾ ਪ੍ਰਕਾਸ਼ ਪੁਰਬ ਆ, ਉਸ ਮੌਕੇ ਇੱਕੋ ਹੀ ਸਟੇਜ ਲੱਗਣੀ ਆ ਔਰ ਇਸ ਸਮਾਗਮ ਦੀ ਪੂਰੀ ਸਰਪ੍ਰਸਤੀ ਜਿਹੜੀ ਆ ਉਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਦੇ ਵਿੱਚ ਪੰਜ ਸਿੰਘ ਸਾਹਿਬਾਨ ਕਰਨਗੇ ਤੇ ਇਸ ਸਮਾਗਮ 'ਚ ਜੇਕਰ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ, ਪ੍ਰਧਾਨ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਵੀ ਮੁੱਖ ਮੰਤਰੀ ਜਾਂ ਜਿਹੜੇ ਸਾਬਕਾ ਨੇ ਜਾਂ ਅਜੋਕੇ ਨੇ ਹਨਾ, ਉਹ ਜੇ ਹਾਜ਼ਰੀ ਭਰਦੇ ਆ ਤਾਂ ਉਹਨਾਂ ਦਾ ਬਣਦਾ ਮਾਣ ਸਨਮਾਨ ਜਿਹੜਾ ਆ ਉਹ ਕੀਤਾ ਜਾਵੇਗਾ ਤੇ ਸਟੇਜ ਤੇ ਉਹਨਾਂ ਨੂੰ ਸਮਾਂ ਵੀ ਜ਼ਰੂਰ ਦਿੱਤਾ ਜਾਵੇਗਾ। ਜੀ ਬਰਾੜ ਸਾਹਿਬ
ਜੀ, ਜੀ 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 ਬਿਲਕੁਲ। ਦੇਖੋ ਮੈਂ ਇਹ ਨਾ ਜੇ ਹੁਣ ਵੀ ਹੁਕਮਨਾਮਾ ਜਾਰੀ ਕੀਤਾ ਗਿਆ ਜਾਂ ਕਹੀਏ ਇਹਨੂੰ ਇੱਕ ਪ੍ਰੈਸ ਨੋਟ ਕਹੂੰਗਾ, ਹੁਕਮਨਾਮਾ ਤਾਂ ਨਹੀਂ ਕਹੂੰਗਾ ਮੈਂ, ਪ੍ਰੈਸ ਨੋਟ ਜਾਰੀ ਕੀਤਾ ਗਿਆ ਵੀ ਮੁੱਖ ਸਮਾਗਮ ਇਦੋਂ ਇਹ ਤਾਂ ਹੁਣ ਵੀ ਤਾਂ ਉਹੀ ਅਕਾਲ ਤਖ਼ਤ ਵੱਲੋਂ ਕੀਤਾ ਗਿਆ ਨਾ ਜੀ, ਹੁਣ ਵੀ ਤਾਂ ਜਥੇਦਾਰ ਵੱਲੋਂ ਕੀਤਾ ਗਿਆ ਤੇ ਇਹ ਪਹਿਲਾਂ ਵੀ ਕੀਤਾ ਗਿਆ। ਰੌਲਾ ਤਾਂ ਉਦੋਂ ਆਊਗਾ ਜਦੋਂ ਕਾਂਗਰਸ ਇਹ ਕਹਿੰਦੀ ਆ ਜਾਂ ਸੁਖਬੀਰ ਇਹ ਕਹਿੰਦਾ ਕਿ ਨਹੀਂ ਹਾਂ ਇਹ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਸਾਹਿਬ ਦੇ ਜਿਹੜੀਆਂ ਰਹਿਤ ਮਰਿਆਦਾਵਾਂ ਦੇ ਥੱਲੇ ਹੀ ਹੋਊਗਾ, ਉਹ ਰੌਲਾ ਤਾਂ ਆਹੀ ਪੈ ਰਿਹਾ ਜਦੋਂ ਹੁਣ ਸਟੇਜ ਦੇ ਉੱਤੇ ਕੁਰਸੀ ਨਾ ਲਾਉਣ ਦੀ ਗੱਲ ਹੋਈ, ਸਟੇਜ ਦੇ ਉੱਤੇ ਕੋਈ ਵੀ ਬੈਠੂਗਾ ਨੀ ਗੱਲ ਹੋਈ, ਤਾਂ ਉਹਦਾ ਕਾਰਨ ਇੱਕ ਸੀ ਵੀ ਸੁਖਬੀਰ ਬਾਦਲ ਜੇ ਨਹੀਂ ਬੈਠ ਸਕਦਾ ਕਿਉਂਕਿ ਸਰਕਾਰ ਕਹਿੰਦੀ ਹੈ ਵੀ ਅਸੀਂ ਬੈਠਾਂਗੇ ਸਾਡੀ ਟੀਮ ਬੈਠੂਗੀ, ਉਹ ਉਹਦੇ 'ਚ ਸੁਖਬੀਰ ਨੀ ਬਹਿੰਦਾ ਤਾਂ ਫਿਰ ਕੋਈ ਵੀ ਨੀ ਬੈਠੂਗਾ ਸਟੇਜ ਤੇ। ਜਿਹੜੀ ਅੰਦਰ ਖਾਤੇ ਜਿਹੜੀਆਂ ਗੱਲਾਂ ਨਾ ਉਹ ਚੱਲ ਰਹੀਆਂ ਉਹਨਾਂ ਨੂੰ ਕੋਈ ਮਤਲਬ ਨੀ, ਗੁਰੂ ਨਾਨਕ ਦੇ ਜਿਹੜੇ 550ਵੇਂ ਜਨਮ ਦਿਨ ਦੀ ਜਿਹੜੀ ਖੁਸ਼ੀਆਂ ਦਾ ਉਹਨਾਂ ਨੂੰ ਕੋਈ ਕਰਤਾਰਪੁਰ ਲਾਂਘੇ ਦਾ ਮਤਲਬ ਨੀ, ਉਹਨਾਂ ਨੂੰ ਤਾਂ ਇਹ ਮਤਲਬ ਆ ਵੀ ਸਾਰੇ ਘਟਨਾਕ੍ਰਮ ਦੇ ਵਿੱਚੋਂ ਮੈਂ ਅਸੀਂ ਕਿਵੇਂ ਕ੍ਰੈਡਿਟ ਲੈਣਾ, ਸਾਨੂੰ ਕ੍ਰੈਡਿਟ ਕਿੱਥੋਂ ਮਿਲੂਗਾ, ਕਿਹੜਾ ਕਿਹੜਾ ਇੱਕ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਕ੍ਰੈਡਿਟ ਲੈ ਸਕੀਏ। ਬਸ ਸਿੰਪਲ ਜਾ ਇਹ ਫੰਡਾ ਤੇ ਇਸ ਫੰਡੇ ਦੀ ਇਸੇ ਫੰਡੇ ਦੇ ਤਹਿਤ ਜਿਹੜਾ ਸਾਰੀਆਂ ਕਾਰਵਾਈਆਂ ਹੋ ਰਹੀਆਂ, ਪਰ ਅਸੀਂ ਤਾਂ ਬੇਨਤੀ ਕਰਦੇ ਆ ਸਾਰਿਆਂ ਨੂੰ, ਦੁਆਰ ਅਰਦਾਸ ਕਰਦੇ ਆ ਵੀ ਜਿਹੜਾ ਇਹ ਲੋਕ ਆ ਨਾ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਛਿੱਕੇ ਟੰਗ ਕੇ ਸਾਰਿਆਂ ਨੂੰ ਪਾਸੇ ਰੱਖ ਕੇ ਤੇ ਇੱਕ ਅਸੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕਰੀਏ, ਗੁਰੂ ਨਾਨਕ ਦੇਵ ਜੀ ਦੇ ਫਲਸਫੇ ਮੁਤਾਬਕ ਇੱਕ ਹੋਣ ਦੀ ਡਰਾਮਾ ਹੀ ਕਰ ਲਈਏ ਇੱਕ ਦਿਨ, ਇੱਕ ਨਹੀਂ ਤਾਂ ਹਾਂ ਤਾਂ ਹੈ ਨੀ ਅਸੀਂ ਇੱਕ, ਪਰ ਇੱਕ ਹੋਣ ਦਾ ਡਰਾਮਾ ਕਰ ਲਈਏ ਅਸੀਂ, ਇਹ ਜ਼ਰੂਰੀ ਆ। ਪਰ ਫਿਲਹਾਲ ਦੇਖੋ ਇਹ ਸ਼੍ਰੋਮਣੀ ਕਮੇਟੀ ਵੱਲੋਂ ਬਿਆਨ ਆਇਆ, ਆਉਣ ਵਾਲੇ ਦਿਨਾਂ 'ਚ ਦੇਖਦੇ ਆ ਵੀ ਸੁਖਜਿੰਦਰ ਸਿੰਘ ਰੰਧਾਵਾ ਹੋ ਰਹੇ ਜਾਂ ਉਹ ਕੀ ਬਿਆਨ ਦਿੰਦੇ ਆ।
ਜੀ ਸਮਰਾਟ ਸਾਹਿਬ, ਜਿਵੇਂ ਅਸੀਂ ਗੱਲਬਾਤ ਸ਼ੁਰੂਆਤ ਦੇ ਵਿੱਚ ਵੀ ਕੀਤੀ ਸੀ ਕਿ ਸਮਾਗਮ ਜਿਹੜੇ ਆ ਗੁਰਪੁਰਬ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਜਿਹੜੇ ਸਮਾਗਮ ਨੇ ਉਹ ਦੁਨੀਆਂ ਭਰ ਦੇ ਵਿੱਚ ਵਸਦੇ ਨਾਨਕ ਨਾਮ ਲੇਵਾ ਸਿੱਖਾਂ ਵੱਲੋਂ ਆਰੰਭੇ ਗਏ ਆ, ਉਲੀਕੇ ਗਏ ਆ, ਸਰਕਾਰਾਂ ਦਾ ਯੋਗਦਾਨ ਮਿਲ ਰਿਹਾ ਹਨਾ, ਕਾਫੀ ਵੱਡੇ ਪੱਧਰ ਤੇ ਮਦਦ ਜਿਹੜੀ ਆ ਉਹ ਪ੍ਰਾਪਤ ਹੋ ਰਹੀ ਆ। ਪਰ ਗੱਲ ਹੁਣ ਫਿਰ ਉੱਥੇ ਆ ਕੇ ਰੁਕਦੀ, ਜਿਵੇਂ ਤੁਸੀਂ ਕਿਹਾ ਕਿ ਅਸੀਂ ਇੱਕ ਹੈ ਨੀ ਗੇ ਹਨਾ, ਕਿਉਂਕਿ ਸਾਡੇ ਜਿਹੜੇ ਵਖਰੇਵੇਂ ਆ ਉਹ ਗੱਲ ਗੱਲ ਉੱਤੇ ਝਲਕਦੇ ਆ, ਔਰ ਇਹ ਜਿਹੜੇ ਵਖਰੇਵੇਂ ਆ ਇਹ ਦੇਖੋ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਏਡੇ ਵੱਡੇ ਪੱਧਰ ਤੇ ਉਹ ਸਮਾਗਮ ਉਲੀਕੇ ਗਏ ਆ, ਔਰ ਸਾਡੀ ਜਿਹੜੀ ਸਿਰਮੌਰ ਸਿੱਖ ਸੰਸਥਾ ਜਿਹੜੀ ਆ ਸ਼੍ਰੋਮਣੀ ਕਮੇਟੀ ਔਰ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਆਦੇਸ਼ ਹੁਣ ਜਾਰੀ ਹੋਇਆ, ਹੁਕਮ ਜਾਰੀ ਹੋਇਆ, ਪਰ ਉਸ ਤੋਂ ਵੀ ਬਾਹਰ ਜਦੋਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਵਿਚਰਦੇ ਆ, ਇਹਨਾਂ ਦੇਸ਼ਾਂ ਦੇ ਵਿੱਚ ਵੀ ਹੇਠਲੇ ਪੱਧਰ ਤੇ ਜ਼ਰੂਰ ਕਿਤੇ ਨਾ ਕਿਤੇ ਦੇਖਣ ਦੇ ਵਿੱਚ ਆਉਂਦਾ ਕਿ ਜਿੱਥੇ ਸਾਨੂੰ ਸਾਂਝੇ ਤੌਰ ਤੇ ਕੋਈ ਸਰਕਾਰੀ ਮਦਦ ਮਿਲ ਰਹੀ ਹੈ, ਸਰਕਾਰਾਂ ਤੁਹਾਡੇ ਨਾਲ ਖੜਨ ਨੂੰ ਤਿਆਰ ਨੇ, ਮਦਦ ਕਰਨ ਦੇ ਲਈ ਤਿਆਰ ਨੇ ਕਿ ਐਡੇ ਵੱਡੇ ਗੁਰੂ ਦਾ ਤੁਸੀਂ ਸਮਾਗਮ ਜਿਹੜਾ ਆ ਉਹ ਮਨਾਉਣ ਜਾ ਰਹੇ ਹੋ, ਪਰ ਹੇਠਲੇ ਪੱਧਰ ਤੇ ਵੀ ਕਿਤੇ ਨਾ ਕਿਤੇ ਜਿਹੜਾ ਇਸ ਚੀਜ਼ ਨੂੰ ਸਿਆਸੀਕਰਨ ਜਿਹੜਾ ਆ ਉਹ ਦਿੱਤਾ ਜਾ ਰਿਹਾ, ਜਾਂ ਉਸ ਚੀਜ਼ ਦੇ ਵਿੱਚ ਕੁਛ ਜਿਹੜੇ ਸਿਆਸੀ ਲਾਭ ਆ ਉਹ ਵੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਕਿ ਅਸੀਂ ਉਸ ਧਰਤੀ ਤੋਂ ਉੱਪਰ ਉੱਠ ਕੇ ਇੱਥੇ ਆ ਗਏ ਹਾਂ ਫੇਰ ਵੀ?
ਦੇਖੋ ਜਿਹੜੀ ਮੈਂਟੈਲਿਟੀ ਆ, ਜਿਹੜੀ ਸੋਚ ਆ, ਉਹ ਜਿਹੜੀ ਖੂਨ ਦੇ ਵਿੱਚ ਚੀਜ਼ਾਂ ਵੱਸ ਚੁੱਕੀਆਂ ਉਹਨਾਂ ਨੂੰ ਕੱਢਣਾ ਕਾਫੀ ਔਖਾ, ਤੇ ਮੈਂ ਦੇਖ ਰਿਹਾ ਸੀ ਇੱਥੇ ਵੀ ਜਿਹੜੀ ਇਹੀ ਪੋਜੀਸ਼ਨ ਮੇਨ ਦੇਖਣ ਨੂੰ ਮਿਲ ਰਹੀ ਆ, ਜਿਹਦੇ ਵਿੱਚ ਇਹ ਆ ਰਹੀ ਹੈ ਗੱਲ ਵੀ ਭਾਈ ਵੀ ਨਹੀਂ ਅਸੀਂ ਜਿਹੜਾ ਸਾਡਾ ਜਿਹੜਾ ਸਿਸਟਮ ਇਹ ਹੋਊਗਾ ਕਿ ਅਸੀਂ ਸਾਡਾ ਨਾ ਹੋਵੇ, ਸਾਡੀ ਬਹਿਜਾ ਹੋ ਜਾਵੇ, ਸਾਡਾ ਅਖਬਾਰ ਚ ਫੋਟੋ ਛਪੇ ਤੇ ਲੋਕਾਂ ਦੇ ਵਿੱਚ ਇਹੀ ਗੱਲ ਜਾਵੇ ਕਿ ਫਲਾਂ ਬੰਦੇ ਨੇ ਫਲਾਂ ਕੰਮ ਕੀਤਾ। ਸੋ ਇਹ ਪਹਿਲਾਂ ਵੀ ਮੈਂ ਬਹੁਤ ਵਾਰੀ ਕਹਿ ਚੁੱਕਿਆ ਵੀ ਇਹ ਸਾਡੀ ਬੜੀ ਦੁੱਖ ਦੀ ਗੱਲ ਆ ਜਾਂ ਬੜਾ ਤਕਲੀਫ ਦੀ ਗੱਲ ਆ ਜਦੋਂ ਅਸੀਂ ਸਾਰਾ ਕ੍ਰੈਡਿਟ ਇੱਕ ਥਾਂ ਤੇ ਢੇਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਇੱਕ ਚੀਜ਼ ਮੈਂ ਹੋਰ ਵੀ ਦੱਸ ਦਿੰਦਾ ਵੀ ਜਦੋਂ ਏਦਾਂ ਦਾ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਉਦੋਂ ਜਿਹੜਾ ਉਹ ਕਾਰਜ ਹੁੰਦਾ ਉਹ ਵੀ ਉਸ ਲੈਵਲ ਦਾ ਨਹੀਂ ਹੁੰਦਾ ਗਾ, ਉਦੋਂ ਉਸ ਲੈਵਲ ਦੇ ਉੱਤੇ ਕਾਰਜ ਨਹੀਂ ਜਾਂਦਾ। ਤੁਸੀਂ ਕਾਰਜ ਉਦੋਂ ਉਸ ਲੈਵਲ ਤੇ ਜਾਂਦਾ ਜਦੋਂ ਸ਼ਮੂਲੀਅਤ ਸਭ ਦੀ ਹੋਵੇ। ਮੇਰੇ ਯਾਦ ਆ ਉਹ ਦਿਨ ਜਦੋਂ ਪੰਜਾਬੀ ਸਾਊਥ ਆਸਟ੍ਰੇਲੀਆ ਚ ਲਾਗੂ ਕਰਨ ਲਈ ਅਸੀਂ ਕੋਸ਼ਿਸ਼ਾਂ ਕਰ ਰਹੇ ਸੀ, ਪੰਜਾਬੀ ਕਲਚਰ ਐਸੋਸੀਏਸ਼ਨ ਬਣੀ ਉਹ ਬਾਈ ਗਰਚਾ ਅਪੁਆਇੰਟ ਕੀਤੇ ਹੋਏ ਸੀ, ਲੱਗੇ ਹੋਏ ਸੀ, ਪਰ ਓਦੋ ਮੈਨੂੰ ਪਤਾ ਲੱਗਿਆ ਸੀ ਵੀ ਮੈਲਬਨ ਦੇ ਵਿਚ ਜਦੋਂ ਵਿਕਟੋਰੀਆ ਚ ਪੰਜਾਬੀ ਲਾਗੂ ਹੋਈ ਸੀ ਨਾ, ਉਦੋਂ ਬਾਅਦ ਪਤਾ ਨੀ 100 ਤੋਂ ਉੱਤੇ ਬੰਦੇ ਨੇ ਦਾਵਾ ਪੇਸ਼ ਕਰਤਾ ਸੀ ਸਰਕਾਰ ਕੋਲੇ ਵੀ ਰਿਕਾਰਡ ਦੇ ਵਿਚ ਇਹ ਲਿਖਿਆ ਜਾਵੇ ਵੀ ਪੰਜਾਬੀ ਮੈਂ ਲਾਗੂ ਕਰਵਾਈ ਹੈ, ਜਿਨ੍ਹਾਂ ਨੂੰ ਇਹ ਮਤਲਬ ਹੀ ਨੀ ਸੀ, ਜਿਨ੍ਹਾਂ ਨੇ ਕਦੇ ਗਏ ਵੀ ਨੀ ਸੀ ਸਿਰਫ ਆਪਦੀਆਂ ਹਿਸਟਰੀ ਚ ਪੈੜਾਂ ਕਰਨ ਲਈ ਉਹਨਾਂ ਨੇ ਇਹ ਦਾਅਵੇ ਕਰੇ। ਮੈਨੂੰ ਹੈਰਾਨੀ ਹੋਈ ਜਦੋਂ ਮੈਨੂੰ ਮਨਿਸਟਰ ਨੇ ਇਹ ਗੱਲ ਦੱਸੀ ਨਾ, ਤੇ ਮੈਨੂੰ ਦੁੱਖ ਵੀ ਹੋਇਆ ਵੀ ਯਾਰ ਦੇਖੋ ਕਿਹਦੀ ਸੋਚਦੇ ਸੀ ਮਾਲਕ ਆ। ਤੇ ਦੂਜੇ ਪਾਸੇ ਹੁਣ ਮੈਂ ਜਿਹੜੀ ਇੱਕ ਤੁਹਾਨੂੰ ਉਦਾਹਰਣ ਦਿੰਦਾ, ਮੈਂ ਇਹ ਨੀ ਕਹਿੰਦਾ ਵੀ ਮੈਂ ਉਸ ਪ੍ਰੋਜੈਕਟ ਚ ਜੁੜਿਆ ਸੀ ਤਾਂ ਉਦਾਹਰਣ ਦਿੰਦਾ, ਪਰ ਸਾਰੀ ਦੁਨੀਆਂ ਕਹਿੰਦੀ ਆ ਵੀ ਐਡਲੇਡ ਦੀਆਂ ਜੇ ਸਿੱਖ ਖੇਡਾਂ ਤੋਂ ਬਹੁਤ ਵੱਡਾ ਬੂਮ ਆਇਆ ਜਾਂ ਐਡਲੇਡ ਦੇ ਵਿਚ ਗੇਮਾਂ ਨੇ ਕਾਹਦਾ ਰੌਣਕ ਦਿਖਾਈ ਤਾਂ ਉਹਦਾ ਇੱਕੋ ਇੱਕ ਸਿੰਗਲ ਕਾਰਨ ਇਹ ਸੀਗਾ ਵੀ ਐਡਲੇਡ ਨੇ ਸਾਰੇ ਨੇ ਰਲ ਕੇ, ਸਾਰੇ ਗੁਰੂ ਘਰਾਂ ਨੇ ਰਲ ਕੇ, ਸਾਰੇ ਕਲੱਬਾਂ ਨੇ ਰਲ ਕੇ ਇਕੱਠੇ ਹੋ ਕੇ ਕੰਮ ਕੀਤਾ ਸੀ। ਅੱਜ ਵੀ ਮਿਸਾਲ ਆ ਤੇ ਕੱਲਾ ਕੱਲਾ ਮਾਣ ਮਹਿਸੂਸ ਕਰਦਾ, ਕੱਲੇ ਕੱਲੇ ਬੰਦੇ ਕੋਲੇ ਗੱਲ ਕਰੋ ਤੁਸੀਂ, ਉਹ ਮਾਣ ਮਹਿਸੂਸ ਕਰਦਾ ਵੀ ਹਾਂ ਵੀ ਮੈਂ ਉਹਨਾਂ ਖੇਡਾਂ ਨਾਲ ਜੁੜਿਆ ਹੋਇਆ ਸੀ ਤੇ ਮੇਰਾ ਵੀ ਸਹਿਯੋਗ ਸੀ। ਤੇ ਏਦਾਂ ਏਦਾਂ ਜਿੰਨਾ ਚਿਕ ਨਹੀਂ ਹੁੰਦਾ ਨਾ, ਉਹਨਾਂ ਚਿਕ ਕਦੇ ਵੀ ਨੀ ਹੋ ਸਕਦਾ ਵੀ ਤੁਸੀਂ ਕਹਿ ਸਕੋ ਵੀ ਅਸੀਂ ਗੁਰੂ ਨਾਨਕ ਦੇ ਸਿੱਖ ਆ। ਗੁਰੂ ਨਾਨਕ ਦੇ ਸਿੱਖ ਬਣਨ ਲਈ ਤੁਹਾਨੂੰ ਥੋੜੀ ਜਿਹਾ ਕੁਰਬਾਨੀ ਛੱਡਣੀ ਪੈਣੀ ਆ, ਜੇ ਵਡਿਆਈ ਆ ਨਾ, ਜੇ ਜਿਹੜੀ ਵਡਿਆਈ ਆ ਜੇ ਤੁਹਾਡੇ ਕਰਮਾਂ ਚ ਲਿਖੀ ਆ ਤਾਂ ਸਾਹਿਬ ਹੱਥ ਆ। ਅਸੀਂ ਅਕਸਰ ਰੋਜ਼ ਪੜ੍ਹਦੇ ਆ ਵੀ ਵਡਿਆਈ ਸਾਹਿਬ ਦੇ ਹੱਥ ਹੁੰਦੀ ਆ, ਜੇ ਉਹਨੇ ਤੁਹਾਨੂੰ ਵਡਿਆਈ ਦੇਣੀ ਆ ਨਾ ਤੇ ਉਹ ਤੁਹਾਨੂੰ ਘਰ ਬੈਠਿਆਂ ਨੂੰ ਬਲ ਪਾ ਕੇ ਵਡਿਆਈ ਦੇ ਦੂਗਾ। ਜੇ ਤੁਹਾਡਾ ਨਾਮ ਬਣਾਉਣਾ ਨਾ ਤਾਂ ਉਹ ਬਾਣੀ ਚ ਲਿਖਿਆ ਹੋਇਆ ਵੀ ਕੋਈ ਨਾਮ ਨਾ ਜਾਣੇ ਮੇਰਾ, ਸਭ ਉਹਦੀ ਵਡਿਆਈ ਹੁੰਦੀ ਹੈ, ਨਾਮ ਉਹਦਾ ਉਹ ਕੋਈ ਨੀ ਜਾਣਦਾ ਹੁੰਦਾ। ਪਰ ਉਹ ਰੌਲਾ ਤਾਂ ਇਹ ਆ ਵੀ ਸਾਨੂੰ ਇਹ ਲੱਗਦਾ ਵੀ ਅਸੀਂ ਕਿਸੇ ਨੂੰ ਠਿੱਬੀ ਲਾ ਕੇ ਕਿਸੇ ਨੂੰ ਢੇਕ ਕੇ ਅਸੀਂ ਵੱਡੇ ਹੋ ਜਾਵਾਂਗੇ, ਅਸੀਂ ਵੱਡਾ ਨਾਮ ਬਣਾ ਲਾਂਗੇ, ਪਰ ਅਸਲ ਦੇ ਵਿੱਚ ਇਹ ਗੱਲ ਨਹੀਂ ਹੈ। ਅਸਲ ਤੇ ਇਹ ਬਿਲਕੁਲ ਇਹਦੇ ਉਲਟਾ ਗੱਲ। ਉਹੀ ਚੀਜ਼ ਇੱਥੇ ਲਾਗੂ ਹੋ ਰਹੀ ਹੈ ਜੀ। ਹੁਣ ਵਿਦੇਸ਼ਾਂ ਦੇ ਵਿੱਚ ਵੀ ਲੱਖਾਂ ਡਾਲਰ ਵੀ ਮਿਲ ਰਹੇ ਆ ਸਰਕਾਰਾਂ ਵੱਲੋਂ, ਤੇ ਪਰ ਨਤੀਜੇ ਉਹੀ ਆ ਰਹੇ ਵੀ ਮੈਂ ਕੀਤਾ, ਮੈਂ ਇਹ ਕਰਨਾ, ਮੈਂ ਉਹ ਕਰਨਾ।
ਬਿਲਕੁਲ ਬਰਾੜ ਸਾਹਿਬ, ਔਰ ਇਸ ਗੱਲ ਦੇ ਉੱਤੇ ਨਿਰਾਸ਼ਾ ਵੀ ਹੁੰਦੀ ਹੈ ਕਈ ਵਾਰ ਭਾਈਚਾਰੇ ਨੂੰ, ਕਿਉਂਕਿ ਅੰਦਰੋਂ ਅੰਦਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਸਰਕਾਰ ਨੂੰ ਵੀ ਕਨਫਿਊਜ਼ ਕਰ ਜਾਂਦੀਆਂ ਆ, ਕਿਉਂਕਿ ਸਰਕਾਰ ਨੂੰ ਵੀ ਕਈ ਵਾਰ ਇਹ ਸਮਝਣ ਦੇ ਵਿੱਚ ਮੁਸ਼ਕਲ ਆਉਂਦੀ ਆ, ਹਨਾ, ਜਦੋਂ ਵੱਖੋ ਵੱਖਰੀਆਂ ਜਿਹੜੀਆਂ ਧਿਰਾਂ ਬਣ ਕੇ ਸਰਕਾਰ ਤੱਕ ਪਹੁੰਚ ਕੀਤੀ ਜਾਂਦੀ ਆ। ਜਦਕਿ ਇਹ ਸਾਰੇ ਜਿਹੜੇ ਸਮਾਗਮ ਆ, ਜਦੋਂ ਅਸੀਂ ਪਾਰਲੀਮੈਂਟ ਚ ਗੱਲ ਕਰੀਏ ਜਾਂ ਫਿਰ ਜਦੋਂ ਅਸੀਂ ਸਰਕਾਰੀ ਪੱਧਰ ਦੇ ਉੱਤੇ ਗੱਲ ਕਰੀਏ, ਤਾਂ ਫਿਰ ਅਸੀਂ ਸਾਰੇ ਇੱਕ ਦਿਖਾਈ ਦੇਈਏ ਤਾਂ ਉਸ ਦੀ ਜਿਹੜੀ ਮਿਸਾਲ ਆ ਉਹ ਆਪੋ ਆਪਣੀ ਹੋਊਗੀ। ਪਰ ਜਦੋਂ ਅਸੀਂ ਇਸ ਤਰ੍ਹਾਂ ਵੱਖੋ ਵੱਖਰੇ ਪੱਧਰ ਦੇ ਉੱਤੇ ਆਪਣੇ ਢੋਲ ਵਜਾਉਂਦੇ ਹਾਂ ਤਾਂ ਫਿਰ ਉਹਦਾ ਜਿਹੜਾ ਮੈਸੇਜ ਆ ਉਹ ਜ਼ਰੂਰ ਕਿਤੇ ਨਾ ਕਿਤੇ ਗਲਤ ਜਾਂਦਾ। ਖੈਰ, ਅਸੀਂ ਅਗਲੀ ਖ਼ਬਰ ਵੱਲ ਵਧਦੇ ਹਾਂ। ਅਗਲੀ ਖ਼ਬਰ ਹੈ ਬਰਾੜ ਸਾਹਿਬ ਕਿ ਢੱਡਰੀਆਂ ਵਾਲੇ ਤੇ ਕਹਿੰਦੇ ਧਾਰਮਿਕ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਹੋ ਰਹੀਆਂ ਇਸ ਵੇਲੇ, ਤੇ ਕਈ ਜਥੇਬੰਦੀਆਂ ਨੇ ਅਕਾਲ ਤਖ਼ਤ ਤੇ ਸ਼ਿਕਾਇਤ ਕੀਤੀ ਹੈ। ਤਤ ਗੁਰਮਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਦੁਆਲੇ ਧਾਰਮਿਕ ਸ਼ਿਕੰਜਾ ਕੱਸਣ ਦੀਆਂ ਕਹਿੰਦੇ ਤਿਆਰੀਆਂ ਚੱਲ ਰਹੀਆਂ, ਤੇ ਉਹਨਾਂ ਦੇ ਵਿਰੁੱਧ ਅਕਾਲ ਤਖ਼ਤ ਸਾਹਿਬ ਤੇ ਇੱਕ ਨਾ ਆਰਗੇਨਾਈਜੇਸ਼ਨ ਜਿਹੜੀ ਹੈ ਜੀ ਉਹ ਪਹੁੰਚੀ ਆ। ਲਗਭਗ 50 ਦੇ ਕਰੀਬ ਗੁਰਦੁਆਰਾ ਕਮੇਟੀਆਂ ਦੇ ਅਹੁਦੇਦਾਰ ਸੀਗੇ, ਉਹਦੇ ਵਿੱਚ ਅੰਮ੍ਰਿਤ ਸੰਚਾਰ ਕਰਨ ਵਾਲੇ 5 ਪਿਆਰੇ ਸਿੰਘਾਂ ਦੇ ਨਾਲ ਹੋਰ ਵੀ ਧਾਰਮਿਕ ਜਥੇਬੰਦੀਆਂ ਦੇ ਕਹਿੰਦੇ ਆਗੂ ਸੀਗੇ ਜਿਹੜੇ ਕਿ ਪਹੁੰਚੇ ਆ। ਔਰ ਇਹ ਸਾਰੇ ਜੀ ਕਹਿੰਦੇ ਯੂਰਪ ਤੋਂ ਯੂਰਪ ਦੀ ਸੰਗਤ ਜਿਹੜੀ ਆ ਉਹ ਵੀ ਇਹਨਾਂ ਦੇ ਨਾਲ ਸੀ। ਔਰ ਸ਼ਿਕਾਇਤ ਜਿਹੜੀ ਆ ਉਹ ਇਹ ਕੀਤੀ ਗਈ ਆ ਕਿ ਭਾਈ ਰਣਜੀਤ ਸਿੰਘ ਜਿਹੜੇ ਆ ਸਿੱਖ ਇਤਿਹਾਸ ਦੇ ਮੂਲ ਸਰੋਤ ਰੱਦ ਕਰ ਰਹੇ ਆ, ਸੋ ਇਸ ਕਰਕੇ ਉਹਨਾਂ ਦੇ ਵਿਰੁੱਧ ਜਿਹੜੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਆ।
ਦੇਖੋ ਕਿਸੇ ਬੰਦੇ ਨੂੰ ਜਿਹੜਾ ਇੱਕ ਤਾਂ ਚੇਟਕ ਵੀ ਲੱਗ ਜਾਂਦੀ ਆ ਖਬਰਾਂ ਚ ਰਹਿਣ ਦੀ ਤੇ ਚਰਚਾ ਚ ਰਹਿਣ ਦੀ। ਮੈਂ ਇੱਥੇ ਕਿਸੇ ਨੂੰ ਸਰਟੀਫਿਕੇਟ ਨਹੀਂ ਦੇ ਰਿਹਾ, ਕਿਸੇ ਨੂੰ ਨਿੰਦ ਨਹੀਂ ਰਿਹਾ। ਦੇਖੋ ਜਦੋਂ ਇਹ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਸੀ ਮੈਂ ਉਦੋਂ ਬੋਲਿਆ, ਜਦੋਂ ਇਹਨਾਂ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਲਿਖਿਆ ਮੈਂ ਬੋਲਿਆ, ਮੈਂ ਜਿੰਨਾ ਵੀ ਆਪਦੇ ਪਲੇਟਫਾਰਮਾਂ ਤੋਂ ਜਿੱਥੇ ਜਿੱਥੇ ਲਿਖ ਸਕਦਾ ਲਿਖਿਆ ਬੋਲਿਆ। ਜਦੋਂ ਸੁਧਾਰ ਕਰਕੇ ਉਹਨਾਂ ਨੇ ਆਪਦੇ ਆਪ ਨੂੰ ਭਾਈ ਰਣਜੀਤ ਸਿੰਘ ਤੱਕ ਸੀਮਿਤ ਕੀਤਾ, ਅਸੀਂ ਚੰਗਾ ਕਿਹਾ, ਫਿਰ ਜਦੋਂ ਧਾਰਨਾਵਾਂ ਛੱਡ ਕੇ ਤੇ ਕੁਛ ਚੰਗੀਆਂ ਗੱਲਾਂ ਕਰਨ ਲੱਗੇ ਬਾਣੀ ਦੀਆਂ ਗੱਲਾਂ, ਅਸੀਂ ਚੰਗਾ ਕਿਹਾ। ਅਸੀਂ ਕਦੇ ਨੀ ਇਹ ਕਿਹਾ ਵੀ ਅਸੀਂ ਉਹਨਾਂ ਨੂੰ ਨਿੰਦੇ ਹੀ ਆ ਕੱਲਾ, ਅਸੀਂ ਇਸ ਚੀਜ਼ਾਂ ਤੋਂ ਉੱਚੇ ਉੱਠ ਕੇ ਮੈਂ ਬਹੁਤ ਵਾਰੀ ਉਸੇ ਮੂੰਹ ਨਾਲ ਜਿਹਦੇ ਨਾਲ ਨਿੰਦਿਆ ਉਸੇ ਨਾਲ ਸਲਾਹਿਆ ਵੀ ਆ, ਤੇ ਪਰ ਮੈਂ ਸਲਾਹਿਆ ਉਦੋਂ ਆ ਜਾਂ ਮੈਂ ਸਲਾਹਣਾ ਉਦੋਂ ਆ ਕਿਉਂਕਿ ਮੈਨੂੰ ਪਤਾ ਵੀ ਜੇ ਤੁਸੀਂ ਉਹਨਾਂ ਦੇ ਦੀਵਾਨ ਦੇਖਦੇ ਹੋ ਜਾਂ ਸੁਣਦੇ ਹੋ, ਚੱਲ ਵੱਖਰੀ ਗੱਲ ਆ ਵੀ ਉਹ ਦੀਵਾਨਾਂ ਦੇ ਵਿੱਚ ਜਿਹੜੀਆਂ ਸੋਸ਼ਲ ਗੱਲਾਂ ਜ਼ਿਆਦਾ ਕਰਦੇ ਆ ਜਿਹੜੀਆਂ ਗੁਰਬਾਣੀ ਨੂੰ ਛੱਡ ਕੇ, ਜਿਹੜੀ ਕਿਤੇ ਨਾ ਕਿਤੇ ਇੱਕ ਹੁਣ ਦੀ ਘੜੀ ਦੇ ਵਿੱਚ ਜਿਹੜਾ ਉਹਨਾਂ ਦਾ ਨੈਗੇਟਿਵ ਪੱਖ ਆ ਉਹ ਆ। ਪਰ ਜੇ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਸਿੱਖਇਜ਼ਮ ਦੇ ਵਿੱਚ ਜਾਂ ਸਿੱਖੀ ਦੇ ਫਲਾਅ ਲਈ ਜਾਂ ਸਿੱਖੀ ਨਾਲ ਬੰਦੇ ਜੋੜਨ ਦੀ ਜਿਹੜੀ ਉਹਨਾਂ ਦੀ ਗੱਲ ਆ, ਉਹ ਭਾਵੇਂ ਅੰਕੜੇ ਉਹ ਜਿਹੜੇ ਮਰਜ਼ੀ ਦਰਸਾਈ ਜਾਣ ਪਰ ਉਹ ਅੰਕੜੇ ਥੋੜੇ ਨੀ ਹੈ, ਉਹਨਾਂ ਨੂੰ ਘੱਟ ਕੇ ਨੀ ਅੰਗਿਆ ਜਾਣਾ ਚਾਹੀਦਾ। ਵੱਡੇ ਅੰਕੜੇ ਆ, ਵੱਡੀ ਦੁਨੀਆਂ ਜਿਹੜੀ ਉਹਨਾਂ ਦੇ ਨਾਲ ਜੁੜੀ ਹੋਈ ਹੈ, ਤੇ ਜਿਹੜਾ ਮੰਨ ਲਓ ਉਹਨਾਂ ਦੇ ਦੀਵਾਨ ਚ ਆਉਂਦਾ ਵੱਖਰੀ ਗੱਲ ਆ, ਉਹ ਸਿਆਸੀ ਗੱਲਾਂ ਸੁਣ ਕੇ ਚਲਾ ਜਾਂਦਾ ਜਾਂ ਸਮਾਜਿਕ ਗੱਲਾਂ ਸੁਣ ਕੇ ਚਲਾ ਜਾਂਦਾ, ਪਰ ਗੱਲਾਂ ਤਾਂ ਉਹ ਸੱਚ ਹੀ ਹੁੰਦੀਆਂ ਨਾ
ਜੀ,
ਗੱਲਾਂ ਤਾਂ ਸੱਚ ਹੀ ਹੁੰਦੀਆਂ ਤੇ ਉਹ ਬੁਰਾਈ ਦੇ ਖਿਲਾਫ ਹੀ ਕੀਤੀ ਗੱਲ, ਜਿੱਥੇ ਬੁਰਾਈ ਆ ਉਹੀ ਕੀਤੀ ਹੁੰਦੀ ਆ। ਮੈਂ ਇੱਥੇ ਇਹ ਨੀ ਕਹਿੰਦਾ ਵੀ ਮੈਂ ਉਹਨਾਂ ਨੂੰ ਇਸ ਚੀਜ਼ਾਂ ਦਾ ਸਰਟੀਫਿਕੇਟ ਦਿੰਦਾ ਜਾਂ ਮੇਰੇ ਸਰਟੀਫਿਕੇਟ ਨਾਲ ਉਹ ਸਹੀ ਹੋਣਗੇ ਜਾਂ ਹੋਰ ਹੋਊਗਾ, ਪਰ ਇੱਕ ਜਦੋਂ ਇੱਕ ਧਰਮ ਦਾ ਪ੍ਰਚਾਰਕ ਹੁੰਦਾ ਨਾ, ਉਹਦੇ ਤੋਂ ਵੱਡੀ ਆਸ ਇਹ ਕੀਤੀ ਜਾਂਦੀ ਹੈ ਵੀ ਉਹ ਗੁਰਬਾਣੀ ਦੇ ਦਾਇਰੇ ਚ ਰਹਿ ਕੇ ਗੁਰਬਾਣੀ ਦੀ ਗੱਲ ਕਰਨ, ਜਾਂ ਨਾ ਕਿ ਜਿਹੜੀਆਂ ਬਾਦਲਾਂ ਦੀਆਂ ਕੈਪਟਨਾਂ ਦੀਆਂ ਜਾਂ ਇਧਰਲੀਆਂ ਉਧਰਲੀਆਂ ਜਾਂ ਫੇਸਬੁੱਕਾਂ ਦੀਆਂ ਜਾਂ ਵਟਸਐਪ ਦੀਆਂ ਵਟਸਐਪ ਦੇ ਚੁਟਕਲਿਆਂ ਦੀਆਂ ਗੱਲਾਂ ਜਿਹੜੀਆਂ ਰੋਜ਼ ਦੁਕਾਨਾਂ ਚ ਸੁਣਾਉਣ, ਉਹ ਚੀਜ਼ਾਂ ਕਿਤੇ ਨਾ ਕਿਤੇ ਮੈਨੂੰ ਵੀ ਹਜੇ ਰੜਕਦੀਆਂ ਤੇ ਉਹ ਵੀ ਬੜੀਆਂ ਹਲਕੀਆਂ ਫੁਲਕੀਆਂ ਕਈ ਗੱਲਾਂ ਜਿਹੜੀਆਂ ਵਟਸਐਪ ਦੇ ਉੱਤੇ ਅਸੀਂ ਘਰਾਂ ਚ ਵੀ ਨੀ ਉਹਨਾਂ ਨੂੰ ਪੜ੍ਹਦੇ ਸੁਣਦੇ, ਉਹ ਵੀ ਇੱਕ ਦੋ ਮੈਂ ਉਹਨਾਂ ਦੇ ਮੂੰਹੋਂ ਉੱਤੇ ਸੁਣੀ ਅੱਜ, ਤੇ ਉਹ ਤੋਂ ਪਤਾ ਲੱਗਦਾ ਵੀ ਉਹ ਕਿੰਨਾ ਸਮਾਂ ਭਗਤੀ ਚ ਗੁਜ਼ਾਰਦੇ ਤੇ ਕਿੰਨਾ ਸਮਾਂ ਸੋਸ਼ਲ ਮੀਡੀਆ ਤੇ ਗੁਜ਼ਾਰਦੇ। ਇਹ ਚੀਜ਼ ਉਹਨਾਂ ਦੀਆਂ ਜਵਾਨਾਂ ਚ ਉਹਨਾਂ ਦੇ ਲੈਕਚਰਾਂ ਚ ਝਲਕਦੀਆਂ, ਨੰਬਰ ਇੱਕ ਤਾਂ ਇਹ। ਨੰਬਰ ਦੋ, ਕੁਝ ਕੁ ਚੀਜ਼ਾਂ ਵਰਜਿਤ ਹੁੰਦੀਆਂ, ਮੈਂ ਰੋਜ਼ ਕਹਿਣਾ ਵੀ ਉਹ ਵਰਜਿਤ ਗੱਲਾਂ ਨੂੰ ਨਾ ਤਰੀਕੇ ਨਾਲ ਤਾਂ ਤੁਸੀਂ ਲਾਗੂ ਕਰ ਸਕਦੇ ਹੋ, ਤਰੀਕੇ ਨਾਲ ਤਾਂ ਤੁਸੀਂ ਵਰਜਿਤ ਗੱਲਾਂ ਨੂੰ ਕਹਿ ਸਕਦੇ ਹੋ, ਘੁਮਾ ਫਰਾ ਕੇ ਤਾਂ ਗੱਲ ਕਰ ਸਕਦੇ ਹੋ, ਜਦੋਂ ਸਿੱਧੀ ਵਰਜਿਤ ਗੱਲ ਛੇੜਦੇ ਹੋ ਨਾ, ਉਹ ਕਿਤੇ ਨਾ ਕਿਤੇ ਉਹ ਫਿਰ ਤੰਗ ਕਰਦੀ ਆ, ਉਹ ਪੰਚ ਕਰਦੀ ਆ, ਲੋਕ ਫਿਰ ਉਹਦੇ ਤੇ ਕਿੰਤੂ ਪ੍ਰੰਤੂ ਕਰਦੇ ਆ। ਸੋ ਇੱਕ ਇਹ ਕਾਰਨ ਆ। ਤੀਜਾ ਇਹ ਆ ਵੀ ਦੇਖੋ ਹੁਣ ਜਦੋਂ ਫੋਲੋਅਰ ਵੱਧਦੇ ਆ ਕਿਸੇ ਬੰਦੇ ਦੀ ਚਰਚਾ ਹੁੰਦੀ ਆ, ਉਹ ਸੋਸ਼ਲ ਮੀਡੀਆ ਦੇ ਪਲੇਟਫਾਰਮ ਵਾਂਗੂ ਮੋਦੀ ਵਾਂਗੂ ਵਰਤ ਰਹੇ ਆ, ਸਹੀ ਮਾਇਨੇ ਚ ਜਿਵੇਂ ਮੋਦੀ ਨੇ ਵਰਤਿਆ ਨਾ ਸੋਸ਼ਲ ਮੀਡੀਆ ਨੂੰ, ਇਵੇਂ ਹੀ ਇਸ ਟਾਈਮ ਢੱਡਰੀਆਂ ਵਾਲੇ ਸਾਰੇ ਪ੍ਰਚਾਰਕਾਂ ਤੋਂ ਵੱਧ ਜਿਹੜਾ ਢੱਡਰੀਆਂ ਵਾਲੇ ਦਾ ਜਿਹੜਾ ਚੈਨਲ ਆ, ਜਿਹੜਾ ਜਾਂ ਉਹਨਾਂ ਦਾ ਵਟਸਐਪ ਆ ਜਾਂ ਉਹਨਾਂ ਦਾ ਫੇਸਬੁੱਕ ਆ, ਉਹ ਚੱਲ ਰਿਹਾ ਤੇ ਉਹਨਾਂ ਨੂੰ ਇੱਕ ਇਹ ਆਪਦੀ ਮਾਰਕੀਟਿੰਗ ਕਰਨ ਦਾ ਉਹਨਾਂ ਕੋਲੇ ਤਰੀਕਾ ਹੈਗਾ, ਮਾਰਕੀਟਿੰਗ ਕਰ ਰਿਹਾ ਬਹੁਤ ਵਧੀਆ ਤਰੀਕੇ ਨਾਲ, ਸੋ ਉਹ ਵੀ ਰੜਕਦੀ ਆ। ਦੇਖੋ ਮੈਂ ਮਾਰਕੀਟਿੰਗ ਦੇ ਵੀ ਅਪਰੋਚ ਨੀ ਹੈਗਾ, ਮੈਂ ਇਹ ਨੀ ਕਹਿੰਦਾ ਵੀ ਮਾਰਕੀਟਿੰਗ ਨਹੀਂ ਕਰਨੀ ਚਾਹੀਦੀ, ਮੈਂ ਇਹ ਨੀ ਕਹਿੰਦਾ ਵੀ ਉਹਨਾਂ ਨੂੰ ਪ੍ਰਚਾਰ ਆ, ਜੇ ਹੁਣ ਇੱਕ ਪ੍ਰਚਾਰ ਕੀ ਆ, ਜੇ ਉਹਨੇ ਪ੍ਰਚਾਰ ਹੀ ਕਰਨਾ ਗਾ, ਉਹਦਾ ਕੰਮ ਹੀ ਪ੍ਰਚਾਰ ਕਰਨਾ, ਤਾਂ ਉਹ ਪ੍ਰਚਾਰ ਦੇ ਸਾਰੇ ਸਾਧਨ ਵਰਤਣੇ ਚਾਹੀਦੇ ਹਨ, ਉਹਨੂੰ ਉਧੁਣਿਕ ਸਾਧਨ ਵਰਤ ਕੇ ਤੇ ਵੱਧ ਤੋਂ ਵੱਧ ਲੋਕਾਂ ਤੱਕ ਅਪਰੋਚ ਕਰਨੀ ਚਾਹੀਦੀ ਹੈ। ਜੇ ਹੁਣ ਇੱਕ ਪੱਖ ਦੇਖਿਆ ਜਾਵੇ, ਇੱਕ ਪੱਖ ਤਾਂ ਇਹ ਹੈਗਾ, ਦੂਜਾ ਪੱਖ ਇਹ ਆ ਵੀ ਉਹ ਪ੍ਰਚਾਰ ਜਿਹੜਾ ਕਾਹਦਾ ਕਰ ਰਹੇ ਆ, ਪ੍ਰਚਾਰ ਜਿਹੜੀ ਬਾਣੀ ਦੀ ਗੱਲ ਕਿੰਨੇ ਪਰਸੈਂਟ ਕਰ ਰਹੇ ਆ, ਤੇ ਦੂਜੀਆਂ ਜਿਹੜੀਆਂ ਇਧਰਲੀਆਂ ਉਧਰਲੀਆਂ ਗੱਲਾਂ ਕਿੰਨੇ ਪਰਸੈਂਟ ਕਰ ਰਹੇ ਆ, ਇੱਥੇ ਆ ਕੇ ਜਿਹੜਾ ਮੇਨ ਪੰਗਾ ਪੈ ਜਾਂਦਾ। ਪਰ ਹੁਣ ਜਿਹੜਾ ਸਤੰਜਾ ਕਿਸਮ ਦੀਆਂ ਗੱਲਾਂ ਆ ਰਹੀਆਂ ਜਾਂ ਹੋਰ ਆ ਰਹੀਆਂ, ਇਹ ਮੇਰੇ ਹਿਸਾਬ ਨਾਲ ਉਹਨਾਂ ਨੂੰ ਹੋਰ ਜਿਹੜਾ ਉਹਨਾਂ ਨਾਲ ਲੋਕਾਂ ਨੂੰ ਜੋੜਨਗੇ, ਜੇ ਕੁਝ ਇੱਕ ਧਿਰਾਂ ਏਦਾਂ ਕਰਦੀਆਂ ਜਿਵੇਂ ਕਿ ਦਮਦਮੀ ਟਕਸਾਲ ਨਾਲ ਜਿਹੜਾ ਉਹਨਾਂ ਦਾ ਵਰਤਾਰਾ ਹੋਇਆ ਉਦੋਂ ਗੋਲੀ ਚੱਲਣ ਤੋਂ ਲੈ ਕੇ, ਉਸਨੇ ਵੀ ਉਹਨਾਂ ਨੂੰ ਅੱਗੇ ਵਧਾਇਆ, ਪਿੱਛੇ ਨੀ ਵਧਾਇਆ ਕਿ ਹੋਏ ਉਹਦੇ ਨਾਲ, ਉਹ ਅੱਗੇ ਹੋਇਆ। ਸੋ ਮੈਨੂੰ ਤਾਂ ਲੱਗਦਾ ਵੀ ਇਹਨਾਂ ਸਾਰੀਆਂ ਚੀਜ਼ਾਂ ਅਕਾਲ ਤਖ਼ਤ ਸਾਹਿਬ ਕੋਲ ਜੇ ਜਾਂਦੀਆਂ ਤਾਂ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਹੱਥ ਚ ਲੈ ਕੇ ਗੱਲ ਤੇ ਇਹ ਫੈਸਲਾ ਦੇਣਾ ਚਾਹੀਦਾ ਵੀ ਭਾਈ ਏਦਾਂ ਦੀਆਂ ਸ਼ਿਕਾਇਤਾਂ ਜਾਂ ਏਦਾਂ ਦੀਆਂ ਨੂੰ ਛੱਡੋ, ਤੇ ਰਣਜੀਤ ਸਿੰਘ ਨੂੰ ਇਹ ਕਹਿਣਾ ਚਾਹੀਦਾ ਵੀ ਬਾਬਾ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ, ਵਧੀਆ ਸਿੱਖੀਜ਼ਮ ਦਾ ਪ੍ਰਚਾਰ ਕਰ ਰਹੇ ਹੋ, ਵਧੀਆ ਜੋੜ ਰਹੇ ਹੋ, ਆਧੁਨਿਕਤਾ ਨੂੰ ਜੋੜ ਰਹੇ ਹੋ, ਪਰ ਕੁਝ ਇੱਕ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅਵੋਇਡ ਕਰੋ ਤੇ ਆਪਾਂ ਰਲ ਮਿਲ ਕੇ ਇਹਨੂੰ ਅੱਗੇ ਵਧਾਈਏ, ਉਹਨਾਂ ਨੂੰ ਰਿਕੋਗਨਾਈਜ਼ ਕਰਨ ਪ੍ਰੋਪਰ, ਉਹਨਾਂ ਦੀ ਭਾਸ਼ਾ ਚ ਕਈ ਕਈ ਥਾਂ ਤੇ ਅਲੱਗ ਥਲੱਗ ਜੇ ਹੋਏ ਉਹ ਮਹਿਸੂਸ ਕਰਦੇ ਆ ਵੀ ਮੈਨੂੰ ਵੀ ਮੈਂ ਇੰਨਾ ਕੁਛ ਕਰ ਰਿਹਾ ਸਿੱਖੀ ਲਈ ਜਾਂ ਮੈਂ ਇੰਨਾ ਕੁਛ ਕਰ ਰਿਹਾ ਕੀਤਾ ਤੇ ਵੀ ਮੈਨੂੰ ਜਿਹੜਾ ਇੱਕ ਇਗਨੋਰ ਕੀਤਾ ਜਾਂਦਾ, ਮੈਨੂੰ ਇਹ ਵੀ ਉਹਨਾਂ ਦੀਆਂ ਜਿਹੜੀ ਫਰਸਟ੍ਰੇਸ਼ਨ ਝਲਕਦੀ ਹੁੰਦੀ ਆ ਉਹਨਾਂ ਨੂੰ,
ਕਿਉਂਕਿ ਉਹਨਾਂ ਨੇ ਸੁਧਾਰ ਲਿਆਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਜਿਵੇਂ ਤੁਸੀਂ ਕਿਹਾ ਵੀ ਸੰਤ ਤੋਂ ਫਿਰ ਬਾਬਾ ਤੇ ਬਾਬਾ ਤੋਂ ਭਾਈ ਤੱਕ ਜੇ ਉਹ ਆਏ ਆ, ਤਾਂ ਇਹਦਾ ਮਤਲਬ ਇਹ ਹੈ ਕਿ ਉਸ ਬੰਦੇ ਨੇ ਸੁਧਾਰ ਜ਼ਰੂਰ ਲਿਆਉਣ ਦੀ ਕੋਸ਼ਿਸ਼ ਕੀਤੀ ਆ। ਔਰ ਜੇਕਰ ਉਹ ਦੂਸਰਿਆਂ ਦੇ ਲਈ ਵੀ ਮਿਸਾਲ ਬਣਿਆ, ਜੇਕਰ ਇੰਨੀ ਨੌਜਵਾਨੀ ਉਹਨੇ ਆਪਣੇ ਪਿੱਛੇ ਲਗਾਈ ਆ, ਤਾਂ ਜ਼ਰੂਰ ਕਿਸੇ ਗੱਲ ਕਾਰਨ ਹੀ ਲਗਾਈ ਆ। ਔਰ ਹੁਣ ਦੱਸਿਆ ਇਹ ਜਾ ਰਿਹਾ ਕਿ ਜਥੇਦਾਰਾਂ ਦੀ ਇੱਕ ਮੀਟਿੰਗ ਜ਼ਰੂਰ ਹੋਈ ਆ, ਅਕਾਲ ਤਖ਼ਤ ਸਾਹਿਬ ਦੇ ਵਿੱਚ ਇੱਕ ਮੀਟਿੰਗ ਹੋਈ ਆ, ਔਰ ਉੱਥੇ ਹੁਣ ਜਿਹੜਾ ਇਹ ਮਾਮਲਾ ਆ, ਇਹ ਕਹਿੰਦੇ ਜੀ ਪੰਜ ਵਿਦਵਾਨਾਂ ਦੇ ਹਵਾਲੇ ਕਰ ਦਿੱਤਾ ਗਿਆ ਆ, ਔਰ ਉਹ ਜਿਹੜੇ ਵਿਦਵਾਨ ਆ ਉਹ ਪੂਰਾ ਅਧਿਐਨ ਕਰਨਗੇ ਜੀ ਵੀ ਕੀ ਇਹਨਾਂ ਵੱਲੋਂ ਕਿਹਾ ਗਿਆ ਆ ਹੁਣ ਤੱਕ, ਕਿਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਕਿਸ ਤਰ੍ਹਾਂ ਦੀਆਂ ਕਥਾਵਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਬੋਲੇ, ਕਥਨ ਜਿਹੜੇ ਆ ਉਹ ਕਿੱਦਾਂ ਦੇ ਸੀਗੇ, ਔਰ ਉਹਨਾਂ ਕਥਨਾਂ ਦਾ ਗਹਿਰਾ ਅਧਿਐਨ ਕਰਨ ਤੋਂ ਬਾਅਦ ਕਹਿੰਦੇ ਫੇਰ ਕੋਈ ਗੱਲ ਜੇ ਸਾਹਮਣੇ ਆਉਂਦੀ ਆ ਤਾਂ ਫੇਰ ਇਹਨਾਂ ਦੀ ਪੁੱਛ ਪੜਤਾਲ ਵੀ ਹੋਊਗੀ, ਔਰ ਫੇਰ ਉਹ ਰਿਪੋਰਟ ਜਿਹੜੀ ਆ ਉਹ ਅਕਾਲ ਤਖ਼ਤ ਸਾਹਿਬ ਤੇ ਦੁਬਾਰਾ ਭੇਜੀ ਜਾਊਗੀ ਜੀ। ਸੋ ਬ੍ਰਾਡ ਸਾਹਿਬ ਸਾਡੇ
ਨਾਲ ਇਹੀ ਕਿਹਾ ਵੀ ਅਕਾਲ ਤਖ਼ਤ ਸਾਹਿਬ ਨੂੰ ਆਪਦੇ ਹੱਥ ਚ ਲੈ ਕੇ ਤੇ ਉਹਨੂੰ ਇਸ ਚੀਜ਼ ਤੋਂ ਉੱਚਾ ਉੱਠ ਕੇ ਵੀ ਕੀ ਕਿਸੇ ਨੂੰ ਉਹ ਅਸਲ ਕੀ ਰੌਲਾ, ਕਿੱਥੇ ਪ੍ਰੋਬਲਮ ਆ, ਉਹ ਪ੍ਰੋਬਲਮ ਸੋਲਵ ਹੋਣੀ ਚਾਹੀਦੀ ਹੈ।
ਬਿਲਕੁਲ। ਸੋਰਾਟ ਸਾਹਿਬ ਸਾਡੇ ਨਾਲ ਬਹੁਤ ਸਾਰੇ ਦੋਸਤ ਬਣੇ ਹੋਏ ਨੇ, ਮੈਂ ਹੁਣ ਉਹਨਾਂ ਦੇ ਸ਼ਾਮਲ ਕਰਾਂ ਉਹਨਾਂ ਦੇ ਸੁਨੇਹੇ। ਜਗਤਾਲ ਜੌਹਰ ਸਾਹਿਬ ਕਾਫੀ ਦੇਰ ਤੋਂ ਬਣੇ ਹੋਏ ਆ। ਸਤਿ ਸ੍ਰੀ ਅਕਾਲ ਬੁਲਾਈਆ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੋਲ ਸਾਹਿਬ ਤੁਹਾਨੂੰ ਵੀ, ਤੇ ਇਸ ਦੇ ਨਾਲ ਹੀ ਸੁਖਿੰਦਰ ਸੌਂਧ ਹੋਰਾਂ ਨੇ ਵੀ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੌਂਧ ਸਾਹਿਬ ਤੁਹਾਨੂੰ, ਔਰ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ। ਜੋਗਿੰਦਰ ਸਿੰਘ ਸੋਹੀ ਜਗਰਾਓਂ ਸਿਡਨੀ ਵਾਲੇ, ਉਹ ਵੀ ਸਾਡੇ ਨਾਲ ਕਾਫੀ ਦੇਰ ਤੋਂ ਬਣੇ ਹੋਏ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਅਮਰਦੀਪ ਤੇ ਬਰਾੜ ਸਾਹਿਬ ਤੇ ਆਲ ਲਿਸਨਰਸ ਨੂੰ ਵੀ ਸਾਡੇ ਵੱਲੋਂ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਸੋਹੀ ਸਾਹਿਬ ਤੇ ਪ੍ਰੋਗਰਾਮ ਕਹਿੰਦੇ ਮੈਂ ਇੰਜੋਏ ਕਰ ਰਿਹਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਔਰ ਨਾਲ ਹੀ ਨਾਲ ਨਾ ਇਹਨਾਂ ਨੇ ਬਹੁਤ ਸੋਹਣਾ ਇੱਕ ਵਿਚਾਰ ਵੀ ਭੇਜਿਆ, ਇਜਾਜ਼ਤ ਹੋਵੇ ਤਾਂ ਸਾਂਝਾ ਕਰਾਂ। ਕਹਿੰਦੇ ਕਿਸੇ ਭੁੱਖੇ ਨੂੰ ਰੋਟੀ ਖਵਾਉਣਾ ਬੇਹੱਦ ਪੁੰਨ ਦਾ ਕੰਮ ਹੈ, ਪਰ ਉਸ ਤੋਂ ਵੀ ਜ਼ਿਆਦਾ ਪੁੰਨ ਦਾ ਕੰਮ ਹੈ ਉਸ ਨੂੰ ਰੋਟੀ ਕਮਾਉਣ ਦਾ ਤਰੀਕਾ ਸਿਖਾਉਣਾ। ਜੇਕਰ ਤੁਸੀਂ ਕਿਸੇ ਨੂੰ ਰੋਟੀ ਖਵਾਉਂਦੇ ਹੋ ਤਾਂ ਉਸਦਾ ਪੇਟ ਇੱਕ ਦਿਨ ਦੇ ਲਈ ਭਰੇਗਾ, ਪਰ ਜੇਕਰ ਤੁਸੀਂ ਕਿਸੇ ਨੂੰ ਰੋਟੀ ਕਮਾਉਣ ਦਾ ਤਰੀਕਾ ਸਿਖਾ ਦਿੰਦੇ ਹੋ ਤਾਂ ਉਹ ਜੀਵਨ ਭਰ ਆਪਣਾ ਪੇਟ ਭਰ ਸਕਦਾ। ਬਿਲਕੁਲ ਜੀ, ਬਹੁਤ ਵੱਡੀ ਗੱਲ ਹੈ, ਔਰ ਇਹਨਾਂ ਚੀਜ਼ਾਂ ਦੇ ਉੱਤੇ ਜੇਕਰ ਅਸੀਂ ਥੋੜਾ ਜਿਹਾ ਵੀ ਆਪਣਾ ਵਕਤ ਦਿੰਨੇ ਆ ਜਾਂ ਫਿਰ ਸਮਝਾਉਣ ਚ ਕਾਮਯਾਬ ਹੋ ਜਾਂਦੇ ਆ ਤਾਂ ਬਿਲਕੁਲ, ਜਿਵੇਂ ਅਸੀਂ ਉਹ ਵੰਡ ਛਕਣ ਦੀ ਗੱਲ ਕੀਤੀ ਆ ਤਾਂ ਇਹ ਵੀ ਇੱਕ ਤਰ੍ਹਾਂ ਦਾ ਵੰਡ ਛਕਣ ਵਾਲਾ ਹੀ ਸਿਧਾਂਤ ਜਿਹੜਾ ਅਸੀਂ ਫੈਲਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਬਹੁਤ ਹੀ ਸੋਹਣਾ ਸੁਨੇਹਾ, ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ। ਔਰ ਇਸ ਤੋਂ ਬਾਅਦ ਰੁਪਿੰਦਰ ਸਿੰਘ ਗਿੱਲ ਮਲਬਨ ਮੋਗਾ ਕਲ ਕਲਾਂ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰਦੀਪ ਜੀ ਬਰਾੜ ਸਾਹਿਬ ਤੇ ਸਾਰੇ ਸਰੋਤਿਆਂ ਨੂੰ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਗਿੱਲ ਸਾਹਿਬ, ਔਰ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ, ਧੰਨਵਾਦ, ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ, ਜੇਕਰ ਕੋਈ ਉਣਤਾਈ ਵੀ ਹੋਵੇ ਤਾਂ ਜ਼ਰੂਰ ਦੱਸਿਆ ਕਰੋ। ਇਸ ਤੋਂ ਬਾਅਦ ਅਗਲੀ ਸਾਂਝ ਬਣਾਈ ਹੈ ਨਿਸ਼ਾਨ ਭੁੱਲਰ ਹੋਰਾਂ ਨੇ, ਸਤਿ ਸ੍ਰੀ ਅਕਾਲ ਮਿੰਟੂ ਜੀ ਤੇ ਸਾਰੇ ਪਰਿਵਾਰ ਨੂੰ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ। ਔਰ ਕਹਿੰਦੇ ਭਾਜੀ ਕੀ ਖਾਂਦੇ ਹੋ ਸਵੇਰੇ ਸਵੇਰੇ, ਬਾਲਾ ਹੀ ਮਿੱਠਾ ਬੋਲਦੇ ਹੋ, ਕਹਿੰਦੇ ਪਰਮਾਤਮਾ ਛੱਡਦੀ ਕਲਾ ਚ ਰੱਖੇ ਜੀ। ਬਰਾੜ ਸਾਹਿਬ
ਦੇਖੋ ਜੀ, ਮੈਂ ਤਾਂ ਮਿੱਠੀ ਚਾਹ ਵੀ ਨੀ ਪੀਂਦਾ, ਮੈਂ ਤਾਂ ਚਾਹ ਵੀ ਫਿੱਕੀ ਪੀਨਾ, ਤੇ ਪਰ ਦੇਖੋ ਇਹ ਤਾਂ ਤੁਹਾਡਾ ਪਿਆਰ ਜਾਂ ਤੁਹਾਡਾ ਤੁਹਾਡਾ ਨਜ਼ਰੀਆ, ਮੇਰੇ ਹਿਸਾਬ ਨਾਲ ਤੁਹਾਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਤੇ ਇਹ ਤੁਹਾਡਾ ਨਜ਼ਰੀਆ, ਤੁਹਾਡੀ ਸੋਚ ਉਸ ਢੰਗ ਦੀ। ਮੇਰੇ ਚੋਂ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹਾ ਮਾੜਾ ਬੰਦਾ ਦੇ ਵੀ ਦਰਸ਼ਨ ਹੁੰਦੇ ਆ, ਬਹੁਤ ਸਾਰੇ ਲੋਕਾਂ ਨੂੰ ਮੈਨੂੰ ਖਰਬਾ ਬੰਦਾ ਵੀ ਦੇ ਦਰਸ਼ਨ ਹੁੰਦੇ ਆ, ਸੋ ਉਹਨਾਂ ਦੀ ਸੋਚ ਹੋਣੀ ਆ। ਮੈਂ ਇੱਥੇ ਸਾਰੇ ਸਰੋਤਿਆਂ ਨੂੰ ਇੱਥੇ ਹੁਣ ਗੱਲ ਛਿੜੀ ਹੈ ਤਾਂ ਇੰਨਾ ਕੁ ਜ਼ਰੂਰ ਕਹਿ ਦਿਆਂ ਕਿ ਦੇਖੋ ਜੇ ਕਿਸੇ ਪ੍ਰਤੀ ਅਸੀਂ ਚੰਗੀ ਸੋਚ ਰੱਖਦੇ ਹਾਂ ਜਾਂ ਚੰਗਾ ਸੋਚਦੇ ਹਾਂ ਤਾਂ ਉਹਦਾ ਫਾਇਦਾ ਤੁਹਾਨੂੰ ਵੀ ਹੁੰਦਾ। ਜੇ ਤੁਸੀਂ ਕੋਈ ਨੈਗੇਟਿਵ ਸੋਚ ਰੱਖਦੇ ਹੋ, ਨੈਗੇਟਿਵਿਟੀ ਫੈਲਾਉਂਦੇ ਹੋ, ਤਾਂ ਤੁਹਾਡੇ ਸਭ ਤੋਂ ਪਹਿਲਾਂ ਉਹ ਨੈਗੇਟਿਵਿਟੀ ਤੁਹਾਡੇ ਅੰਦਰ ਫੈਲਦੀ ਆ, ਦੂਜੇ ਕੋਲ ਤਾਂ ਬਾਅਦ ਚ ਜਾਂਦੀ ਆ। ਸੋ ਇਸ ਕਰਕੇ ਜੇ ਹੁਣ ਬਾਈ ਨਿਸ਼ਾਨ ਹੋਰਾਂ ਨੂੰ ਮੇਰੀ ਗੱਲ ਮਿੱਠੀ ਲੱਗੀ ਹੈ ਤਾਂ ਇਹਨਾਂ ਦੇ ਮੂੰਹ ਤੇ ਜ਼ਰੂਰ ਮੁਸਕਾਨ ਆਈ ਹੋਊਗੀ। ਇਹਨਾਂ ਦੀ ਬਾਡੀ ਦੇ ਵਿੱਚ ਇੱਕ ਸਪੈਸ਼ਲ ਉਹ ਗਈ ਹੋਣੀ ਹੈ, ਇੱਕ ਕਿਸਮ ਦੀ ਲਹਿਰ ਵਗੀ ਹੋਣੀ ਹੈ ਜਦੋਂ ਉਹਨਾਂ ਨੇ ਇਹ ਗੱਲ ਲਿਖੀ ਜਾਂ ਸੋਚੀ ਹੋਣੀ ਹੈ। ਇਹੀ ਚੀਜ਼ ਹਰ ਬੰਦੇ ਤੇ ਲਾਗੂ ਹੁੰਦੀ ਹੈ। ਜੇ ਮੈਂ ਕਿਸੇ ਬੰਦੇ ਬਾਰੇ ਗੱਲ ਕਰਾਂ ਵੀ ਫਲਾਨਾ ਬੰਦਾ ਬੜਾ ਚੰਗਾ ਬੰਦਾ, ਬੜਾ ਵਧੀਆ, ਤੇ ਤੁਸੀਂ ਦੇਖੋ ਉਸ ਟਾਈਮ ਤੁਹਾਡਾ ਰਿਐਕਸ਼ਨ ਕੀ ਹੁੰਦਾ, ਤੁਹਾਡੀ ਬਾਡੀ ਕਿਹੜੇ ਕਿਹੜੇ ਮੋਡ ਚ ਹੁੰਦੀ ਹੈ। ਤੁਸੀਂ ਕਿਸੇ ਦੀ ਤਾਰੀਫ ਕਰ ਰਹੇ ਹੁੰਦੇ ਨਾ ਜਦੋਂ, ਜਾਂ ਕਿਸੇ ਬੰਦੇ ਨੂੰ ਵਧੀਆ ਗਰਦਾਨ ਰਹੇ ਹੁੰਦੇ, ਉਦੋਂ ਤੁਹਾਡੀ ਬਾਡੀ ਆ ਜਿਹੜੀ ਉਹਨੂੰ ਅੱਜ ਫੀਲ ਕਰਕੇ ਦੇਖੋ ਵੀ ਕਿਹੜੇ ਮੋਡ ਚ ਆ। ਤੇ ਜਦੋਂ ਤੁਸੀਂ ਕਿਸੇ ਬੰਦੇ ਪ੍ਰਤੀ ਨੈਗੇਟਿਵਿਟੀ ਫੈਲਾ ਰਹੇ ਹੁੰਦੇ ਹੋ ਜਾਂ ਨੈਗੇਟਿਵ ਗੱਲ ਕਰ ਰਹੇ ਹੁੰਦੇ ਹੋ ਜਾਂ ਉਹਨੂੰ ਨਿੰਦ ਭੰਡ ਰਹੇ ਹੁੰਦੇ ਹੋ, ਤੇ ਉਦੋਂ ਦੇਖੋ ਤੁਸੀਂ ਤੁਹਾਡਾ ਕਿਵੇਂ ਸਾੜਾ ਤੁਹਾਡੇ ਉੱਤੇ ਭਾਰੂ ਹੋਇਆ ਹੁੰਦਾ। ਸੋ ਮੇਰਾ ਤਾਂ ਕਹਿਣ ਦਾ ਮਤਲਬ ਹੈ ਵੀ ਤੁਸੀਂ ਆਪਦਾ ਨੁਕਸਾਨ ਆਪ ਕਰਦੇ ਹੋ, ਹੋਰ ਕੋਈ ਕਿਸੇ ਦਾ ਨੀ ਕਰਦਾ।
ਬਿਲਕੁਲ। ਸੋ ਬਰਾੜ ਸਾਹਿਬ ਅੱਗੇ ਪਿੰਦਰ ਬਰਾੜ ਸਾਡੇ ਨਾਲ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਾਈ ਜੀ ਤੇ ਭੈਣ ਜੀ, ਕਹਿੰਦੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਆਪਣੀ ਅੱਖ ਤਾਂ ਅੱਜ ਕੈਨੇਡਾ ਦੇ ਚੋਣ ਨਤੀਜਿਆਂ ਤੇ ਹੈ, ਦੇਖੋ ਤੀਜੀ ਧਿਰ NDP ਨੇਤਰ ਦੀ ਹੈ ਕਿ ਨਹੀਂ ਅੱਜ। ਹਾਂਜੀ ਬਰਾੜ ਸਾਹਿਬ,
ਬਿਲਕੁਲ ਜੀ, ਇਹ ਵਾਕਿਆ ਦੇਖਣ ਲੋਕ ਆ, ਸਾਰਿਆਂ ਦੀ ਜਗਿਆਸਾ ਬਣੀ ਹੋਈ ਹੈ, ਖਾਸ ਕਰਕੇ ਪੰਜਾਬੀ ਭਾਈਚਾਰੇ ਦੀ ਬਹੁਤ ਵੱਡੇ ਪੱਧਰ ਤੇ। ਸੋ ਸਾਡੀ ਵੀ ਹੈ ਜੀ ਅੱਖ, ਕੱਲੀ ਤੁਹਾਡੀ ਨੀ, ਅਸੀਂ ਵੀ ਪੂਰੇ ਅੱਜ ਮੂੰਹ ਸਮਾਰ ਕੇ ਬੈਠੇ ਹੋਏ ਆ, ਜਿਹੜੇ ਸੋਸ਼ਲ ਮੀਡੀਆ ਜਿਹੜੇ ਆਉਂਦੇ ਨਤੀਜਿਆਂ ਤੇ ਜਾਂ ਹੋਰ ਜਿੱਥੇ ਵੀ ਨਤੀਜੇ ਆ ਰਹੇ ਉਹਨਾਂ ਦੇ ਉੱਤੇ, ਪਰ ਦੇਖ ਰਹੇ ਹਾਂ ਕੀ ਬਣਦਾ ਜੀ।
ਬਿਲਕੁਲ। ਜਿੰਦਵੀਰ ਕਲੇਰ ਅੱਗੇ ਸਾਡੇ ਨਾਲ ਬਣੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦਵੀਰ ਜੀ, ਮੈਨੂੰ ਲੱਗਾ ਕਿ ਤੁਸੀਂ ਮੰਗਲਵਾਰ ਵਾਲੇ ਪ੍ਰੋਗਰਾਮ ਚ ਪਹਿਲੀ ਵਾਰ ਆਏ ਹੋ, ਮੈਨੂੰ ਬੜਾ ਚੰਗਾ ਲੱਗਦਾ ਕਿ ਜਦੋਂ ਤੁਸੀਂ ਸਾਰੇ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਚ, ਤੇ ਪਹਿਲਾਂ ਤਾਂ ਤਹਿ ਦਿਲ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਚ, ਤੇ ਕਹਿੰਦੇ ਅੱਜ ਨਾ ਚੁਗਲੀਆਂ ਬਾਰੇ ਗੱਲ ਕਰਨਾ ਜੀ, ਬੜੇ ਪੌੜੇ ਪਾਏ ਨੇ ਇਹਨਾਂ ਨੇ, ਪਲੀਜ਼ ਕਹਿੰਦੇ ਸਮਝਾਉਣਾ ਜ਼ਰੂਰ ਕਿ ਮਾੜੀ ਆਦਤ ਹੈ ਤੇ ਘਰ ਬਰਬਾਦ ਕਰ ਦਿੰਦੀ ਹੈ, ਸਪੈਸ਼ਲੀ ਕਹਿੰਦੇ ਬੰਦੇ ਤਾਂ ਇਹ ਕੰਮ ਛੱਡ ਦੇਣ, ਤੇ ਬਾਕੀ ਕਹਿੰਦੇ ਕੰਮ ਤੇ ਨਹੀਂ ਤਾਂ ਭੈਣ ਫੋਨ ਕਰਦਾ ਜੀ, ਇਸ ਬਾਰੇ ਕਈ ਗੱਲਾਂ ਜ਼ਿੰਦਗੀ ਚ ਹਜ਼ਮ ਕਰਨ ਵਾਲੀਆਂ ਹੁੰਦੀਆਂ ਨੇ ਪਰ ਚੁਗਲਖੋਰ ਬੰਦੇ ਦੀ ਸਮਝ ਚ ਨਹੀਂ ਆਉਂਦਾ, ਔਰ ਬੇਨਤੀ ਹੈ ਕਿ ਚੁਗਲਖੋਰਾਂ ਨੂੰ ਰੋਕਣ ਦਾ ਹੱਲ ਦੱਸਣ, ਭਾਜੀ ਨੂੰ ਕਹਿੰਦੇ ਬੇਨਤੀ ਆ ਕਿ ਇਹਨਾਂ ਦਾ ਹੱਲ ਦੱਸਣ, ਤੇ ਉਸ ਤੋਂ ਬਾਅਦ ਹੀ ਕਹਿੰਦੇ ਪਲੀਜ਼ ਜਾਇਓ ਜੀ।
ਦੇਖੋ ਹੱਲ, ਮੈਂ ਹੁਣ ਹੱਲ ਦੱਸ ਕੇ, ਮੈਂ ਸਿੱਧਾ ਡਾਇਰੈਕਟਲੀ ਦਾ ਹੱਲ ਦੱਸ ਕੇ ਕੁੱਟ ਖਾਊਂਗਾ, ਪਰ ਮੈਂ ਕੱਲ ਪਰਸੋਂ ਇੱਕ ਦੋ ਦਿਨ ਦੋ ਤਿੰਨ ਦਿਨਾਂ ਦਾ ਨਾ ਮੈਂ ਇਸ ਮਸਲੇ ਤੇ ਕੰਮ ਕਰ ਰਿਹਾ। ਕੁਦਰਤੀ ਤੁਸੀਂ ਅੱਜ ਸਵਾਲ ਕਰ ਲਿਆ ਤੇ ਮੈਂ ਇਸ ਮਸਲੇ ਤੇ ਗੱਲ ਇਸ ਮਸਲੇ ਤੇ ਹੌਲੀ ਹੌਲੀ ਸਲੋ ਇੰਜੈਕਸ਼ਨ ਲਾ ਰਿਹਾ ਸੀ ਕਿਸੇ ਬੰਦੇ ਦੇ, ਤਾਂ ਉਹ ਸਲੋ ਇੰਜੈਕਟ ਤੁਸੀਂ ਗੱਲ ਕੀਤਾ ਵੀ ਚੁਗਲੀ ਰੋਕਣੀ ਚਾਹੀਦੀ ਆ, ਚੁਗਲੀ ਨਹੀਂ ਹੋਣੀ ਚਾਹੀਦੀ, ਚੁਗਲੀ ਨਿੰਦਿਆ ਮਾੜੀ ਚੀਜ਼ ਆ, ਉਹਨੂੰ ਰੋਕਿਆ ਕਿਵੇਂ ਜਾਵੇ। ਤਾਂ ਮੈਂ ਉਹ ਅਕਸਰ ਦੱਸਦਾ ਹੁੰਦਾ ਵੀ ਮੈਨੂੰ ਤਾਂ ਮੇਰੇ ਬਜ਼ੁਰਗਾਂ ਨੇ ਦੱਸਿਆ ਵੀ ਭੇਡਾਂ ਦੇ ਨਾਲ ਦੋ ਪੈਰ ਤੁਰਨਾ ਪੈਂਦਾ ਹੁੰਦਾ, ਉਹਨਾਂ ਦੀ ਹਾਂ ਚ ਹਾਂ ਮਿਲਾਉਣੀ ਪੈਂਦੀ ਹੁੰਦੀ ਆ ਤੇ ਫੇਰ ਹੌਲੀ ਹੌਲੀ ਭੇਡਾਂ ਨੂੰ ਮੋੜਾ ਪਾ ਲਿਆ ਜਾਂਦਾ। ਸੋ ਇਹ ਇੱਕ ਤਰੀਕਾ ਚੁਗਲੀ ਰੋਕਣ ਦਾ ਵੀ ਆ। ਮੈਂ ਨਾ ਦੋ ਤਿੰਨ ਦਿਨਾਂ ਤੋਂ ਇੱਥੇ ਮਜ਼ਾਕ ਕਰਦਾ ਹੁੰਦਾ, ਮਜ਼ਾਕ ਦੇ ਵਿੱਚ ਇੱਕ ਕਿਸੇ ਇਨਸਾਨ ਨੂੰ ਮੈਂ ਹੁਣ ਏਦਾਂ ਪੂਰੀ ਨਹੀਂ ਜ਼ਿਕਰ ਕਰ ਸਕਦਾ, ਮੈਂ ਕਿਸੇ ਇਨਸਾਨ ਨੂੰ ਜਾਣ ਬੁੱਝ ਕੇ ਛੇੜਨ ਦੇ ਨਜ਼ਰੀਏ ਨਾਲ ਨਾ ਕਹਿ ਦੇਣਾ ਨਾ ਲੈ ਰੋਟੀ ਖਾਂਦੇ ਜਾਂ ਮਿਹਨਤ ਕਰਦੇ ਹੋਏ ਜਾਂ ਕੋਈ ਕੰਮ ਕਰਦੇ ਲੈ ਆ ਜਾ ਆਪਾਂ ਫਲਾਨੇ ਦੀ ਚੁਗਲੀ ਕਰੀਏ ਵਧੀਆ ਟਾਈਮ ਪਾਸ ਹੋਊਗਾ, ਮੈਂ ਜਾਣ ਬੁੱਝ ਕੇ ਨਾ ਤੇ ਫਿਰ ਮੈਂ ਛੇੜਦਾ। ਅੱਛਾ ਫਿਰ ਉਹ ਤੈਨੂੰ ਕੀ ਕਹਿੰਦਾ? ਅੱਛਾ ਉਹਨੇ ਐ ਕਹਿਤਾ? ਅੱਛਾ ਉਹਨੇ ਮੂੰਹ ਤੇ ਨੀ ਕਿਹਾ, ਪਿੱਠ ਪਿੱਛੇ ਕਹਿਤਾ? ਮੈਂ ਜਾਣ ਬੁੱਝ ਕੇ ਏਦਾਂ ਛੇੜਦਾ ਹੁੰਦਾ ਤੇ ਮੇਰਾ ਅਸਲ ਦੇ ਵਿੱਚ ਉਹਦਾ ਵਿੱਚ ਮਕਸਦ ਪਤਾ ਕੀ ਹੁੰਦਾ? ਮੇਰਾ ਮਕਸਦ ਇਹ ਹੁੰਦਾ ਵੀ ਉਹ ਸਾਹਮਣੇ ਬੰਦੇ ਨੂੰ ਅਹਿਸਾਸ ਹੋਵੇ ਵੀ ਇਹ ਜਿਹੜੀਆਂ ਗੱਲਾਂ ਇਹ ਸਹੀ ਨੀ ਹੈਗੀਆਂ, ਗਲਤ ਹੈ, ਇਹਦਾ ਕੋਈ ਬੈਨੀਫਿਟ ਨੀ ਨਿਕਲ ਰਿਹਾ, ਇਹਦਾ ਨੁਕਸਾਨ ਹੋ ਰਿਹਾ, ਤੁਹਾਨੂੰ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਤੁਹਾਡੇ ਅੰਦਰ ਨੈਗੇਟਿਵਿਟੀ ਫੈਲ ਰਹੀ ਆ। ਇਸ ਕਰਕੇ ਬਿਹਤਰ ਇਹ ਹੁੰਦਾ ਵੀ ਉਹਨੂੰ ਤਰੀਕੇ ਨਾਲ ਨਜਿੱਠਣਾ ਪੈਂਦਾ ਹੁੰਦਾ। ਸੋ ਮੇਰਾ ਤਾਂ ਇਹ ਫਾਰਮੂਲਾ, ਮੈਂ ਤਾਂ ਜੇ ਕੋਈ ਏਦਾਂ ਦੀ ਗੱਲ ਕਰਦਾ ਹੁੰਦਾ ਨਾ ਤੇ ਮੈਂ ਤਾਂ ਸਮਾਂ ਦੀ ਉਹਨੂੰ ਜਸ ਮਾਰ ਕੇ ਜਾ ਕੇ ਉਹਨੂੰ ਕਹਿ ਦਿੰਦਾ ਨਾ ਵੀ ਆ ਜਾਓ ਟਾਈਮ ਪਾਸ ਕਰੀ, ਆ ਜਾਓ ਚੁਗਲੀਆਂ ਕਰੀ ਫਲਾਨੇ ਬੰਦੇ ਦੀਆਂ, ਤੇ ਉਹਨੂੰ ਇੱਕ ਚੀਜ਼ ਤਾਂ ਉਹਦੇ ਸੀਨੇ ਚ ਉਹਦੀ ਵੱਜਦੀ ਆ, ਇੱਕ ਚੀਜ਼ ਤਾਂ ਉਹਦੇ ਅੰਦਰ ਉਹਦੀ ਵੱਜਦੀ ਆ ਵੀ ਇਹ ਜਿਹੜੀ ਮੈਂ ਗੱਲਬਾਤ ਜਾਂ ਸੁਣਾਈ ਜਾਂ ਸੁਣੀ ਉਹਨੂੰ ਮੂਹਰਲਾ ਕਿਸ ਨਜ਼ਰੀਏ ਨਾਲ ਲੈ ਰਿਹਾ? ਮੂਹਰਲਾ ਉਹਨੂੰ ਚੁਗਲੀ ਦੇ ਤੌਰ ਤੇ ਲੈ ਰਿਹਾ, ਉਹਨੂੰ ਉਹ ਚ ਸਵਾਦ ਲੈ ਰਿਹਾ, ਉਹਨੂੰ ਮਜ਼ਾ ਆ ਰਿਹਾ, ਤਾਂ ਉਹ ਬੰਦਾ ਨਾ ਕੱਲ ਨੂੰ ਕੋਈ ਵੀ ਗੱਲ ਕਰਨ ਤੋਂ ਪਹਿਲਾਂ 50 ਵਾਰੀ ਸੋਚੂਗਾ ਵੀ ਯਾਰ ਵਾਕਈ ਵੀ ਮੈਂ ਮੇਰੀ ਗੱਲ ਕਿਤੇ ਨਾ ਕਿਤੇ ਗਲਤ ਸੀ ਜਿਹਨੂੰ ਤਰੀਕੇ ਨਾਲ, ਤੇ ਨਾਲੇ ਮੈਂ ਗਰੰਟੀ ਕਰਦਾ ਵੀ ਮੈਂ ਜਿਹਨਾਂ ਨਾਲ ਵੀ ਇਹ ਜਿਹਾ ਵਰਤਾਰਾ ਕਰਦਾ ਜਾਂ ਰੋਜ਼ ਹੀ ਇਹੋ ਜਿਹੀਆਂ ਚੀਜ਼ਾਂ ਕਰਦਾ ਤੇ ਮੂਹਰਲੇ ਨੂੰ ਪਤਾ ਵੀ ਨੀ ਲੱਗਦਾ ਵੀ ਉਹ ਉਹਨੂੰ ਮੈਨੂੰ ਰੋਕ ਰਿਹਾ ਕਿ ਇਸ ਪਾਸੇ ਲਾ ਰਿਹਾ। ਸੋ ਇੱਕ ਵਾਰੀ ਨਾ ਤੁਹਾਨੂੰ ਉਹ ਉਵੇਂ ਹੀ ਸਟੈਪ ਪੱਟਣੇ ਪੈਂਦੇ, ਉਵੇਂ ਹੀ ਕਰਨਾ ਪੈਂਦਾ। ਤੇ ਮੈਂ ਇਹ ਕੱਲ ਹੀ ਰਾਤ ਵੀ ਹੱਸੀ ਜਾਂਦਾ, ਰਾਤ ਵੀ ਕਰ ਰਿਹਾ ਸੀ ਕਿਸੇ ਨਾਲ ਗੱਲ ਵੀ ਆ ਜਾਓ ਟਾਈਮ ਪਾਸ ਕਰੀਏ, ਚੁਗਲੀਆਂ ਕਰ ਲਈਏ। ਉਹਦਾ ਮੇਰਾ ਮਕਸਦ ਇਹੀ ਹੁੰਦਾ ਵੀ ਬੰਦੇ ਨੂੰ ਹਲੂਣਾ ਦੇਣਾ ਵੀ ਆਹ ਗੱਲ ਸੀ ਨਾ ਜਿਹੜੀਆਂ ਤੁਹਾਡੀਆਂ ਉਹ ਗੱਲਾਂ ਬਾਤਾਂ ਸੀ ਉਹ ਚੰਗੀਆਂ ਨੀ, ਉਹ ਕਿਤੇ ਨੈਗੇਟਿਵਿਟੀ ਆ, ਉਹ ਤੁਹਾਨੂੰ ਵੀ ਤੁਹਾਡੇ ਚ ਵੀ ਆਉਂਦੀਆਂ ਤੇ ਦੂਜੇ ਚ ਵੀ ਆਉਂਦੀਆਂ।
ਬਿਲਕੁਲ ਜੀ। ਤੇ ਬ੍ਰਦਰ ਸਾਹਿਬ ਅੱਗੇ ਸਾਡੇ ਨਾਲ ਕੁਛ ਹੋਰ ਦੋਸਤ ਬਣੇ ਨੇ, ਜਗਤਾਰ ਗਿੱਲ ਟੂ ਟੀਕੇ ਹਾਂਗਕਾਂਗ ਵਾਲੇ ਭਾਜੀ ਵੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿਚ, ਤੇ ਉਹਨਾਂ ਨੇ ਸਾਨੂੰ ਇੱਕ ਬਹੁਤ ਸੋਹਣਾ ਪਹਿਲਾਂ ਤਾਂ ਵਿਚਾਰ ਭੇਜਿਆ, ਮੈਂ ਵਿਚਾਰ ਸ਼ਾਮਲ ਕਰਦੀ ਹਾਂ। ਕਹਿੰਦੇ ਅਸਲ ਖੁਸ਼ ਤੇ ਕਾਮਯਾਬ ਇਨਸਾਨ ਉਹੀ ਮੰਨਿਆ ਜਾਂਦਾ ਜੋ ਮਾੜੇ ਹਾਲਾਤਾਂ ਚ ਖੁਸ਼ੀ ਲੱਭ ਲਵੇ ਤੇ ਤਸੱਲੀ ਬਖਸ਼ ਜ਼ਿੰਦਗੀ ਜਿਉਂਦਾ ਹੋਵੇ। ਜੀ ਕਿਆ ਬਾਤ ਹੈ, ਸ਼ੁਭ ਸਵੇਰ ਦੋਸਤੋ ਕਹਿੰਦੇ ਢੁੱਡੀ ਕੇ। ਬਿਲਕੁਲ ਜੀ, ਔਰ ਬੜਾ ਮੁਸ਼ਕਲ ਹੁੰਦਾ ਹੈ ਨਾ ਕਹਿਣਾ, ਕਹਿੰਦੇ ਹੁੰਦੇ ਆ ਵੀ ਬਹੁਤ ਸੌਖਾ, ਪਰ ਉਹਨਾਂ ਹਾਲਾਤਾਂ ਦੇ ਵਿੱਚੋਂ ਜਾਂ ਉਹ ਹਾਲਾਤ ਜਦੋਂ ਬਣਦੇ ਆ ਉਹਨਾਂ ਦੇ ਵਿੱਚੋਂ ਲੰਘ ਕੇ ਉਹਨਾਂ ਦੇ ਵਿੱਚੋਂ ਖੁਸ਼ੀ ਲੱਭ ਲੈਣੀ ਜਿਹੜੀ ਆ ਇਹ ਬੜਾ ਤਸੱਲੀ ਬਖਸ਼ ਵੈਸੇ ਅਹਿਸਾਸ ਆ, ਔਰ ਇਹ ਇਸ ਤਰ੍ਹਾਂ ਦੀ ਜਿਹੜੀ ਸੋਚ, ਇਸ ਤਰ੍ਹਾਂ ਦਾ ਜਿਹੜਾ ਨਜ਼ਰੀਆ ਜਿਹੜਾ ਬਣਾਉਣਾ ਉਹ ਥੋੜਾ ਜਿਹਾ ਔਖਾ ਹੁੰਦਾ, ਪਰ ਜੇਕਰ ਤੁਹਾਡਾ ਨਜ਼ਰੀਆ ਇਸ ਤਰ੍ਹਾਂ ਦਾ ਬਣ ਜਾਂਦਾ ਤਾਂ ਫਿਰ ਤੁਹਾਨੂੰ ਕੋਈ ਵੀ ਵੱਡੀ ਤੋਂ ਵੱਡੀ ਵੀ ਚਿੰਤਾ ਜਿਹੜੀ ਆ ਦੁਖੀ ਨਹੀਂ ਕਰਦੀ, ਕੋਈ ਵੱਡੀ ਤੋਂ ਵੱਡੀ ਜਿਹੜੀ ਮੁਸ਼ਕਲ ਆ ਉਹ ਵੀ ਤੁਹਾਨੂੰ ਤੰਗ ਨਹੀਂ ਕਰਦੀ। ਬਹੁਤ ਸੋਹਣਾ ਵਿਚਾਰ ਹੈ, ਬਹੁਤ ਬਹੁਤ ਧੰਨਵਾਦ ਵਿਚਾਰ ਦੇ ਲਈ। ਤੇ ਅੱਗੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਅਮਰਦੀਪ ਤੇ ਮਿੰਟੂ ਵੀਰੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਜੀ, ਬਹੁਤ ਸਤਿ ਸ੍ਰੀ ਅਕਾਲ।
ਬਿਲਕੁਲ ਅਮਰਦੀਪ, ਮੈਂ ਆਪਦੇ ਆਪ ਨੂੰ ਭਾਗਿਆਸ਼ਾਲੀ ਮੰਨਦਾ, ਮੈਂ ਇਸ ਚੀਜ਼ ਦੇ ਵਿੱਚ ਜ਼ਿੰਦਗੀ ਏਦਾਂ ਹੀ ਜ਼ਿੰਦਗੀ ਜਿਉਣਾ ਜਿਵੇਂ ਜਗਤਾਰ ਭਾਜੀ ਹੋਰਾਂ ਨੇ ਲਿਖਿਆ ਹੈ ਨਾ, ਵੀ ਜਿਹੜਾ ਬੰਦਾ ਆਪਦੇ ਦੁੱਖ ਤੇ ਪੀੜ ਵੱਜੀ ਤੇ ਹੱਸਦਾ ਹੋਵੇ, ਕੋਈ ਸੱਟ ਵੱਜੀ ਤੇ ਖੁਸ਼ ਹੋ ਲੇ, ਕੋਈ ਆਪਦੇ ਨਾਲ ਹੋਏ ਮਾੜੇ ਵਿਹਾਰ ਤੇ ਜਾਂ ਮਾੜੇ ਹੋਏ ਨਾਲ ਤੇ ਖੁਸ਼ੀ ਮਹਿਸੂਸ ਕਰੇ, ਉਹ ਬਹੁਤ ਜ਼ਿਆਦਾ ਵਧੀਆ ਜ਼ਿੰਦਗੀ ਜਿਉਂਦਾ। ਤੇ ਮੇਰਾ ਇਹ ਰੋਜ਼ ਹੀ ਹੁੰਦੀ ਹੈ ਕੋਸ਼ਿਸ਼, ਮੈਂ ਹੱਸਦਾ ਹੁੰਦਾ ਕਿ ਉਹ ਡਾਇਲੋਗ ਮੇਰਾ ਪੈਟ ਡਾਇਲੋਗ ਹੀ ਆ ਜਿਹੜਾ ਇੱਕ ਫਿਲਮ ਦੇ ਵਿੱਚ ਨੀ, ਉਹ ਪੁੱਛਦਾ ਹੁੰਦਾ ਪਤਾ ਨੀ ਕਿਹੜਾ ਐਕਟਰ ਕਹਿੰਦਾ ਹੁੰਦਾ, ਉਹ ਕਹਿੰਦਾ ਉਹ ਤੇਰੀ ਲਾਹਪਾ ਕਰਤੀ ਫਲਾਣੇ, ਅੱਛਾ ਮੇਰੀ ਲਾਹਪਾ ਹੋਊਗੀ ਕਿ ਮੂਰਲਾ ਕਹਿੰਦਾ ਹੁੰਦਾ, ਉਹਨੂੰ ਪੁੱਛਦਾ ਹੁੰਦਾ। ਤੇ ਮੈਂ ਅਕਸਰ ਇਹ ਆਪਦੇ ਤੇ ਵਰਤਦਾ ਹੁੰਦਾ, ਮੈਂ ਕਈ ਵਾਰ ਯਾਦ ਨਾਲ ਦੇਖ ਆ ਯਾਰ ਮੈਨੂੰ ਐ ਲੱਗਦਾ ਮੇਰੀ ਬੇਇੱਜ਼ਤੀ ਨੀ ਕਰ ਗਿਆ ਹੁੰਦਾ, ਮੈਂ ਇਸ ਗੱਲ ਨੂੰ ਵੀ ਖੁਸ਼ੀ ਦੇ ਤੌਰ ਤੇ ਲੈਣਾ ਹੁੰਦਾ, ਪੋਜ਼ਿਟਿਵਲੀ ਲੈਣਾ ਹੁੰਦਾ, ਨਾ ਕਿ ਨੈਗੇਟਿਵਿਟੀ ਜਿਹਦੇ ਸਿਰ ਅੰਦਰ ਆਉਣ ਦਿੰਦਾ ਕਿਸੇ ਵੀ ਰੂਪ ਚ। ਸੋ ਬਿਲਕੁਲ ਜਗਤਾਰ ਭਾਜੀ, ਬਹੁਤ ਸੋਹਣਾ ਵਿਚਾਰ ਤੁਸੀਂ ਦਿੱਤਾ, ਤੇ ਕੋਸ਼ਿਸ਼ ਮੇਰੀ ਤਾਂ 100% ਹੀ ਆ ਵੀ ਏਦਾਂ ਹੀ ਜ਼ਿੰਦਗੀ ਹੈ ਮੇਰੀ ਤਾਂ, ਤੇ ਏਦਾਂ ਹੀ ਜਿਉਣ ਦੀ ਮੈਂ ਕੋਸ਼ਿਸ਼ ਕਰਦਾ, ਪਰ ਹੋ ਸਕਦਾ ਵੀ ਸਾਡੇ ਸਰੋਤੇ ਵੀ ਅੱਜ ਤੋਂ ਬਾਅਦ ਇਸ ਚੀਜ਼ ਦਾ ਇੰਜੋਏ ਕਰ ਸਕਣਗੇ।
ਜੀ ਜੀ ਬਿਲਕੁਲ, ਅਸੀਂ ਉਮੀਦ ਕਰਦੇ ਹਾਂ। ਔਰ ਅੱਗੇ ਕਹਿੰਦੇ ਆ ਕਿ ਮਿੰਟੂ ਵੀਰੇ ਅੱਜ ਕਹਿੰਦੇ ਭਾਰਤ ਕਿੱਥੇ ਖੜਾ ਹੈ, ਭਾਰਤ ਸਰਕਾਰ ਕੋਲ ਨੀਤੀ ਹੈ ਜਿਸ ਨਾਲ ਭਾਰਤ ਨੂੰ ਆਰਥਿਕ ਮੰਦੀ ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਭਾਰਤ ਦੇ ਫਾਈਨੈਂਸ ਮੰਤਰੀ ਕਹਿ ਰਹੇ ਨੇ ਕਿ ਭਾਰਤ ਆਰਥਿਕ ਤੌਰ ਤੇ ਠੀਕ ਹੈ, ਪਰ ਉਸਦਾ ਪਤੀ ਇੱਕ ਅਖਬਾਰ ਚ ਆਰਟੀਕਲ ਲਿਖਦਾ ਹੈ ਕਿ ਭਾਰਤ ਸਰਕਾਰ ਕੋਈ ਇਕਨੋਮਿਕ ਨੀਤੀ ਨਹੀਂ ਹੈ, ਭਾਰਤ ਸਰਕਾਰ ਕੋਲ ਕੋਈ ਇਕਨੋਮਿਕ ਨੀਤੀ ਨਹੀਂ ਹੈ। ਤੁਸੀਂ ਕਹਿੰਦੇ ਇਸ ਨੂੰ ਕਿਵੇਂ ਵੇਖਦੇ ਹੋ? ਤੇ ਬਾਕੀ ਕਹਿੰਦੇ ਮਿੰਟੂ ਵੀਰੇ ਧਾਰਮਿਕ ਸਮਾਗਮਾਂ ਤੇ ਸਰਕਾਰੀ ਕਬਜ਼ਾ ਵੀ 1999 ਚ ਬਾਦਲ ਸਰਕਾਰ ਨੇ ਸ਼ੁਰੂ ਕੀਤਾ ਸੀ ਤੇ ਹੁਣ ਇਹੀ ਬਾਦਲ ਕਹਿ ਰਹੇ ਨੇ ਕਿ ਸਰਕਾਰ ਧਾਰਮਿਕ ਸਮਾਗਮਾਂ ਚ ਦਖਲ ਨਾ ਦੇਵੇ।
ਪਹਿਲੀ ਗੱਲ ਤਾਂ ਜਿਹੜਾ ਭਾਰਤ ਸਰਕਾਰ ਦੀ ਗੱਲ ਕਰੀ ਹੈ ਤਾਂ ਉਹ ਵਾਕਈ ਸੀਤਾਰਮਨ ਦੇ ਜਿਹੜੇ ਪਤੀ ਦੇਵ ਆ ਉਹਨਾਂ ਨੇ ਇੱਕ ਅਖਬਾਰ ਚ ਆਰਟੀਕਲ ਲਿਖਿਆ ਸੀ ਤੇ ਉਹਨੇ ਭਾਰਤੀ ਨੀਤੀਆਂ ਦੇ ਉੱਤੇ ਉਂਗਲ ਉਠਾਈ ਸੀ ਤੇ ਘਰ ਵਾਲੀ ਉਹਨਾਂ ਦੀ ਵਿੱਤ ਮੰਤਰੀ ਆ, ਸੋ ਕਿਤੇ ਨਾ ਕਿਤੇ ਉਹ ਵੀ ਇਸ਼ਾਰਾ ਸੀਗਾ ਵੀ ਕੋਈ ਦੋ ਪਾਸੇ ਇਸ਼ਾਰਾ ਸੀ ਉਹਦਾ, ਇੱਕ ਪਾਸਾ ਨੀ ਸੀ। ਇੱਕ ਇਸ਼ਾਰਾ ਤਾਂ ਇਹ ਸੀਗਾ ਵੀ ਸਾਡੇ ਅਸੀਂ ਦਿਖਾ ਰਹੀ ਸੀ ਭਾਜਪਾ ਵੀ ਸਾਡੇ ਹਰ ਇੱਕ ਬੰਦੇ ਨੂੰ ਬੋਲਣ ਦੀ ਆਜ਼ਾਦੀ ਆ, ਅਸੀਂ ਕਿਸੇ ਬੰਦੇ ਨੂੰ ਦੱਬਦੇ ਨੀ, ਤੇ ਆਪਦੇ ਆਪ ਨੂੰ ਕਲੀਨ ਚਿੱਟ ਦੇਣ ਲਈ ਸਰਟੀਫਿਕੇਟ ਦੇਣ ਲਈ ਕਈ ਵਾਰੀ ਨਾ ਏਦਾਂ ਦਾ ਮਸਲੇ ਠਾਏ ਜਾਂਦੇ ਹੁੰਦੇ ਆ। ਤੇ ਦੂਜੇ ਪਾਸੇ ਇਹ ਸੀ ਵੀ ਹੋ ਸਕਦਾ ਵਾਕਈ ਬਾਪੂ ਆਪਦੇ ਵਿਚਾਰ ਹੁੰਦੇ ਆ ਤੇ ਦੂਜੇ ਦੀ ਵਿਚਾਰਾਂ ਦੀ ਦਖਲ ਅੰਦਾਜ਼ੀ ਨਹੀਂ ਦਿੱਤੀ ਜਾਂਦੀ। ਤੇ ਤੀਜੀ ਜਿਹੜੀ ਇਹਨਾਂ ਨੇ 99 ਦੀ ਗੱਲ ਕਹੀ ਹੈ ਨਾ, 99 ਚ ਨੀ ਜੀ ਇਹ ਬਾਦਲਾਂ ਨੇ ਕਬਜ਼ਾ ਕਰਨਾ ਸਿਖਾਇਆ, ਇਹ ਤਾਂ ਬਹੁਤ ਪਹਿਲਾਂ ਤੋਂ ਹੁੰਦਾ ਰਿਹਾ। ਇਹ ਤਾਂ ਜੇ ਤੁਸੀਂ ਤਲਵੰਡੀ ਸਾਬੋ ਦੀਆਂ ਆਪਣੀ ਵਿਸਾਖੀ ਦੀਆਂ ਜਿਹੜੀਆਂ ਕਾਨਫਰੰਸਾਂ ਦੇਖੋ ਤਾਂ ਮੈਂ ਜਦੋਂ ਤੋਂ ਸੁਰਤ ਸੰਭਾਲੀ ਹੈ ਵਿਸਾਖੀ ਦੀ ਕਾਨਫਰੰਸ ਦੇ ਉੱਤੇ ਸਿਆਸੀ ਲੈਕਚਰ ਸੁਣਨ ਲੋਕ ਜਾਂਦੇ ਹੁੰਦੇ ਸੀ, ਪਰ ਇਹ ਚਰਚਾ ਚ ਉਦੋਂ ਵੱਧ ਆ ਗਈਆਂ ਜਦੋਂ ਇਹਨਾਂ ਨੂੰ ਸਿੱਧਾ ਡਾਇਰੈਕਟਲੀ ਯੂਜ਼ ਕਰਨ ਲੱਗ ਗਏ। ਪਿੱਛੇ ਤਾਂ ਸੁਖਬੀਰ ਬਾਦਲ ਨੇ ਬਿਆਨ ਹੀ ਇਹ ਦਿੱਤਾ ਸੀ ਉਹ ਤੁਸੀਂ ਮੁਕਤਸਰ ਮੱਥਾ ਟੇਕਣ ਬਾਅਦ ਚ ਆਇਓ, ਪਹਿਲਾਂ ਕਹਿੰਦਾ ਰੈਲੀ ਚ ਆਇਓ ਤੇ ਰੈਲੀ ਸੁਣਨ ਆਇਓ, ਇਹ ਸ਼ਬਦ ਸੁਖਬੀਰ ਬਾਦਲ ਨੇ ਸ਼ਰੇਆਮ ਅਖਬਾਰ ਚ ਬਿਆਨ ਦਿੱਤਾ ਸੀ। ਸੋ ਇਹ ਜਿਹੀਆਂ ਚਰਚਾ ਉਦੋਂ ਵੱਧ ਚੱਲ ਪਈਆਂ ਸੀ।
ਜੀ ਜੀ ਬਿਲਕੁਲ। ਅੱਛਾ, ਬਿਕਰਮਜੀਤ ਸਿੰਘ ਬਰਾੜ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ, ਇਹਨਾਂ ਵੀ ਬਹੁਤ ਸੋਹਣਾ ਇੱਕ ਵਿਚਾਰ ਸਾਨੂੰ ਭੇਜਿਆ। ਕਹਿੰਦੇ ਜੋ ਸਦਾ ਸੰਤੁਸ਼ਟ ਹੈ ਉਹ ਸਦਾ ਖੁਸ਼ ਹੈ ਅਤੇ ਖਿੱਚ ਭਰਪੂਰ ਮੂਰਤ ਹੈ। ਬਿਲਕੁਲ ਜੀ, ਔਰ ਸਭ ਤੋਂ ਪਹਿਲਾਂ ਤਾਂ ਸੰਤੁਸ਼ਟੀ ਹੋਣੀ, ਸਬਰ ਹੋਣਾ, ਜਿਹੜਾ ਸੰਤੋਖ ਹੋਣਾ ਉਹ ਬਹੁਤ ਜ਼ਰੂਰੀ ਹੈ। ਔਰ ਜੇਕਰ ਸਬਰ, ਸੰਤੋਖ ਔਰ ਸੰਤੁਸ਼ਟੀ ਸਾਨੂੰ ਪ੍ਰਾਪਤ ਹੁੰਦੀ ਹੈ ਤਾਂ ਫਿਰ ਖੁਸ਼ੀ ਔਰ ਬਾਕੀ ਚੀਜ਼ਾਂ ਜਿਹੜੀਆਂ ਉਹ ਆਪ ਮੁਹਾਰੇ ਹੀ ਸਾਨੂੰ ਮਿਲ ਜਾਂਦੀਆਂ ਹਨਾ। ਪਰ ਇਹੀ ਹੈ ਕਿ ਨਜ਼ਰੀਆ ਜਿਹੜਾ ਉਹ ਕਿਸ ਤਰ੍ਹਾਂ ਦਾ ਅਸੀਂ ਰੱਖਦੇ ਹਾਂ ਜ਼ਿੰਦਗੀ ਦੇ ਵਿੱਚ। ਕਈ ਵਾਰ ਨਿਰਾਸ਼ਾਵਾਂ ਵੀ ਭਾਰੂ ਹੋ ਜਾਂਦੀਆਂ ਹਨਾ, ਨਕਾਰਾਤਮਕਤਾ ਜਿਹੜੀ ਆ ਉਹ ਕਈ ਵਾਰ ਭਾਰੂ ਹੋ ਜਾਂਦੀ ਆ। ਆਲੇ ਦੁਆਲੇ ਦੇ ਜਿਸ ਤਰ੍ਹਾਂ ਦੇ ਵਤੀਰੇ ਨੂੰ ਦੇਖਦੇ ਹਾਂ, ਫਿਰ ਉਸ ਤਰ੍ਹਾਂ ਦਾ ਜਿਹੜਾ ਦੌਰ ਦੇਖਦੇ ਹਾਂ, ਤਾਂ ਫਿਰ ਉਸ ਦੇ ਵਿੱਚੋਂ ਉੱਭਰ ਕੇ ਆਪਣੇ ਆਪ ਨੂੰ ਬਾਹਰ ਲਿਆਉਣਾ ਸਭ ਤੋਂ ਵੱਡੀ ਗੱਲ ਆ। ਔਰ ਉਸ ਤੋਂ ਉੱਭਰ ਕੇ ਜੇ ਆਪਣੇ ਆਪ ਨੂੰ ਬਾਹਰ ਲੈ ਆਉਂਦੇ ਹਾਂ, ਤੁਸੀਂ ਸੰਤੁਸ਼ਟ ਹੋ ਜਾਂਦੇ ਹਾਂ, ਸਬਰ ਜਿਹੜਾ ਆ, ਸੰਤੋਖ ਜਿਹੜਾ ਆ ਉਹ ਤੁਹਾਡੇ ਅੰਦਰ ਪੈਦਾ ਹੋ ਜਾਂਦਾ, ਤਾਂ ਵਾਕਈ ਬਹੁਤ ਹੀ ਖੂਬਸੂਰਤ ਵਿਚਾਰ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬਹੁਤ ਸੋਹਣੇ ਵਿਚਾਰ ਦੇ ਨਾਲ ਸਾਂਝ ਬਣਾਈ ਹੈ ਬਿਕਰਮਜੀਤ ਸਿੰਘ ਜੀ। ਔਰ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਬਰਾੜ ਜੀ, ਭੈਣ ਜੀ ਤੇ ਸਾਰੇ ਸਰੋਤਿਆਂ ਨੂੰ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਪ੍ਰੋਗਰਾਮ, ਕਹਿੰਦੇ ਬਹੁਤ ਵਧੀਆ ਚੱਲ ਰਿਹਾ। ਵਲਗੂਲਗਾ ਤੋਂ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਧੰਨਵਾਦ ਬਿਕਰਮਜੀਤ ਜੀ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਪ੍ਰੋਗਰਾਮ ਚ, ਧੰਨਵਾਦ ਬਹੁਤ ਬਹੁਤ ਸਾਂਝ ਬਣਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਹਰਜਿੰਦਰ ਸਿੰਘ ਘੁੰਮਣ, ਅੱਛਾ ਬੱਸੀ ਪਠਾਣਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਸਾਡੇ ਵੱਲੋਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ। ਔਰ ਇਹ ਕਹਿੰਦੇ ਜੀ ਅੱਜ ਰੇਡੀਓ ਨੀ ਚੱਲ ਰਿਹਾ, ਹਰਮਨ ਰੇਡੀਓ ਨਹੀਂ ਚੱਲ ਰਿਹਾ। ਮੈਨੂੰ ਲੱਗਦਾ ਵੀ ਤੁਸੀਂ ਐਪ ਦੀ ਜਾਂ ਤਾਂ ਗੱਲ ਕਰ ਰਹੇ ਹੋ, ਸਕਦਾ ਕਿ ਐਪ ਜਿਹੜੀ ਹੈ ਉਹ ਨਾ ਚੱਲ ਰਹੀ ਹੋਵੇ। ਤੁਸੀਂ ਉਸਨੂੰ ਫੋਨ ਨੂੰ ਦੁਬਾਰਾ ਪੂਰਾ ਬੰਦ ਕਰਕੇ ਦੁਬਾਰਾ ਚਲਾ ਕੇ ਦੇਖੋ, ਔਰ ਜੇਕਰ ਨਹੀਂ ਚੱਲਦਾ ਤੇ ਫਿਰ ਤੁਸੀਂ ਟਿਊਨ ਇਨ ਐਪ ਦੇ ਉੱਤੇ ਜਾ ਕੇ ਵੀ ਪ੍ਰੋਗਰਾਮ ਸੁਣ ਸਕਦੇ ਹੋ। ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਬਣਾਈ ਹੈ ਜੀ ਮੁੱਖ ਸੰਧੂ ਹੋਰਾਂ ਨੇ, ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਬਰਾੜ ਸਾਹਿਬ ਤੁਹਾਡਾ $20 ਫੀਸ ਬਾਰੇ ਕੀ ਖਿਆਲ ਹੈ ਜੀ, ਕਰਤਾਰਪੁਰ ਸਾਹਿਬ ਲਾਂਘੇ ਬਾਰੇ? ਆਈ ਥਿੰਕ ਵੀ ਇਹ ਜਾਇਜ਼ ਹੀ ਹੈ, ਬਟ ਤੁਸੀਂ ਕਹਿੰਦੇ ਕੀ ਕਹੋਗੇ ਇਹਦੇ ਬਾਰੇ? ਧੰਨਵਾਦ।
ਦੇਖੋ ਜਿਹੜੀ ਫੀਸ ਆ ਹੁਣ ਉਹ ਅੱਡੋ ਅੱਡ ਜਿਵੇਂ ਦਿੱਲੀ ਸਰਕਾਰ ਆਪਦੇ ਵੱਲੋਂ ਪੇ ਕਰ ਰਹੀ ਆ, ਹੋ ਸਕਦਾ ਕੱਲ ਨੂੰ ਸ਼੍ਰੋਮਣੀ ਕਮੇਟੀ ਕੁਛ ਕਰੇ, ਹੋ ਸਕਦਾ ਪੰਜਾਬ ਸਰਕਾਰ ਕੁਛ ਕਰੇ, ਪਰ ਜਦੋਂ ਕੋਈ ਵੀ ਵਰਤਾਰਾ ਹੁੰਦਾ ਨਾ ਉਹਦੇ ਲਈ ਸੋਰਸਿਸ ਤਾਂ ਲੱਗਦੇ ਆ, ਤੇ ਉਹ ਹੁਣ ਡਿਪੈਂਡ ਕਰਦਾ ਵੀ ਉਹ ਸੋਰਸਿਸ ਕਿੰਨੇ ਲੱਗਦੇ ਆ, ਕਿੰਨੇ ਉਹਨਾਂ ਨੇ ਪਾਕਿਸਤਾਨ ਗੌਰਮੈਂਟ ਨੇ ਜਿਹੜੀ ਇਹ ਤੈਅ ਕੀਤੀ ਆ $20 ਫੀਸ ਆ, ਜਾਂ ਜੋ ਵੀ ਇਹਨਾਂ ਨੇ ਦੋਨਾਂ ਸਰਕਾਰਾਂ ਨੇ ਰਲ ਕੇ ਤੈਅ ਕੀਤੀ ਆ, ਉਹ $20 ਫੀਸ ਮੇਰੇ ਹਿਸਾਬ ਨਾਲ ਕੋਈ ਬਾਹਲੀ ਨਹੀਂ ਹੈ। ਜੇ ਤੁਸੀਂ ਕਿਸੇ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦੇ ਹੋਗੇ, ਗੁਰੂ ਨਾਨਕ ਦੀ ਧਰਤੀ ਤੇ ਜਾਂਦੇ ਹੋਗੇ, ਤਾਂ ਕੋਈ ਵੱਡੀ ਚੀਜ਼ ਨਹੀਂ ਹੈ $20। ਤੇ ਸਾਨੂੰ ਇਹ ਹਰੇਕ ਗੱਲ ਦੇ ਉੱਤੇ ਕਹਿ ਰਹੀ ਨਾ ਅਸੀਂ ਧਿਆਨ ਹੋਰ ਪਾਸੇ ਲਿਜਾਣ ਪਿੱਛੇ, ਜਾਂ ਹੁਣ ਦੇਖੋ ਜਿਹੜੇ ਨਿੰਦਰਾਂ, ਜੇ ਹੁਣ ਪਤਾ ਲੱਗ ਗਿਆ ਵੀ ਇੱਕ ਚੀਜ਼ ਹੋ ਰਹੀ ਆ ਤਾਂ ਉਹਨੇ ਹੁਣ ਨਿੰਦਣ ਦੇ ਮਾਮਲੇ ਦੇ ਵਿੱਚ ਇੱਕ ਚੀਜ਼ ਆ ਜਾਣੀ ਆ ਵੀ ਨਹੀਂ ਇਹ ਤਾਂ ਫੀਸ ਲੱਗੂਗੀ ਤਾਂ ਉਹ ਹੋਊਗਾ ਤੇ ਇਸ ਕਰਕੇ ਸਾਨੂੰ ਥੋੜੀ ਜਿਹੀ ਸੋਚਣੀ ਪੈਣੀ ਹੈ ਇਹ ਚੀਜ਼ਾਂ ਨੂੰ ਇਹ ਚੀਜ਼ਾਂ ਕੋਈ ਵੱਡੀ ਗੱਲ ਨਹੀਂ ਹੈਗੀਆਂ ਵੱਡਾ ਵਰਤਾਰਾ ਨਹੀਂ ਹੈ ਸੋ ਇਸ ਨੂੰ ਮੰਨ ਲਈਏ ਅਸੀਂ ਕੋਈ ਖਾਸ ਗੱਲ ਨਹੀਂ ਹੈ
ਜੀ ਬਿਲਕੁਲ ਔਰ ਉਹੀ ਗੱਲ ਹੈ ਕਿ ਜਦੋਂ ਅਸੀਂ ਕਿੰਤੂ ਪ੍ਰੰਤੂ ਕਰਨਾ ਤਾਂ ਕਿਸੇ ਵੀ ਚੀਜ਼ ਤੇ ਕਰ ਦੇਣਾ ਅੱਜ ਇੱਕ ਖਬਰ ਆ ਰਹੀ ਸੀਗੀ ਕਿ ਪਾਕਿਸਤਾਨ ਤੋਂ ਆਉਣ ਵਾਲੀ ਜਿਹੜੀ ਡਾਕ ਹੈ ਜਾਂ ਭਾਰਤ ਤੋਂ ਜਿਹੜੀ ਪਾਕਿਸਤਾਨ ਜਾਣ ਵਾਲੀ ਡਾਕ ਹੈ ਉਹਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਪਰ ਦੂਜੇ ਪਾਸੇ ਦੇਖੋ ਕਿੰਨਾ ਵੱਡਾ ਫੈਸਲਾ ਜਿਹੜਾ ਕਰਤਾਰਪੁਰ ਲਾਂਘੇ ਨੂੰ ਖੋਲਣ ਦਾ ਹੋਇਆ ਔਰ ਇੱਕ ਸੋਹਣੀ ਜਿਹੜੀ ਸ਼ੁਰੂਆਤ ਆ ਉਹਦੇ ਉੱਤੇ ਮੈਨੂੰ ਲੱਗਦਾ ਸਾਨੂੰ ਫੁੱਲ ਚੜਾਉਣੇ ਬਣਦੇ ਆ ਜਦਕਿ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਕੇ ਕਈ ਵਾਰ ਅਸੀਂ ਆਪਣਾ ਵੀ ਔਰ ਦੂਜਿਆਂ ਦਾ ਵੀ ਜਿਹੜਾ ਵਕਤ ਹੈ ਉਹ ਕਈ ਵਾਰ ਬਰਬਾਦ ਕਰਦੇ ਹਾਂ ਅਗਲਾ ਸੁਨੇਹਾ ਸਾਨੂੰ ਭੇਜਿਆ ਜੀ ਵੀਰਪਾਲ ਕੌਰ ਹੋਰਾਂ ਨੇ ਗੁੱਡ ਮਾਰਨਿੰਗ ਸਿਸਟਰ ਜੀ ਤੇ ਵੀਰ ਜੀ ਵੈਰੀ ਗੁੱਡ ਮਾਰਨਿੰਗ ਸਾਡੇ ਵੱਲੋਂ ਵੀਰਪਾਲ ਜੀ ਤੁਹਾਨੂੰ ਔਰ ਕਹਿੰਦੇ ਵੈਰੀ ਗੁੱਡ ਆਨਸਰ ਵੀਰ ਜੀ ਤੁਹਾਡੇ ਜਵਾਬ ਦੀ ਸਲਾਹਣਾ ਕਰ ਰਹੇ ਨੇ ਵੀਰਪਾਲ ਕੌਰ ਜੀ ਪਾਠ ਸਾਹਿਬ
ਜੀ ਜੀ ਮਿਹਰਬਾਨੀ ਜੀ ਮਿਹਰਬਾਨੀ ਸੋ ਤੁਸੀਂ ਜਵਾਬ ਚੰਗਾ ਲੱਗਿਆ ਤੁਹਾਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਇਹ ਚੀਜ਼ ਦੀ ਪਰ ਕੀ ਕਰੀਏ ਜੀ ਕਈ ਵਾਰੀ ਨਾ ਸਿਆਸੀ ਪ੍ਰੈਸ਼ਰ ਸਾਡੇ ਤੇ ਵੀ ਆਉਂਦਾ ਸਾਡੇ ਤੇ ਵੀ ਆਮ ਲੋਕਾਂ ਦਾ ਪ੍ਰੈਸ਼ਰ ਆਉਂਦਾ ਤੇ ਫਿਰ ਸਾਨੂੰ ਗੱਲ ਕਹਿਣੀ ਤਾਂ ਪੈਂਦੀ ਹੈ ਪਰ ਕਹਿਣੀ ਥੋੜੀ ਜਿਹੀ ਘੁਮਾ ਜੇ ਪੈਂਦੀ ਆ ਉਹਨੂੰ ਮੈਂ ਨੀ ਚਾਹੁੰਦਾ ਹੁੰਦਾ ਕੋਈ ਵਰਜਿਤ ਗੱਲ ਕਰਕੇ ਆਪਾਂ ਕਿਸੇ ਚੀਜ਼ ਨੂੰ ਏਦਾਂ ਦਾ ਕਰੀਏ ਵੀ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਕਿਉਂਕਿ ਆਪਣਾ ਤਾਂ ਇੱਕੋ ਇੱਕ ਸੋਚ ਆ ਵੀ ਸਰਬੱਤ ਦਾ ਭਲਾ ਹੋਵੇ ਤੇ ਸਰਬੱਤ ਦਾ ਭਲਾ ਮੰਗੀਏ ਅਸੀਂ ਕਿਸੇ ਦਾ ਨੁਕਸਾਨ ਨਾ ਕਰ ਲਈਏ ਜਾਣੇ ਅਣਜਾਣੇ
ਜੀ ਔਰ ਬ੍ਰਦਰ ਸਾਹਿਬ ਅੱਜ ਜਿਵੇਂ ਜਿੰਦਵੀਰ ਹੋਰਾਂ ਨੇ ਅੱਜ ਕਿਹਾ ਆ ਕਿ ਅੱਜ ਜਿੰਦਵੀਰ ਔਰ ਜਿੱਦਵੀਰ ਮੈਨੂੰ ਲੱਗਦਾ ਮੈਂ ਉਹਨਾਂ ਦਾ ਨਾਮ ਗਲਤ ਨਾ ਲੈ ਰਹੀ ਹੋਵਾਂ ਸੋ ਜੇਕਰ ਉਹਨਾਂ ਦਾ ਨਾਮ ਜਿੱਦਵੀਰ ਹੈ ਤੇ ਜਿੱਦਵੀਰ ਹੋਰਾਂ ਦਾ ਜਿਹੜਾ ਸੁਨੇਹਾ ਕਿ ਅੱਜ ਅਸੀਂ ਗੱਲਬਾਤ ਜਿਹੜੀ ਹੈ ਚੁਗਲੀਆਂ ਦੇ ਉੱਤੇ ਜ਼ਰੂਰ ਕਰੀਏ ਔਰ ਜ਼ਰੂਰ ਆਪਾਂ ਅਗਲੇ ਹਿੱਸੇ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਗੱਲਬਾਤ ਜ਼ਰੂਰ ਕਰਾਂਗੇ ਔਰ ਕਈ ਵਾਰ ਇਹ ਵੀ ਲੱਗਦਾ ਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਸਾਡੇ ਸੁਣਨ ਵਾਲਿਆਂ ਦਾ ਜਾਂ ਫਿਰ ਜਿਹੜਾ ਬਾਹਰਲਾ ਜਿਹੜਾ ਇੱਕ ਤਰ੍ਹਾਂ ਦਾ ਪ੍ਰਭਾਵ ਆ ਉਹ ਜ਼ਰੂਰ ਸਾਡੇ ਉੱਤੇ ਹੁੰਦਾ ਪਰ ਜਿਹੜੀ ਹਮੇਸ਼ਾ ਇੱਕ ਕੋਸ਼ਿਸ਼ ਇਹ ਜ਼ਰੂਰ ਰਹਿੰਦੀ ਹੁੰਦੀ ਹੈ ਕਿ ਜੇਕਰ ਅੱਜ ਅਸੀਂ ਇਸ ਪਲੇਟਫਾਰਮ ਤੋਂ ਬਹੁਤ ਕੁਛ ਬੋਲਦੇ ਹਾਂ ਗੱਲਾਂ ਕਰਦੇ ਹਾਂ ਤੁਹਾਡੇ ਨਾਲ ਔਰ ਕੁਛ ਟਿੱਪਣੀਆਂ ਵੀ ਜਿਹੜੀਆਂ ਉਹ ਹੋ ਜਾਂਦੀਆਂ ਹੋ ਸਕਦਾ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਸਾਡੇ ਕੋਲੋਂ ਗਲਤ ਵੀ ਹੁੰਦੀਆਂ ਹੋਣ ਹਨਾ ਔਰ ਉਹਦੇ ਲਈ ਅਸੀਂ ਅਕਸਰ ਜੋ ਵੀ ਸਾਡੇ ਤੋਂ ਗਲਤ ਬੋਲਿਆ ਜਾਂਦਾ ਸਾਡੇ ਜੋ ਵੀ ਗਲਤ ਕਥਨ ਹੋ ਜਾਂਦੇ ਆ ਉਹਨਾਂ ਦੇ ਬਾਰੇ ਅਸੀਂ ਮਾਫ਼ੀ ਵੀ ਚਾਹੁੰਦੇ ਹੁੰਦੇ ਹਾਂ ਪਰ ਕਈ ਵਾਰ ਕੀ ਹੁੰਦਾ ਕਿ ਜਿਹੜੇ ਸਾਡੇ ਸੁਣਨ ਵਾਲੇ ਆ ਹਨਾ ਉਹ ਸਾਡੀ ਉਸ ਗੱਲਬਾਤ ਤੋਂ ਜਿਹੜਾ ਸਾਡਾ ਮਿਆਰ ਆ ਉਹ ਸਾਨੂੰ ਉਸ ਮਿਆਰ ਦੇ ਉੱਤੇ ਦੇਖਣਾ ਚਾਹੁੰਦੇ ਹੁੰਦੇ ਆ ਕੋਸ਼ਿਸ਼ ਦੋਸਤੋ ਜ਼ਰੂਰ ਇਹ ਹੁੰਦੀ ਆ ਕਿ ਜੇ ਅਸੀਂ ਇਸ ਪਲੇਟਫਾਰਮ ਤੋਂ ਕੋਈ ਗੱਲ ਕਹਿਣ ਦੇ ਯੋਗ ਹੁੰਦੇ ਆ ਤੇ ਉਸ ਗੱਲ ਨੂੰ ਕਹਿਣ ਤੋਂ ਬਾਅਦ ਇਹ ਨਾ ਤੁਸੀਂ ਮਹਿਸੂਸ ਕਰੋ ਕਿ ਇੱਥੇ ਤਾਂ ਕੁਛ ਹੋਰ ਤਰ੍ਹਾਂ ਅਸੀਂ ਪੇਸ਼ ਆਉਂਦੇ ਹਾਂ ਪਰ ਅਸਲ ਜ਼ਿੰਦਗੀ ਚ ਜਦੋਂ ਅਸੀਂ ਮਿਲਦੇ ਹਾਂ ਤਾਂ ਅਸੀਂ ਕੁਛ ਹੋਰ ਹੀ ਹੁੰਦੇ ਹਾਂ ਹਨਾ ਕਿਉਂਕਿ ਇਹ ਚੀਜ਼ ਮੈਨੂੰ ਲੱਗਦਾ ਕਿ ਕਾਫੀ ਦੁਖਦਾਈ ਹੁੰਦੀ ਆ ਬ੍ਰਾਟ ਸਾਹਿਬ ਤੁਸੀਂ ਵੈਸੇ ਸਮਾਂ ਜਿਹੜਾ ਉਹ ਤਾਂ ਉੱਪਰ ਹੋ ਚੁੱਕਿਆ ਖਬਰਾਂ ਦੇ ਸਿਲਸਿਲੇ ਦਾ ਪਰ ਇੱਕ ਗੱਲ ਜਿਹੜੀ ਹੈ ਨਾ ਮੈਂ ਉਹ ਜ਼ਰੂਰ ਕਰਨਾ ਚਾਹੁੰਦੀ ਸੀ ਅੱਜ ਹੀ ਨਹੀਂ ਅਸੀਂ ਕਾਫੀ ਵਾਰ ਪਿਛਲੇ ਕਈ ਸਾਲਾਂ ਤੋਂ ਵੈਸੇ ਤਾਂ ਇਸ ਪਲੇਟਫਾਰਮ ਦੇ ਉੱਤੇ ਦੁਹਾਈ ਦਿੰਦੇ ਆ ਰਹੇ ਹਾਂ ਹਨਾ ਵੀ ਅਸੀਂ ਕੋਸ਼ਿਸ਼ ਇਹ ਰੱਖਦੇ ਹਾਂ ਕਿ ਅਸੀਂ ਚੰਗੇ ਗੀਤ ਪ੍ਰਸਾਰਿਤ ਕਰੀਏ ਸੇਧ ਜਿਹੜੀ ਆ ਚੰਗੀ ਇੱਕ ਮਿਲ ਸਕੇ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਹੋਵੇ ਜਿਹੜੇ ਸਾਡੇ ਭਾਈਚਾਰੇ ਦੇ ਨਾਲ ਜੁੜੇ ਹੋਏ ਆ ਜਿਹੜੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਲ ਜੁੜੇ ਹੋਏ ਆ ਉਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਹੋਵੇ ਹਨਾ ਪਰ ਕਈ ਵਾਰ ਕੀ ਹੁੰਦਾ ਕਿ ਕੁਛ ਚੀਜ਼ਾਂ ਜਿਹੜੀਆਂ ਆ ਉਹ ਤੁਹਾਨੂੰ ਜ਼ਰੂਰ ਦੁੱਖ ਦਿੰਦੀਆਂ ਆ ਨਿਰਾਸ਼ ਕਰਦੀਆਂ ਆ ਕੀ ਕਾਰਨ ਰਹਿੰਦਾ ਆ ਹੁਣ ਗੱਲ ਜਿਹੜੀ ਉਹ ਮੈਂ ਜ਼ਰੂਰ ਛੇੜਨਾ ਚਾਹੁੰਦੀ ਸੀਗੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਨਾਮਵਰ ਗਾਇਕ ਜਿਹਨੂੰ ਅਸੀਂ ਬਣਾਇਆ ਉਹਦੇ ਨਾਲ ਪਹਿਲਾਂ ਕੁਛ ਇਸ਼ੂਜ਼ ਵੀ ਜੁੜੇ ਹਨਾ ਪਰ ਉਸ ਵੇਲੇ ਜਦੋਂ ਉਹ ਇਸ਼ੂਜ਼ ਜੁੜੇ ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਦੁਨੀਆਂ ਦਾ ਜਿਹੜਾ ਰੁੱਖ ਆ ਉਹ ਇੰਨਾ ਕੁ ਜ਼ਿਆਦਾ ਉਹਦੇ ਵਿਰੋਧ ਪੱਖ ਦੇ ਵਿੱਚ ਹੋ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹਨਾ ਪਰ ਕੁਛ ਦਿਨਾਂ ਬਾਅਦ ਹੀ ਜਿਹੜਾ ਪਾਸਾ ਇਸ ਤਰ੍ਹਾਂ ਪਰਤਿਆ ਕਿ ਉਸ ਨੂੰ ਇੱਕ ਮੈਨੂੰ ਲੱਗਦਾ ਵੀ ਦੁਨੀਆਂ ਦੇ ਪੱਧਰ ਦੇ ਉੱਤੇ ਇਦਾਂ ਦਾ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਕਿ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਸ ਪੱਖ ਤੋਂ ਅਸੀਂ ਅੱਖਾਂ ਮੀਟ ਲਈਆਂ ਹਨਾ ਜੋ ਕੁਛ ਦਿਨ ਪਹਿਲਾਂ ਅਸੀਂ ਕਹਿ ਰਹੇ ਸੀਗੇ ਉਸੇ ਹੀਰੋ ਦੇ ਬਾਰੇ ਉਸੇ ਗਾਇਕ ਦੇ ਬਾਰੇ ਹਨਾ ਉਸ ਤੋਂ ਬਾਅਦ ਉਸੇ ਗਾਇਕ ਨੂੰ ਅਸੀਂ ਇੱਕ ਬਹੁਤ ਵੱਡਾ ਹੀਰੋ ਬਣਾ ਕੇ ਉਹਨੂੰ ਪੇਸ਼ ਕਰ ਰਹੇ ਹਾਂ ਹਨਾ ਜਿਸ ਤਰ੍ਹਾਂ ਉਹਨੇ ਬਹੁਤ ਵੱਡੀ ਕੋਈ ਜੰਗ ਜਿੱਤੀ ਹੋਵੇ ਹਨਾ ਔਰ ਉਸ ਵਾਰ ਦਾ ਹੀਰੋ ਬਣਾ ਕੇ ਅਸੀਂ ਉਹਨੂੰ ਲੈ ਕੇ ਆ ਰਹੇ ਹਾਂ ਔਰ ਉਹ ਚੀਜ਼ਾਂ ਜਿਹੜੀਆਂ ਆ ਉਹ ਸਾਡੀ ਦੋਗਲੀ ਸੋਚ ਨੂੰ ਜ਼ਰੂਰ ਪ੍ਰਗਟ ਕਰਦੀਆਂ ਕਿਤੇ ਨਾ ਕਿਤੇ, ਹੈਨਾ। ਤੇ ਇਸ ਤਰ੍ਹਾਂ ਦਾ ਜਦੋਂ ਮਾਹੌਲ ਬਣਦਾ ਹੈ ਤਾਂ ਜਿਹੜੇ ਫੇਰ ਜਿਹੜੇ ਕੁਝ ਸੰਵੇਦਨਸ਼ੀਲ ਲੋਕ ਹੁੰਦੇ ਆ, ਹੈਨਾ, ਜਿਹੜੇ ਥੋੜੇ ਜਿਹੇ ਅਸੂਲਾਂ ਦੇ ਨਾਲ ਚੱਲਣ ਵਾਲੇ ਲੋਕ ਹੁੰਦੇ ਆ, ਉਹਨਾਂ ਨੂੰ ਜ਼ਰੂਰ ਧੱਕਾ ਵੱਜਦਾ ਵੀ ਇਹ ਅਸਲ ਦੇ ਵਿੱਚ ਕੀ ਹੋ ਰਿਹਾ, ਕੀ ਹੁਣੇ ਉਹਦੇ ਬਾਰੇ ਪ੍ਰਚਾਰ ਹੋ ਰਿਹਾ ਸੀ, ਉਸ ਤੋਂ ਬਾਅਦ ਕਿਸ ਤਰ੍ਹਾਂ ਉਸ ਨੂੰ ਲਿਆਂਦਾ ਗਿਆ। ਔਰ ਜੇਕਰ ਤੁਸੀਂ ਕਹਿਣਾ ਚਾਹੋਗੇ ਤਾਂ ਕੀ ਕਹੋਗੇ?
ਦੇਖੋ ਬਿਲਕੁਲ, ਅਸੀਂ ਮੈਂ ਤਾਂ ਇੱਕੋ ਗੱਲ ਕਹਿਣਾ ਹੁੰਦਾ ਵੀ ਅਸੀਂ ਕਿਸੇ ਵੀ ਬੰਦੇ ਨੂੰ ਰੱਬ ਬਣਾ ਦਿੰਦੇ ਆ, ਕਿਸੇ ਵੀ ਬੰਦੇ ਨੂੰ ਇੱਕ ਮਿੰਟ ਚ ਜੱਬ ਬਣਾ ਦਿੰਦੇ ਆ। ਸੋ ਬੈਸਟ ਆਈਡੀਆ ਹੁੰਦਾ ਵੀ ਪਹਿਲੇ ਉਹਨੂੰ ਓਨੇ ਕੁ ਢੰਗ ਨਾਲ ਲਿਆ ਜਾਵੇ, ਨੰਬਰ ਇੱਕ। ਨੰਬਰ ਦੋ ਹੁੰਦਾ ਉਮਰ ਦੇ ਤਕਾਜੇ। ਇੱਕ ਉਮਰ ਹੁੰਦੀ ਆ, ਉਸ ਉਮਰ ਦੇ ਵਿੱਚ ਗਾਉਣਾ ਵਜਾਉਣਾ ਨੱਚਣਾ ਹੱਸਣਾ ਕੱਢਣਾ ਬੈਲ ਪਾਉਣਾ ਇਹ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ। ਸੋ ਹੁਣ ਜਿਹੜਾ ਇਹ ਵਰਤਾਰਾ ਸਾਡੇ ਪਿਛਲੇ ਦਿਨਾਂ ਤੋਂ ਕੁਝ ਇੱਕ ਗਾਇਕਾਂ ਦਾ ਹੋਇਆ, ਅਸੀਂ ਦੇਖਿਆ ਵੀ ਉਹਦੇ ਲਾਈਵ ਵੀ ਅਸੀਂ ਦੇਖੇ ਕੀ ਕੀ ਨਤੀਜੇ ਨਿਕਲੇ। ਹੁਣ ਜਿਹੜੀ ਗੱਲ ਤੁਸੀਂ ਇਸ ਟਾਈਮ ਮੇਰੇ ਸਾਹਮਣੇ ਸਿੱਧੂ ਮੂਸੇ ਵਾਲੇ ਦੀ ਕਰ ਰਹੇ ਹੋ, ਕਿਉਂਕਿ ਮੈਂ ਤਾਂ ਇਸ ਗੱਲ ਨੂੰ ਡਾਇਰੈਕਟਲੀ ਲੈਣਾ ਹੁੰਦਾ, ਇਨਡਾਇਰੈਕਟਲੀ ਨਹੀਂ ਕਰਦਾ
ਜੀ।
ਦੇਖੋ ਸਿੱਧੂ ਮੂਸੇ ਵਾਲਾ ਦੇ ਮਾਮਲੇ ਚ ਜੇ ਗੱਲ ਕਰੀਏ ਤਾਂ ਉਸ ਬੰਦੇ ਦੀ ਜਿਹੜੀ ਗਾਇਕੀ ਜਾਂ ਉਹ ਬੰਦਾ ਇੱਕਦਮ ਜਿਹੜਾ ਜ਼ਮੀਨੀ ਪੱਧਰ ਤੋਂ ਉੱਠ ਕੇ ਡੇਢ ਦੋ ਸਾਲਾਂ ਦੇ ਵਿੱਚ ਜਿਹੜਾ ਇੱਕ ਮਿਊਜ਼ਿਕ ਇੰਡਸਟਰੀ ਚ ਜਾਂ ਛਾਇਆ, ਉਹਦਾ ਜਿਹੜਾ ਮੇਰੇ ਹਿਸਾਬ ਨਾਲ ਉਹਦਾ ਜਿਹੜਾ ਰਿਹਾ ਵੀ ਉਹ ਰਿਹਾ ਉਹਦੀ ਜਿਹੜੀ ਉਹਨੇ ਇੱਕ ਆਪਦੇ ਆਪ ਨੂੰ ਇਹ ਦਿਖਾਇਆ ਸੈਲਫ ਕੌਨਫੀਡੈਂਸ, ਜਿਹੜਾ ਸੈਲਫ ਕੌਨਫੀਡੈਂਸ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਦਿਖਾਇਆ ਕੋਈ ਬੰਦਾ। ਹਾਂ ਨਹੀਂ, ਓਵਰ ਕੌਨਫੀਡੈਂਸ ਤਾਂ ਹੋਊਗਾ ਉਹਨਾਂ ਲੋਕਾਂ ਲਈ, ਉਹਨੇ ਆਪਦਾ ਸੈਲਫ ਕੌਨਫੀਡੈਂਸ ਹੀ ਪੇਸ਼ ਕੀਤਾ। ਉਹ ਸੈਲਫ ਕੌਨਫੀਡੈਂਸ ਜਿਹੜਾ ਪੇਸ਼ ਉਹਨੇ ਇਹ ਕੀਤਾ ਵੀ ਮੈਂ ਹਿੱਕ ਪਾੜ ਕੇ ਉੱਗਿਆ ਧਰਤੀ ਦੀ, ਉੱਗਿਆ ਵੀ ਆ ਕੋਈ ਸ਼ੱਕ ਨੀ, ਮੈਂ ਇਹ ਕਰ ਦਿੰਦਾ, ਮੈਂ ਵੋ ਕਰ ਦਿੰਦਾ, ਮੈਂ ਧੱਕਾ ਵੀ ਕਰਦਾ, ਉਹ ਵੀ ਗਾਣਾ ਹੁਣ ਆ ਗਿਆ। ਤੇ ਪਹਿਲਾਂ ਵੀ ਉਹਨੇ ਉਸ ਟਾਈਮ ਦੇ ਵਿੱਚ ਜਦੋਂ ਗਾਣਾ ਗਾਇਆ, ਜਦੋਂ ਕੋਈ ਨੀ ਜਾਣਦਾ ਸੀ, ਜਦੋਂ ਉਹਨੇ ਗਾਇਆ ਕਹਿੰਦਾ ਵੀ ਵੱਡੇ ਵੱਡੇ ਸਟਾਰ ਬੈਡ ਫੀਲ ਕਰਦੇ, ਜਦੋਂ ਮੈਂ ਰੋਜ਼ ਗਾਣਾ ਸਟੇਟ ਦਾ ਮਾਰਕੀਟ ਦੇ ਵਿੱਚ, ਹੁਣ ਵੀ ਕਹਿੰਦਾ ਵੀ ਮਿਊਜ਼ਿਕ ਇੰਡਸਟਰੀ ਆ ਜਿਹੜੀ ਉਹ ਮੇਰੇ ਕਰਕੇ ਜਿਉਂਦੀ ਆ ਜਾਂ ਮੇਰੇ ਕਰਕੇ ਚੱਲਦੀ ਆ। ਦੇਖੋ ਐਡੇ ਹੋਮੇ ਹੰਕਾਰ ਭਰੇ ਸ਼ਬਦ ਜਾਂ ਐਡੀਆਂ ਗੱਲਾਂ, ਜੇ ਤਾਂ ਉਧਰਲੇ ਐਂਗਲ ਤੋਂ ਦੇਖੀਏ ਤਾਂ ਬਹੁਤ ਹੈਰਾਨੀ ਹੁੰਦੀ ਆ ਵੀ ਇੰਨੀ ਹੋਮੇ ਹੰਕਾਰ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਹੁੰਦੀਆਂ ਜਿੰਨੀਆਂ ਉਹ ਕਰ ਰਿਹਾ। ਤੇ ਉਹ ਕੋਈ ਬੜਾ ਲੌਂਗ ਟਰਮ ਨਹੀਂ ਹੈ, ਲੰਮੀ ਲੰਮੀ ਰੇਸ ਦਾ ਘੋੜਾ ਨਹੀਂ ਹੈ, ਜਿਹੜੀਆਂ ਉਸ ਗੱਲਾਂ ਤੋਂ ਸਿੰਪਲ ਜੀ ਇਹ ਗੱਲ ਆ ਰਹੀ ਆ। ਪਰ ਦੂਜੇ ਪਾਸੇ ਇਹ ਆ ਰਹੀ ਹੈ ਵੀ ਉਹਦਾ ਜੇ ਪੱਖ ਜਾਣਦੇ ਆ ਤਾਂ ਉਹ ਚਲੋ ਲੋਕਾਂ ਨੇ ਉਹਨੂੰ ਕਿਹਾ ਵੀ ਉਹ ਪੜ੍ਹਿਆ ਲਿਖਿਆ ਨੌਜਵਾਨ ਆ, ਇੰਜੀਨੀਅਰਿੰਗ ਕੀਤੀ ਹੈ, ਇੱਦਾਂ ਕੀਤਾ ਜੋ ਕੀਤਾ, ਚਲੋ ਉਹ ਇੱਕ ਅੱਡ ਚੈਪਟਰ ਆ। ਪਰ ਦੂਜੇ ਪਾਸੇ ਆ ਜਾਂਦੀ ਹੈ ਵੀ ਜੇ ਕਿਸੇ ਬੰਦੇ ਦੇ ਵਿੱਚ ਉਹਨੂੰ ਸੁਣ ਕੇ ਕੌਨਫੀਡੈਂਸ ਆ ਜਾਂਦਾ ਤੇ ਉਹਨੂੰ ਲੱਗਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਕੁਛ ਵੀ ਕਰਨ ਦੇ ਕਾਬਲ ਆ, ਜੇ ਸਿੱਧੂ ਮੂਸੇ ਵਾਲਾ ਕਰ ਸਕਦਾ ਉਹ ਪੱਥਰ ਪਾੜ ਕੇ ਨਿਕਲ ਸਕਦਾ ਤਾਂ ਮੈਂ ਵੀ ਨਿਕਲ ਸਕਦਾ, ਤਾਂ ਜਾਇਜ਼ ਗੱਲ ਆ। ਪਰ ਜੇ ਹੁਣ ਉਹਦੀ ਜਾਇਜ਼ ਗੱਲ ਇਹ ਆ ਜਾਂਦੀ ਆ ਵੀ ਮੈਂ ਡਿਵਾਈਡਰਾਂ ਤੇ ਗੱਡੀਆਂ ਚਾੜ ਕੇ ਜਾਂ ਧੱਕਾ ਕਰਕੇ ਜਾਂ ਗੋਲੀਆਂ ਚਲਾ ਕੇ ਮੈਂ ਸਭ ਕੁਛ ਅੱਗੇ ਆ ਜੂ, ਤੇ ਫੇਰ ਉਹ ਜੂਠ ਪੁੱਠੇ ਪਾਸੇ ਲੱਗ ਰਿਹਾ, ਕੋਈ ਸਿੱਧੇ ਪਾਸੇ ਨੀ ਲੱਗ ਰਿਹਾ। ਹੁਣ ਉਹਦੇ ਚ ਕੀ ਸੀ, ਉਹਦੇ ਚ ਥੋੜੀ ਜਿਹੀ ਫਰੈਸ਼ਨੈਸ ਸੀਗੀ, ਉਹਨੇ ਫਰੈਸ਼ ਆਈਡੀਆ ਦਿੱਤੇ, ਫਰੈਸ਼ ਗੱਲਾਂ ਕੀਤੀਆਂ, ਫਰੈਸ਼ ਮਿਊਜ਼ਿਕ ਦਿੱਤਾ, ਉਹ ਕਲਿੱਕ ਹੋ ਗਿਆ। ਪਰ ਅਸੀਂ ਕੀ ਕਰਦੇ ਆ, ਅਸੀਂ ਜਦੋਂ ਤੱਕ ਨਿੱਕੀ ਜਿਹੀ ਗੱਲ ਹੋਈ ਤਾਂ ਅਸੀਂ ਉਹ ਨਿੱਕੀ ਜਿਹੀ ਗੱਲ ਨੂੰ ਛਾਲਾ ਦੂਜੇ ਲੋਟ ਦੇ ਦਿੰਦੇ ਆ, ਜਦੋਂ ਦੂਜੀ ਵਾਰ ਹੁੰਦੀ ਹੈ ਤਾਂ ਦੂਜੇ ਪਾਸੇ ਨੂੰ ਲੈ ਜਾਂਦੇ ਆ। ਮੈਂ ਵੀ ਕੱਲ ਦੇਖ ਰਿਹਾ ਸੀ ਵੀ ਟੈਂਕ ਦੇ ਉੱਤੇ ਲਿਆਉਣਾ, ਪਿਛਲੇ ਵਾਰੀ ਵੀ ਬੜਾ ਉਹ ਹੈਲੀਕਾਪਟਰ ਤੇ ਆਉਣਾ ਤੇ ਹੋਰ ਆਉਣਾ, ਏਦਾਂ ਦੀਆਂ ਜਿਹੜੀਆਂ ਕਾਰਵਾਈਆਂ ਕੀਤੇ, ਇਹਨੇ ਇੱਕ ਫੁਕਰਪੰਥੀਆਂ ਹੁੰਦੀਆਂ ਪਹਿਲੀ ਗੱਲ ਤਾਂ। ਫਿਰ ਉਹ ਫੁਕਰਪੰਥੀਆਂ ਜਿਹੜੀ ਯੂਥ ਆ ਜਾਂ ਸੋਰੀ ਟੂ ਸੇ ਆ ਜਿਹੜੇ ਨੌਜਵਾਨ ਲੋਕ ਆ ਉਹਨੂੰ ਚਾਹੁਣ, ਉਹਨਾਂ ਨੂੰ ਚੰਗੀਆਂ ਲੱਗਦੀਆਂ, ਜੋ ਚੰਗੀਆਂ ਲੱਗਣ ਤੱਕ ਸੀਮਤ ਰਹਿ ਜਾਣ ਕੋਈ ਪ੍ਰੋਬਲਮ ਨੀ, ਫਿਰ ਉਦੋਂ ਬਾਅਦ ਉਹਨਾਂ ਦੀਆਂ ਐਕਸਪੈਕਟੇਸ਼ਨਾਂ ਬਣ ਜਾਂਦੀਆਂ। ਉਹ ਇਹਦੀਆਂ ਐਕਸਪੈਕਟੇਸ਼ਨਾਂ ਰੱਖਦੇ ਵੀ ਅਸੀਂ ਵੀ ਆਹ ਕੁਛ ਕਰੀਏ, ਸਾਡਾ ਵੀ ਐ ਹੋਵੇ, ਅਸੀਂ ਕਿਉਂ ਨੀ ਮੂਸੇ ਵਾਲੇ, ਉਹ ਫਿਰ ਟੇਢਾ ਬਿੰਗਾ ਰਾਹ ਵੀ ਅਪਣਾਉਂਦੇ ਆ। ਇਹ ਚੀਜ਼ਾਂ ਨਾ ਬਹੁਤ ਜ਼ਿਆਦਾ ਡਰਾਮਾ, ਇਹ ਕੱਲੀ ਸਾਡੀ ਕਮਿਊਨਿਟੀ ਚ ਨੀ ਹੈ ਡਰਾਮਾ, ਇਹ ਮੈਂ ਦੇਖਿਆ ਗੋਰਿਆਂ ਚ ਵੀ ਹੈਗਾ। ਗੋਰਿਆਂ ਚ ਵੀ ਨਾ ਜੇ ਮਾਈਕਲ ਜੈਕਸਨ ਆਉਂਦਾ ਸੀ ਜਾਂ ਹੋਰ ਸੀ, ਉਹ ਵੀ ਬਹੁਤ ਕੁਛ ਕਰਦੇ ਆ, ਇੱਥੇ ਵੀ ਮੈਂ ਦੇਖਿਆ ਕੋਈ ਬੈਂਡ ਬੂੰਡ ਆਉਂਦਾ। ਇੱਕ ਇਨਸਾਨੀ ਫਿਤਰਤ ਆ ਤੇ ਉਮਰ ਦੇ ਤਕਾਜੇ ਨਾਲ ਆਉਂਦੀਆਂ ਇਹ ਗੱਲਾਂ। ਸੋ ਮੈਨੂੰ ਤਾਂ ਇਹ ਲੱਗਦਾ ਵੀ ਇਹੀ ਬੰਦੇ ਜਿਹੜੇ ਅੱਜ ਇਹ ਕੁਛ ਕਰ ਰਹੇ ਸੀ ਜਾਂ ਉਹ ਕੱਲ ਨੂੰ ਆਪਦੀ ਨਾ ਇਹਨਾਂ ਹਰਕਤਾਂ ਤੇ ਉਹ ਆਪਦੀ ਸ਼ਰਮ ਵੀ ਮਹਿਸੂਸ ਕਰਨਗੇ। ਜੇ ਹੁਣ ਮੈਨੂੰ ਕੋਈ ਕਿਹਾ ਜਾਂ ਕਹਿੰਦਾ ਵੀ ਭਾਈ ਟੈਂਕ ਦੇ ਉੱਤੇ ਲੈ ਆ ਰਿਹਾ ਮੂਸੇ ਵਾਲਾ ਤੇ ਉਹਨੂੰ ਦੇਖਣ ਜਾਣਾ ਤੇ ਦੇਖਣ ਚੱਲੀਏ ਤੇ ਅਸੀਂ ਉੱਥੇ ਸੈਲਫੀਆਂ ਖਿੱਚੀਏ ਤੇ ਫੋਟੋਆਂ ਬਣਾਈਏ ਤੇ ਵੀਡੀਓ ਬਣਾਈਏ, ਤਾਂ ਮੈਨੂੰ ਤਾਂ ਐ ਲੱਗਦਾ ਵੀ ਬਹੁਤ ਮੈਂ ਸ਼ਰਮ ਵਾਲਾ ਕੰਮ ਕਰ ਰਿਹਾ, ਮੈਂ ਤਾਂ ਕਿਤੇ ਵੀ ਨਾ ਜਾਵਾਂ, ਮੈਂ ਤਾਂ ਕਿਤੇ ਵੀ ਨਾ। ਪਰ ਤੁਸੀਂ ਦੇਖੋ ਵੀ ਮੇਰੇ ਵਰਗੇ ਲੋਕ ਨਹੀਂ ਜਾਂਦੇ ਤਾਂ ਕੀ ਫਰਕ ਪੈ ਗਿਆ, ਉੱਥੇ ਕਰੋੜਾਂ ਬੰਦਾ ਲੱਖਾਂ ਬੰਦਾ ਆ ਜਾਂਦਾ ਹਰੇਕ ਥਾਂ ਦੇ ਉੱਤੇ, ਹੈ, ਕਿਉਂਕਿ ਜਨਤਾ ਹੀ ਬਹੁਤ ਜ਼ਿਆਦਾ ਹੋਈ ਹੋਈ ਆ। ਸੋ ਯੂਥ ਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਜੀ, ਮੈਂ ਉਹਨਾਂ ਨੂੰ ਰੋਕਦਾ ਨੀ, ਪਰ ਮੈਂ ਥੋੜਾ ਜਿਹਾ ਇੰਨਾ ਕੁ ਕਹੂੰਗਾ ਵੀ ਜਿਹੜਾ ਸਿੱਧੂ ਮੂਸੇ ਵਾਲੇ ਦਾ ਜਿਹੜਾ ਮੈਂ ਪੱਖ ਚੰਗਾ ਗੁਣਿਆ ਉਹ ਹੈਗਾ ਜੀ ਉਹਦੀ ਪੋਜ਼ਿਟਿਵਨੈਸ, ਤੇ ਓਹਦੀ ਪੋਜ਼ਿਟਿਵਨੈਸ, ਓਹਦੇ ਚ ਸੈਲਫ ਕੋਨਫੀਡੈਂਸ ਆ ਜਿਹੜਾ, ਉਹਨਾਂ ਚ ਇੱਕ ਬਹੁਤ ਚੰਗਾ ਜਿਹਨਾਂ ਚ ਇੱਕ ਓਵਰ ਕੋਨਫੀਡੈਂਸ ਨੀ ਬਣਦਾ। ਮੈਂ ਇਸ ਗੱਲ ਤੋਂ ਮੈਂ ਉਸ ਵੀਡੀਓ ਦੀ ਉਡੀਕ ਕਰ ਰਿਹਾ, ਛੇਤੀ ਛੇਤੀ ਆਜੂਗੀ, ਟਾਈਮ ਨੀ ਲੱਗਦਾ ਤੁਹਾਡੇ ਮੇਰੇ ਹੁਣ ਬੋਲ ਸੁਣ ਲੋ ਵੀ ਉਹ ਵੀਡੀਓ ਨਾ ਆ ਜੇ। ਵੈਸੇ ਤਾਂ ਆਉਂਦੀ ਆਉਂਦੀ ਰਹੀ ਆ ਵੀਡੀਓ ਥੋੜੇ ਦਿਨ ਪਹਿਲਾਂ, ਜਦੋਂ ਇਹਦੀ ਮਾਤਾ ਨੂੰ ਵਿਚਾਰੀ ਨੂੰ ਮਿੰਨਤ ਕੱਢਣੀ ਪਈ ਆ, ਇਹ ਵੀ ਆਪਦੀਆਂ ਮਿੰਨਤਾਂ ਕੱਢਦਾ ਦੇਖਿਆ। ਪਰ ਮੈਂ ਚਾਹੁੰਦਾ ਨੀ ਵੀ ਅਜਾ ਕੁਛ ਹੋਵੇ, ਪਰ ਫੇਰ ਵੀ ਮੈਨੂੰ ਇੰਤਜ਼ਾਰ ਹੈਗਾ ਮੇਰੇ ਕਿਸੇ ਦਿਲ ਦੇ ਕਿਸੇ ਕੋਨੇ ਚ, ਜਿਵੇਂ ਐਮੀ, ਕਿਹੜਾ ਐਮੀ ਮੁੰਡਾ,
ਮਾਂਗਟ,
ਹਾਂ ਐਮੀ ਮਾਂਗਟ, ਹਾਂ ਮਾਂਗਟ ਹੀ ਸੀ ਜੀ, ਐਮੀ ਮਾਂਗਟ ਦੀ ਜਿਹੜੀ ਵੀਡੀਓ ਆਈ ਆ ਜੀ, ਚ ਉਹ ਕਹਿ ਰਿਹਾ ਵੀ ਇੱਕ ਪਾਸੇ ਲੋਕ ਗਾਣੇ ਗਾ ਰਹੇ ਆ ਜੀ ਮੇਰੇ ਨਾਲ, ਆਇਆ ਪੁਲਿਸ ਚੱਲਦੀ ਆ, ਐਸ ਪੀ ਦਾ ਮੁੰਡਾ ਐਂ ਚੱਲਦਾ, ਤੇ ਦੂਜੇ ਪਾਸੇ ਕਹਿ ਰਿਹਾ ਵੀ ਪੁਲਿਸ ਨੇ ਮੈਨੂੰ ਰਬੜ ਵਾਂਗੂ ਵਧਾ ਤਾ, ਬੱਤਰੀ ਵਾਂਗੂ ਫੜ ਕੇ, ਤੇ ਰੋ ਰਿਹਾ, ਰੋ ਰੋ ਕੇ ਪੇਸ਼ ਹੋ ਰਿਹਾ। ਸੋ ਉਹ ਅਸਲ ਸੱਚਾਈ ਆ, ਸਾਡੇ ਯੂਥ ਨੂੰ ਉਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ। ਬਹੁਤ ਵਾਰੀ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਚੈਲੰਜ ਕਰਤਾ ਵੀ ਮੈਂ ਬੰਦਾ ਮਾਰ ਕੇ ਪੈਣਾ, ਤੇ ਉਹਨੂੰ ਲੋਕਾਂ ਨੇ ਚੈਲੰਜ ਕੀਤਾ ਵੀ ਆ ਜਾ ਮੇਰੇ ਨਾਲ ਦੋ ਹੱਥ ਕਰ ਲਾ, ਸਿੱਧੀਆਂ ਲੋਕਾਂ ਨੇ ਚੈਲੰਜ ਕੀਤੇ ਇਹੋ ਜਿਹੇ ਆਮ ਲੋਕਾਂ ਨਾਲ। ਸੋ ਇਹ ਐਡੋ ਵੱਡੀ ਉਦਾਹਰਨ ਨੀ ਬਣ ਸਕਦੀ ਐਮੀ ਮਾਂਗਟ ਦੀ ਉਸ ਵੀਡੀਓ ਜਿੱਡੀ, ਜਿਹ ਚ ਐਮੀ ਮਾਂਗਟ ਦੇ ਦੋ ਚਿਹਰੇ ਦਿਖਾਏ ਜਾ ਰਹੇ ਆ, ਇੱਕ ਸਟਾਰਡਮ ਦਾ ਚਿਹਰਾ ਤੇ ਦੂਜੇ ਚਿਹਰੇ ਦੇ ਵਿੱਚ ਉਹਦੇ ਉਹ ਖੁਦ ਰੋ ਰੋ ਕੇ ਧਿਆਨ ਦੇ ਰਿਹਾ ਵੀ ਮੇਰੇ ਕੁੱਟ ਪੈ ਗਈ, ਮੇਰੇ ਨਾਲ ਇੰਨੀ ਭੈੜੀ ਹੋਈ, ਵੀ ਇੱਕ ਸਿਪਾਹੀ ਉਹਨੂੰ ਕੁੱਟੀ ਜਾਂਦਾ ਤੇ ਉਹ ਗੱਲਾਂ ਕਰ ਰਿਹਾ ਵੀ ਮੈਂ ਐਸ ਪੀ ਨੂੰ ਐਂ ਕਰ ਦੂ, ਮੈਂ ਫਲਾਨੇ ਨੂੰ, ਉਹ ਚੀਜ਼ ਫਿਰ ਯੂਥ ਚ ਆਉਂਦੀ ਆ। ਯੂਥ ਅਕਸਰ ਨਾਕਿਆਂ ਤੇ ਬੋਲਦਾ, ਹੋਰਾਂ ਪੁਲਿਸ ਵਾਲਿਆਂ ਨਾਲ ਲੜਦਾ ਕਰਦਾ, ਉਹਨਾਂ ਨੂੰ ਦਿਖਾਉਂਦਾ ਵੀ ਅਸੀਂ ਤਾਂ ਗੁੰਡਾਗਰਦੀ ਐਂ ਕਰਦੇ ਆ। ਸੋ ਇਹ ਚੀਜ਼ਾਂ ਛੇਤੀ ਕੋਈ ਦੂਰ ਨੀ ਹੈਗਾ ਵਕਤ, ਜੇ ਏਦਾਂ ਹੀ ਚੱਲਦਾ ਰਹਿਣਾ ਇਹ ਚੀਜ਼ਾਂ ਮੂਸੇ ਵਾਲੇ ਦੇ ਮਾਮਲੇ ਚ ਵੀ ਸਾਹਮਣੇ ਆ ਜਾਣਗੀਆਂ, ਜਦੋਂ ਖੁਦ ਦਿਖਾਈ ਦੇਊਗਾ ਵੀ ਮੈਂ ਗਾਣਿਆਂ ਚ ਹੀ ਸਾਰ ਆ, ਗਾਣਿਆਂ ਚ ਹੀ ਇਹ ਚੀਜ਼ਾਂ ਬੋਲੀਆਂ ਜਾ ਸਕਦੀਆਂ। ਗਾਣੇ ਇੱਕ ਇੰਟਰਟੇਨਮੈਂਟ ਦਾ ਸਾਧਨ ਆ, ਉਹਦੇ ਚ ਕੁਛ ਵੀ ਕੀਤਾ ਜਾ ਸਕਦਾ, ਅਸੀਂ ਰੋਕਦੇ ਨੀ, ਪਰ ਉਹਦੇ ਚ ਉਹਦੀ ਅਸਲ ਜ਼ਿੰਦਗੀ ਨੀ ਹੈ ਉਹ।
ਬਿਲਕੁਲ ਸੁਬਰਾਟ ਸਾਹਿਬ, ਇਹ ਅਸਲ ਦੇ ਵਿੱਚ ਬਹੁਤ ਜ਼ਰੂਰੀ ਹੈ। ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਇਸ ਟੌਪਿਕ ਦੇ ਉੱਤੇ ਵੀ ਗੱਲਬਾਤ ਕੀਤੀ ਸੀਗੀ, ਕਿਉਂਕਿ ਦੇਖੋ ਹਜ਼ਾਰਾਂ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਇਹਨਾਂ ਦੇ ਫਾਲੋਅਰ ਨੇ ਸਾਡੇ ਨੌਜਵਾਨ, ਔਰ ਨੌਜਵਾਨਾਂ ਨੂੰ ਜੇ ਸਹੀ ਸੇਧ ਦੇਣੀ ਹੋਵੇ ਤਾਂ ਇਹ ਸ਼ੁਰੂਆਤ ਦੇ ਵਿੱਚ ਹੀ ਇਹਨਾਂ ਨੂੰ ਇਹ ਕਹਿ ਸਕਦੇ ਆ ਵੀ ਜੇ ਇਹ ਗੀਤ ਉਹ ਤੁਹਾਡੇ ਲਈ ਗਾਉਂਦੇ ਆ, ਇਹ ਗੀਤ ਸਿਰਫ ਗੀਤ ਹੈ, ਇਹਨਾਂ ਦਾ ਅਸਲ ਜ਼ਿੰਦਗੀ ਦੇ ਨਾਲ ਕੋਈ ਜ਼ਿਆਦਾ ਸਿੱਧਾ ਸੰਬੰਧ ਨਹੀਂ ਆ, ਜਿਸ ਤਰ੍ਹਾਂ ਇਹਨਾਂ ਨੂੰ ਸਮਝ ਲਿਆ ਜਾਂਦਾ ਹੈ ਨਾ। ਹੁਣ ਮੈਂ ਇੱਥੇ ਦੋਸ਼ੀ ਸਿਰਫ ਸਿੱਧੂ ਮੂਸੇ ਵਾਲੇ ਨੂੰ ਨਹੀਂ ਕਹੂੰਗੀ, ਕਿਉਂਕਿ ਸਿੱਧੂ ਮੂਸੇ ਵਾਲੇ ਨੇ ਪਹਿਲਾਂ ਗੀਤ ਦੇ ਵਿੱਚ ਜਿਸ ਤਰ੍ਹਾਂ ਦੀ ਚਲੋ ਸ਼ਬਦਾਵਲੀ ਵਰਤੀ ਜਾਂ ਫਿਰ ਉਸ ਨੂੰ ਫਿਲਮਾਇਆ ਗਿਆ ਜਿਸ ਢੰਗ ਦੇ ਨਾਲ, ਹਨਾ, ਉਹ ਇੱਕ ਵੱਡਾ ਇਸ਼ੂ ਜ਼ਰੂਰ ਬਣਿਆ, ਉੱਥੇ ਸਾਡੇ ਲੋਕਾਂ ਦੀਆਂ ਭਾਵਨਾਵਾਂ ਭੜਕ ਗਈਆਂ, ਬਹੁਤ ਛੇਤੀ ਭੜਕ ਗਏ ਅਸੀਂ, ਹਨਾ। ਤੇ ਉਸ ਤੋਂ ਬਾਅਦ ਹੁਣ ਜਦੋਂ ਉਹੀ ਲੋਕ ਜਿਨ੍ਹਾਂ ਦੀਆਂ ਭਾਵਨਾਵਾਂ ਭੜਕਦੀਆਂ ਆ, ਉਹੀ ਲੋਕ ਫੇਰ ਦੁਬਾਰਾ ਓਨੀ ਸ਼ਿੱਦਤ ਦੇ ਨਾਲ ਉਹਨੂੰ ਸੁਣਨ ਦੇ ਲਈ ਵੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚਦੇ ਆ, ਹਨਾ। ਔਰ ਸੁਣਨ ਦੀ ਹੀ ਉਸ ਸ਼ਿੱਦਤ ਦੇ ਨਾਲ ਨਹੀਂ, ਸਗੋਂ ਦੂਸਰੀ ਗੱਲ ਇਹ ਹੈ ਕਿ ਜਦੋਂ ਅਸੀਂ ਉਹਨੂੰ ਲੈ ਕੇ ਆਉਂਦੇ ਆ, ਅਸੀਂ ਉਹਨੂੰ ਹੈਲੀਕਾਪਟਰ ਦੇ ਵਿੱਚ ਲੈ ਕੇ ਆਉਂਦੇ ਆ, ਉਹਨੂੰ ਉਤਾਰਦੇ ਆ, ਉਹਨੂੰ ਟੈਂਕ ਤੇ ਚੜਾਉਂਦੇ ਆ, ਉਹ ਟੈਂਕ ਦੇ ਉੱਤੇ ਇੱਕ ਵਾਰ ਦਾ ਹੀਰੋ ਬਣ ਕੇ ਸਾਡੇ ਸਾਹਮਣੇ ਆਉਂਦਾ ਆ, ਹਨਾ। ਔਰ ਇੱਥੇ ਮੈਨੂੰ ਲੱਗਦਾ ਕਿ ਸੋਚਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਥੋੜੀ ਜਿਹੀ ਪ੍ਰਬੰਧਕਾਂ ਦੀ ਵੀ ਬਣਦੀ ਆ, ਹਨਾ। ਸਾਨੂੰ ਖੁਦ ਨੂੰ ਵੀ ਥੋੜੇ ਜਿਹੇ ਜ਼ਿੰਮੇਵਾਰ ਹੋਣਾ ਪੈਣਾ ਆ, ਅਸੀਂ ਮਤਲਬ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਸਾਡੇ ਚ ਵੀ ਹੈਗੀਆਂ, ਕਿਉਂਕਿ ਅਸੀਂ ਇੱਥੇ ਰੇਡੀਓ ਦੇ ਉੱਤੇ ਬੋਲ ਰਹੇ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਅਸੀਂ ਬਹੁਤ ਸਰਵ ਕਲਾ ਸੰਪੂਰਨ ਆ, ਕਿਉਂਕਿ ਸਾਡੇ ਵਿੱਚ ਤਾਂ ਬਹੁਤ ਜ਼ਿਆਦਾ ਕਮੀਆਂ ਨੇ, ਹਨਾ। ਕਿਸੇ ਨੂੰ ਕਿਸੇ ਦੀ ਗਲਤੀ ਦਾ ਜਿਹੜਾ ਅਹਿਸਾਸ ਕਰਾਉਣ ਜੋਗੇ ਅਸੀਂ ਹੈ ਨਹੀਂ ਆ, ਪਰ ਅਸੀਂ ਖੁਦ ਆਪ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਆ ਉਹ ਆਏ ਦਿਨ ਕਰਦੇ ਆ, ਹਨਾ। ਸਾਡੇ ਇਹਨਾਂ ਪਲੇਟਫਾਰਮ ਦੇ ਉੱਤੇ ਬੋਲਦਿਆਂ ਨਾ ਲਾਈਵ ਪ੍ਰੋਗਰਾਮਸ ਕਰਦਿਆਂ ਸਾਡੇ ਤੋਂ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਉਹ ਹੋ ਜਾਂਦੀਆਂ, ਪਰ ਇਸ ਗੱਲ ਦਾ ਮੈਨੂੰ ਲੱਗਦਾ ਵੀ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿ ਜੇਕਰ ਜਿਹੜੀ ਇਹ ਨਵੀਂ ਪੀੜ੍ਹੀ ਆ, ਇਹ ਜਿਹੜੀ ਨੌਜਵਾਨੀ ਆ, ਜਿਹੜਾ ਗਰਮ ਖੂਨ ਆ, ਹਨਾ, ਜੇਕਰ ਇਹਨਾਂ ਦੇ ਇੰਨੇ ਵੱਡੇ ਪ੍ਰਭਾਵ ਦੇ ਹੇਠਾਂ ਹੈ ਤਾਂ ਇਹਨਾਂ ਨੂੰ ਕੁਛ ਨੈਤਿਕ ਫਰਜ਼ ਜਿਹੜੇ ਆ ਉਹ ਜ਼ਰੂਰ ਸਮਝਣੇ ਚਾਹੀਦੇ ਆ। ਔਰ ਉਹ ਨੈਤਿਕ ਫਰਜ਼ ਜਿਹੜੇ ਆ ਜਦੋਂ ਵੀ ਸਟੇਜ ਤੇ ਜਾਂਦੇ ਆ ਇਹ ਕਹਿੰਦੇ ਆ ਹੋਰ ਵੀ ਕਿੱਦਾਂ ਚੱਕ ਦਈਏ ਘੈਂਟ ਆ, ਫਿਰ ਮਤਲਬ ਇਹ ਚੀਜ਼ਾਂ ਜਿਹੜੀਆਂ ਉਹ ਹੋਰ ਜ਼ਿਆਦਾ ਉਹਨਾਂ ਦੀਆਂ ਭਾਵਨਾਵਾਂ ਦੇ ਵਿੱਚ ਮਤਲਬ ਕਹਿ ਲਓ ਵੀ ਇੱਕ ਤਰ੍ਹਾਂ ਦੀ ਤੇਜ਼ੀ ਲੈ ਕੇ ਆਉਂਦੀਆਂ ਆ, ਤੇ ਉਸ ਐਕਸਾਈਟਮੈਂਟ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਕਈ ਵਾਰ ਕੁਛ ਗਲਤ ਵੀ ਕਰ ਜਾਂਦੇ ਆ, ਉਹ ਜਿਸ ਤਰ੍ਹਾਂ ਦੀਆਂ ਵੀਡੀਓਜ਼ ਪੇਸ਼ ਹੁੰਦੀਆਂ ਆ, ਹਨਾ, ਉੱਥੇ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਜ਼ਰੂਰ ਬਣਦੀ ਆ। ਔਰ ਮੈਨੂੰ ਲੱਗਦਾ ਵੀ ਇਹ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਜ਼ਿੰਮੇਵਾਰੀ ਜਿਹੜੀ ਆ ਉਹ ਇਹਨਾਂ ਨੂੰ ਸਮਝਣੀ ਔਰ ਸਮਝਾਉਣੀ ਉਹ ਬਹੁਤ ਜ਼ਰੂਰੀ ਹੈ। ਹੋ ਸਕਦਾ ਅਸੀਂ ਇੱਥੇ ਗਲਤ ਵੀ ਹੋਈਏ, ਪਰ ਮੇਰਾ ਇੱਥੇ ਗੱਲ ਛੱਡਣ ਦਾ ਮਕਸਦ ਸਿਰਫ ਤੇ ਸਿਰਫ ਇਹੀ ਸੀ ਕਿ ਕਈ ਵਾਰ ਅਸੀਂ ਇਸ ਪਲੇਟਫਾਰਮ ਤੋਂ ਜਿਵੇਂ ਅਸੀਂ ਬੋਲ ਜਾਂਦੇ ਹਾਂ ਹਨਾ, ਪਰ ਅਸੀਂ ਜਦੋਂ ਬੋਲਦੇ ਹਾਂ ਤਾਂ ਸਾਡੇ ਸੁਣਨ ਵਾਲੇ ਜਿਹੜੇ ਆ ਉਹ ਸਾਨੂੰ ਉਸੇ ਮਿਆਰ ਤੋਂ ਦੇਖਣਾ ਚਾਹੁੰਦੇ ਆ ਕਿ ਅਸੀਂ ਆਪ ਉਸ ਮਿਆਰ ਦੇ ਉੱਤੇ ਪੂਰੇ ਉਤਰਦੇ ਹਾਂ ਜਾਂ ਨਹੀਂ। ਸੋ ਜੇਕਰ ਇਹ ਦੇਖਣਾ ਚਾਹੁੰਦੇ ਆ ਤਾਂ ਫਿਰ ਇਹ ਬਹੁਤ ਛੇਤੀ ਬਦਲ ਵੀ ਜਾਂਦੇ ਆ ਹਨਾ। ਹੋ ਸਕਦਾ ਕਿ ਉਸੇ ਤਰ੍ਹਾਂ ਦਰਸ਼ਕ ਜਿਹੜੇ ਆ ਉਹ ਇੱਕ ਵਾਰ ਭੜਕਦੇ ਆ, ਉਹਨਾਂ ਦੀਆਂ ਭਾਵਨਾਵਾਂ ਭੜਕਦੀਆਂ ਆ, ਦੂਜੀ ਵਾਰ ਬੜੇ ਸ਼ਾਂਤ ਹੋ ਜਾਂਦੇ ਆ। ਸਾਨੂੰ ਇਹ ਰੁੱਖ ਵੀ ਬਦਲਣਾ ਪੈਣਾ ਆ, ਸੋ ਇਸ ਰੁੱਖ ਨੂੰ ਬਦਲਣ ਦੀ ਵੀ ਲੋੜ ਹੈ ਕਿਤੇ ਨਾ ਕਿਤੇ। ਜੀ ਬਰਾੜ ਸਾਹਿਬ,
ਦੇਖੋ ਜੀ ਇਹ ਕਮਰਸ਼ੀਅਲ ਲੋਕ ਆ ਜਿਹੜੇ ਪ੍ਰਬੰਧਕ ਆ ਉਹ ਕਮਰਸ਼ੀਅਲ ਲੋਕ ਹੁੰਦੇ ਆ, ਤੇ ਉਹਨਾਂ ਨੂੰ ਕਮਰਸ਼ੀਅਲ ਲੋਕਾਂ ਨੂੰ ਅੱਜ ਦੇ ਯੁੱਗ ਦੇ ਵਿਚ ਲਾਈਕ ਤੇ ਸ਼ੇਅਰਾਂ ਨਾਲ ਹੀ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ। ਜੇ ਹੁਣ ਸਿੱਧੂ ਮੂਸੇਵਾਲਾ ਚੁੱਪ ਕਰਕੇ ਆ ਜਾਂਦਾ ਤੇ ਚੁੱਪ ਕਰਕੇ ਸ਼ੋਅ ਕਰਕੇ ਜਾਂਦਾ ਤਾਂ ਇਹਨਾਂ ਨੂੰ ਆ ਜਿਹੜੀ ਕਵਰੇਜ ਮਿਲ ਰਹੀ ਆ, ਜਿਹੜੀ ਅਸੀਂ ਬਿਨਾਂ ਮਤਲਬ ਤੋਂ ਉਹਨਾਂ ਨੂੰ ਉਹਨਾਂ ਦੀ ਮਸ਼ਹੂਰੀ ਕਰੀ ਜਾ ਰਹੇ ਹਾਂ, ਜਾਂ ਆਪਦੇ ਪਲੇਟਫਾਰਮ ਤੇ ਅੱਜ ਇੰਨਾ ਮਹਿੰਗਾ ਰੇਡੀਓ ਦਾ ਘੰਟਾ ਅਸੀਂ ਬਰਬਾਦ ਕਰਾਂਗੇ ਤਾਂ ਉਹ ਕਿੱਥੋਂ ਮਿਲਣਾ ਸੀ। ਸੋ ਇਹ ਵੀ ਇੱਕ ਤਰੀਕਾ ਹੈਗਾ ਜੀ, ਨੈਗੇਟਿਵਿਟੀ ਦੇ ਜ਼ਰੀਏ ਵੀ ਕਮਾਈ ਕੀਤੀ ਜਾ ਸਕਦੀ ਆ, ਟੇਢੇ ਬਿੰਗੇ ਕੰਮ ਕਰਕੇ ਵੀ ਕਮਾਈ ਕੀਤੀ ਜਾਂਦੀ ਆ। ਸੋ ਪ੍ਰਬੰਧਕਾਂ ਨੇ ਦੇਖਿਆ ਕਿ ਅਸੀਂ ਕਿਹੜੇ ਤਰੀਕੇ ਨਾਲ ਇਹਨੂੰ ਜੇਤੂ ਦਿਖਾਉਣਾ। ਦੇਖੋ ਜਿਹੜਾ ਤਾਂ ਉਹ ਗਾਣਾ ਸੀ, ਗਾਣੇ ਦੇ ਪਿੱਛੇ ਤੇ ਕਿੰਤੂ ਪਰੰਤੂ ਹੋਈ, ਉਸ ਗਾਣੇ ਦੀ ਤਾਂ ਗੱਲ ਕਲੀਅਰ ਹੋ ਗਈ ਸੀ ਵੀ ਉਹਦੀ ਅਟੈਂਸ਼ਨ ਇਹ ਨਹੀਂ ਸੀ, ਉਹਦੀ ਸੋਚ ਹੀ ਇੰਨੀ ਕੁ ਡਿਵੈਲਪ ਹੋਈ ਆ ਵੀ ਉਹਨੂੰ ਪਤਾ ਨੀ ਲੱਗਿਆ ਵੀ ਮੈਂ ਮਾਈ ਭਾਗੋ ਦਾ ਨਾਂ ਇੱਕ ਆਮ ਕੁੜੀ ਤੇ ਇਸ਼ਕ ਮੁਸ਼ਕ ਵਾਲੇ ਗਾਣੇ ਚ ਨਾ ਜੋੜਾਂ। ਦੇਖੋ ਜੇ ਉਹਦੀ ਸੋਚ ਡਿਵੈਲਪ ਹੋਈ ਹੁੰਦੀ ਉਹ ਕਦੇ ਨੀ ਜੋੜਦਾ ਸੀ, ਪਰ ਜਿਹੜੀ ਉਹਦੀ ਅਟੈਂਸ਼ਨ ਸੀ, ਜੇ ਕਿਉਂਕਿ ਉਹਦੀ ਅਟੈਂਸ਼ਨ ਮਾੜੀ ਸੀ ਇਹ ਨੀ ਸੀ, ਉਹ ਮੈਂ ਵੀ ਇਸ ਗੱਲ ਤੇ ਸਹਿਮਤ ਹਾਂ ਵੀ ਉਹਦੀ ਕੋਈ ਅਟੈਂਸ਼ਨ ਮਾੜੀ ਨੀ ਸੀ ਵੀ ਉਹ ਮਾਈ ਭਾਗੋ ਦਾ ਕੱਦ ਘਟਾਉਣਾ ਜਾਂ ਸਿੱਖੀ ਨੂੰ ਛੋਟਾ ਕਰਨਾ ਜਾਂ ਸਿੱਖੀ ਨੂੰ ਨਿੰਦਣਾ ਚਾਹੁੰਦਾ ਸੀ, ਏਦਾਂ ਦੀ ਕੋਈ ਨੀ ਸੀਗੀ ਉਹਦੇ ਚ, ਉਹ ਮੈਂ ਵੀ ਮਹਿਸੂਸ ਕੀਤੀ ਆ। ਉਹ ਬੰਦੇ ਦੀ ਗਿਆਨ ਦੀ ਜਿਹੜਾ ਲਿਮਿਟ ਸੀ, ਜਿਹੜੀ ਉਹਦੇ ਬੰਦੇ ਦੀ ਸੋਚ ਦੀ ਦਾਇਰਾ ਸੀ, ਜਾਂ ਉਸ ਬੰਦੇ ਦਾ ਹਜੇ ਜਿੰਨਾ ਕੁ ਡਿਵੈਲਪ ਹੋਇਆ ਉਹ ਉਹਦਾ ਨਤੀਜਾ ਸੀ, ਉਹਦੇ ਕਾਰਨ ਉਹਨੇ ਉਹ ਯੂਜ਼ ਕੀਤਾ ਸੀ, ਤੇ ਉਹ ਚੀਜ਼ਾਂ ਤੋਂ ਸਿੱਖੂਗਾ ਵੀ ਹੁਣ ਗਾਹ ਨੂੰ ਕੋਈ ਵੀ ਗੱਲ ਕਰਨ ਤੋਂ ਪਹਿਲਾਂ 50 ਵਾਰੀ ਸੋਚੂਗਾ ਵੀ ਮੈਂ ਕਿਉਂ ਕਿਹਾ ਤੇ ਇਹਦੇ ਕਹਿਣਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ। ਸੋ ਕੁਝ ਇੱਕ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਜਿਹੜੀਆਂ ਕਿ ਤੁਸੀਂ ਉਹਨਾਂ ਨੂੰ ਜਾਂ ਤਾਂ ਬਾਹਲੇ ਦੂਜੇ ਪਾਸੇ ਨੈਗੇਟਿਵ ਲਾ ਲੈਂਦੇ ਹਾਂ ਅਸੀਂ, ਜਾਂ ਬਾਹਲੇ ਪੋਜ਼ਿਟਿਵ ਲਾ ਲੈਂਦੇ ਹਾਂ, ਜਾਂ ਇੱਕ ਦੇ ਮਿੰਟ ਚ ਤਲਵਾਰਾਂ ਕੱਢ ਲੈਂਦੇ ਹਾਂ ਦੂਜੇ ਮਿਲ ਕੇ ਹਟ ਜਾਂਦੇ ਹਾਂ। ਉਹੀ ਮੈਂ ਗੁਰਦਾਸ ਮਾਨ ਮਾਮਲੇ ਚ ਕਿਹਾ ਸੀ ਵੀ ਸਾਲ 6 ਮਹੀਨਿਆਂ ਚ ਇੱਕ ਗਾਣਾ ਕੱਢੂਗਾ, ਇਹ ਗੁਰਦਾਸ ਮਾਨ ਫੇਰ ਹੋ ਜੂਗੀ। ਇਹ ਅਕਸਰ ਪਹਿਲਾਂ ਵੀ ਹੋ ਕੇ ਹਟੀ ਆ, ਦਲਜੀਤ ਦੇ ਮਾਮਲੇ ਚ ਵੀ ਹੋਈ ਆ, ਹੋਰ ਵੀ ਬਹੁਤ ਸਾਰੇ ਸਿੰਗਰਾਂ ਦੇ ਮਾਮਲੇ ਚ ਹੋ ਚੁੱਕੀ ਆ। ਸੋ ਇਹ ਨਾ ਅਸਲ ਚ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਯੂਥ ਵਾਧਾ, ਜਿਵੇਂ ਹੁਣ ਆਸਟ੍ਰੇਲੀਆ ਦੇ ਵਿੱਚ ਬੁੱਢੇ ਜ਼ਿਆਦਾ ਹੋਈ ਜਾਂਦੇ, ਜਪਾਨ ਚ ਬੁੱਢੇ ਜ਼ਿਆਦਾ ਹੋਈ ਜਾਂਦੇ, ਉਵੇਂ ਪੰਜਾਬ ਚ ਜਾਂ ਇੰਡੀਆ ਚ ਕਹੀਏ ਤਾਂ ਯੂਥ ਵਾਧਾ, ਤੇ ਯੂਥ ਨੂੰ ਇਹ ਗੱਲਾਂ ਪਾਉਂਦੀਆਂ ਤੇ ਤਾਂ ਹੀ ਇਹ ਲੋਕ ਕਮਾਉਂਦੇ ਆ ਤੇ ਸਟਾਰ ਆ। ਸਹੀ ਇਹ ਮੈਨਾਂ ਚ ਆਹ ਗੱਲ ਆ
ਜੀ। ਸੋ ਬਰਾੜ ਸਾਹਿਬ, ਪ੍ਰੋਗਰਾਮ ਚ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਤਾਂ ਕਾਫੀ ਦੇਰ ਦਾ ਵੈਸੇ ਸਮਾਪਤ ਹੋ ਚੁੱਕਿਆ ਸਮਾਂ, ਪਰ ਸਾਡੇ ਨਾਲ ਜਾਂਦੇ ਜਾਂਦੇ ਜਗਤਾਰ ਗਿੱਲ ਭਾਜੀ ਨੇ ਇੱਕ ਸਵਾਲ ਜਿਹੜਾ ਉਹ ਜ਼ਰੂਰ ਰੱਖਿਆ, ਮੈਂ ਉਹ ਤੁਹਾਡੇ ਨਾਲ ਸਾਂਝਾ ਕਰਾਂ ਤੇ ਉਸ ਤੋਂ ਬਾਅਦ ਆਪਾਂ ਖਬਰਾਂ ਦੇ ਸਿਲਸਿਲੇ ਚੋਂ ਇਜਾਜ਼ਤ ਲਵਾਂਗੇ। ਕਹਿੰਦੇ ਜੀ, ਮਿੰਟੂ ਵੀਰੇ, ਕਰਤਾਰਪੁਰ ਸਾਹਿਬ ਜਾਣ ਲਈ ਸ਼ਰਧਾਲੂ $1,000 ਦੀ ਟਿਕਟ ਲੈ ਕੇ ਜਾਂਦੇ ਨੇ, ਉਹਨਾਂ ਵਾਸਤੇ $20 ਕੋਈ ਜ਼ਿਆਦਾ ਹੈ? ਪਾਕਿਸਤਾਨ ਸਰਕਾਰਾਂ ਨੇ ਇਸ ਰਸਤੇ ਨੂੰ ਬਣਾਉਣ ਚਲਾਉਣ ਲਈ ਖਰਚਾ ਕੀਤਾ ਤੇ ਉਸ ਦੀ ਭਰਪਾਈ ਹੋਣੀ ਵੀ ਜ਼ਰੂਰੀ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਜ਼ਿਆਦਾ ਨਹੀਂ ਹੈ, ਮਤਲਬ ਉਹਨਾਂ ਦਾ ਕਹਿਣਾ ਕਿ ਟਿਕਟਾਂ
ਨਹੀਂ, ਬਿਲਕੁਲ ਨੀ ਜਾਂਦੇ, ਅਸੀਂ ਤਾਂ ਇਸ ਚੀਜ਼ ਨਾਲ ਸਹਿਮਤ ਆ। ਪਰ ਜਿਹੜੀ ਇੱਕ ਚੀਜ਼ ਮੈਂ ਪਿਛਲੇ ਦਿਨ ਪੜ੍ਹ ਰਿਹਾ ਸੀ, ਜਾਂ ਜਿਹੜਾ ਕੁਝ ਜੀਵੀਆਂ ਨੇ ਜਿਹੜਾ ਸਵਾਲ ਉਠਾਇਆ, ਉਹ ਮੈਨੂੰ ਵੀ ਚਿੰਤਾ ਦੇ ਵਿੱਚ ਆ, ਜਿੱਦੇ ਦਾ ਮੈਂ ਪੜ੍ਹਿਆ ਨਾ, ਮੈਂ ਉਸ ਚਿੰਤਾ ਦੇ ਵਿੱਚ ਹਾਂ। ਹੁਣ ਤੱਕ ਕਰਤਾਰਪੁਰ ਦੀ ਜਦੋਂ ਗੱਲ ਆਉਂਦੀ ਸੀ, ਕਰਤਾਰਪੁਰ ਗੁਰਦੁਆਰਾ ਸਾਹਿਬ ਦੀ ਗੱਲ ਆਉਂਦੀ ਸੀ, ਤਾਂ ਅਸੀਂ ਸਾਡੇ ਦਿਮਾਗ ਦੇ ਵਿੱਚ ਉਹ ਫੋਟੋ ਆ ਜਾਂਦੀ ਸੀ ਜਿਹੜੀ ਸਭ ਨੇ ਫੋਟੋ ਦੇ ਜ਼ਰੀਏ ਦੇਖਿਆ ਸੀ, ਜਿਹੜਾ ਇੱਕ ਖੇਤਾਂ ਦੇ ਵਿਚਾਰ ਦੂਰ ਤੱਕ ਖੇਤ ਆ ਤੇ ਖੇਤਾਂ ਦੇ ਵਿਚਾਲੇ ਇੱਕ ਗੁਰੂ ਘਰ ਆ, ਤੇ ਉਹਦੀ ਫੋਟੋ ਸਾਡੇ ਕਲਚਰ ਸਾਡੇ ਆਉਂਦੀ ਸੀ, ਤੇ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਫਲਸਫੇ ਨੂੰ ਵੀ ਦਿਖਾਉਂਦੀ ਸੀ ਵੀ ਉਹਨਾਂ ਨੇ ਕਿਵੇਂ ਆ ਕੇ ਖੇਤੀ ਕੀਤੀ ਸੀ ਉੱਥੇ, ਤੇ ਕਿਵੇਂ ਉਹ ਖੇਤ ਲੈ ਲਾਉਂਦੇ ਤੇ ਕਿਵੇਂ ਉਹ ਫਸਲਾਂ ਤੇ ਕਿਵੇਂ ਉਹ ਜ਼ਮੀਨ ਸੀ। ਜਿਹੜੀ ਚਿੰਤਾ ਦਾ ਵਿਸ਼ਾ ਜਿਹੜਾ ਆ ਰਿਹਾ ਨਾ, ਇਹ $20 ਤਾਂ ਛੱਡੋ, ਇਹ ਤਾਂ ਕੁਛ ਵੀ ਨੀ, ਚਿੰਤਾ ਦਾ ਵਿਸ਼ਾ ਇਹ ਆ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਸਾਲ 2-4 ਸਾਲਾਂ ਦੇ ਵਿੱਚ ਹੀ ਕੰਕਰੀਟ ਦਾ ਜੰਗਲ ਬਣੂਗਾ, ਕੰਕਰੀਟ ਦੇ ਵੱਡੇ ਵੱਡੇ ਹੋਟਲ ਬਣਨਗੇ, ਵੱਡੀਆਂ ਵੱਡੀਆਂ ਉੱਥੇ ਬਿਜ਼ਨਸ ਕੰਪਲੈਕਸ ਬਣਨਗੇ, ਉੱਥੇ ਬਹੁਤ ਸਾਰੀਆਂ ਉਹ ਬਣਨਗੀਆਂ, ਕਹਿ ਸਕਦੇ ਹਾਂ ਆਪਾਂ ਸ਼ੋਪਿੰਗ ਮਾਲ ਬਣਨਗੇ। ਉਹ ਚੀਜ਼ਾਂ ਨਾ ਕਿਤੇ ਬਾਬੇ ਨਾਨਕ ਦੇ ਜਿਹੜੀ ਉਹ ਖੇਤੀ ਦੇ ਜਿਹੜੇ ਜਿੱਥੇ ਉਹਨੇ ਤਾਜ਼ੀ ਆਵੋ ਹਵਾ ਦੇ ਵਿੱਚ ਉਹ ਜਿਹੜੀ ਚੀਜ਼ ਸੀ ਉਹ ਗਵਾਚ ਜੂਗੀ ਕਿਤੇ। ਮੈਂ ਜਦੋਂ ਦੀ ਇਸ ਚਿੰਤਾ ਬਾਰੇ ਮੈਂ ਵਿਚਾਰਾ ਪੜ੍ਹੇ ਜਾਂ ਹੋਰ ਲੋਕਾਂ ਨਾਲ ਜਾਂ ਡਿਸਕਸ਼ਨ ਕੀਤੀ, ਮੈਨੂੰ ਵੀ ਇਸ ਚੀਜ਼ ਦੀ ਚਿੰਤਾ ਬੜਬੜ ਖਾ ਰਹੀ ਆ, ਤੇ ਮੈਨੂੰ ਲੱਗ ਰਿਹਾ ਵੀ ਕਿਵੇਂ ਨਾ ਕਿਵੇਂ ਸਾਡਾ ਜਿਹੜੇ ਲੋਕ ਉੱਥੋਂ ਤੱਕ ਪਹੁੰਚ ਰੱਖਦੇ ਆ, ਅਪਰੋਚ ਰੱਖਦੇ ਆ, ਪਾਕਿਸਤਾਨ ਕੋਲ ਇਹ ਅਪਰੋਚ ਜ਼ਰੂਰ ਰੱਖਣ ਵੀ ਜਿੱਥੇ ਇੰਨਾ ਉਹ 20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਮਿਨੀਮਮ ਜਿਹੜੀ ਉਹ ਉੱਥੇ ਕੋਈ ਬਿਲਡਿੰਗ ਹੋਰ ਨਾ ਬਣੇ ਤੇ ਇਹ ਨਾ ਹੋਵੇ ਇਹਨਾਂ ਸਾਰੀਆਂ ਬਿਲਡਿੰਗਾਂ ਦੇ ਥੱਲੇ ਜਿਹੜਾ ਉਹ ਅਸਲ ਆ ਉਹ ਕਿਤੇ ਦੱਬ ਕੇ ਰਹਿ ਜੇ
ਜੀ। ਸੋ ਬਰਾੜ ਸਾਹਿਬ ਖਬਰਾਂ ਦਾ ਸਿਲਸਿਲਾ ਹੁਣ ਇੱਥੇ ਸਮਾਪਤ ਕਰਦੇ ਆ, ਤੁਸੀਂ ਜਾਂਦੇ ਜਾਂਦੇ ਕੋਈ ਹੋਰ ਸੁੱਖ ਸੁਨੇਹਾ ਹੋਵੇ ਜ਼ਰੂਰ ਸਾਂਝਾ ਕਰੋ।
ਨਾ ਜੀ ਬਸ ਜਿੰਦਾਬਾਦ ਰਹੋ, ਆਬਾਦ ਰਹੋ। ਮੈਂ ਪਹਿਲੇ ਹੀ ਤੁਹਾਡਾ ਜਿਆਦਾ ਸਮਾਂ ਲੈ ਗਿਆ ਜੀ ਤੇ ਮਾਫੀ ਚਾਹੁੰਦੇ ਆ, ਪਿਛਲੇ ਹਫਤੇ ਵਾਲੀ ਕਸਰ ਕੱਢਤੀ ਆ ਤੇ ਕੋਈ ਨੀ ਅਗਲੇ ਪ੍ਰੋਗਰਾਮ ਚ ਕੱਲ ਨੂੰ ਫੇਰ ਜੁੜਦੇ ਆ ਜੀ।
ਬਹੁਤ ਬਹੁਤ ਧੰਨਵਾਦ ਜੀ। ਦੋਸਤੋ ਇਸ ਸਨ ਮਿੰਟੂ ਬਰਾੜ ਜਿਹੜੇ ਕਿ ਸਾਡੇ ਨਾਲ ਈਡਨ ਹੋਪ ਤੋਂ ਜੁੜੇ ਹੋਏ ਸੀ ਵਿਕਟੋਰੀਆ ਦੇ ਖੇਤਰ ਤੋਂ, ਔਰ ਇਸ ਵੇਲੇ ਖਬਰਾਂ ਦਾ ਜਿਹੜਾ ਸਿਲਸਿਲਾ ਕਾਫੀ ਜ਼ਿਆਦਾ ਲੰਬਾ ਹੋ ਗਿਆ। ਇਹ ਸਿਲਸਿਲਾ ਇੱਥੇ ਹੁਣ ਅਸੀਂ ਰੋਕਦੇ ਹਾਂ ਔਰ ਇੱਕ ਬ੍ਰੇਕ ਦਾ ਸਮਾਂ ਹੋ ਚੁੱਕਿਆ। ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਬਹੁਤ ਜਲਦੀ ਵਾਪਸ ਆਉਂਦੇ ਹਾਂ, ਇੱਕ ਛੋਟੀ ਜਿਹੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਈਵੈਂਟ ਮਲਬਨ ਦੇ ਵਿੱਚ ਹੋਣ ਜਾ ਰਿਹਾ, ਉਸ ਸੰਬੰਧ ਦੇ ਵਿੱਚ ਸਾਡੇ ਨਾਲ ਇੱਕ ਪ੍ਰਬੰਧਕ ਜੁੜਨ ਜਾ ਰਹੇ ਨੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਪਰ ਇਹਦੇ ਨਾਲ ਹੀ ਮੈਂ ਜ਼ਰੂਰ ਦੱਸੀ ਜਾਵਾਂ ਕਿ ਜਿਤਵੀਰ ਸਿੰਘ ਹੋਰਾਂ ਨੇ ਸਾਨੂੰ ਅੱਜ ਵਿਸ਼ੇ ਦੇ ਬਾਰੇ ਜ਼ਰੂਰ ਸੁਜੈਸ਼ਨ ਦਿੱਤਾ ਸੀਗਾ ਕਿ ਚੁਗਲੀਆਂ ਦੇ ਉੱਤੇ ਗੱਲਬਾਤ ਜ਼ਰੂਰ ਕਰੋ, ਜ਼ਰੂਰ ਕਰਾਂਗੇ। ਔਰ ਜਿਤਵੀਰ ਜੀ ਤੁਹਾਡਾ ਸਮਾਂ ਹੋਇਆ ਤਾਂ ਤੁਸੀਂ ਜ਼ਰੂਰ ਸਾਨੂੰ ਕਾਲ ਕਰਿਓ 02-8599-2811 ਤੇ। ਸੋ ਇਸ ਕਾਲ ਦੇ ਨਾਲ ਅਸੀਂ ਹੋਰ ਜਿਹੜੀ ਜਾਣਕਾਰੀ ਹੈ ਉਹ ਲੈ ਕੇ ਆਵਾਂਗੇ ਜ਼ਰੂਰ। ਸੋ ਦੋਸਤੋ ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ। ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਮੇਰੇ ਨਾਲ ਯਾਨੀ ਅਮਰਦੀਪ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਥੋੜੀ ਪੰਗੇ ਬਾਜ਼, ਬਹੁਤੀ ਕਰਾਰੀਆਂ, ਨਹੀਂ ਚੱਲਦੀਆਂ ਪਿਆਰ ਚ ਗੱਦਾਰੀਆਂ।
ਮੈਂ ਨਾ ਨਿੱਕੀ ਹੁੰਦੀ ਐਡੀ ਉਤਰੀ ਹੁੰਦੀ ਹਾਂ ਨਾ, ਮੈਨੂੰ ਸ਼ਕਤੀਮਾਨ ਵੇਂਦਿਆਂ ਨੂੰ ਕਹਿੰਦੇ ਕਹਿ ਦੇਣਾ ਨਾ ਚਾਹ ਬਣਾਉਣ ਨੂੰ, ਮੈਂ ਨਾ ਚਾਹ ਚ ਫੁੱਕ ਸਿੱਟ ਕੇ ਲੈ ਆਉਣੀ।
ਸਟਾਰਿੰਗ ਸੋਨਮ ਬਾਜਵਾ, ਨਿੰਜਾ, ਮਹਿਰੀਨ ਪੀਰ ਜ਼ਾਦਾ ਐਂਡ ਇੰਟਰੋਡਿਊਸਿੰਗ ਅਜੇ ਸਰਕਾਰੀਆ। ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਇੰਨੀ ਉਦਾਸ ਕਿਉਂ ਹੈ?
ਓ ਯਾਰ ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ, ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਸ। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323, 02-8859-0377 ਤੇ।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Harman Radio, ek baar fir leke aa raha hai program Migration Matters. With Visa Aid, Immigration and Education Services, jis vich migration sambandhi kise vi tarah de sawal da jawab tusi lai sakoge. So sunna na bhulna har mangalwar Amardeep Kaur naal sham 7 baje to 8 baje tak program Migration Matters.
Roti hazam nahi hundi, varto golden grain flour mill da Garewal chakki aata, taaza ghat chemical di varton wali kanak jehdi ki siddhi khetan chon mill ch layi jandi. Australia da baneya shuddh aata, taaza khao te tandurust raho. आटे तो इलावा ताजा बेसन लड्डू वाले स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हैं। वधेरे जानकारी लई विजिट करो गरेवाल गोल्डन ग्रेन डॉट कॉम डॉट एयू या फोन करो
0428-895-564।
जी दोस्तो तुसी सुन रहे हो हरमन रेडियो ते हरमन रेडियो ते एस वेले वक्त है एक मुलाकात दा ओ मुलाकात असीं जरूर थानू सुनवावांगे थोड़े नाल करवावांगे पर फिलहाल दसे जाइए कि आज दे इस प्रोग्राम दे विच एक खास विषय दे उत्ते भी असीं गलबात करनी है और ओ विषय सानू सुजेस्ट कीता आ उस विषय दे बारे सानू सुझा दिता है जितवीर सिंह होरां ने। और जितवीर जी जेकर तुसी प्रोग्राम सुन रहे हो इस वेले भी साडे नाल शामिल हो प्रोग्राम मैं तुहानू जरूर कहांगी कि तुसी साडे नाल उस विषय दे बारे च अपने जिहड़े विचार आ ओह जरूर सांझे करियो क्योंकि उस विषय दे उत्ते गलबात होनी वाकई बहुत जरूरी है। और आम तौर ते देखण दे विच इह आउंदा है हना जदो असीं कहने आ चुगली जां निंदिया जिहड़ी आ ओह नहीं होनी चाहीदी साडा जिहड़ा किरदार आ ओह इहो जिहा होना चाहीदा या फिर सानू अपने आप दे उत्ते इन्नी क ज्यादा जिहड़ी अपने आप दे उत्ते काबू जिहड़ा ओह इन्ना क ज्यादा रखना चाहीदा कि असी दूसरियां दीआं जिहड़ियां चीजां आ उहनां नू ज्यादा ना उछालीए हना। अच्छा तुसीं हुण कहोगे कि हुणे ही हले असीं गलबात जिहड़ी करके हटे आ इक सिंगर दे बारे च और ओह जिहड़ियां चीजां सीगियां ਉਹ ਅਸਲ ਦੇ ਵਿੱਚ ਉਹ ਉਛਾਲਣ ਵਾਲੀ ਗੱਲ ਨਹੀਂ ਹੁੰਦੀ ਅਸਲ ਦੇ ਵਿੱਚ ਕੀ ਹੁੰਦਾ ਕਿ ਦੇਖਣ ਵਾਲੀ ਗੱਲ ਇਹ ਹੁੰਦੀ ਆ ਕਿ ਉਹਦਾ ਪ੍ਰਭਾਵ ਜਿਹੜਾ ਆ ਉਹ ਕੀ ਪੈਣ ਜਾ ਰਿਹਾ। ਪਰ ਜਦੋਂ ਅਸੀਂ ਗੱਲ ਚੁਗਲੀ ਦੀ ਕਰਦੇ ਹਾਂ ਕਿਉਂਕਿ ਇਹ ਜਿਹੜਾ ਅਸੀਂ ਵਿਸ਼ਾ ਛੋਇਆ ਸੀਗਾ ਇਹ ਅਸਲ ਦੇ ਵਿੱਚ ਚੁਗਲੀ ਨਹੀਂ ਸੀ ਇਹ ਅਸਲ ਦੇ ਵਿੱਚ ਇੱਕ ਜਨਤਕ ਵਿਸ਼ਾ ਸੀਗਾ ਜਿਸ ਨੂੰ ਅਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਿਆ ਤੁਹਾਡੇ ਸਾਰਿਆਂ ਦੇ ਰੂਬਰੂ ਕੀਤਾ ਹਨਾ। ਪਰ ਜਦੋਂ ਅਸੀਂ ਗੱਲ ਚੁਗਲੀ ਦੀ ਕਰਦੇ ਹਾਂ ਤੇ ਚੁਗਲੀ ਜਿਹੜੀ ਆ ਉਹ ਹਮੇਸ਼ਾ ਇਸ ਢੰਗ ਦੇ ਨਾਲ ਕੀਤੀ ਜਾਂਦੀ ਆ ਕਿ ਅਸੀਂ ਕਿਸੇ ਵੀ ਆਪਣੇ ਬਹੁਤ ਜ਼ਿਆਦਾ ਨੇੜਲੇ ਚਾਹੇ ਉਹ ਸਾਡਾ ਕੋਈ ਜਾਣੂ ਹੈ ਚਾਹੇ ਕੋਈ ਮਿੱਤਰ ਹੈ ਚਾਹੇ ਕੋਈ ਰਿਸ਼ਤੇਦਾਰ ਹੈ ਹਨਾ ਚਾਹੇ ਕੋਈ ਬਹੁਤ ਹੀ ਬੜਾ ਗੂੜਾ ਦੋਸਤ ਹੈ ਹਨਾ ਅਸੀਂ ਉਸ ਬੰਦੇ ਦੀਆਂ ਜਿਹੜੀਆਂ ਕਮੀਆਂ ਆ ਜਦੋਂ ਅਸੀਂ ਉਹਨੂੰ ਜਾਣ ਜਾਂਦੇ ਹਾਂ ਜਦੋਂ ਅਸੀਂ ਉਹਨੂੰ ਪਛਾਣ ਜਾਂਦੇ ਹਾਂ ਹਨਾ ਫਿਰ ਅਸੀਂ ਕੀ ਕਰਦੇ ਹਾਂ ਕਿ ਹੌਲੀ ਹੌਲੀ ਉਹਨਾਂ ਕਮੀਆਂ ਨੂੰ ਅਸੀਂ ਦੂਜਿਆਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਾਂ ਚੁਗਲੀਆਂ ਦੇ ਰਾਹੀਂ ਹਨਾ। ਔਰ ਇਹ ਜਿਹੜੀਆਂ ਚੁਗਲੀਆਂ ਆ ਇਹ ਸਿਰਫ ਬਾਹਰਲੇ ਪੱਧਰ ਤੇ ਨਹੀਂ ਇਹ ਸਗੋਂ ਆਮ ਤੌਰ ਤੇ ਹੇਠਲੇ ਪੱਧਰ ਤੋਂ ਸ਼ੁਰੂ ਹੁੰਦੀਆਂ ਆ ਹਨਾ ਘਰਾਂ ਤੋਂ ਪਰਿਵਾਰਾਂ ਤੋਂ ਹਨਾ ਆਲੇ ਦੁਆਲੇ ਤੋਂ ਹਨਾ। ਔਰ ਇਹ ਜਿਹੜੀਆਂ ਚੁਗਲੀਆਂ ਹੌਲੀ ਹੌਲੀ ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਵੱਡੀਆਂ ਸਮੱਸਿਆਵਾਂ ਨੂੰ ਜਨਮ ਦਿੰਦੀਆਂ ਔਰ ਜਿਵੇਂ ਜਿਤਵੀਰ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਕਈ ਵਾਰ ਇਹ ਘਰ ਬਰਬਾਦ ਵੀ ਕਰ ਦਿੰਦੀਆਂ ਆ ਹਨਾ ਕਈ ਵਾਰ ਘਰ ਬਰਬਾਦ ਕਰ ਦਿੰਦੀਆਂ ਕਈ ਵਾਰ ਸਾਡੇ ਬਹੁਤ ਸੋਹਣੇ ਚੱਲਦੇ ਹੋਏ ਕਾਰੋਬਾਰ ਜਿਹੜੇ ਆ ਉਹ ਬਰਬਾਦ ਹੋ ਜਾਂਦੇ ਆ ਸਿਰਫ ਤੇ ਸਿਰਫ ਇਹਨਾਂ ਚੁਗਲੀਆਂ ਦੀ ਵਜ੍ਹਾ ਦੇ ਨਾਲ ਤੇ ਇਸੇ ਕਰਕੇ ਗੁਰਬਾਣੀ ਦੇ ਵਿੱਚ ਚੁਗਲੀ ਤੇ ਨਿੰਦਿਆ ਤੋਂ ਦੂਰ ਰਹਿਣ ਦਾ ਜਿਹੜਾ ਉਪਦੇਸ਼ ਆ ਉਹ ਗੁਰੂ ਸਾਹਿਬਾਨ ਵੱਲੋਂ ਵੀ ਸਾਨੂੰ ਦਿੱਤਾ ਗਿਆ ਆ। ਸੋ ਅੱਜ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਔਰ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਇੱਕ ਵਿਅਕਤੀ ਤੋਂ ਕਿਸੇ ਦੂਸਰੇ ਦੇ ਬਾਰੇ ਗੱਲ ਸੁਣਦੇ ਆ ਹਨਾ ਤਾਂ ਸਾਨੂੰ ਆਪਣੇ ਆਪ ਨੂੰ ਹੈਰਾਨੀ ਜ਼ਰੂਰ ਹੁੰਦੀ ਹੈ। ਜੇਕਰ ਤੁਸੀਂ ਚੁਗਲੀ ਸੁਣਨ ਦੇ ਆਦੀ ਨਹੀਂ ਹੈ ਤਾਂ ਸਾਨੂੰ ਜ਼ਰੂਰ ਇਹ ਹੈਰਾਨੀ ਹੁੰਦੀ ਹੈ ਵੀ ਇਹ ਬੰਦਾ ਸਾਨੂੰ ਕਿਉਂ ਦੱਸ ਰਿਹਾ ਕਿਉਂਕਿ ਅੱਜ ਕੱਲ ਦਾ ਜਿਹੜਾ ਦੌਰ ਆ ਉਹ ਇਹੋ ਜਿਹਾ ਚੱਲ ਰਿਹਾ ਕਿ ਹਰ ਕੋਈ ਇਨਸਾਨ ਜਿਹੜਾ ਆ ਉਹ ਤੁਹਾਡੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦਾ ਹੈ ਹਨਾ। ਜੇਕਰ ਕੋਈ ਬੰਦਾ ਤੀਸਰੇ ਬੰਦੇ ਦੀ ਗੱਲ ਤੁਹਾਡੇ ਕੋਲ ਕਰ ਰਿਹਾ ਤਾਂ ਇਹਦਾ ਸਿੱਧਾ ਮਤਲਬ ਇਹ ਹੁੰਦਾ ਕਿ ਉਹ ਬੰਦਾ ਆਪ ਬੁਰਾ ਨਹੀਂ ਬਣਨਾ ਚਾਹੁੰਦਾ ਪਰ ਉਹ ਤੁਹਾਡੇ ਤੱਕ ਇਹ ਗੱਲ ਪਹੁੰਚਾ ਕੇ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਮੈਂ ਬਹੁਤ ਸੱਚਾ ਹਨਾ ਔਰ ਮੈਂ ਬਹੁਤ ਸੱਚਾ ਨਹੀਂ ਵੀ ਹਾਂ ਪਰ ਉਹ ਜ਼ਰੂਰ ਤੁਹਾਨੂੰ ਇਹ ਅਹਿਸਾਸ ਜ਼ਰੂਰ ਕਰਾਊਗਾ ਕਿ ਤੁਸੀਂ ਤਾਂ ਸੱਚੇ ਹਾਂ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ। ਔਰ ਇਹੋ ਜਿਹਾ ਜਦੋਂ ਮਾਹੌਲ ਬਣਦਾ ਜਦੋਂ ਇਹੋ ਜਿਹਾ ਦੌਰ ਸ਼ੁਰੂ ਹੋ ਜਾਂਦਾ ਤਾਂ ਤੁਹਾਡੇ ਲਈ ਇਹ ਫੈਸਲਾ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਕਿ ਹੁਣ ਇਹਨਾਂ ਦੇ ਵਿੱਚੋਂ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਹਨਾ। ਇਸ ਤਰ੍ਹਾਂ ਹੀ ਜਿਹੜਾ ਕੋਈ ਹੋਰ ਜਿਹੜੇ ਤੀਸਰੇ ਬੰਦੇ ਦੀ ਗੱਲ ਤੁਹਾਡੇ ਨਾਲ ਅਗਲੇ ਨੇ ਕੀਤੀ ਹੁੰਦੀ ਹੈ, ਹੋ ਸਕਦਾ ਉਹਨਾਂ ਦੇ ਵਿੱਚ ਪਹਿਲਾਂ ਹੀ ਕੋਈ ਆਪਸੀ ਟਸਲ ਚੱਲਦੀ ਹੋਵੇ, ਹੋ ਸਕਦਾ ਉਹਨਾਂ ਦੇ ਵਿੱਚ ਪਹਿਲਾਂ ਹੀ ਕੋਈ ਵਖਰੇਵਾਂ ਚੱਲਦਾ ਹੋਵੇ ਔਰ ਉਹ ਵਖਰੇਵਾਂ ਉਹਨਾਂ ਦਾ ਆਪਸੀ ਵਖਰੇਵਾਂ ਹੁੰਦਾ ਪਰ ਤੁਸੀਂ ਉਹਨਾਂ ਦੀਆਂ ਚੁਗਲੀਆਂ ਦੇ ਕਾਰਨ ਉਸ ਲਪੇਟ ਦੇ ਵਿੱਚ ਕਈ ਵਾਰ ਆ ਜਾਂਦੇ ਹੋ ਹਨਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਆਪਣਾ ਬਚਾਅ ਜਿਹੜਾ ਉਹ ਕਿਸ ਤਰ੍ਹਾਂ ਕਰਨਾ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਔਰ ਇਹ ਗੱਲਬਾਤ ਜਿਹੜੀ ਆ ਉਹ ਤੁਹਾਡੇ ਤੋਂ ਵੀ ਅਸੀਂ ਜ਼ਰੂਰ ਤੁਹਾਡੇ ਵਿਚਾਰ ਵੀ ਇਸ ਗੱਲਬਾਤ ਵਿੱਚ ਸ਼ਾਮਲ ਕਰਨਾ ਚਾਹਾਂਗੇ। ਤੁਸੀਂ ਅਸਲ ਦੇ ਵਿੱਚ ਕਿਸ ਤਰ੍ਹਾਂ ਦੇ ਤਜਰਬੇ ਰੱਖਦੇ ਹੋ, ਤੁਹਾਨੂੰ ਕੀ ਕਦੇ ਇਹੋ ਜਿਹੇ ਮਾਹੌਲ ਦੇ ਵਿੱਚੋਂ ਲੰਘਣਾ ਪਿਆ ਜਾਂ ਫਿਰ ਜੇ ਅੱਜ ਅਸੀਂ ਗੱਲ ਕਰੀਏ ਵੀ ਪਹਿਲਾਂ ਆਮ ਤੌਰ ਤੇ ਬਦਨਾਮ ਜਿਹੜਾ ਕੀਤਾ ਜਾਂਦਾ ਸੀਗਾ ਔਰਤਾਂ ਨੂੰ ਬਦਨਾਮ ਕੀਤਾ ਜਾਂਦਾ ਸੀ ਕਿ ਜਿਹੜੀਆਂ ਔਰਤਾਂ ਉਹ ਕਹਿੰਦੀਆਂ ਹਨਾ ਵੀ ਭੈਣੇ ਵੀ ਮੈਂ ਤੈਨੂੰ ਗੱਲ ਦੱਸੀ ਆ ਤੂੰ ਅੱਗੇ ਦੱਸੀ ਨਾ ਹਨਾ। ਗੁਰਦਾਸ ਮਾਨ ਸਾਹਿਬ ਦਾ ਇੱਕ ਗੀਤ ਵੀ ਮੈਨੂੰ ਯਾਦ ਆ ਰਿਹਾ, ਉਹਨਾਂ ਨੇ ਬੜੇ ਪਹਿਲੇ ਸਮੇਂ ਦੇ ਵਿੱਚ ਕਿਤੇ ਗਾਇਆ ਸੀਗਾ ਵੀ ਚੁਗਲੀਆਂ ਚੁਗਲੀਆਂ, ਹੋ ਸਕਦਾ 15-20 ਸਾਲ ਪਹਿਲਾਂ ਇਹ ਗੀਤ ਜਿਹੜਾ ਸੀ ਬੜਾ ਮਸ਼ਹੂਰ ਹੋਇਆ ਸੀ ਹਨਾ। ਨੀ ਆਵੋ ਨੀ ਕੋਈ ਆਵੋ ਮੇਰੇ ਢਿੱਡ ਦੀ ਪੀੜ ਹਟਾਵੋ, ਕੋਈ ਚੁਗਲੀ ਨਵੀਂ ਸੁਣਾਵੋ ਕਿ ਦੋ ਚੁਗਲੀਆਂ ਚੁਗਲੀਆਂ ਹਨਾ। ਸੋ ਉਹ ਚੁਗਲੀਆਂ ਅਸਲ ਦੇ ਵਿੱਚ ਚੁਗਲੀਆਂ ਕਰਨ ਦੇ ਲਈ ਅਸਲ ਦੇ ਵਿੱਚ ਬਦਨਾਮ ਜਿਹੜੀਆਂ ਸੀ ਹਮੇਸ਼ਾ ਔਰਤਾਂ ਹੁੰਦੀਆਂ ਸੀ, ਪਰ ਜੇਕਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਚੁਗਲੀਆਂ ਆ ਜਾਂ ਫਿਰ ਇੱਕ ਦੂਸਰੇ ਨੂੰ ਨਿੰਦਣ ਭਟਕਾਉਣ ਦੀ ਜਿਹੜੀ ਇੱਕ ਕਲਾ ਆ ਇਹ ਬੰਦਿਆਂ ਦੇ ਵਿੱਚ ਵੀ ਹੁੰਦੀ ਆ, ਆਮ ਆਦਮੀਆਂ ਦੇ ਵਿੱਚ ਵੀ ਹੁੰਦੀ ਆ ਔਰ ਇਸੇ ਕਰਕੇ ਕੀ ਹੁੰਦਾ ਕਿ ਜਿਹੜੇ ਘਰਾਂ ਦੇ ਘਰ ਕਾਰੋਬਾਰਾਂ ਦੇ ਕਾਰੋਬਾਰ ਕਈ ਵਾਰ ਬਰਬਾਦ ਹੋ ਜਾਂਦੇ ਆ। ਖੈਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਅਸੀਂ ਜ਼ਰੂਰ ਜਾਰੀ ਰੱਖਾਂਗੇ, ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਉਸ ਤੋਂ ਬਾਅਦ ਨਾ ਇੱਕ ਗੀਤ ਅਸੀਂ ਤੁਹਾਨੂੰ ਸੁਣਾਉਂਦੇ ਆ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਆਪਣੇ ਮਹਿਮਾਨ ਦੇ ਨਾਲ ਇੱਕ ਮੁਲਾਕਾਤ ਚ ਤੇ ਗੱਲਬਾਤ ਜਿਹੜੀ ਉਹ ਜ਼ਰੂਰ ਜਾਰੀ ਰੱਖਾਂਗੇ ਤੇ ਉਸ ਗੱਲਬਾਤ ਦੇ ਉੱਤੇ ਵਿਚਾਰ ਤੁਹਾਡੇ ਵੀ ਅਸੀਂ ਜ਼ਰੂਰ ਜਾਣਨ ਚਾਹਾਂਗੇ। ਸੋ ਦੋਸਤੋ ਇੱਕ ਛੋਟੇ ਜਿਹੇ ਸੁਨੇਹੇ ਦੇ ਨਾਲ ਤੇ ਇੱਕ ਬ੍ਰੇਕ ਤੋਂ ਬਾਅਦ ਸੁਣਦੇ ਆ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ
ਜੀ ਦੋਸਤੋ, ਨਿਰਮਲ ਸਿੱਧੂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀਗੇ। ਸੋ ਇਸ ਤਰ੍ਹਾਂ ਦੀਆਂ ਧੂੜਾਂ ਜਿਹੜੀਆਂ ਪੱਟ ਹੁੰਦੀਆਂ ਜਦੋਂ ਸੋਹਣੇ ਸੋਹਣੇ ਰੰਗਲੇ ਮੇਲੇ ਜਿਹੜੇ ਆ ਉਹ ਲੱਗਦੇ ਆ ਪੰਜਾਬ ਦੇ ਵਿੱਚ, ਉਹਨਾਂ ਮੇਲਿਆਂ ਦਾ ਸਰੂਪ ਜਿਹੜਾ ਉਹ ਬਦਲ ਚੁੱਕਾ ਹੈ। ਔਰ ਉਹ ਮੇਲੇ ਜਿਹੜੇ ਆ ਹੁਣ ਉਸ ਤਰ੍ਹਾਂ ਦੇ ਮੇਲੇ ਨਹੀਂ ਰਹੇ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਲੱਗਦੇ ਹੁੰਦੇ ਸੀ, ਪਰ ਉਹੋ ਜਿਹਾ ਪੰਜਾਬ ਵਸਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਪਰਦੇਸੀ ਪੰਜਾਬੀ ਜਿਹੜੇ ਨੇ, ਪ੍ਰਵਾਸੀ ਪੰਜਾਬੀ ਜਿਹੜੇ ਨੇ, ਉਹ ਹਮੇਸ਼ਾ ਕਰਦੇ ਰਹਿੰਦੇ ਆ। ਸੋ ਇਸ ਤਰ੍ਹਾਂ ਦਾ ਪੰਜਾਬ ਆਸਟ੍ਰੇਲੀਆ ਦੇ ਵਿੱਚ ਸਾਡੇ ਪੰਜਾਬੀਆਂ ਨੇ ਵਸਾਇਆ, ਇਸੇ ਤਰ੍ਹਾਂ ਦਾ ਪੰਜਾਬ ਕੈਨੇਡਾ ਦੇ ਵਿੱਚ ਸਾਡੇ ਪੰਜਾਬੀਆਂ ਨੇ ਵਸਾਇਆ, ਨਿਊਜ਼ੀਲੈਂਡ ਦੇ ਵਿੱਚ ਵਸਾਇਆ ਤੇ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਗੱਲ ਕੀ ਜਿੱਥੇ ਵੀ ਸਾਡੇ ਪੰਜਾਬੀ ਵਸੇ ਨੇ ਉੱਥੇ ਆਪਣਾ ਇੱਕ ਉਹੀ ਪੰਜਾਬ ਜਿਹੜਾ ਆ ਉਹ ਜ਼ਰੂਰ ਉਹਨਾਂ ਨੇ ਵਸਾ ਲਿਆ। ਸੋ ਉਸੇ ਤਰ੍ਹਾਂ ਦੇ ਉਹ ਤਿਉਹਾਰ, ਉਸੇ ਤਰ੍ਹਾਂ ਦੇ ਉਹ ਜਿਹੜੇ ਹੋਰ ਜਿਹੜੇ ਉਤਸਵ ਆ ਉਹ ਜ਼ਰੂਰ ਮਨਾਉਂਦੇ ਨੇ, ਸਮਾਗਮ ਜਿਹੜੇ ਨੇ ਉਹ ਬੜੇ ਹੀ ਸ਼ਿੱਦਤ ਦੇ ਨਾਲ ਉਹ ਕਰਵਾਉਂਦੇ ਨੇ। ਤੇ ਹੁਣ ਜਿਹੜੀ ਗੱਲਬਾਤ ਮੈਂ ਕਰਨ ਜਾ ਰਹੀ ਹਾਂ ਅੱਗੇ ਉਹ ਵੀ ਇੱਕ ਮੇਲੇ ਦੇ ਬਾਰੇ ਆ। ਵੈਸੇ ਤਾਂ ਕਹਿੰਦੇ ਹੁੰਦੇ ਆ ਵੀ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਸਾਨੂੰ ਇੰਨਾ ਹੀ ਪਤਾ ਹੁੰਦਾ ਸੀ ਕਿ ਮੇਲੇ ਜਿਹੜੇ ਆ ਉਹ ਦੁਸਹਿਰੇ ਦਾ ਵੀ ਮੇਲਾ ਲੱਗਦਾ ਹੁੰਦਾ ਸੀ, ਵਿਸਾਖੀ ਦਾ ਮੇਲਾ ਲੱਗਦਾ ਹੁੰਦਾ ਸੀਗਾ, ਹਨਾ, ਜਾਂ ਫਿਰ ਕੁਛ ਜਿਹੜੇ ਬਹੁਤ ਪ੍ਰਸਿੱਧ ਮੇਲੇ ਜਿਹੜੇ ਸੀਗੇ ਹਨਾ ਪੰਜਾਬ ਦੇ ਵਿੱਚ ਜਿਹੜੇ ਹੁਣ ਵੀ ਉਸੇ ਸਰੂਪ ਦੇ ਵਿੱਚ ਲੱਗਦੇ ਆ। ਸੋ ਉਹਨਾਂ ਮੇਲਿਆਂ ਦੇ ਬਾਰੇ ਸਾਨੂੰ ਪਤਾ ਹੁੰਦਾ ਸੀ, ਪਰ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬੀਆਂ ਦੀ ਆਪਣੇ ਸੱਭਿਆਚਾਰ ਦੇ ਨਾਲ ਜੁੜੇ ਰਹਿਣ ਦੀ ਜਿਹੜੀ ਇੱਛਾ ਆ ਹਨਾ, ਜਾਂ ਫਿਰ ਆਪਣੇ ਤਿਉਹਾਰਾਂ ਦੇ ਨਾਲ ਆਪਣੇ ਜਿਹੜੇ ਹੋਰ ਓਕੇਜ਼ਨਸ ਆ ਉਹਨਾਂ ਦੇ ਨਾਲ ਜੁੜੇ ਰਹਿਣ ਦੀ ਜਿਹੜੀ ਇੱਛਾ ਆ, ਉਹਨਾਂ ਨੇ ਹਰ ਜਿਹੜਾ ਤਿਉਹਾਰ ਆ, ਹਰ ਜਿਹੜਾ ਉਤਸਵ ਆ, ਉਹਨੂੰ ਇੱਕ ਮੇਲੇ ਦਾ ਰੂਪ ਜਿਹੜਾ ਦੇ ਦਿੱਤਾ। ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਹੁਣ ਕਰਵਾ ਚੌਥ ਦਾ ਵੀ ਮੇਲਾ ਲੱਗ ਜਾਣਾ, ਜਿਸ ਹਿਸਾਬ ਦੇ ਨਾਲ ਸਾਡੇ ਜਿਹੜੇ ਪੰਜਾਬੀ ਆ ਉਹ ਰੱਜ ਕੇ ਮਾਣਦੇ ਆ ਖੁਸ਼ੀਆਂ ਦੀਆਂ ਘੜੀਆਂ ਨੂੰ। ਸੋ ਇਸੇ ਤਰ੍ਹਾਂ ਦਾ ਇੱਕ ਮੇਲਾ ਆਉਣ ਵਾਲੇ ਸਮੇਂ ਦੇ ਵਿੱਚ ਲੱਗਣ ਜਾ ਰਿਹਾ ਜੀ ਸਾਊਥ ਈਸਟ ਦੇ ਵਿੱਚ, ਮੈਲਬਰਨ ਦੇ ਸਾਊਥ ਈਸਟ ਦੇ ਵਿੱਚ। ਸੋ ਇੱਕ ਦੀਵਾਲੀ ਮੇਲੇ ਦਾ ਜਿਹੜਾ ਆਯੋਜਨ ਆ ਉਹ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਤੇ ਇਸ ਵੇਲੇ ਉਸ ਦੀਵਾਲੀ ਮੇਲੇ ਦੇ ਜਿਹੜੇ ਪ੍ਰਬੰਧਕ ਨੇ ਕਮਲ ਧਾਲੀਵਾਲ ਜੀ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ ਫੋਨ ਲਾਈਨ ਦੇ ਜ਼ਰੀਏ, ਔਰ ਉਹਨਾਂ ਤੋਂ ਆਪਾਂ ਜਾਣਾਂਗੇ ਕਿ ਇਹ ਜਿਹੜਾ ਦੀਵਾਲੀ ਮੇਲਾ ਆ ਕਿੱਥੇ ਲੱਗਣਾ ਹੈ ਤੇ ਕਿਸ ਰੂਪ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਾ। ਸੋ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਬਣੇ ਹੋਏ ਨੇ। ਕਮਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਜੀ ਬਹੁਤ ਪਿਆਰੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ। ਔਰ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਜਿਹੜਾ ਦੀਵਾਲੀ ਮੇਲਾ ਤੁਸੀਂ ਆਯੋਜਿਤ ਕਰਨ ਜਾ ਰਹੇ ਹੋ ਇਹ ਕਦੋਂ ਤੇ ਕਿੱਥੇ ਲੱਗਣ ਜਾ ਰਿਹਾ?
3 ਨਵੰਬਰ ਦਿਨ ਐਤਵਾਰ ਕ੍ਰੇਨਬਨ ਰੇਸ ਕੋਰਸ ਗ੍ਰਾਂਟ ਸਟ੍ਰੀਟ ਕ੍ਰੇਨਬਨ ਵਿਖੇ ਲੱਗਣ ਜਾ ਰਿਹਾ ਜੀ।
ਜੀ ਤੇ ਇਸ ਮੇਲੇ ਦੀ ਕੀ ਖਾਸੀਅਤ ਹੋਣੀ ਆ, ਕਿਉਂਕਿ ਕਮਲ ਜੀ ਜੇ ਦੇਖਿਆ ਜਾਵੇ ਤਾਂ ਹਰ ਹਫਤੇ ਹਰ ਵੀਕਐਂਡ ਕੋਈ ਨਾ ਕੋਈ ਜਿਹੜਾ ਮੇਲਾ ਆ, ਕੋਈ ਨਾ ਕੋਈ ਜਿਹੜਾ ਤਿਉਹਾਰ ਆ, ਕੋਈ ਨਾ ਕੋਈ ਜਿਹੜਾ ਟੂਰਨਾਮੈਂਟ ਆ, ਕੋਈ ਨਾ ਕੋਈ ਖੇਡ ਮੇਲਾ, ਸੱਭਿਆਚਾਰਕ ਮੇਲਾ, ਕੁਛ ਨਾ ਕੁਛ ਜਿਹੜਾ ਉਹ ਜ਼ਰੂਰ ਸਾਡੇ ਭਾਈਚਾਰੇ ਵੱਲੋਂ ਹਨਾ ਲਗਾਇਆ ਜਾਂਦਾ ਆ। ਔਰ ਇਸ ਦੀਵਾਲੀ ਮੇਲੇ ਦੀ ਕੀ ਖਾਸੀਅਤ ਹੋਣੀ ਆ, ਕਿਉਂ ਵੱਖਰਾ ਹੋਣਾ ਇਹ ਦੂਜੇ ਮੇਲਿਆਂ ਨਾਲੋਂ?
ਇਹ ਮੇਲਾ ਜੀ ਬੈਸਟ ਈਵੈਂਟ ਫੋਰ ਯੂ ਦਾ ਤੀਸਰਾ ਅਤੇ ਰਾਇਲ ਕਲਚਰ ਕਲੱਬ ਦਾ ਦੂਸਰਾ ਦੀਵਾਲੀ ਮੇਲਾ ਹੈ। ਅਸੀਂ ਦੋਵੇਂ ਕਲੱਬ ਦੇ ਮੇਲਾ ਮਿਲ ਕੇ ਕਰਵਾ ਰਹੇ ਹਾਂ ਇਸ ਵਾਰੀ। ਇਸ ਮੇਲੇ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਕਲਾਕਾਰ ਉਸਤਾਦ ਲਾਭ ਹੀਰਾ ਅਤੇ ਨੌਜਵਾਨਾਂ ਪੀੜ੍ਹੀ ਦੇ ਮਸ਼ਹੂਰ ਕਲਾਕਾਰ ਹਿੰਮਤ ਸੰਧੂ ਹਿੱਸਾ ਲੈਣਗੇ। ਇਸ ਮੇਲੇ ਦੀ ਖਾਸੀਅਤ ਜੀ ਅਸੀਂ ਆਲਵੇ ਵੀ ਚਾਹੁੰਦੇ ਹਾਂ ਕਿ ਅਸੀਂ ਬਾਹਰੋਂ ਸਿੰਗਰ ਮੰਗਾ ਕੇ ਜਿਹੜੇ ਲੋਕਲ ਸਿੰਗਰ ਆ ਉਹਨਾਂ ਨੂੰ ਵੀ ਪ੍ਰਮੋਟ ਕੀਤਾ ਜਾਵੇ, ਤੇ ਇਸ ਕਰਕੇ ਇਹਦੇ ਨਾਲ ਸਾਡੇ ਕੋਲ ਸਾਰੇ ਜਿਹੜੇ ਲੋਕਲ ਸਿੰਗਰ ਵੀ ਹੋਣਗੇ ਤੇ ਉਹ ਵੀ ਇਸ ਮੇਲੇ ਦੀਆਂ ਰੌਣਕਾਂ ਨੂੰ ਚਾਰ ਚੰਦ ਲਾਉਣਗੇ। ਉਸ ਤੋਂ ਇਲਾਵਾ ਅਸੀਂ ਬੱਚਿਆਂ ਦੀ ਵੱਡਿਆਂ ਦੀ ਕੁਇਜ਼ ਪ੍ਰੋਗਰਾਮ ਅਸੀਂ ਹਮੇਸ਼ਾ ਹੀ ਮਤਲਬ ਕਿ ਪਿਛਲੇ 3-4 ਸਾਲਾਂ ਤੋਂ ਜਿਨ੍ਹਾਂ ਤੋਂ ਮੇਲਾ ਕਰਾਉਣਾ ਸ਼ੁਰੂ ਕੀਤਾ ਹੈ, ਅਸੀਂ ਸਾਰੀ ਹੀ ਫੈਮਿਲੀ ਦਾ ਐਂਟਰਟੇਨਮੈਂਟ ਇਕੱਠੇ ਜਾਣੇ ਕਰਨਾ ਚਾਹੁੰਦੇ ਹਾਂ। ਇਸ ਕਰਕੇ ਅਸੀਂ ਸਾਰਿਆਂ ਦੇ ਸਾਥ ਦੇ ਨਾਲ ਹੀ ਅੱਗੇ ਵੱਧਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਦੀਵਾਲੀ ਦੀ ਜਿਹੜੀਆਂ ਚੀਜ਼ਾਂ ਅਸੀਂ ਉੱਥੇ ਮਤਲਬ ਕਿ ਛੱਡ ਕੇ ਆਏ ਸੀ ਹਨਾ, ਦੀਵਾਲੀ ਇੱਕ ਬੜਾ ਹੀ ਮਹੱਤਵਪੂਰਨ ਤਿਉਹਾਰ ਹੈ ਸਾਡੇ ਵਾਸਤੇ, ਇਹਦਾ ਇੱਕ ਵੱਖਰਾ ਹਿੱਸਾ ਸਾਡੇ ਇਤਿਹਾਸ ਦੇ ਵਿੱਚ ਵੀ ਤੇ ਸਾਡੇ ਦਿਲਾਂ ਦੇ ਵਿੱਚ ਵੀ, ਤੇ ਅਸੀਂ ਚਾਹੁੰਦੇ ਹਾਂ ਕਿ ਰਲ ਮਿਲ ਕੇ ਇਹਨੂੰ ਇੱਕੋ ਛੱਤ ਦੇ ਥੱਲੇ ਤੇ ਹਰ ਏਜ ਗਰੁੱਪ ਦੇ ਨਾਲ ਮਨਾਇਆ ਜਾਵੇ।
ਜੀ ਸੋ ਦੀਵਾਲੀ ਦੇ ਪੱਖ ਤੋਂ ਜਿਹੜਾ ਇਹ ਮੇਲਾ ਆ ਸੱਭਿਆਚਾਰਕ ਪੱਖ ਨੂੰ ਇੱਕ ਪੇਸ਼ ਕਰੇਗਾ ਉੱਥੇ, ਔਰ ਜਿਵੇਂ ਤੁਹਾਡਾ ਦੱਸਣਾ ਹੈ ਕਿ ਇਹਦੇ ਵਿੱਚ ਗਾਇਕ ਕਲਾਕਾਰ ਜਿਹੜੇ ਆ ਲਾਭ ਹੀਰਾ ਜੀ ਤੇ ਹਿੰਮਤ ਸੰਧੂ ਜੀ ਇਹ ਵਿਸ਼ੇਸ਼ ਤੌਰ ਤੇ ਪਰਫਾਰਮ ਕਰਨ ਲਈ ਪਹੁੰਚਣਗੇ, ਔਰ ਜਿਹੜੇ ਲੋਕਲ ਗਾਇਕ ਆ ਉਹਨਾਂ ਨੂੰ ਵੀ ਤੁਸੀਂ ਇੱਥੇ ਸੱਦਾ ਦਿਓਗੇ, ਪਰ ਇਸ ਤੋਂ ਇਲਾਵਾ ਹੋਰ ਕੀ ਖਾਸ ਹੋਣਾ ਹੈ? ਕਿਉਂਕਿ ਹਰ ਉਮਰ ਵਰਗ ਦੇ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਚਾਅ ਹੁੰਦਾ ਹੈ ਨਾ, ਜਦੋਂ ਸਿੰਗਰਸ ਦੀ ਗੱਲ ਆ ਜਾਂਦੀ ਹੈ ਤਾਂ ਹੋ ਸਕਦਾ ਜਿਹੜੀ ਸਾਡੀ ਨੈਕਸਟ ਪੀੜ੍ਹੀ ਆ ਜਾਂ ਜਿਹੜੇ ਸਾਡੇ ਬੱਚੇ ਆ ਹਨਾ, ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਵੀ ਉਹਨਾਂ ਦਾ ਉੱਥੇ ਕੀ ਖਾਸ ਹੋਣਾ ਹੈ ਵੀ ਉਹ ਮੇਲਾ ਦੇਖਣ ਜਾਣ, ਜਾਂ ਫਿਰ ਜਿਹੜੇ ਸਾਡੇ ਬਜ਼ੁਰਗ ਆ ਹਨਾ ਉਹਨਾਂ ਦੇ ਲਈ ਇਹ ਹੁੰਦਾ ਕਿ ਅਸੀਂ ਉੱਥੇ ਕੀ ਕੀ ਦੇਖਣ ਜਾਣਾ, ਸਾਨੂੰ ਆਹ ਚੀਜ਼ ਸਾਨੂੰ ਨੀ ਪਸੰਦ ਹੋਣੀ ਜਾਂ ਦੂਸਰੀ ਚੀਜ਼, ਇਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਉਮਰ ਵਰਗ ਦੇ ਹਿਸਾਬ ਦੇ ਨਾਲ ਵੀ ਕੁਛ ਖਾਸ ਉੱਥੇ ਰੱਖਿਆ ਗਿਆ?
ਹਾਂਜੀ ਹਾਂਜੀ, ਉਮਰ ਵਰਗ ਦੇ ਹਿਸਾਬ ਨਾਲ ਵੀ ਕੁਛ ਖਾਸ ਹੈ ਜੀ, ਅਸੀਂ ਕਿਉਂਕਿ ਹਰ ਅਸੀਂ ਇਸ ਪ੍ਰੋਗਰਾਮ ਦੇ ਨਾਲ ਮਤਲਬ ਪ੍ਰੋਗਰਾਮ ਦੇ ਨਾਲ ਖਾਣ ਪੀਣ ਅਤੇ ਬੱਚਿਆਂ ਦੇ ਟੋਏ ਸਟਾਲ, ਲੇਡੀਜ਼ ਦੇ ਸ਼ੋਪਿੰਗ ਸਟਾਲ, ਇਸ ਦੇ ਨਾਲ ਬਜ਼ੁਰਗਾਂ ਦੀ ਸਪੈਸ਼ਲ ਜਿੱਦਾਂ ਚੀਜ਼ ਦੇ ਥੋੜੇ ਕੰਪੀਟੀਸ਼ਨ ਹੋਣਗੇ, ਪਲੱਸ ਬਜ਼ੁਰਗਾਂ ਲਈ ਕੁਛ ਪ੍ਰੋਗਰਾਮ ਰੱਖੇ ਨੇ ਕਿ ਉਹਨਾਂ ਨੂੰ ਅਸੀਂ ਪੰਜਾਬੀ ਸੱਭਿਆਚਾਰ ਦੇ ਕੁਛ ਸਵਾਲ ਪੁੱਛਾਂਗੇ, ਉਹ ਜੇ ਇਨਾਮ ਦੇਣਗੇ ਅਤੇ ਸਪੋਂਸਰਾਂ ਵੱਲੋਂ ਉਹਨਾਂ ਨੂੰ ਥੋੜੇ ਕੈਸ਼ ਪ੍ਰਾਈਜ਼, ਪਲੱਸ ਆਪਾਂ ਉਹਨਾਂ ਨੂੰ ਮਤਲਬ ਕਿ ਵੈਸੇ ਵੀ ਜਿਹੜੇ ਅਸੀਂ ਗਿਫਟ ਪ੍ਰਾਈਜ਼ ਬਣਾਏ ਆ ਉਹ ਦਿੱਤੇ ਜਾਣਗੇ, ਉਹਦੇ ਨਾਲ ਉਹਨਾਂ ਦੇ ਮਨੋਰੰਜਨ ਦੇ ਲਈ ਹਨਾ, ਉਹਨਾਂ ਦੇ ਵਰਗ ਦੇ ਗੀਤ ਮਤਲਬ ਕਿ ਇੱਕ ਆਪਾਂ ਪੁਰਾਣਾ ਤੇ ਇੱਕ ਨਵਾਂ ਸਿੰਗਰ ਕੀਤਾ ਹੈ ਜੀ ਹਨਾ, ਕਿ ਜਿਹੜਾ ਹਰ ਵਰਗ ਨੂੰ ਮਤਲਬ ਕਿ ਆਪਾਂ ਉਸ ਦਿਨ ਖੁਸ਼ ਕਰ ਸਕੀਏ ਤੇ ਦੀਵਾਲੀ ਦਾ ਮਾਣ ਮਾਣ ਸਕੀਏ।
ਕਿਆ ਬਾਤ ਹੈ। ਅੱਛਾ ਕਮਲ ਜੀ, ਇਸ ਤੋਂ ਇਲਾਵਾ ਜੇ ਤੁਹਾਨੂੰ ਮੈਂ ਪੁੱਛਣਾ ਚਾਹਾਂ ਤਾਂ ਜਿਹੜਾ ਵੈਨਿਊ ਤੁਸੀਂ ਜਿਹੜਾ ਦੱਸਿਆ ਜਿੱਥੇ ਇਹ ਮੇਲਾ ਹੋਣ ਜਾ ਰਿਹਾ, ਯਾਨੀ ਕਿ ਕ੍ਰੈਨਬੋਨ ਰੇਸ ਕੋਰਸ ਹੈ ਨਾ, ਇਹ ਤਾਂ ਸੁਭਾਵਿਕ ਹੈ ਵੀ ਜਿਹੜਾ ਰੇਸ ਕੋਰਸ ਹੈ ਉਹ ਕਾਫੀ ਖੁੱਲੀ ਜਗ੍ਹਾ ਹੋਏਗੀ ਹੈ ਨਾ, ਜਿਹਨੂੰ ਮੇਲੇ ਦਾ ਮਾਹੌਲ ਦਿੱਤਾ ਜਾਏਗਾ, ਪਰ ਉੱਥੇ ਸਿਕਿਉਰਿਟੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਹੋਣਗੇ? ਕਿਉਂਕਿ ਜਦੋਂ ਇਹੋ ਜਿਹੇ ਮੇਲੇ ਲੱਗਦੇ ਆ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਉੱਥੇ ਪਹੁੰਚਦੇ ਆ, ਤਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਜਿਹੜੀ ਉਹਨਾਂ ਦੀ ਸਿਕਿਉਰਿਟੀ ਆ ਉਹਦਾ ਖਾਸ ਇੰਤਜ਼ਾਮ ਹੋਵੇ। ਤੇ ਇਹਦੇ ਨਾਲ ਹੀ ਨਾਲ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਕਈ ਵਾਰ ਇਹ ਵੀ ਆਉਂਦੀ ਆ ਕਿ ਜਿਵੇਂ ਟੋਇਲਟਸ ਵਗੈਰਾ ਜਿਹੜੀਆਂ ਆ ਉਹ ਪੂਰੀ ਗਿਣਤੀ ਦੇ ਵਿੱਚ ਨਹੀਂ ਹੁੰਦੀਆਂ ਹਨਾ, ਤੇ ਕੀ ਕੀ ਪ੍ਰਬੰਧ ਨੇ?
ਹਾਂਜੀ ਹਾਂ, ਬਹੁਤ ਵਧੀਆ ਸਵਾਲ ਹੈ ਜੀ। ਪਹਿਲਾਂ ਤੇ ਮੈਂ ਦੱਸ ਦੇਣਾ ਚਾਹੁੰਦਾ ਕਿ ਕ੍ਰੇਨਬਨ ਰੇਸ ਕੋਰਸ ਮਤਲਬ ਕਿ ਇੱਕ ਬਹੁਤ ਹੀ ਸੋਹਣਾ ਵੈਨਿਊ ਹੈ ਕ੍ਰੇਨਬਨ ਸਾਊਥ ਈਸਟਰਨ ਦੇ ਵਿੱਚ। ਅਸੀਂ ਇਸ ਵਾਰ ਤਾਂਹੀਓ ਹਰ ਵਾਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਮਤਲਬ ਕਿ ਅੰਡਰਸ਼ੈਡ ਦੇ ਅੰਦਰ ਪ੍ਰੋਗਰਾਮ ਕੀਤਾ ਜਾਵੇ, ਕਿਉਂਕਿ ਕਈ ਵਾਰੀ ਤੁਹਾਨੂੰ ਪਤਾ ਹੈ ਕਿ ਮੈਲਬਨ ਦਾ ਮੌਸਮ ਖਰਾਬ ਹੋ ਜਾਂਦਾ ਆ ਤੇ ਜਿਹਦੇ ਨਾਲ ਮਤਲਬ ਕਿ ਸਰੋਤਿਆਂ ਨੂੰ ਕਾਫੀ ਪ੍ਰੋਬਲਮ ਆਉਂਦੀ ਆ। ਉੱਥੇ ਆਡੀਅੰਸ ਦੇ ਲਈ ਟੋਇਲੇਟ, ਆਡੀਅੰਸ ਲਈ ਫ੍ਰੀ ਪਾਰਕਿੰਗ ਤੇ ਸਿਕਿਉਰਿਟੀ ਦਾ ਪੂਰਾ ਇੰਤਜ਼ਾਮ ਹੋਏਗਾ। ਇਹ ਨੋਨ ਅਲਕੋਹਲ ਇਵੈਂਟ ਹੈ ਜੀ, ਇੱਥੇ ਕੋਈ ਮਤਲਬ ਕਿ ਪੂਰਾ ਸਖਤੀ ਦੇ ਨਾਲ ਵੀ ਪੈ ਜਾਏਗਾ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੂਰਾ ਪਰਿਵਾਰ ਆਵੇ ਤੇ ਪੂਰਾ ਪਰਿਵਾਰ ਇੰਜੋਏ ਕਰਕੇ ਆਪਣੇ ਘਰਾਂ ਨੂੰ ਜਾ ਖੁਸ਼ੀ ਖੁਸ਼ੀ ਜਾ ਸਕੇ, ਤੇ ਇਹਦੇ ਨਾਲ ਆਪਾਂ ਪੂਰੇ ਇੰਤਜ਼ਾਮ ਕੀਤੇ ਆ ਜੀ। ਇਸ ਬੱਚਿਆਂ ਦੀ ਰਾਈਟਸ ਵੀ ਲਗਾਈਆਂ ਜਾਣਗੀਆਂ, ਉਹ ਵੀ ਪੂਰੇ ਤਰੀਕੇ ਨਾਲ ਮਤਲਬ ਕਿ ਕਾਫੀ ਵੱਡੀਆਂ ਰਾਈਟਸ ਨੇ। ਉਸ ਤੋਂ ਬਾਅਦ ਉਹਨਾਂ ਦੀ ਸਿਟਿੰਗ ਦਾ, ਸਾਰੀਆਂ ਚੀਜ਼ਾਂ ਦਾ ਪ੍ਰੋਗਰਾਮ ਪੂਰਾ ਪ੍ਰਬੰਧ ਕੀਤਾ ਗਿਆ ਜੀ।
ਜੀ ਅੱਛਾ, ਅਕਸਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਜੇਕਰ ਮੌਸਮ ਦੀ ਖਰਾਬੀ ਹੋ ਜਾਂਦੀ ਆ ਤਾਂ ਜਿਹੜੇ ਸਟੇਜ ਜਿਹੜੇ ਹੁੰਦੇ ਆ ਉਹ ਓਪਨ ਦੇ ਵਿੱਚ ਲੱਗੇ ਹੋਣ ਦੇ ਕਾਰਨ ਜਿਹੜੇ ਦਰਸ਼ਕ ਆ ਕਈ ਵਾਰ ਉਹਨਾਂ ਨੂੰ ਕਾਫੀ ਮੁਸ਼ਕਲ ਉਸ ਵੇਲੇ ਆਉਂਦੀ ਆ, ਤੇ ਫਿਰ ਚੱਲਦੇ ਪ੍ਰੋਗਰਾਮ ਨੂੰ ਵਿੱਚੋਂ ਰੋਕਣਾ ਪੈਂਦਾ। ਕੀ ਇਹੋ ਜਿਹੇ ਸਾਰੇ ਇੰਤਜ਼ਾਮ ਕੀਤੇ ਗਏ ਨੇ?
ਹਾਂਜੀ ਜੀ, ਇਹ ਪ੍ਰੋਪਰ ਸ਼ੈਡ ਦੇ ਅੰਦਰ ਪ੍ਰੋਗਰਾਮ ਹੈ ਜੀ, ਤੇ ਉਸ ਦਿਨ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬੜਾ ਇੱਕ ਤੇ ਲੌਂਗ ਵੀਕਐਂਡ ਹੈ ਜੀ ਉਸ 3 ਨਵੰਬਰ ਨੂੰ, ਮਤਲਬ ਕਿ ਲੌਂਗ ਵੀਕਐਂਡ ਆ, ਤੇ ਪਲੱਸ ਇਹ ਆ ਜੀ ਉੱਥੇ ਤੁਸੀਂ ਮਤਲਬ ਕਿ ਜੇ ਮਤਲਬ ਕਿ ਉਹਦੇ ਕੋਈ ਮੀਂਹ ਕਣੀ, ਵੈਸੇ ਦਿਨ ਮੌਸਮ ਬੜਾ ਸਾਫ਼ ਅਸੀਂ ਦੇਖ ਚੁੱਕੇ ਹਾਂ, ਜੇ ਕੋਈ ਮੀਂਹ ਕਣੀ ਆਉਂਦੀ ਵੀ ਆ ਤੇ ਬੜਾ ਪੂਰਾ ਸਾਡੇ ਸ਼ੈਡ ਦੇ ਵਿੱਚ ਪ੍ਰੋਪਰ ਇੰਤਜ਼ਾਮ ਨੇ, ਜਿੱਥੇ ਪ੍ਰੋਪਰ ਸਿਟਿੰਗ ਤੇ ਜਿੱਥੇ ਸਿੰਗਰ ਲੱਗਣੇ ਨੇ ਉੱਥੇ ਪ੍ਰੋਪਰ ਹੀ ਮਤਲਬ ਕਿ ਕੋਈ ਵੀ ਪ੍ਰੋਬਲਮ ਨਹੀਂ ਆ ਸਕਦੀ, ਕੋਈ ਵਾਹ ਹਨੇਰੀ ਕੋਈ ਮੀਂਹ ਕਣੀ ਦੀ ਕੋਈ ਪ੍ਰੋਬਲਮ ਨਹੀਂ ਹੈਗੀ।
ਠੀਕ, ਸੋ ਇਸ ਤੋਂ ਇਲਾਵਾ ਕਮਲ ਜੀ ਕੋਈ ਹੋਰ ਗੱਲ ਜਿਹੜੀ ਤੁਸੀਂ ਸਾਡੇ ਸੁਣਨ ਵਾਲਿਆਂ ਦੇ ਲਈ ਕਹਿਣਾ ਚਾਹੁੰਦੇ ਹੋਵੋ, ਉੱਥੇ ਪਹੁੰਚਣ ਵਾਲੇ ਦਰਸ਼ਕਾਂ ਦੇ ਲਈ ਕਹਿਣਾ ਚਾਹੁੰਦੇ ਹੋਵੋ, ਜ਼ਰੂਰ ਕਹੋ।
ਹਾਂਜੀ, ਬਾਕੀ ਜੀ ਸਾਰਿਆਂ ਨੂੰ ਵੀ ਬੇਨਤੀ ਹੈ ਜੀ, 3 ਨਵੰਬਰ ਦਿਨ ਐਤਵਾਰ ਗ੍ਰਾਂਟ ਸਟਰੀਟ ਕ੍ਰੇਨਬਨ ਰੇਸ ਕੋਰਸ ਵੈਨਿਊ ਹੈ ਜੀ, ਪੂਰੇ ਪਰਿਵਾਰਾਂ ਦੇ ਨਾਲ ਪਹੁੰਚੋ ਤੇ 100% ਇੰਟਰਟੇਨਮੈਂਟ ਹੋਏਗਾ ਜੀ। ਹਰ ਵਾਰੀ ਵਾਂਗੂ ਜਿਸ ਤਰ੍ਹਾਂ ਤੁਸੀਂ ਹਰ ਵਾਰੀ ਖੁਸ਼ ਜਾਂਦੇ ਜੋ, ਇਸ ਵਾਰੀ ਵੀ ਖੁਸ਼ ਜਾਓਗੇ, ਤੇ ਤੁਹਾਡੇ ਪਿਆਰ ਤੇ ਤੁਹਾਡੇ ਸਦਕਾ ਹੀ ਅਸੀਂ ਹਰ ਵਾਰੀ ਪ੍ਰੋਗਰਾਮ ਰੱਖ ਰਹੇ ਹਾਂ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਪਲੀਜ਼ ਹੋਮ ਹੋਮ ਆ ਕੇ ਪਹੁੰਚੋ ਜੀ 3 ਨਵੰਬਰ ਦਿਨ ਐਤਵਾਰ ਨੂੰ।
ਸੋ ਕਮਲ ਧਾਲੀਵਾਲ ਜੀ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਸੁਣਨ ਵਾਲਿਆਂ ਨੂੰ ਜ਼ਰੂਰ ਆਪਣੇ ਇਸ ਪਲੇਟਫਾਰਮ ਤੋਂ ਵੀ ਗੁਜ਼ਾਰਿਸ਼ ਕਰਾਂਗੇ ਕਿ ਦੀਵਾਲੀ ਮੇਲਾ ਜਿਹੜਾ ਕਿ 3 ਨਵੰਬਰ ਨੂੰ ਕਰੈਨਬਨ ਰੇਸ ਕੋਰਸ ਦੇ ਵਿਚ ਉਲੀਕਿਆ ਗਿਆ ਗ੍ਰੈਂਡ ਸਟਰੀਟ ਕਰੈਨਬਨ ਵਿਖੇ, ਇਨ੍ਹਾਂ ਦੀ ਸਾਰੀ ਟੀਮ ਵੱਲੋਂ, ਕਮਲ ਧਾਲੀਵਾਲ ਹੋਰਾਂ ਦੀ ਟੀਮ ਵੱਲੋਂ ਤੁਸੀਂ ਇਸ ਮੇਲੇ ਦਾ ਹਿੱਸਾ ਬਣੋ ਔਰ ਵੱਡੇ ਪੱਧਰ ਦੇ ਉੱਤੇ ਇਸ ਮੇਲੇ ਦੇ ਵਿਚ ਸ਼ਾਮਲ ਹੋ ਕੇ ਇਸ ਨੂੰ ਕਾਮਯਾਬ ਕਰੋ। ਸੋ ਬਹੁਤ ਬਹੁਤ ਧੰਨਵਾਦ ਕਮਲ ਜੀ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ, ਸ਼ੁਕਰੀਆ ਜੀ। ਸੋ ਦੋਸਤੋ, ਇਹ ਸਨ ਕਮਲ ਧਾਲੀਵਾਲ ਜਿਹੜੇ ਕਿ ਸਾਡੇ ਨਾਲ ਬਣੇ ਹੋਏ ਸਨ, ਸੈਕਿੰਡ ਕਰੈਨਬਨ ਦੀਵਾਲੀ ਮੇਲਾ ਜਿਹਦੇ ਬਾਰੇ ਗੱਲਬਾਤ ਕਰ ਰਹੇ ਸਨ। ਵੈਸੇ ਉਹਨਾਂ ਦਾ ਕਹਿਣਾ ਕਿ ਉਹ ਪਿਛਲੇ 3 ਸਾਲਾਂ ਤੋਂ ਜਿਹੜਾ ਦੀਵਾਲੀ ਮੇਲਾ ਕਰਵਾਉਂਦੇ ਆ ਰਹੇ ਨੇ ਤੇ ਇਸ ਵਾਰ ਇਹ ਮੇਲਾ ਜਿਹੜਾ 4th ਸਾਲ ਦੇ ਵਿੱਚ ਪਹੁੰਚ ਚੁੱਕਿਆ ਔਰ ਇਸ ਸਾਲ ਇਹਨਾਂ ਦੀ ਜਿਹੜੀ ਮੇਲੇ ਦੀ ਜਿਹੜੀ ਅਟ੍ਰੈਕਸ਼ਨ ਆ ਉਹ ਇਹ ਹੈ ਕਿ 2 ਸਿੰਗਰਸ ਜਿਹੜੇ ਆ ਉਹ ਵੀ ਇਸ ਮੇਲੇ ਦੇ ਵਿੱਚ ਪਰਫਾਰਮ ਕਰਨ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਵੱਖ ਵੱਖ ਉਮਰ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਵੀ ਕੁਛ ਵੱਖਰੇ ਤਰ੍ਹਾਂ ਦੇ ਇਹਨਾਂ ਨੇ ਮੁਕਾਬਲੇ ਰੱਖੇ ਆ, ਸਿਲਸਿਲੇ ਰੱਖੇ ਆ, ਜਿਨ੍ਹਾਂ ਨੂੰ ਤੁਸੀਂ ਸਾਰੇ ਇੰਜੋਏ ਕਰੋਗੇ। ਖੈਰ, ਤੁਸੀਂ ਜੇਕਰ ਕਰੈਨਬਨ ਸਾਈਡ ਰਹਿੰਦੇ ਹੋ ਤਾਂ ਜ਼ਰੂਰ ਇਸ ਮੇਲੇ ਦਾ ਹਿੱਸਾ ਬਣੋ, ਜੇਕਰ ਕਰੈਨਬਨ ਸਾਈਡ ਨਹੀਂ ਵੀ ਰਹਿੰਦੇ ਤਾਂ ਜੇਕਰ ਮੈਲਬਨ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਜਾ ਕੇ ਤੁਸੀਂ ਇਸ ਮੇਲੇ ਨੂੰ ਵੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਦਾ ਹਿੱਸਾ ਬਣੋ। ਸੋ ਲਓ ਜੀ, ਇਹ ਸੀ ਗੱਲਬਾਤ ਕਮਲ ਧਾਲੀਵਾਲ ਹੋਰਾਂ ਦੇ ਨਾਲ ਤੇ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਦੀ ਚਾਹਾਂ ਕਿ ਹੋਰ ਵੀ ਬਹੁਤ ਕੁਝ ਹੋ ਰਿਹਾ ਜੀ ਮੈਲਬਨ ਭਰ ਦੇ ਵਿੱਚ, ਉਹਦੇ ਬਾਰੇ ਵੀ ਤੁਹਾਨੂੰ ਸਾਂਝੇ ਬਣਾ ਦਈਏ। ਸੋ ਪਿਛਲੇ ਦਿਨੀ 20 ਅਕਤੂਬਰ ਨੂੰ ਯਾਨੀ ਬੈਂਡੀਗੋ ਨਗਰ ਕੀਰਤਨ ਜਿਹੜਾ ਸੀ ਉਹ ਲਿਖਿਆ ਗਿਆ ਸੀਗਾ ਬੈਂਡੀਗੋ ਦੀ ਸਿੱਖ ਸੰਗਤ ਵੱਲੋਂ, ਜਿਹੜਾ ਕਿ 550ਵੇਂ ਗੁਰਪੁਰਬ ਨੂੰ ਸਮਰਪਿਤ ਹੈ। ਸੋ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਦੁਨੀਆਂ ਭਰ ਦੇ ਵਿੱਚ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਛ ਸਮਾਗਮ ਜਿਹੜੇ ਉਲੀਕੇ ਜਾ ਰਹੇ ਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਮਾਗਮ ਜਿਹੜੇ ਆਸਟ੍ਰੇਲੀਆ ਭਰ ਦੇ ਵਿੱਚ ਉਲੀਕੇ ਗਏ ਆ ਔਰ ਵਿਕਟੋਰੀਆ ਦੇ ਵਿੱਚ ਖਾਸ ਤੌਰ ਤੇ ਵੱਖ ਵੱਖ ਹਿੱਸਿਆਂ ਦੇ ਵਿੱਚ ਆਪੋ ਆਪਣੇ ਪੱਧਰ ਦੇ ਉੱਤੇ ਸਿੱਖ ਸੰਗਤ ਵੱਲੋਂ ਵੀ ਇਹ ਪ੍ਰੋਗਰਾਮ ਉਲੀਕੇ ਗਏ ਆ ਔਰ ਜਿਹਦੇ ਵਿੱਚ ਸਰਕਾਰਾਂ ਦਾ ਜਿਹੜਾ ਕਾਫੀ ਯੋਗਦਾਨ ਵੱਧ ਚੜ੍ਹ ਕੇ ਮਿਲ ਰਿਹਾ, ਮਦਦ ਮਿਲ ਰਹੀ ਹੈ। ਔਰ ਇਸੇ ਤਰ੍ਹਾਂ ਦਾ ਇੱਕ ਨਗਰ ਕੀਰਤਨ ਜਿਹੜਾ ਸੀ ਬੈਂਡੀਗੋ ਦੇ ਵਿੱਚ ਉਲੀਕਿਆ ਗਿਆ ਸੀ। ਬੈਂਡੀਗੋ ਨਗਰ ਕੀਰਤਨ 20 ਅਕਤੂਬਰ ਨੂੰ ਸੰਪੰਨ ਹੋਇਆ ਔਰ ਇਸ ਦੇ ਵਿੱਚ ਬੈਂਡੀਗੋ ਦੀ ਸਿੱਖ ਸੰਗਤ ਦੇ ਲਈ ਇਹ ਉਪਰਾਲਾ ਜਿਹੜਾ ਸੀਗਾ ਪਹਿਲੀ ਕਿਸਮ ਦਾ ਵੱਖਰਾ ਉਪਰਾਲਾ ਸੀਗਾ ਔਰ ਇਸ ਉਪਰਾਲੇ ਦੇ ਵਿੱਚ ਭਰਮਾ ਸਹਿਯੋਗ ਜਿਹੜਾ ਆ ਉਹ ਆਲੇ ਦੁਆਲੇ ਦੀਆਂ ਸਿੱਖ ਸੰਗਤਾਂ ਵੱਲੋਂ ਵੀ ਉੱਥੇ ਦਿੱਤਾ ਗਿਆ। ਤੇ ਇਸੇ ਤਰ੍ਹਾਂ ਆਉਣ ਵਾਲੀ 8 ਨਵੰਬਰ ਨੂੰ ਵਿਕਟੋਰੀਅਨ ਪਾਰਲੀਮੈਂਟ ਹਾਊਸ ਦੇ ਵਿੱਚ ਵੀ ਜਿਹੜਾ ਗੁਰਪੁਰਬ ਨੂੰ ਸਮਰਪਿਤ ਜਿਹੜੇ ਸਮਾਗਮ ਹੈ ਉਹ ਰੱਖੇ ਗਏ ਨੇ ਤੇ 9 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਹਿਊਮੈਨਿਟੀ ਵਾਕ ਜਿਹੜੀ ਆ ਉਹਦਾ ਵੀ ਆਯੋਜਨ ਕੀਤਾ ਜਾ ਰਿਹਾ। ਸੋ ਇਹ ਆਯੋਜਨ ਜਿਹੜਾ ਗੁਰੂ ਨਾਨਕ 550 ਹਿਊਮੈਨਿਟੀ ਵਾਕ ਦਾ ਕੀਤਾ ਗਿਆ, ਇਸ ਦੇ ਬਾਰੇ ਚ ਹੋਰ ਵਿਸਥਾਰ ਚ ਜਿਹੜੀ ਜਾਣਕਾਰੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਦੇ ਪ੍ਰਬੰਧਕਾਂ ਤੋਂ ਜ਼ਰੂਰ ਹਾਸਲ ਕਰਾਂਗੇ। ਤੇ ਇਸੇ ਦਿਨ 9 ਨਵੰਬਰ ਨੂੰ ਸ਼ਾਮ ਨੂੰ ਇੱਕ ਨਾਟਕ ਦਾ ਆਯੋਜਨ ਜਿਹੜਾ ਆ ਉਹ ਕੀਤਾ ਗਿਆ ਹੈ ਕੁਛ ਕੁ ਇੱਥੋਂ ਦੀਆਂ ਨਾਟ ਮੰਡਲੀਆਂ ਦੁਆਰਾ। ਨਾਟਕ ਹੈ ਜੀ ਮੋਗਾ ਟੂ ਮੈਲਬਨ। ਅੱਜ ਉਹਨਾਂ ਦੇ ਪ੍ਰਬੰਧਕਾਂ ਨੇ ਸਾਡੇ ਨਾਲ ਗੱਲਬਾਤ ਕਰਨੀ ਸੀ ਪਰ ਹੋ ਸਕਦਾ ਕਿਸੇ ਕਾਰਨ ਉਹ ਸਾਡੇ ਨਾਲ ਅੱਜ ਸ਼ਾਮਲ ਨਹੀਂ ਹੋ ਸਕੇ ਪ੍ਰੋਗਰਾਮ ਚ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਵੈਂਟ ਸੰਬੰਧੀ ਵੀ ਅਸੀਂ ਜਾਣਕਾਰੀ ਜਿਹੜੀ ਆ ਉਹਨਾਂ ਦੇ ਪ੍ਰਬੰਧਕਾਂ ਤੋਂ ਜ਼ਰੂਰ ਹਾਸਲ ਕਰਾਂਗੇ। ਤੇ ਲਓ ਜੀ, ਇਹ ਸੀ ਕੁਝ ਸੂਚਨਾਵਾਂ ਗੁਰਦੁਆਰਾ ਕੇਗੀਬਨ ਸਾਹਿਬ ਦੇ ਵਿੱਚ ਵੀ 550ਵੇਂ ਗੁਰਪੁਰਬ ਨੂੰ ਸਮਰਪਿਤ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਆਯੋਜਿਤ ਕੀਤੇ ਗਏ ਆ ਬੱਚਿਆਂ ਦੇ ਲਈ। ਖਾਸ ਤੌਰ ਤੇ ਹਰ ਐਤਵਾਰ ਕੋਈ ਨਾ ਕੋਈ ਖਾਸ ਜਿਹੜਾ ਪ੍ਰੋਗਰਾਮ ਆ ਉਹ ਉਲੀਕਿਆ ਗਿਆ, ਕੋਈ ਸਮਾਗਮ ਉਲੀਕਿਆ ਗਿਆ ਆ। ਸੋ ਉਸ ਸੰਬੰਧ ਦੇ ਵਿੱਚ ਵੀ ਅਸੀਂ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਹਾਂ। ਸੋ ਇਹ ਜਾਣਕਾਰੀਆਂ ਦਾ ਜਿਹੜਾ ਸਿਲਸਿਲਾ ਹੁਣ ਇੱਥੇ ਹੀ ਰੋਕਦੇ ਆ, ਇੱਕ ਗੀਤ ਤੁਹਾਨੂੰ ਸੁਣਾਉਂਦੇ ਆ। ਗੀਤ ਸੁਣਾਉਣ ਤੋਂ ਵੀ ਪਹਿਲਾਂ ਇੱਕ ਵਾਰ ਫਿਰ ਮੈਂ ਦੱਸਦੀ ਚਾਹਾਂ ਕਿ ਗੱਲਬਾਤ ਜਿਹੜੀ ਆ ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਕਰਨ ਜਾ ਰਹੇ ਹਾਂ ਜਾਂ ਕਰ ਰਹੇ ਹਾਂ ਉਹ ਹੈ ਚੁਗਲੀਆਂ। ਸੋ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ। ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫਿਲਹਾਲ ਇੱਕ ਗੀਤ ਤੁਹਾਡੇ ਲਈ।
ਤੂੰ ਤਾਂ ਹਣੀ ਟੋਲਣ ਲੱਗ ਪਈ, ਤੂੰ ਤਾਂ ਹਣੀ ਟੋਲਣ ਲੱਗ ਪਈ, ਸਮਝੇ ਜੋ ਜਜ਼ਬਾਤਾਂ ਨੂੰ। ਹਾਏ ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ, ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ,
ਸੁਣਿਆ ਅੱਜ ਕੱਲ ਤੇਰੀ
ਤੇਰਾ ਹੋ ਗਿਆ ਦਿਨ ਰਾਤ ਤੇਰਿਆਂ ਖਿਆਲਾਂ ਵਿੱਚ ਖੋ ਗਿਆ ਰੂਹ ਦੀ ਖੁਰਾਕ ਸੱਚਾ ਇਸ਼ਕ ਤੇਰਾ ਜਿਵੇਂ ਮੋਮਨਾ ਨੂੰ ਹੱਜ ਉਵੇਂ ਪਿਆਰ ਮੇਰਾ ਤੇਰੇ ਅੱਗੇ ਕਿਵੇਂ ਲੈ ਕੇ ਆਵਾ ਦਿਲ ਵਾਲੀ ਗੱਲ ਨੂੰ ਹਰ ਰੋਜ਼ ਸੋਚਾਂ ਤੈਨੂੰ ਕਹਿ ਦੇਣਾ ਕੱਲ ਨੂੰ ਮੇਰੇ ਜਜ਼ਬਾਤ ਹੁਣ ਚੱਲਣੇ ਨਹੀਂ ਜੇ ਤੂੰ ਕਰ ਦਿੱਤੀ ਨਾ ਸਾਂ ਚੱਲਣੇ ਨਹੀਂ ਤੱਕ ਕੇ ਜੀ ਨੂੰ ਸੁਹਾ ਹੋ ਜਾਏ ਰੰਗ ਕਪਾਹ ਦੇ ਫੁੱਟ ਵਰਗਾ ਤੇਰੇ ਉੱਤੇ ਮਰ ਗਿਆ ਮੁੰਡਾ ਕੇ ਦੀ ਕੁੱਟ ਵਰਗਾ ਤੇਰੇ ਉੱਤੇ ਮਰ ਗਿਆ ਮੁੰਡਾ ਅਸਿੜ ਕੇ ਦੀ ਕੁੱਟ ਵਰਗਾ ਲੱਗਦਾ ਲੱਗ ਪਏ ਮਿਲਣ ਹੁੰਗਾਰੇ ਦਿਲ ਤੇਰੇ ਦੀਆਂ ਬਾਤਾਂ ਨੂੰ
ਮੈਂ ਚਾਹੁੰਦਾ ਹਾਂ ਏਦਾਂ ਹੀ ਤੂੰ ਹੱਸਦੀ ਰਹਿ ਦੂਰੋਂ ਦੂਰੋਂ ਦਿਲ ਮੇਰੇ ਵਿੱਚ ਵਸਦੀ ਰਹਿ ਮਿਲ ਕੇ ਮੈਨੂੰ ਮੁੱਖ ਤੋਂ ਤੇਰੇ ਹਾਸਾ ਨਾ ਉੱਡ ਜੇ ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹਿ ਬਿਨ ਦੇਖੇ ਹੀ ਮੇਰੀਆਂ ਗੱਲਾਂ ਦੱਸਦੀ ਰਹਿ
ਹਾਏ ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ ਮੈਂ ਸੁਣਿਆ ਅੱਜ ਕੱਲ ਤੇਰੀ ਅੱਖ ਨਾ ਲੱਗਦੀ ਰਾਤਾਂ ਨੂੰ ਅੱਖ ਨਾ ਲੱਗਦੀ ਰਾਤਾਂ
ਜੀ ਦੋਸਤੋ ਸੱਜਣ ਅਦੀਪ ਤੇ ਮਿਸਤਾਵਾਲ ਦੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਚੱਲ ਰਹੇ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਬਹੁਤ ਥੋੜਾ ਹੀ ਬਚਿਆ ਪਰ ਗੱਲਬਾਤ ਅਸੀਂ ਚੁਗਲੀਆਂ ਤੇ ਕਰ ਰਹੇ ਸੀਗੇ ਕਿਉਂਕਿ ਅੱਜ ਜਗਵੀਰ ਸਿੰਘ ਹੋਰਾਂ ਨੇ ਸਾਨੂੰ ਕਿਹਾ ਸੀ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਜ਼ਰੂਰ ਗੱਲਬਾਤ ਕਰਿਓ ਔਰ ਇਸ ਵਿਸ਼ੇ ਦੇ ਉੱਤੇ ਜਿੰਨੀ ਕੁ ਗੱਲਬਾਤ ਆਪਾਂ ਹੁਣ ਤੱਕ ਕੀਤੀ ਹੈ ਉਹ ਇਹੀ ਹੈ ਕਿ ਜਦੋਂ ਕੋਈ ਵੀ ਦੂਸਰਾ ਇਨਸਾਨ ਸਾਨੂੰ ਕਿਸੇ ਤੀਸਰੇ ਦੇ ਬਾਰੇ ਕੋਈ ਗੱਲ ਦੱਸਣ ਦੀ ਇੱਛਾ ਰੱਖਦਾ ਤਾਂ ਉਸ ਤੋਂ ਵੀ ਪਹਿਲਾਂ ਸਾਨੂੰ ਖੁਦ ਨੂੰ ਇਨਕਾਰੀ ਹੋਣਾ ਆਉਣਾ ਚਾਹੀਦਾ ਜੇਕਰ ਉਹ ਤੁਹਾਨੂੰ ਤੀਸਰੇ ਦੇ ਬਾਰੇ ਗੱਲ ਦੱਸ ਰਿਹਾ ਤਾਂ ਤੁਹਾਨੂੰ ਇਹ ਯਕੀਨ ਬਣਾਉਣਾ ਜ਼ਰੂਰੀ ਹੈ ਕਿ ਜੇਕਰ ਇਹ ਇਨਸਾਨ ਮੈਨੂੰ ਤੀਸਰੇ ਦੇ ਬਾਰੇ ਗੱਲ ਦੱਸ ਰਿਹਾ ਤਾਂ ਇਹ ਗੱਲ ਜਿਹੜੀ ਆ ਉਹ ਕਿੰਨੀ ਕੁ ਸੱਚੀ ਹੋਣੀ ਆ ਹਨਾ ਔਰ ਜੇਕਰ ਉਸ ਤੀਸਰੇ ਦੇ ਬਾਰੇ ਤੁਹਾਡੇ ਨਾਲ ਉਸਨੇ ਉਹ ਗੱਲ ਕੀਤੀ ਆ ਤਾਂ ਉਸ ਦੀ ਉਹ ਬੁਰਾਈ ਜਾਂ ਉਸ ਦੀ ਉਹ ਊਣਤਾਈ ਉਹ ਤੁਹਾਡੇ ਨਾਲ ਹੀ ਕਿਉਂ ਕਰਨਾ ਚਾਹੁੰਦਾ ਹੈ ਨਾ ਔਰ ਜੇਕਰ ਉਹ ਜਿਹੜਾ ਤੀਸਰਾ ਇਨਸਾਨ ਹੋ ਸਕਦਾ ਉਹ ਵੀ ਤੁਹਾਡੇ ਆਪਣਿਆਂ ਦੇ ਵਿੱਚੋਂ ਹੀ ਹੋਵੇ ਔਰ ਜੇਕਰ ਉਹ ਤੁਹਾਡੇ ਆਪਣਿਆਂ ਦੇ ਵਿੱਚੋਂ ਹੀ ਹੈ ਤਾਂ ਫਿਰ ਤੁਹਾਡੇ ਨਾਲ ਜਾਂ ਤੁਹਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਜਿਹੜਾ ਇਹ ਦੂਸਰਾ ਇਨਸਾਨ ਆ ਇਹ ਕਿਉਂ ਕੋਈ ਜਿਹੜਾ ਵਖਰੇਵਾ ਹੈ ਉਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਚੁਗਲੀ ਤੋਂ ਬਚਣ ਦੇ ਲਈ ਜਿਹੜਾ ਸਭ ਤੋਂ ਪਹਿਲਾ ਜਿਹੜਾ ਮੈਨੂੰ ਲੱਗਦਾ ਫੰਡਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਸੁਣਨ ਦੇ ਲਈ ਤਿਆਰ ਘੱਟ ਹੋਈਏ ਮੈਨੂੰ ਅਕਸਰ ਜਿਹੜਾ ਮੇਰਾ ਇੱਕ ਘੇਰਾ ਆ ਜਿਹੜਾ ਇੱਕ ਦੋਸਤਾਂ ਦਾ ਘੇਰਾ ਆ ਉਹ ਇਸੇ ਕਰਕੇ ਘੱਟਦਾ ਚਲਾ ਗਿਆ ਸਿਰਫ ਇਸੇ ਕਰਕੇ ਘੱਟਦਾ ਚਲਾ ਗਿਆ ਕਿਉਂਕਿ ਜਦੋਂ ਤੁਸੀਂ ਕੁਛ ਜ਼ਿੰਦਗੀ ਦੇ ਜਿਹੜੇ ਸੱਚ ਆ ਉਹਨਾਂ ਦੇ ਰੂਬਰੂ ਹੁੰਦੇ ਹੋ ਨਾ ਤੇ ਫਿਰ ਤੁਹਾਨੂੰ ਜ਼ਿੰਦਗੀ ਦੇ ਜਿਹੜੇ ਤਜਰਬੇ ਆ ਉਹ ਇਹ ਗੱਲਾਂ ਜ਼ਰੂਰ ਸਿਖਾ ਜਾਂਦੇ ਆ ਕਿ ਕੁਛ ਲੋਕ ਕੀ ਕਰਦੇ ਆ ਕਿ ਦੂਸਰਿਆਂ ਦੀਆਂ ਜਿਹੜੀਆਂ ਬੁਰਾਈਆਂ ਉਹਨਾਂ ਨੂੰ ਚੁਗਲੀਆਂ ਦੇ ਰੂਪ ਦੇ ਵਿੱਚ ਉਹ ਉਗਾਲੀ ਕਰ ਜਾਂਦੇ ਆ ਹਨਾ ਔਰ ਤੁਸੀਂ ਜੇਕਰ ਉਸ ਤਰ੍ਹਾਂ ਦੇ ਨਹੀਂ ਹੋ ਇਨਸਾਨ ਜੇਕਰ ਹਨਾ ਤੁਸੀਂ ਉਸ ਚੀਜ਼ ਨੂੰ ਨਹੀਂ ਸਮਝ ਪਾ ਰਹੇ ਤਾਂ ਫੇਰ ਤੁਹਾਡੇ ਲਈ ਉਹ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਪਹਿਲੀ ਗੱਲ ਇਹ ਹੈ ਕਿ ਅਸੀਂ ਕਿਸੇ ਦੂਸਰੇ ਤੋਂ ਕਿਸੇ ਤੀਸਰੇ ਬਾਰੇ ਸੁਣ ਕੇ ਉਹਦੇ ਉੱਤੇ ਵਿਸ਼ਵਾਸ ਇੱਕਦਮ ਨਾ ਕਰ ਲਈਏ ਕਿਉਂਕਿ ਬਹੁਤੀ ਵਾਰ ਕੀ ਹੁੰਦਾ ਆ ਕਿ ਜਦੋਂ ਕੋਈ ਵੀ ਇਨਸਾਨ ਕਿਸੇ ਤੀਸਰੇ ਦੇ ਬਾਰੇ ਸਾਡੇ ਨਾਲ ਗੱਲਬਾਤ ਕਰਦਾ ਤਾਂ ਬਹੁਤੀ ਵਾਰ ਉਸ ਦੀ ਆਪਣੀ ਹੀ ਕੋਈ ਟਸਲ ਹੁੰਦੀ ਆ ਉਸ ਦੀ ਆਪਣੀ ਹੀ ਕੋਈ ਜਿਹੜੀ ਉਸ ਬੰਦੇ ਦੇ ਨਾਲ ਪਹਿਲਾਂ ਤੋਂ ਚੱਲ ਰਹੀ ਜਿਹੜੀ ਵਿਚਾਰਧਾਰਕ ਕੋਈ ਦੂਰੀ ਹਨਾ ਉਹ ਹੁੰਦੀ ਹੈ ਜਿਸ ਕਾਰਨ ਉਹ ਸਾਡੀ ਵੀ ਉਹਦੇ ਨਾਲੋਂ ਦੂਰੀ ਜਿਹੜੀ ਉਹ ਪੈਦਾ ਕਰਨਾ ਚਾਹੁੰਦਾ ਹੁੰਦਾ ਸੋ ਇਸ ਕਰਕੇ ਪਹਿਲੀ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਜੇਕਰ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਵੀ ਹੈ ਤਾਂ ਪਹਿਲਾਂ ਉਸ ਤੋਂ ਸੁਣ ਕੇ ਮਤਲਬ ਕੰਨੀ ਸੁਣੇ ਤੇ ਪਹਿਲਾਂ ਤਾਂ ਵਿਸ਼ਵਾਸ ਬਿਲਕੁਲ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਅਸੀਂ ਆਪਣੇ ਅੱਖੀ ਨਹੀਂ ਕੁਛ ਦੇਖ ਲੈਂਦੇ ਹਨਾ। ਤੇ ਦੂਸਰੀ ਗੱਲ ਇਹ ਹੁੰਦੀ ਆ ਕਿ ਜੇਕਰ ਤੁਸੀਂ ਆਦੀ ਨਹੀਂ ਹੈਗੇ ਕਿਸੇ ਦੇ ਬਾਰੇ ਚ ਸੁਣਨ ਦੇ, ਜਾਂ ਫਿਰ ਜੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਕੋਈ ਇਨਸਾਨ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਹਾ, ਤਾਂ ਥੋੜੀ ਜਿਹੀ ਦੂਰੀ ਉਸ ਇਨਸਾਨ ਤੋਂ ਬਣਾ ਲੈਣੀ ਉਸ ਵੇਲੇ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਜਦੋਂ ਤੱਕ ਤੁਹਾਨੂੰ ਸੱਚ ਨਹੀਂ ਪਤਾ, ਜਦੋਂ ਤੱਕ ਸਾਨੂੰ ਤੱਥ ਨਹੀਂ ਪਤਾ ਹਨਾ ਉਸ ਗੱਲ ਦੇ ਕੀ ਆ, ਤਾਂ ਉਦੋਂ ਤੱਕ ਅਸੀਂ ਇਕਦਮ ਅੱਬੜ ਵਾਹੇ ਉਸ ਚੀਜ਼ ਨੂੰ ਸੁਣ ਕੇ ਉਸਦਾ ਜਦੋਂ ਰਿਐਕਸ਼ਨ ਦੇ ਦਿੰਦੇ ਹਾਂ ਕਿਤੇ ਵੀ, ਚਾਹੇ ਉਹ ਆਪਣੇ ਦੋਸਤੀ ਦੇ ਉਸ ਸਰਕਲ ਦੇ ਵਿੱਚ ਦੇ ਦਿੰਦੇ ਹਾਂ, ਚਾਹੇ ਉਹ ਅਸੀਂ ਆਪਣੇ ਪਰਿਵਾਰ ਦੇ ਵਿੱਚ ਦੇ ਦਿੰਦੇ ਹਾਂ, ਤਾਂ ਕੀ ਹੁੰਦਾ ਕਿ ਉਹ ਪਰਿਵਾਰ ਦਾ ਜਾਂ ਦੋਸਤਾਂ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਤਾਂ ਹੁੰਦਾ ਹੀ ਹੁੰਦਾ, ਜਿਵੇਂ ਜਿਤਵੀਰ ਹੋਰਾਂ ਨੇ ਗੱਲ ਕੀਤੀ ਹੈ ਕਿ ਘਰ ਵੀ ਬਰਬਾਦ ਹੋ ਜਾਂਦੇ। ਇਸੇ ਤਰ੍ਹਾਂ ਜੇ ਸਾਡੇ ਕੁਛ ਵਧੀਆ ਰਿਸ਼ਤੇ ਬਣੇ ਹੋਏ ਹੁੰਦੇ ਆ ਹਨਾ ਆਲੇ ਦੁਆਲੇ ਦੇ ਵਿੱਚ, ਸਮਾਜ ਦੇ ਵਿੱਚ, ਕਈ ਵਾਰ ਉਹ ਸਮਾਜਿਕ ਰਿਸ਼ਤੇ ਜਿਹੜੇ ਆ ਉਹ ਵੀ ਖਰਾਬ ਹੋ ਜਾਂਦੇ ਆ ਸਿਰਫ ਕੁਛ ਇਹੋ ਜਿਹੇ ਲੋਕਾਂ ਦੇ ਕਾਰਨ। ਸੋ ਜੇਕਰ ਸਾਨੂੰ ਪਛਾਣ ਹੋ ਜਾਵੇ ਕਿ ਚੁਗਲਖੋਰ, ਕਿਉਂਕਿ ਅੱਜ ਇਹ ਸਮਝਣਾ ਹੀ ਬੜਾ ਮੁਸ਼ਕਲ ਹੋ ਗਿਆ, ਔਰ ਜਦੋਂ ਅਸੀਂ ਅੱਜ ਦੇ ਦੌਰ ਦੀ ਗੱਲ ਕਰਦੇ ਹਾਂ ਤੇ ਅਕਸਰ ਇਹ ਦੇਖਣ ਦੇ ਵਿੱਚ ਆਉਂਦਾ ਕਿ ਲੋਕ ਜਿਹੜੇ ਆ ਉਹ ਟੇਢੀਆਂ ਮੇਢੀਆਂ ਗੱਲਾਂ ਦੇ ਰਾਹੀਂ ਉਹ ਜਿਹੜੀ ਗੱਲ ਆ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ ਆ, ਔਰ ਉਹ ਟੇਢੀਆਂ ਮੇਢੀਆਂ ਜਿਹੜੀਆਂ ਗੱਲਾਂ ਉਹ ਅਸਲ ਦੇ ਵਿੱਚ ਹੁੰਦੀਆਂ ਚੁਗਲੀਆਂ ਹੀ ਆ ਹਨਾ, ਪਰ ਉਹਨਾਂ ਦਾ ਜਿਹੜਾ ਗੱਲ ਕਰਨ ਦਾ ਜਿਹੜਾ ਤਰੀਕਾ ਜਾਂ ਜਿਹੜਾ ਅੰਦਾਜ਼ ਆ ਹਨਾ ਉਹ ਇਸ ਤਰ੍ਹਾਂ ਦਾ ਹੁੰਦਾ ਕਿ ਉਹ ਤੁਹਾਨੂੰ ਇਹ ਮਹਿਸੂਸ ਨਹੀਂ ਹੋਣ ਦੇਣਾ ਚਾਹੁੰਦੇ ਹੁੰਦੇ ਕਿ ਉਹ ਕਿਸੇ ਦੀ ਬੁਰਾਈ ਕਰ ਰਹੇ, ਪਰ ਉਹ ਕਿਸੇ ਟੇਢੇ ਢੰਗ ਦੇ ਨਾਲ ਉਹੀ ਚੀਜ਼ਾਂ ਜਿਹੜੀਆਂ ਉਹ ਲਿਆ ਕੇ ਤੁਹਾਡੇ ਅੱਗੇ ਰੱਖਦੇ ਆ, ਤੇ ਤੁਹਾਡੇ ਲਈ ਇਹ ਫੈਸਲਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਹੁਣ ਜੇ ਦੋ ਧਿਰਾਂ ਦੀ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਨਿਭ ਰਹੀ, ਤਾਂ ਫਿਰ ਜਿਹੜੀ ਇੱਕ ਧਿਰ ਆ ਪਹਿਲਾਂ ਉਹ ਤੁਹਾਨੂੰ ਹਨਾ ਉਸ ਦੂਸਰੀ ਧਿਰ ਦੀਆਂ ਜਿਹੜੀਆਂ ਕਮੀਆਂ ਆ ਉਹ ਦੱਸਦੀ ਆ, ਇਸੇ ਤਰ੍ਹਾਂ ਫਿਰ ਉਹ ਦੂਜੀ ਧਿਰ ਜਿਹੜੀ ਆ ਉਹ ਤੁਹਾਨੂੰ ਆਪਣੇ ਢੰਗ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਤੁਸੀਂ ਉਹਨੂੰ ਵੀ ਤੁਸੀਂ ਉਹ ਜਿਹੜੀ ਧਿਰ ਤੁਹਾਨੂੰ ਉਹ ਵੀ ਜਾਣਦੀ ਆ ਔਰ ਅਸੀਂ ਵੀ ਤੁਹਾਨੂੰ ਜਾਣਦੇ ਆ ਹਨਾ, ਤੇ ਇਸ ਕਰਕੇ ਉਹ ਇਹੋ ਜਿਹਾ ਕੋਈ ਇੱਦਾਂ ਦਾ ਬੰਦਾ ਲੱਭਦੇ ਹੁੰਦੇ ਆ ਵੀ ਜਿਹੜੇ ਸਿੱਧੇ ਤੌਰ ਤੇ ਨਹੀਂ ਉਹ ਇੱਕ ਦੂਜੇ ਨੂੰ ਦੋਸ਼ ਦੇਣਾ ਚਾਹੁੰਦੇ ਹੁੰਦੇ, ਜਦਕਿ ਹੁੰਦੀ ਉਹਨਾਂ ਦੀ ਆਪਣੀ ਜ਼ਿੱਦ ਆ, ਜਦਕਿ ਉਹ ਹੁੰਦਾ ਕੀ ਆ ਕਿ ਉਹਨਾਂ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਹੀ ਜਿਹੜੀ ਆਈ ਹੋਈ ਉਹ ਖਰਾਬੀ ਹੁੰਦੀ ਆ, ਪਰ ਉਹ ਦੁਨੀਆ ਦੇ ਪੱਧਰ ਦੇ ਉੱਤੇ ਉਹ ਇਸ ਚੀਜ਼ ਨੂੰ ਮੰਨਣ ਦੇ ਲਈ ਨਹੀਂ ਤਿਆਰ ਹੁੰਦੇ ਕਿ ਸਾਡੀ ਆਪਸੀ ਕੋਈ ਆਪਸੀ ਮਤਭੇਦ ਹੈਗੇ ਆ ਚੱਲ ਰਹੇ ਆ ਹਨਾ, ਪਰ ਉਹ ਤੁਹਾਡੇ ਰਾਹੀਂ ਉਹਨਾਂ ਮਤਭੇਦਾਂ ਨੂੰ ਉਜਾਗਰ ਕਰਨਾ ਚਾਹੁੰਦੇ ਹੋ, ਔਰ ਇਹ ਤੁਹਾਡੀ ਬਹੁਤ ਵੱਡੀ ਮੈਨੂੰ ਲੱਗਦਾ ਉੱਥੇ ਗਲਤੀ ਹੁੰਦੀ ਹੈ ਜੇਕਰ ਤੁਸੀਂ ਉਹਨਾਂ ਦੇ ਪ੍ਰਭਾਵ ਦੇ ਵਿੱਚ ਆ ਕੇ ਉਹਨਾਂ ਦੇ ਮਤਭੇਦਾਂ ਨੂੰ ਵਾਕੇ ਹੀ ਉਜਾਗਰ ਕਰ ਦਿੰਦੇ ਹੋ, ਤਾਂ ਉਹੀ ਲੋਕ ਜਿਹੜੇ ਕਾਫੀ ਚਿਰ ਤੋਂ ਤੁਹਾਨੂੰ ਪ੍ਰਭਾਵ ਚ ਲੈਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਉਹੀ ਆਖਿਰਕਾਰ ਉਹਨਾਂ ਚੀਜ਼ਾਂ ਤੋਂ ਬਿਲਕੁਲ ਮੁੱਕਰ ਜਾਂਦੇ ਆ, ਜਾਂ ਫਿਰ ਇਸੇ ਕਰਕੇ ਅੱਜ ਅਸੀਂ ਜਦੋਂ ਗੱਲ ਦੌਰ ਦੀ ਕਰਦੇ ਹਾਂ ਤਾਂ ਉਹ ਦੌਰ ਜਿਹੜਾ ਆ ਉਹ ਸਾਨੂੰ ਦੋਗਲਾਪਨ ਜਾਂ ਫਿਰ ਹਨਾ ਸਾਹਮਣੇ ਹੋਰ ਜਾਂ ਪਿੱਠ ਪਿੱਛੇ ਹੋਰ ਜਾਂ ਫਿਰ ਜਿਸ ਤਰ੍ਹਾਂ ਜਿੱਦਾਂ ਅਸੀਂ ਮਹਿਸੂਸ ਕਰਦੇ ਹਾਂ ਅਕਸਰ ਹਨਾ ਵੀ ਬੇਭਰੋਸਗੀ ਜੇ ਵਾਲਾ ਜਿਹੜਾ ਦੌਰ ਆ ਹਨਾ ਉਹ ਬਣਦਾ ਰਹਿੰਦਾ, ਤੇ ਇਸ ਕਰਕੇ ਉਸ ਵੇਲੇ ਤੁਹਾਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਕਿ ਇਹ ਲੋਕ ਜਿਹੜੇ ਆ ਜਿਹੜੇ ਅਸਲ ਦੇ ਵਿੱਚ ਹੁਣ ਤੱਕ ਸਾਨੂੰ ਇਹ ਪ੍ਰਭਾਵ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਸੀ, ਅੱਜ ਜਦੋਂ ਅਸੀਂ ਉਹਨਾਂ ਦੇ ਦਿਲ ਦੀ ਗੱਲ ਹਨਾ ਕਰਨੀ ਚਾਹੀਏ, ਅਸੀਂ ਉਹਨਾਂ ਦੋਨਾਂ ਨੂੰ ਬਿਠਾ ਕੇ ਮਨਾਉਣਾ ਚਾਹਿਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਚ ਤਾਂ ਕੋਈ ਇਹੋ ਜਿਹੀ ਗੱਲ ਹੈ ਹੀ ਨਹੀਂ ਸੀਗੀ। ਸੋ ਇਸ ਕਰਕੇ ਇਹਨਾਂ ਚੁਗਲਖੋਰਾਂ ਤੋਂ ਜਿੰਨਾ ਜਲਦੀ ਬਚ ਹੋ ਸਕਦਾ ਹੈ ਬਚਣਾ ਚਾਹੀਦਾ, ਔਰ ਉਹਦੇ ਲਈ ਸਿੱਧਾ ਫੰਡਾ ਇਹ ਆ ਕਿ ਜੇਕਰ ਕੋਈ ਤੀਸਰੇ ਦੀ ਗੱਲ ਤੁਹਾਡੇ ਕੋਲ ਕਰਨਾ ਚਾਹ ਰਿਹਾ ਆ ਤਾਂ ਉਹਨੂੰ ਕਹਿਣਾ ਚਾਹੀਦਾ ਕਿ ਦੇਖ ਭਾਈ ਤੂੰ ਜਿਹੜੀ ਇਹ ਗੱਲ ਆ ਉਹਨੂੰ ਸਿੱਧੇ ਤੌਰ ਤੇ ਆਪ ਪਹੁੰਚਾ, ਸਿੱਧੇ ਤੌਰ ਤੇ ਉਹਨੂੰ ਡਾਇਰੈਕਟਲੀ ਕਹਿ ਦੇ ਜੇ ਤੇਰੇ ਮਨ ਦੇ ਵਿੱਚ ਹੈ, ਮੈਨੂੰ ਇਹ ਦੱਸਣ ਦੀ ਲੋੜ ਨਹੀਂ ਆ ਕਿ ਉਹ ਤੁਹਾਡੇ ਲਈ ਕਿੰਨਾ ਬੁਰਾ ਆ ਜਾਂ ਉਹ ਮੇਰੇ ਲਈ ਕਿੰਨਾ ਮਾੜਾ ਆ। ਸੋ ਇਸ ਕਰਕੇ ਅਸੀਂ ਇਹਨਾਂ ਚੁਗਲੀਆਂ ਤੋਂ ਜਾਂ ਇਹਨਾਂ ਚੁਗਲਖੋਰਾਂ ਤੋਂ ਇਸੇ ਤਰੀਕੇ ਬਚ ਸਕਦੇ ਹਾਂ। ਹਾਂ, ਸਾਡਾ ਹੋ ਸਕਦਾ ਹੈ ਦੋਸਤਾਂ ਦਾ ਘੇਰਾ ਘੱਟ ਹੋ ਜਾਵੇ, ਪਰ ਤੁਹਾਨੂੰ ਇਹ ਮਦਦ ਜ਼ਰੂਰ ਮਿਲੂਗੀ ਕਿ ਜਿਹੜੇ ਹੋਣਗੇ ਤੁਹਾਡੇ, ਜੇ ਉਹ ਚਾਰ ਵੀ ਹੋਣਗੇ ਤਾਂ ਤੁਹਾਡੇ ਨਾਲ ਉਹ ਇਮਾਨਦਾਰ ਹੋਣਗੇ, ਉਹ ਬੇਈਮਾਨ ਨਹੀਂ ਹੋਣਗੇ, ਉਹ ਚੁਗਲਖੋਰ ਨਹੀਂ ਹੋਣਗੇ। ਸੋ ਜੇਕਰ ਤੁਹਾਡੇ ਅੰਦਰ ਇਹ ਕਾਬਲੀਅਤ ਹੈ ਕਿ ਹਾਂ ਤੁਸੀਂ ਕਿਸੇ ਦੀ ਚੁਗਲੀ ਨਹੀਂ ਸੁਣਨਾ ਚਾਹੁੰਦੇ, ਤੁਸੀਂ ਕਿਸੇ ਦੀ ਬੁਰਾਈ ਨਹੀਂ ਸੁਣਨਾ ਪਸੰਦ ਕਰੋਗੇ, ਤਾਂ ਫੇਰ ਕੋਈ ਤੁਹਾਨੂੰ ਆ ਕੇ ਕਿਸੇ ਦੀ ਬੁਰਾਈ ਕਰੇਗਾ ਵੀ ਨਹੀਂ ਜਾਂ ਉਹ ਇਸਤੇਮਾਲ ਵੀ ਕਰਨਾ ਨਹੀਂ ਚਾਹੇਗਾ। ਸੋ ਹੋ ਸਕਦਾ ਇਸ ਚੀਜ਼ ਦੇ ਨਾਲ ਤੁਹਾਡੇ ਆਲੇ ਦੁਆਲੇ ਦੇ ਸਰਕਲ ਨੂੰ ਜ਼ਰੂਰ ਫਰਕ ਪਵੇ, ਜੇਕਰ ਤੁਹਾਡੇ ਨਾਲ 100 ਲੋਕ ਨੇ ਤਾਂ ਉਹਨਾਂ ਦੇ ਵਿੱਚੋਂ ਹੋ ਸਕਦਾ 10 ਰਹਿ ਜਾਣ ਹਨਾ, ਪਰ ਜੇ ਉਹ ਦਸ ਵੀ ਰਹਿ ਜਾਣਗੇ ਤੇ ਉਹ ਦਸ ਵੀ ਜਿਹੜੇ ਆ ਉਹ ਸੱਚੇ ਸੁੱਚੇ ਇਨਸਾਨ ਹੋਣਗੇ। ਸੋ ਇਸ ਕਰਕੇ ਇਸ ਵਿਸ਼ੇ ਦੇ ਬਾਰੇ ਮੈਂ ਇੰਨੀ ਗੱਲ ਕਰ ਸਕਦੀ ਹਾਂ ਕਿਉਂਕਿ ਤੁਹਾਡੇ ਵਿਚਾਰਾਂ ਦੀ ਸਾਨੂੰ ਹਮੇਸ਼ਾ ਉਡੀਕ ਹੁੰਦੀ ਆ। ਸਾਡੇ ਨਾਲ ਰਵਿੰਦਰ ਸਿੰਘ ਧਨੀ ਜੁੜੇ ਨੇ, ਥੋੜਾ ਜਿਹਾ ਲੇਟ ਹੋ ਜਾਂਦੇ ਆ ਰਵਿੰਦਰ, ਔਰ ਪ੍ਰੋਗਰਾਮ ਦੀ ਜਦੋਂ ਸਮਾਪਤੀ ਹੋਣ ਵਾਲੀ ਹੁੰਦੀ ਹੈ ਉਦੋਂ ਸਾਡੇ ਨਾਲ ਸ਼ਾਮਿਲ ਹੁੰਦੇ ਆ। ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਧਨੀ ਵੀਰ। ਔਰ ਤੁਸੀਂ ਪ੍ਰੋਗਰਾਮ ਦੀ ਸਮਾਪਤੀ ਦੇ ਨੇੜੇ ਜਾ ਕੇ ਸਾਡੇ ਨਾਲ ਜੁੜਦੇ ਹੋ, ਔਰ ਉਮੀਦ ਤਾਂ ਇਹ ਕੀਤੀ ਹੁੰਦੀ ਹੈ ਕਿ ਤੁਸੀਂ ਵੀ ਵਿਚਾਰਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓਗੇ, ਪਰ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਹੋਰ ਨਹੀਂ ਬਚਿਆ ਤੇ ਗੱਲਬਾਤ ਜਿਹੜੀ ਉਹ ਸਾਨੂੰ ਹੁਣ ਇੱਥੇ ਹੀ ਸਮੇਟਣੀ ਪੈਣੀ ਆ ਤੇ ਪ੍ਰੋਗਰਾਮ ਅਗਲੇ ਹਫਤੇ ਲੈ ਕੇ ਫਿਰ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ ਲਹਿਰਾਂ। ਪਰ ਕੱਲ ਦਾ ਪ੍ਰੋਗਰਾਮ ਐਡੀਲੇਟ ਤੋਂ ਲੈ ਕੇ ਹਾਜ਼ਰ ਹੋਣਗੇ ਸੁਖਪ੍ਰੀਤ ਹੁਰੀ, ਤੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਸਾਂਝ ਬਣਾਇਓ। ਤੇ ਧਨੀ ਜੀ ਕਹਿੰਦੇ ਮੇਰੇ ਕੋਲ ਦੋ ਐਗਜ਼ਾਮਪਲਸ ਨੇ ਇਸ ਟੌਪਿਕ ਦੇ ਉੱਤੇ, ਤੁਸੀਂ ਐਗਜ਼ਾਮਪਲਸ ਸਾਂਝੀਆਂ ਕਰ ਸਕਦੇ ਹੋ ਜਲਦੀ ਜਲਦੀ। ਜੇਕਰ ਤੁਸੀਂ ਕਾਲ ਕਰਕੇ ਸਾਡੇ ਨਾਲ ਸਾਂਝ ਬਣਾਉਣੀ ਚਾਹੁੰਦੇ ਹੋ ਤਾਂ 02-85-99-28-11 ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜਾਣ ਤੋਂ ਪਹਿਲਾਂ ਤੁਹਾਡੀਆਂ ਉਹ ਦੋ ਐਗਜ਼ਾਮਪਲ ਜਿਹੜੀਆਂ ਉਹ ਆਪਾਂ ਜ਼ਰੂਰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਚ ਜਾਣ ਤੋਂ ਪਹਿਲਾਂ। ਸੋ ਤੁਹਾਡੇ ਨਾਲ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਦੇ ਹਾਂ ਦੂਜਿਆਂ ਦੇ ਨਾਲ, ਕਿਉਂਕਿ ਆਪੋ ਆਪਣੇ ਜਿਹੜੇ ਤਜਰਬੇ ਆ ਉਹ ਜਦੋਂ ਅਸੀਂ ਸਾਂਝੇ ਕਰਦੇ ਹਾਂ ਤਾਂ ਸਾਨੂੰ ਸਿੱਖਣ ਨੂੰ ਤਾਂ ਜ਼ਰੂਰ ਕੁਛ ਨਾ ਕੁਛ ਮਿਲਦਾ ਹੈ ਹਨਾ। ਸੋ ਤਾਂ ਨਹੀਂ ਜੀ, ਜੇਕਰ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਆਪਾਂ ਥੋੜਾ ਜਿਹਾ ਪ੍ਰੋਗਰਾਮ ਨੂੰ ਹੋਰ ਲੰਬਾ ਲੈ ਕੇ ਜਾ ਸਕਦੇ ਹਾਂ ਤੇ ਉਡੀਕ ਕਰਦੇ ਹਾਂ ਤੁਹਾਡੀਆਂ ਉਹਨਾਂ ਦੋ ਐਗਜ਼ਾਮਪਲਸ ਦੀ। ਤੇ ਲਓ ਜੀ ਤੁਹਾਡੀ ਉਡੀਕ ਹੈ ਔਰ ਗੱਲਬਾਤ ਇਸ ਵਿਸ਼ੇ ਦੇ ਉੱਤੇ। ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਫਤਿਹ ਦੀ ਸਾਂਝ ਬਣਾਈ ਹੈ। ਤੇ ਰਾਜਨਦੀਪ ਸਿੰਘ ਜੀ, ਉਡੀਕ ਹੁੰਦੀ ਹੈ ਕਿ ਜਦੋਂ ਵੀ ਕੋਈ ਇਹੋ ਜਿਹਾ ਵਿਸ਼ਾ ਜਦੋਂ ਤੁਹਾਡੇ ਵੱਲੋਂ ਹੀ ਛੋਇਆ ਜਾਂਦਾ, ਕਿਉਂਕਿ ਅੱਜ ਸਾਡੇ ਸੁਣਨ ਵਾਲਿਆਂ ਨੇ ਹੀ ਇਸ ਵਿਸ਼ੇ ਨੂੰ ਛੋਇਆ ਸੀਗਾ, ਔਰ ਉਹਦੇ ਉੱਤੇ ਗੱਲਬਾਤ ਜਿਹੜੀ ਉਹ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਹਾਂ, ਮੈਂ ਜਿਵੇਂ ਪਹਿਲਾਂ ਦੱਸਿਆ ਕਿ ਦੋ ਤਿੰਨ ਚੀਜ਼ਾਂ ਜਿਹੜੀਆਂ ਉਹ ਬਹੁਤ ਕਲੀਅਰ ਕੱਟ ਉਹਨਾਂ ਚੀਜ਼ਾਂ ਦੇ ਵਿੱਚ ਹੋ ਜਾਣਾ ਚਾਹੀਦਾ। ਪਹਿਲਾਂ ਤਾਂ ਕਿ ਜੇਕਰ ਕੋਈ ਕਿਸੇ ਦੀ ਸਾਡੇ ਤੱਕ ਬੁਰਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਫਿਰ ਉਹਦੇ ਵਿੱਚੋਂ ਹਨਾ ਉਸ ਦੀ ਉਹ ਜਿਹੜੀ ਬੋ ਆ ਨਫ਼ਰਤ ਵਾਲੀ ਬੋ ਜਿਹੜੀ ਆ ਉਹ ਆ ਰਹੀ ਹੈ ਹਨਾ, ਤਾਂ ਸਾਨੂੰ ਉਹਨੂੰ ਸੁੰਘ ਲੈਣਾ ਚਾਹੀਦਾ, ਉਹਨੂੰ ਮਹਿਸੂਸ ਕਰ ਲੈਣਾ ਚਾਹੀਦਾ ਹੈ ਨਾ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਉਹ ਦੂਸਰੇ ਤੱਕ ਨਹੀਂ ਦਿਖਾਉਣਾ ਚਾਹੁੰਦੇ ਕਈ ਵਾਰ, ਪਰ ਸਾਨੂੰ ਉਸ ਦਾ ਜਿਹੜਾ ਸ਼ਿਕਾਰ ਆ ਉਹ ਜ਼ਰੂਰ ਬਣਾਉਣਾ ਚਾਹੁੰਦੇ ਹੁੰਦੇ ਆ। ਤੇ ਲਓ ਜੀ ਸਾਡੇ ਨਾਲ ਧਨੀ ਜੀ ਸ਼ਾਮਲ ਹੋਏ ਨੇ ਇਸ ਗੱਲਬਾਤ ਦੇ ਵਿੱਚ, ਅਸੀਂ ਸ਼ਾਮਲ ਕਰਦੇ ਹਾਂ ਗੱਲਬਾਤ ਚ ਉਹਨਾਂ ਨੂੰ ਵੀ। ਜੀ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਧਨੀ ਜੀ, ਬਹੁਤ ਵਧੀਆ, ਪਹਿਲਾਂ ਤੁਸੀਂ ਸੁਣਾਓ ਕੀ ਹਾਲ ਚਾਲ ਨੇ।
ਬਹੁਤ ਵਧੀਆ ਜੀ।
ਹਾਂਜੀ ਧਨੀ ਜੀ, ਅੱਜ ਸਾਨੂੰ ਨਾ ਜਿਦਵੀਰ ਹੋਰਾਂ ਨੇ ਇੱਕ ਵਿਸ਼ਾ ਸੁਝਾਇਆ ਸੀਗਾ, ਕਹਿੰਦੇ ਸੀ ਤੁਸੀਂ ਅੱਜ ਨਾ ਚੁਗਲੀਆਂ ਦੇ ਉੱਤੇ ਗੱਲਬਾਤ ਜ਼ਰੂਰ ਕਰਿਓ, ਕਿਉਂਕਿ ਇਹ ਛੋਟੀ ਜਿਹੀ ਗੱਲ ਹੈ ਵੈਸੇ ਹਨਾ, ਪਰ ਇਹ ਘਰਾਂ ਦੇ ਘਰ ਬਰਬਾਦ ਕਰ ਦਿੰਦੀ ਹੈ, ਤੇ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਤੇ ਛੋਈ ਹੋਈ ਹੈ ਜੀ, ਕੀ ਵਿਚਾਰ ਨੇ ਤੁਹਾਡੇ?
ਬਿਲਕੁਲ ਜੀ ਬਿਲਕੁਲ, ਦੇਖੋ ਜੀ ਚੁਗਲੀਆਂ ਕਹਿਣਾ ਚਲੋ ਠੀਕ ਆ, ਚੁਗਲੀ ਹੈ ਤੁਸੀਂ ਕਹਿ ਹੀ ਦਿੱਤਾ ਪਹਿਲਾਂ ਇੱਕ ਛੋਟੀ ਜਿਹੀ ਗੱਲ ਆ, ਪਰ ਇੱਡੀ ਛੋਟੀ ਜਿਹੀ ਗੱਲ ਵੀ ਨੀ ਹੈਗੀ, ਇਹਦੇ ਨਾਲ ਘਰ ਦੇ ਘਰ ਬਰਬਾਦ ਦੁਨੀਆਂ ਪਹਿਲਾਂ ਗੱਲ ਕਰ ਦਿੱਤੀ ਹੈ, ਤੁਹਾਨੂੰ ਇਹਦੇ ਤੋਂ ਬਚਣਾ ਚਾਹੀਦਾ ਹੈਗਾ, ਕਿਉਂਕਿ ਏਦਾਂ ਹੁੰਦਾ ਕਿ ਆਪਣੇ ਜਦੋਂ ਅਸੀਂ ਜਿਹੜੇ ਸਮਾਜ ਵਿੱਚ ਆਪਾਂ ਰਹਿੰਦੇ ਜਿੱਥੇ ਆਪਾਂ ਰਹਿੰਦੇ ਪਏ ਨਾ ਉੱਥੇ ਸਾਨੂੰ ਬੜੇ ਤਰ੍ਹਾਂ ਦੇ ਲੋਕ ਮਿਲਦੇ ਹੈਗੇ ਆ, ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਨਾਲ ਜਿਹੜੇ ਤੁਹਾਡੇ ਆਪਣੇ ਸਾਂਝ ਵਿੱਚ ਹੀ ਲੋਕ ਹੈਗੇ, ਜਿੱਦਾਂ ਜਿੱਦਾਂ ਤੁਹਾਡੇ ਆਪਣੇ ਪਰਸਨਲ ਬੰਦੇ ਆ ਉਹੀ ਤੁਹਾਨੂੰ ਉਹੀ ਮਿਲਦੇ ਆ, ਪਰ ਉਹਦੇ ਨਾਲ ਤੁਸੀਂ ਆਪਣੇ ਦਿਲ ਦੇ ਉਹ ਅਲੱਗ ਲੋਕ ਵੀ ਬੜੇ ਤੁਹਾਨੂੰ ਮਿਲਦੇ ਹੈਗੇ ਕਿ ਜਿਹੜੇ ਤੁਹਾਡੇ ਨਾਲ ਇਹੋ ਜਿਹੀਆਂ ਗੱਲਾਂ ਆਪਣੀ ਸ਼ੇਅਰ ਕਰ ਦਿੰਦੇ ਆ ਜਾਂ ਦੂਜਿਆਂ ਬਾਰੇ ਗੱਲਾਂ ਕਰ ਦਿੰਦੇ ਆ, ਜੋ ਤੁਹਾਡੇ ਬਾਰੇ ਹੀ ਗੱਲਾਂ ਕਰ ਦਿੰਦੇ ਆ ਉਹ ਤੁਹਾਡੇ ਵਿੱਚ ਉਹਨਾਂ ਵਿੱਚ ਫਿੱਟ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਮਤਲਬ ਕਿ ਸਾਨੂੰ ਆਪ ਹੀ ਚਾਹੀਦਾ ਕਿ ਇਹਨਾਂ ਲੋਕਾਂ ਕੋਲੋਂ ਬਚਣਾ ਚਾਹੀਦਾ, ਜਾਂ ਜੇ ਕੋਈ ਲੋਕੀ ਸਾਨੂੰ ਇਹੋ ਜਿਹੀ ਕਿਸੇ ਦੇ ਬਾਰੇ ਗੱਲ ਕਰਦਾ ਜਾਂ ਸੁਣ ਲਓ ਇੱਕੋ ਸਮ ਡਿਸੀਜ਼ਨ ਨਾ ਲਓ, ਕਿਉਂਕਿ ਚੁਗਲੀਆਂ ਜਦੋਂ ਕਰਕੇ ਬੰਦਾ ਆਪ ਚਲੇ ਜਾਂਦਾ ਤੇ ਜਿਹੜੇ ਦੂਸਰੇ ਬੰਦੇ ਉਹਨਾਂ ਦੇ ਵਿੱਚ ਆਪਸ ਵਿੱਚ ਕਾਫੀ ਜ਼ਿਆਦਾ ਫਿੱਟ ਪੈ ਜਾਂਦੀ ਆ।
ਬਿਲਕੁਲ,
ਏਦਾਂ ਅਸੀਂ ਸਾਡੇ ਨਾ ਕੀ ਹੋਇਆ ਇੱਕ ਵਾਰੀ ਤੇ ਅਸੀਂ ਨਾ ਆਪਣੇ ਘਰ ਦੇ ਨਾ ਅਸੀਂ ਗ੍ਰੈਨੀ ਫਲੈਟ ਚ ਪਹਿਲਾਂ ਰਹਿੰਦੇ ਸੀ ਤੇ ਉੱਥੇ ਸਾਡੇ ਘਰ ਦੇ ਅਗਲੇ ਪਾਸੇ ਇੱਕ ਪੰਜਾਬੀ ਫੈਮਿਲੀ ਰਹਿੰਦੀ ਸੀ ਤੇ ਉਹਦੇ ਨਾਲ ਇੱਕ ਮੁੰਡਾ ਰੱਖਿਆ ਨਾਲ ਆਪਣੇ, ਤੇ ਉਹਨਾਂ ਨੇ ਮੁੰਡਾ ਰੱਖਿਆ ਤੇ ਉਹ ਮੁੰਡਾ ਉਹ ਨਾ ਜਿੱਦਾਂ ਸ਼ਰਾਰਤੀ ਜਾਂ ਛੋਟੀ ਉਮਰ ਜਿੱਦਾਂ ਹੁਣ ਭਾਜੀ ਹੁਣੇ ਪਹਿਲਾਂ ਗੱਲ ਕਰਕੇ ਗਏ ਹਨਾ ਵੀ ਜਿੱਦਾਂ ਸਿੱਧੂ ਮੂਸੇਵਾਲੀ ਦੀ ਗੱਲ ਕੀਤੀ ਉਹਨਾਂ ਨੇ ਤੇ ਉਹਦੀ ਉਮਰ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਗੱਲ ਕਰਨ ਦਾ ਬੰਦੇ ਕੋਲ ਤਜਰਬਾ ਹੁੰਦਾ ਨਾ ਕਿ ਜਿੰਨੀ ਕੁ ਬੰਦੇ ਨੂੰ ਉਮਰ ਹੁੰਦੀ ਆ ਉਹ ਹਿਸਾਬ ਨਾਲ ਬੰਦਾ ਗਾਂ ਗਾਂ ਹੌਲੀ ਹੌਲੀ ਸਿੱਖਦਾ, ਤੇ ਓਦਾਂ ਨਾ ਉਹਨੇ ਇੱਕ ਦੋ ਗੱਲਾਂ ਮਤਲਬ ਇਸ ਤਰ੍ਹਾਂ ਦੀਆਂ ਕਰ ਦਿੱਤੀਆਂ ਤੇ ਉਹ ਜਿਹੜੀ ਸੀ ਜਿਹਨਾਂ ਦੇ ਨਾਲ ਰਹਿੰਦਾ ਸੀ ਨਾ ਉਹਨੇ ਮਤਲਬ ਕਿ ਨਾ ਮਤਲਬ ਕਿ ਇੱਦਾਂ ਹੀ ਮਤਲਬ ਕਿ ਉਹਨੇ ਇੱਕ ਗੱਲ ਇਹ ਹੋਈ ਉਹਨਾਂ ਨੇ ਕੁਝ ਖਾ ਪੀ ਨਾ ਜਿੰਨਾ ਕੁਛ ਲਿਆਂਦਾ ਤੇ ਆਪ ਹੀ ਰਾਤ ਪੈਗ ਪੁੱਗ ਲਾ ਕੇ ਆਏ ਤੇ ਉਹਨਾਂ ਨੇ ਆਪ ਹੀ ਮੁੰਡੇ ਮਾੜੇ ਸ਼ਰਾਬ ਨੀ ਹੁੰਦੇ ਮਾਰੀ ਲੱਤ ਮਾਰਤੀ ਬਿੰਨ ਨੂੰ ਜਾਂ ਹੱਥ ਨਾਲ ਖਿਲਾਰਤਾ ਉਹ ਉਹਨਾਂ ਨੇ ਕਹਿਤਾ ਵੀ ਇਹ ਮਤਲਬ ਸਵੇਰੇ ਉਹਨੂੰ ਪੁੱਛਣ ਇਹ ਕਿੰਨ ਕੀਤਾ ਕਿਉਂਕਿ ਹੁਣ ਸਾਡਾ ਤੇ ਗਰੈਂਡ ਸਾਈਡ ਵੱਖਰਾ ਹੈਗਾ ਉਹਨੇ ਉਹਨੂੰ ਦੱਸਿਆ ਹੁਣ ਉਸ ਨਿਲਾਮੀ ਦੀ ਇੱਕ ਸਮਝਦਾਰੀ ਸੀ ਵੀ ਉਹਨੇ ਆਪਣੇ ਤੱਕ ਚੱਲ ਕੇ ਸੀਮਤ ਰੱਖਣੀ ਚਾਹੀਦੀ ਸੀ ਉਹਨੂੰ ਹਨਾ ਗੱਲ ਤੇ ਉਹਨੇ ਚੱਕ ਕੇ ਮੇਰੀ ਘਰਦੀ ਨੂੰ ਮਤਲਬ ਹਰਦੀਪ ਨੂੰ ਦੱਸਤੀ ਗੱਲ ਤੇ ਏਦਾਂ ਮਤਲਬ ਆਪਣੇ ਵੱਲੋਂ ਚੁਗਲੀ ਲਾਤੀ ਉਹਨੇ ਤੇ ਇੱਕ ਇੱਕ ਇਹ ਗੱਲ ਕਰਤੀ ਇੱਕ ਗੱਲ ਹੋਰ ਉਹਨੇ ਕਰਤੀ ਵੀ ਜਿੱਦਾਂ ਮਤਲਬ ਕਿ ਅਸੀਂ ਇੱਥੇ ਅਸੀਂ ਬਾਹਰ ਖੜੇ ਹੁੰਦੇ ਹਾਂ ਗੱਲ ਕਰਨ ਲੱਗਿਆ ਉਹ ਇਹ ਹਰਦੀਪ ਭੱਜ ਕੇ ਬਾਹਰ ਆ ਜਾਂਦੀ ਹੈ ਏਦਾਂ ਮਤਲਬ ਕਰਕੇ ਉਹਨੇ ਗੱਲ ਕੀਤੀ ਤੇ ਇੱਕ ਗੱਲ ਉਹਨੂੰ ਹੋਰ ਕਰਤੀ ਤਿੰਨ ਤਰ੍ਹਾਂ ਦੀਆਂ ਗੱਲਾਂ ਕਰਤੀਆਂ ਉਹਨੇ ਤੇ ਉਹ ਸਾਡੇ ਘਰ ਆਈ ਉਹਨੇ ਗੱਲ ਕੀਤੀ ਤੇ ਇਹਨੂੰ ਗੱਲ ਕੀਤੀ ਇਹਨੇ ਮੇਰੇ ਨਾਲ ਗੱਲ ਕਰਤੀ ਚਲੋ ਜੀ ਮੈਂ ਰਾਤ ਨੂੰ ਮੇਰੀ ਜੋਬ ਸ਼ਾਮ ਦੀ ਹੁੰਦੀ ਮੈਂ ਸ਼ਾਮ ਨੂੰ ਆਇਆ ਤੇ ਉਹ ਵੀ ਸ਼ਾਮ ਨੂੰ ਆਉਂਦਾ ਪੂਰਾ ਤੇ ਉਹ ਸ਼ਾਮ ਨੂੰ ਆਉਂਦਾ ਮੈਂ ਬਾਹਰ ਖੜਾ ਤੇ ਮੈਂ ਕੰਮ ਤੋਂ ਆਇਆ ਤੇ ਮੈਂ ਇਹਨੂੰ ਆਵਾਜ਼ ਮਾਰ ਲਈ ਮੈਂ ਕਿਹਾ ਇੱਧਰ ਆ ਗੱਲ ਸੁਣ ਹਾਂਜੀ ਭਾਜੀ ਕਹਿੰਦਾ ਤੇ ਮੈਂ ਕਿਹਾ ਵੀ ਤੂੰ ਆਹ ਗੱਲਾਂ ਕੀਤੀਆਂ ਤੇ ਦੀਦੀ ਉਹ ਮੁੱਕਰ ਗਿਆ ਕਹਿੰਦਾ ਮੈਂ ਨੀ ਕੀਤੀ ਤੇ ਮੈਂ ਕਿਹਾ ਨਹੀਂ ਕੀਤੀ ਕੋਈ ਗੱਲ ਨੀ ਮੈਂ ਉਹਨਾਂ ਦਾ ਗੇਟ ਖੜਕਾਇਆ ਰਾਤ 11-12 ਵਜੇ ਮੈਂ ਬਾਹਰ ਕੱਢਿਆ ਮੈਂ ਕਿਹਾ ਬਾਹਰ ਆਓ ਤੇ ਕਹਿੰਦੇ ਹਾਂਜੀ ਭਾਜੀ ਕੀ ਹੋਇਆ ਹੁਣ ਦੋਵੇਂ ਸ਼ਰਮਿੰਦੇ ਹੋ ਗਏ ਮੈਂ ਕਿਹਾ ਦੱਸ ਕਦੋਂ ਕੀਤੀ ਅਸੀਂ ਇਹ ਅਮੀਰ ਅਸੀਂ ਕਦੋਂ ਜੇ ਉਹ ਮਤਲਬ ਕਿ ਜਿਹੜੇ ਜਿਹੜੇ ਤੂੰ ਮੈਂ ਕਿਹਾ ਸਾਡੇ ਇਲਜ਼ਾਮ ਲਾਉਂਦੇ ਆ ਤੇ ਚੁਗਲੀਆਂ ਲਾਉਂਦੇ ਆ ਉਹਨੂੰ ਇਹ ਤੂੰ ਦੱਸ ਅਸੀਂ ਕਦੋਂ ਕੀਤੇ ਹੈਗੇ ਤੇਰੇ ਨਾਲ ਹੁਣ ਨਾ ਉਹਨੂੰ ਗੱਲ ਆਵੇ ਨਾ ਉਹਨੂੰ ਗੱਲ ਆਵੇ ਤੇ ਹੁਣ ਉਹ ਆਪਸ ਵਿੱਚ ਚੁਗਲੀ ਲਾਉਂਦਾ ਮੇਰੇ ਕਹਿਣ ਦਾ ਮਤਲਬ ਇਹ ਵੀ ਚੁਗਲੀ ਨਹੀਂ ਗੱਲ ਇੱਕ ਉਹਨੇ ਮਾੜੀ ਜੀ ਓਦਾਂ ਹੀ ਸਰਫੀ ਉਹਨਾਂ ਨਾਲ ਗੱਲ ਕੀਤੀ ਉਹਨੇ ਚੱਕ ਕੇ ਸਾਡੇ ਨਾਲ ਕਰਤੀ ਜਦਕਿ ਜੇ ਸਾਡੇ ਨਾਲ ਕਿਸੇ ਨੇ ਮਤਲਬ ਬੰਦੇ ਨੇ ਜੇ ਬੰਦੇ ਨੇ ਗੱਲ ਕੀਤੀ ਹੈ ਨਾ ਉਸ ਨੂੰ ਆਪਣੇ ਦਿਲ ਚ ਰੱਖੋ ਜੇ ਤੁਸੀਂ ਗਾਂਹ ਕਰੋਗੇ ਉਹ ਚੁਗਲੀ ਦਾ ਤਾਂ ਤੁਹਾਨੂੰ ਪਤਾ ਹੀ ਹੈ ਗਾਂਹ ਦਾ ਖਲਾਰਾ ਪੈਣਾ ਹੀ ਪੈਣਾ ਤੇ ਬਾਅਦ ਫਿਰ ਉਹ ਮਾਫੀਆਂ ਮੰਗੀਆਂ ਦੋਵੇਂ ਜਣੇ ਉੱਥੇ ਸੋ ਮੇਰੇ ਕਹਿਣ ਦਾ ਮਤਲਬ ਚੁਗਲੀ ਜਿਹੜੀ ਹੁੰਦੀ ਆ ਵੀ ਇਹਨੂੰ ਥੋੜਾ ਹਿਸਾਬ ਨਾਲ ਰੱਖਣਾ ਚਾਹੀਦਾ ਜੇ ਤੁਹਾਡੇ ਨਾਲ ਕੋਈ ਅੱਬਲ ਤੇ ਕਿਸੇ ਨਾਲ ਗੱਲ ਕਰੋ ਹੀ ਨਾ ਆਪਣੇ ਢਿੱਡ ਚ ਰੱਖ ਲਓ ਤੇ ਜਾਂ ਫਿਰ ਤੁਸੀਂ ਢਿੱਡ ਚ ਨਹੀਂ ਰੱਖਣੀ ਤੁਸੀਂ ਥੋੜਾ ਚਿਰ ਇਕੱਲੇ ਬਹਿ ਜਾਓ ਕਿਤੇ ਆਪਣੇ ਆਪ ਨਾਲ ਹੀ ਗੱਲਾਂ ਕਰ ਲਓ ਉੱਚੀ ਉੱਚੀ ਬੋਲ ਲਓ ਠੀਕ ਆ ਉਹ ਦੋ ਅੱਧਾ ਘੰਟਾ ਘੰਟੇ ਬਾਅਦ ਤੁਹਾਡਾ ਦਿਮਾਗ ਸ਼ਾਂਤ ਹੋਏ ਨਾ ਤਾਂ ਗੱਲ ਖਤਮ ਹੋ ਜਾਣੀ ਫਿਰ
ਕੋਈ ਵਿਅਕਤੀ ਉਸ ਨੂੰ ਸਹੀ ਤਰ੍ਹਾਂ ਲਵੇ ਜਾਂ ਨਾ ਲਵੇ ਪਰ ਜ਼ਿਆਦਾ ਵੱਡੀ ਗੱਲ ਇਹ ਹੁੰਦੀ ਹੈ ਕਿ ਜੇਕਰ ਤੁਸੀਂ ਕਿਸੇ ਤੋਂ ਖਫਾ ਹੋ ਜਾਂ ਤੁਹਾਨੂੰ ਕਿਸੇ ਤੋਂ ਸ਼ਿਕਾਇਤ ਆ ਜਿਹਦੇ ਤੋਂ ਤੁਹਾਨੂੰ ਸ਼ਿਕਾਇਤ ਆ ਕਿਉਂ ਨੀ ਤੁਸੀਂ ਉਸ ਦੇ ਨਾਲ ਸਿੱਧੀ ਗੱਲ ਕਰਦੇ ਹਨਾ ਜਦਕਿ ਤੁਸੀਂ ਤੀਸਰੇ ਬੰਦੇ ਦੇ ਨਾਲ ਉਹੀ ਗੱਲ ਜਿਹੜੀ ਆ ਉਹ ਕਰ ਰਹੇ ਹੋ ਹਨਾ ਔਰ ਉਹ ਤੀਸਰਾ ਬੰਦਾ ਜਿਹੜਾ ਕੱਲ ਚੌਥੇ ਨਾਲ ਕਰੇਗਾ ਚੌਥੇ ਤੋਂ ਬਾਅਦ ਉਹ ਪੰਜਵੇਂ ਤੱਕ ਜਾਏਗੀ ਜੇਕਰ ਉਹੀ ਗੱਲ ਜਿਸ ਬੰਦੇ ਨਾਲ ਤੁਹਾਨੂੰ ਸ਼ਿਕਾਇਤ ਹੈ ਜੇਕਰ ਤੁਸੀਂ ਉਹਦੇ ਨਾਲ ਹੀ ਕਰ ਲੈਂਦੇ ਉਹ ਗੱਲ ਤਾਂ ਹੋ ਸਕਦਾ ਉਹ ਗੱਲ ਉੱਥੇ ਹੀ ਰਫਾ ਦਫਾ ਹੋ ਜਾਏ ਕਿਉਂਕਿ ਜੇਕਰ ਗਲਤ ਫਹਿਮੀ ਤੁਹਾਡੇ ਅੰਦਰ ਆ ਤਾਂ ਉਹ ਵੀ ਕਲੀਅਰ ਹੋ ਜਾਏਗੀ ਜੇਕਰ ਉਹਨੂੰ ਕੋਈ ਗਲਤ ਫਹਿਮੀ ਤੁਹਾਡੇ ਬਾਰੇ ਆ ਤਾਂ ਉਹ ਕਲੀਅਰ ਹੋ ਜਾਏਗੀ ਤੇ ਉਹ ਜਿਹੜੀ ਗੱਲ ਆ ਉਹ ਉੱਥੇ ਹੀ ਖਤਮ ਹੋ ਜਾਂਦੀ ਹੈ ਹਨਾ ਪਰ ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਹੁੰਦਾ ਇਸ ਤੋਂ ਉਲਟਾ ਜੀ ਜੀ ਧਨੀ
ਹਾਂਜੀ ਪਰ ਦੀਦੀ ਦੇਖੋ ਜੀ ਇਹ ਜਿਹੜੀ ਜਿੱਦਾਂ ਤੁਸੀਂ ਕਹਿੰਦੇ ਪਏ ਨਾ ਕਿ ਮੂੰਹ ਤੇ ਇੱਕ ਦੂਜੇ ਨਾਲ ਸਿੱਧੀ ਗੱਲ ਕਰ ਲੈ ਪਰ ਇਹ ਸਾਰੇ ਚ ਹਿੰਮਤ ਨਾ ਹੁੰਦੀ ਹੈਗੀ ਗੱਲ ਕਰਨ ਦੀ ਜੇ ਅਸੀਂ ਸਿੱਧੀ ਗੱਲ ਕਰ ਲਈ ਫਿਰ ਚੁਗਲੀ ਨਹੀਂ ਹੋਈ ਫਿਰ ਤਾਂ ਸਿੱਧੀ ਗੱਲਬਾਤ ਖਤਮ ਹੋ ਗਈ ਜਦੋਂ ਅਸੀਂ ਕਿਸੇ ਬਾਇਆ ਗੱਲ ਕਰਦੇ ਉਹ ਚੁਗਲੀ ਉਹਨੂੰ ਹੀ ਕਹਿੰਦੇ ਹਨਾ ਚੁਗਲੀ ਤੁਹਾਨੂੰ ਹੀ ਕਹਿ ਸਕਦੇ ਆਪਣੇ ਜਿਹੜੀ ਕਿਸੇ ਦੇ ਥਰੂ ਗੱਲ ਕਰਨੀ ਹੈ ਹੁਣ ਦੇਖੋ ਇੱਕ ਗੱਲ ਹੋਰ ਆ ਸਾਡੇ ਹੁਣ ਇੱਥੇ ਨਾ ਸਾਡੇ ਗੁਆਂਢ ਦੇ ਵਿੱਚ ਮਤਲਬ ਕਾਫੀ ਪੰਜਾਬੀ ਆ ਦੋ ਤਿੰਨ ਘਰ ਹੈਗੇ ਆ ਤੇ ਉਹਨਾਂ ਦੀਆਂ ਸੱਸਾਂ ਵੀ ਨਾਲ ਹੀ ਰਹਿੰਦੀਆਂ ਤੇ ਲੇਡੀਜ਼ ਨੂੰ ਅਕਸਰ ਗੁੱਸਾ ਨੀ ਕਰਿਆ ਲੇਡੀਜ਼ ਨੂੰ ਅਕਸਰ ਜਾਰੀ ਹੁੰਦੀ ਹੈ ਨਾ ਆਦਤ ਗੱਲ ਕਰਨ ਦੀ ਫਟਾਫਟੀ ਆਣ ਕੇ ਆਪਣੇ ਘਰ ਦੀ ਗੱਲ ਚੱਕੀ ਤੇ ਫਟਾਫਟੀ ਇਹ ਨੀ ਦੇਖਣਾ ਕਿ ਬਾਹਰ ਕਿਹੜਾ ਕਿਹਦੇ ਘਰ ਆਪਾਂ ਖੜੇ ਆ ਉਹਨਾਂ ਗੱਲ ਕਰਤੀ ਹੁਣ ਉਹ ਅਗਲੇ ਤੇ ਡਿਪੈਂਡ ਕਰਦਾ ਉਹ ਸਾਡੇ ਤੇ ਡਿਪੈਂਡ ਕਰਦਾ ਹੁਣ ਸਾਨੂੰ ਸੱਸ ਆ ਗਈ ਮਤਲਬ ਕੋਈ ਵੀ ਕਿਸੇ ਦੀ ਵੀ ਗੱਲ ਕਰਦਾ ਪਿਆ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਹੁਣ ਇਹ ਗੱਲ ਹੋਈ ਹੈ ਤਾਂ ਮੈਂ ਦੱਸਦਾ ਪਿਆ ਹੁਣ ਸੱਸ ਆ ਗਈ ਉਹਨੇ ਗੱਲ ਕਰ ਲਈ ਉਹਨੇ ਆਪਣੇ ਸੱਸ ਆਪਣੇ ਮੁੰਡੇ ਬਾਰੇ ਵੀ ਗੱਲ ਕਰਤੀ ਮੇਰਾ ਸਭ ਮੁੰਡੇ ਦਾ ਇੱਦਾਂ ਹਾਲਾਤ ਆ ਮੇਰੀ ਨੂੰਹ ਦੇ ਮੇਰੀ ਇੱਦਾਂ ਦੇ ਹਾਲਾਤ ਹੁਣ ਜੇ ਸਾਡਾ ਦਿਮਾਗ ਹੋਏ ਉਹ ਅਸੀਂ ਚੁਗਲੀ ਚੱਕੀ ਹੋਣੇ ਉਹਨੇ ਆਪਣੀ ਉਹਨੂੰ ਵੀ ਚੁਗਲੀ ਕਰਤੀ ਅਸੀਂ ਚੱਕ ਕੇ ਉਹਦੀ ਨੂੰਹ ਨੂੰ ਗੱਲ ਰੱਖ ਦਈਏ ਪੈ ਗਿਆ ਨਾ ਸਿਆਪਾ ਕਿੰਨਾ ਤਗੜਾ
ਬਿਲਕੁਲ ਕਈ ਵਾਰ ਹੁੰਦਾ ਕਿ ਕੋਈ ਬੰਦਾ ਜਿਹੜਾ ਆਪਣਾ ਦਿਲ ਖੋਲਣਾ ਚਾਹੁੰਦਾ ਹੁੰਦਾ ਹਨਾ ਤੇ ਉਹ ਪਤਾ ਨੀ ਹੁੰਦਾ ਓਹਦੇ ਹਾਲਾਤ ਅਸਲ ਦੇ ਵਿਚ ਉਸ ਵੇਲੇ ਕੀ ਆ ਹਨਾ, ਉਹ ਹੋ ਸਕਦਾ ਉਹ ਕਿਸੇ ਓਹਦੇ ਵਿਚੋਂ ਸਟ੍ਰੈਸ ਦੇ ਵਿਚੋਂ ਨਿਕਲ ਰਿਹਾ ਆ ਹਨਾ, ਕਿਸੇ ਤਰ੍ਹਾਂ ਦੀ ਉਸ ਮਾਨਸਿਕ ਸਥਿਤੀ ਚੋਂ ਨਿਕਲ ਰਿਹਾ, ਇਸ ਕਰਕੇ ਓਹਨੂੰ ਸੁਣਨਾ ਤਾਂ ਜ਼ਰੂਰੀ ਹੁੰਦਾ ਆ, ਪਰ ਉਹ ਤੁਹਾਨੂੰ ਸਮਝ ਜ਼ਰੂਰ ਆ ਜਾਂਦੀ ਆ ਜਦੋਂ ਉਹ ਇਹੋ ਜਿਹੇ ਹਾਲਾਤ ਚ ਨਿਕਲਦਾ ਹੋਇਆ ਤੁਹਾਡੇ ਨਾਲ ਗੱਲ ਕਰਦਾ ਆ, ਤਾਂ ਤੁਹਾਨੂੰ ਉਹ ਸਮਝ ਜ਼ਰੂਰ ਆ ਜਾਂਦੀ ਆ ਵੀ ਇਹ ਚੁਗਲੀ ਆ ਜਾਂ ਫਿਰ ਇਹ ਓਹਦੇ ਆਪਣੇ ਹਾਲਾਤ ਆ ਜਿਹੜੇ ਉਹ ਸਾਡੇ ਨਾਲ ਬਿਆਨ ਕਰ ਰਿਹਾ ਆ ਹਨਾ। ਤੇ ਇਸ ਗੱਲ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਆ, ਜੇਕਰ ਕੋਈ ਬੰਦਾ ਚੁਗਲੀ ਦੇ ਕੰਟੈਕਸਟ ਦੇ ਵਿੱਚ ਕੋਈ ਗੱਲ ਤੁਹਾਡੇ ਨਾਲ ਕਰ ਰਿਹਾ ਹੈ ਤਾਂ ਉਹ ਵੀ ਸਮਝਣੀ ਜਿਹੜੀ ਆ ਉਹ ਵੀ ਜ਼ਰੂਰੀ ਹੁੰਦੀ ਆ, ਕਿ ਤੁਸੀਂ ਸਮਝ ਕੇ ਚੱਲੋ ਕਿ ਇਹ ਬੰਦਾ ਜਿਹੜਾ ਆ ਇਹ ਸਿਰਫ ਤੇ ਸਿਰਫ ਤੁਹਾਡੇ ਨਾਲੋਂ ਉਹਦੀ ਇੱਕ ਦੂਰੀ ਬਣਾਉਣਾ ਚਾਹੁੰਦਾ ਆ, ਤੁਹਾਡੇ ਨਾਲ ਤੁਹਾਡੇ ਰਿਸ਼ਤਿਆਂ ਦੇ ਵਿੱਚ ਫਿੱਕ ਬਣਾ ਪਾਉਣ ਦੇ ਲਈ ਇਹ ਕੋਸ਼ਿਸ਼ ਕਰ ਰਿਹਾ, ਜਾਂ ਫਿਰ ਸੱਚਮੁੱਚ ਹੀ ਜਿਹੜੀ ਇਹਦੀ ਜਿਹੜੀ ਹਮਦਰਦੀ ਆ ਉਹ ਉਸ ਵਿਅਕਤੀ ਦੇ ਨਾਲ ਹੈਗੀ ਆ ਜਾਂ ਤੁਹਾਡੇ ਨਾਲ ਹੈਗੀ ਆ ਹਨਾ। ਸੋ ਇਸ ਕਰਕੇ ਇਹ ਬਹੁਤ ਜ਼ਿਆਦਾ ਮੈਨੂੰ ਲੱਗਦਾ ਵੀ ਸੋਚ ਸਮਝ ਕੇ ਕੀਤੀ ਜਾਣ ਵਾਲੀ ਗੱਲ ਆ, ਜੇਕਰ ਮਤਲਬ ਚੁਗਲੀ ਦੀ ਆਦਤ ਪੈ ਹੀ ਚੁੱਕੀ ਆ ਤੁਹਾਨੂੰ, ਕਿਉਂਕਿ ਇਹ ਵੀ ਇੱਕ ਤਰ੍ਹਾਂ ਦੇ ਨਾਲ ਨਸ਼ਾ ਹੀ ਹੁੰਦਾ ਹਨਾ। ਗੁਰਦਾਸ ਮਾਨ ਸਾਹਿਬ ਕਹਿੰਦੇ ਆ ਨਾ ਵੀ ਕੋਈ ਆਵੋ ਨੀ ਕੋਈ ਆਵੋ ਮੇਰੇ ਢਿੱਡ ਦੀ ਪੀੜ ਹਟਾਵੋ ਹਨਾ। ਸੋ ਢਿੱਡ ਦੀ ਜਿਹੜੀ ਪੀੜ ਆ ਉਹ ਬਹੁਤਿਆਂ ਦੇ ਹੁੰਦੀ ਰਹਿੰਦੀ ਆ, ਔਰ ਉਹ ਤਾਂ ਹੀ ਉਹਨਾਂ ਦੀ ਵੀ ਠੀਕ ਹੁੰਦੀ ਆ ਜਦ ਤੱਕ ਉਹ ਉਸਨੂੰ ਸੁਣਾ ਨੀ ਦਿੰਦੇ ਕੱਢ ਨੀ ਦਿੰਦੇ। ਤੇ ਇਸ ਕਰਕੇ ਪਰ ਇਹ ਸਾਵਧਾਨ ਸਾਨੂੰ ਖੁਦ ਨੂੰ ਰਹਿਣਾ ਪਊਗਾ ਇਸ ਮਾਮਲੇ ਦੇ ਵਿੱਚ, ਕਿਉਂਕਿ ਇਹ ਬਹੁਤ ਤਰ੍ਹਾਂ ਦੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਬਰਬਾਦ ਕਰ ਦਿੰਦੀ ਆ, ਬਹੁਤ ਸੋਹਣੇ ਤਰ੍ਹਾਂ ਦੇ ਜਿਹੜੇ ਆਪਸੀ ਸਾਡੇ ਸੰਬੰਧ ਬਣੇ ਹੁੰਦੇ ਆ ਉਹਨਾਂ ਸੰਬੰਧਾਂ ਨੂੰ ਵੀ ਵਿਗਾੜ ਕੇ ਰੱਖ ਦਿੰਦੀ ਆ। ਬਹੁਤ ਸਾਰੇ ਕਾਰੋਬਾਰਾਂ ਦੇ ਵਿੱਚ ਅਸੀਂ ਦੇਖਿਆ ਕਿ ਕਈ ਵਾਰ ਬਹੁਤ ਸੋਹਣੇ ਕਾਰੋਬਾਰ ਚੱਲਦੇ ਹੁੰਦੇ ਆ, ਆਪਸੀ ਸੰਬੰਧ ਸੋਹਣੇ ਹੁੰਦੇ ਆ, ਸਿਰਫ ਇਸ ਕਰਕੇ ਉਹ ਬਰਬਾਦ ਹੋ ਜਾਂਦੇ ਆ ਕਿਉਂਕਿ ਕੋਈ ਨਾ ਕੋਈ ਚੁਗਲਖੋਰ ਉਹਨਾਂ ਦੇ ਵਿੱਚ ਆ ਜਾਂਦਾ ਆ, ਔਰ ਇਸ ਕਰਕੇ ਉਹ ਸੰਬੰਧ ਵੀ ਖਰਾਬ ਹੁੰਦੇ ਆ ਤੇ ਬਾਅਦ ਵਿੱਚ ਕਾਰੋਬਾਰ ਵੀ ਖਤਮ ਹੋ ਜਾਂਦੇ ਆ, ਰੁਲ ਜਾਂਦੇ ਆ, ਪਰਿਵਾਰ ਬਰਬਾਦ ਹੋ ਜਾਂਦੇ ਆ ਜੀ।
ਸੋ ਇੱਕ ਗੱਲ ਦੀ ਹੋਰ ਜਿੱਦਾਂ ਤੁਸੀਂ ਗੱਲ ਕੀਤੀ ਨਾ ਕਿ ਬੰਦਾ ਆਪਣਾ ਮਨ ਖੋਲਣਾ ਚਾਹੁੰਦਾ, ਮਤਲਬ ਕੋਈ ਵੀ ਲੇਡੀ ਤੁਹਾਡੇ ਘਰ ਆ ਜਾਂਦੀ ਆ, ਚਲੋ ਠੀਕ ਹੈ, ਜਦੋਂ ਦੁਖੀ ਵੀ ਬੰਦਾ ਹੁੰਦਾ ਕਿਸੇ ਨਾਲ ਗੱਲ ਸਾਰੇ ਕਰਦੇ ਆਣ ਕੇ ਖੋਲਦੇ ਆਣ ਕੇ ਗੱਲ, ਹੁਣ ਸਾਰੇ ਜ਼ਰੂਰੀ ਨੀ ਤੇ ਹੈਗਾ ਕਿ ਸਾਰੇ ਸਾਰੇ ਅੱਗੇ ਤੁਹਾਡੇ ਅਗਲੇ ਪਾਸੇ ਅਮਰਦੀਪ ਦੀਦੀ ਵਰਗੇ ਬੈਠੇ ਹੋਣ।
ਨਹੀਂ ਇਹ
ਕਹਿਣ ਦਾ ਮਤਲਬ ਮੇਰੇ ਕਹਿਣ ਦਾ ਮਤਲਬ ਸਾਰੇ ਨੀ ਹੈਗੇ ਕਿ ਤੁਹਾਡੀ ਗੱਲ ਸੁਣ ਕੇ ਸਾਰੇ ਨੇ ਆਪਣੇ ਅੰਦਰ ਰੱਖ ਲਈਏ, ਜ਼ਰੂਰੀ ਥੋੜਾ ਹੁੰਦਾ ਕਿ ਤੁਹਾਡੀ ਮੰਨ ਲਓ ਕਿ ਮੇਰੇ ਨਾਲ ਕਿਵੇਂ ਗੱਲ ਕੀਤੀ, ਕਿ ਮੈਂ ਤੁਸੀਂ ਮੇਰੇ ਨਾਲ ਗੱਲ ਕੀਤੀ, ਕੋਈ ਤੁਸੀਂ ਆਪਣੇ ਪਰਿਵਾਰ ਬਾਰੇ ਮੇਰੇ ਨਾਲ ਗੱਲ ਕਰਤੀ, ਚਲੋ ਵੀ ਮੈਂ ਤੁਹਾਡੀ ਨਾਲ ਗੱਲ ਕਰਦੀ ਹਾਂ, ਮੈਂ ਤੁਹਾਡੀ ਨਾਲ ਗੱਲ ਕੀਤੀ, ਤਾਂ ਜ਼ਰੂਰੀ ਥੋੜਾ ਜਿਹਾ ਕਿ ਤੁਹਾਨੂੰ ਮੇਰਾ ਗੱਲ ਤੁਸੀਂ ਕਿੰਨਾ ਕੁ ਤੁਹਾਨੂੰ ਭਰੋਸਾ ਕਰ ਸਕਦੇ ਹੋ ਤੁਸੀਂ ਗੱਲ ਗਾਹ ਨਾ ਕਰੇ। ਦੋਨਾਂ ਜਾਣਿਆਂ ਦੀ ਅਸੀਂ ਆਪਣੇ ਜਿੰਨੇ ਵੀ ਆਪਣੇ ਸਾਡੇ ਕੰਟੈਕਟ ਹੈਗੇ ਆ ਜਿੱਦਾਂ ਮਤਲਬ ਮੇਰੀ ਅਮਰਦੀਪ ਦੀਦੀ ਜਾਂ ਸੁਖਪ੍ਰੀਤ ਦੀਦੀ ਨਾਲ ਅਸੀਂ ਇਕੱਠੇ ਤਿੰਨਾਂ ਨੂੰ ਇਕੱਠੇ ਹੀ ਲਿਆ ਕੇ ਮਿਲਣਾ, ਆਪਾਂ ਜੇ ਮਿਲਣਾ ਸੁਖਪ੍ਰੀਤ ਦੀਦੀ ਨਾਲ ਵੱਖਰੇ ਮਿਲਣਾ, ਅਮਰਦੀਪ ਦੀਦੀ ਨਾਲ ਵੱਖਰੇ ਮਿਲਣਾ ਆਪਾਂ, ਮਤਲਬ ਕਿ ਇੱਕ ਆਪਾਂ ਤ੍ਰੈਂਗਲ ਨਹੀਂ ਬਣਾਉਣਾ, ਜੇ ਤ੍ਰੈਂਗਲ ਬਣਾ ਲਿਆ ਫਿਰ ਹੁਣ ਤੁਹਾਡੀ ਆਪਸ ਵਿੱਚ ਉਧਰ ਕੋਈ ਗੱਲਬਾਤ ਬਣ ਜਾਣੀ ਜਾਂ ਗੱਲਬਾਤ ਕਰਦੇ ਤੇ ਸ਼ੁਰੂ ਕਰ ਦੇਣੀ, ਉਹ ਫਿਰ ਤੁਹਾਡੀਆਂ ਤੁਸੀਂ ਸਾਡੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣੀਆਂ। ਇਗਜਾਮਪਲ ਦੇ ਦਿੰਦੇ ਆ ਨਾ, ਇਹ ਇਹ ਸਾਡੇ ਲੋਕਾਂ ਦੀ ਜ਼ਿਆਦਾ ਆਦਤ ਆ, ਸਾਡੇ ਵਿੱਚ ਕੁੜੀ ਹੁੰਦੀ ਸੀ ਇੱਕ, ਤੇ ਉਹਨਾਂ ਨੂੰ ਕੀ ਕਰਨਾ ਵੀ ਉਹ ਅਸੀਂ ਪਹਿਲਾਂ ਨਾ ਅਸੀਂ ਉਹਦੇ ਨਾਲ ਗੱਲ ਕਰ ਲਾਂਗੇ, ਉਹਦੀ ਗਾਹ ਜਿਹੜਾ ਡ੍ਰੈਂਗਲ ਦੇ ਵਿੱਚ ਯਾਰੀ ਦੋਸਤੀ ਪੈਗੀ, ਤੇ ਜਿੱਥੇ ਯਾਰੀ ਦੋਸਤੀ ਗਾਹ ਪੈਗੀ ਉਹਨੇ ਫਿਰ ਕੀ ਕੀਤਾ ਕਿ ਸਾਡੀਆਂ ਗੱਲਾਂ ਚੱਕ ਚੱਕ ਕੇ ਉਧਰ ਕਰਨੀ ਸ਼ੁਰੂ ਕਰਤੀਆਂ, ਤੇ ਉਹਨੇ ਸਾਨੂੰ ਫੋਨ ਕਰਕੇ ਦੱਸ ਦੇਣਾ, ਜਦਕਿ ਉਹਨੇ ਉਸ ਹਿਸਾਬ ਨਾਲ ਨੀ ਲੈਣਾ, ਉਹਨੂੰ ਦੱਸ ਦੇਣਾ ਕਿ ਮੈਨੂੰ ਉਹ ਇੱਦਾਂ ਕਹਿ ਕੇ ਇੱਦਾਂ ਕਹਿ ਗਈ। ਫਿਰ ਅਸੀਂ ਇੱਕ ਵਾਰੀ ਕੀਤਾ ਤੇ ਇੱਕ ਵਾਰੀ ਸਾਡੇ ਨਾਲ ਇੱਦਾਂ ਐਕਸਪੀਰੀਅੰਸ ਹੋਇਆ, ਸ਼ੁਰੂ ਚ ਮਤਲਬ 2-3 ਸਾਲ ਪਹਿਲਾਂ ਦੀ ਗੱਲ ਆ, ਫਿਰ ਅਸੀਂ ਥੋੜਾ ਚੁੱਪ ਰਹਿਣਾ ਬੰਦ ਕਰਤਾ, ਮਤਲਬ ਕਿ ਕਿਸੇ ਦੇ ਨਾਲ ਗੱਲ ਕੋਈ ਕਰਨ ਦੀ ਲੋੜ ਨੀ ਹੈਗੀ, ਜਿਹੜੀ ਸਹੇਲੀ ਆ ਉਹਨੂੰ ਸਹੇਲੀ ਤਰ੍ਹਾਂ ਮਿਲੋ, ਜਿਹੜਾ ਦੋਸਤ ਆ ਉਹਨੂੰ ਦੋਸਤ ਤਰ੍ਹਾਂ ਮਿਲੋ, ਆਪਣੀ ਗੱਲ ਆਪਣੇ ਤੱਕ ਸੀਮਤ ਰੱਖੋ, ਆਪਣਾ ਆਪਣੇ ਵਿੱਚ ਹੀ ਗੱਲ ਕਰ ਲਓ, ਦੂਜੇ ਬੰਦੇ ਨਾਲ ਗੱਲ ਨਾ ਕਰੋ, ਠੀਕ ਹੈ। ਜੇ ਕਿਸੇ ਦੀ ਵੀ ਗੱਲ ਕਰਨੀ ਹੈ ਆਪਾਂ ਅਮਰ ਜੀ ਦੀ ਗੱਲ ਕਰਨੀ ਹੈ, ਸੁਖਪ੍ਰੀਤ ਨਾਲ ਨਾ ਕਰੋ, ਆਪਸ ਦੋਨੇ ਚ ਕਰ ਲਓ, ਜਾ ਕੇ ਤੀਜੇ ਬੰਦੇ ਨੂੰ ਪਤਾ ਨੀ ਲੱਗੂਗਾ, ਠੀਕ ਹੈ। ਆਪਸ ਵਿੱਚ ਅਸੀਂ ਬਾਹਰ ਗੱਲ ਨੀ ਕੱਢਾਂਗੇ, ਸਾਡੇ ਦੋਨਾਂ ਚ ਕੱਢੇਗਾ, ਫਿਰ ਇੱਕ ਦੂਜੇ ਨਾਲ ਅਸੀਂ ਤਾਂ ਸਾਨੂੰ ਪਤਾ ਲੱਗੇ ਅਸੀਂ ਬਾਹਰ ਗੱਲ ਨਹੀਂ ਬਾਹਰ ਕਰਨੀ ਹੈ ਨਾ, ਤੇ ਉਹੀ ਮੈਂ ਕਹਿੰਦਾ ਪਿਆ ਕਿ ਉੰਨੀ ਕੁ ਸਾਫ ਅੰਡਰ ਦੇ ਵਿੱਚ ਹੀ ਗੱਲ ਰਹਿਣੀ ਚਾਹੀਦੀ ਹੈ, ਨਾ ਜੋ ਤੁਹਾਡਾ ਕਲੇਸ਼ ਜਿਹੜਾ ਦੁਗਲੀਆਂ ਬੰਦਿਆਂ ਤੋਂ ਆਪਣੇ ਤੇ ਡਿਪੈਂਡ ਕਰਦਾ ਕਿ ਤੁਸੀਂ ਆਪ ਹੀ ਬਚਣਾ ਕਿੰਨਾ ਕੁ ਬਚਣਾ ਹੈਗਾ।
ਬਿਲਕੁਲ ਬਿਲਕੁਲ। ਸੋ ਜੇਕਰ ਤੁਹਾਨੂੰ ਪਤਾ ਲੱਗ ਹੀ ਜਾਂਦਾ ਕਿ ਹਾਂ ਕਿ ਜੇਕਰ ਇਹ ਜਿਹੜੀ ਗੱਲ ਆ ਜਾਂ ਇਸ ਬੰਦੇ ਵੱਲੋਂ ਇਹ ਗੱਲ ਜਿਹੜੀ ਏਦਾਂ ਹੀ ਆਉਂਦੀ ਆ, ਤਾਂ ਸਾਨੂੰ ਥੋੜਾ ਜਿਹਾ ਕਿਨਾਰਾ ਜ਼ਰੂਰ ਕਰ ਲੈਣਾ ਚਾਹੀਦਾ, ਦੂਰੀ ਜ਼ਰੂਰ ਬਣਾ ਲੈਣੀ ਚਾਹੀਦੀ ਆ। ਸੋ ਤਨੀ ਤੁਸੀਂ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਰੱਖੇ ਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਪ੍ਰੋਗਰਾਮ ਦਾ ਹੁਣ ਸਮਾਂ ਲਗਭਗ ਸਮਾਪਤ ਹੈ ਔਰ ਆਪਾਂ ਵੀ ਇਜਾਜ਼ਤ ਚਾਹਵਾਂਗੇ। ਅਗਲੇ ਹਫ਼ਤੇ ਫੇਰ ਆਪਾਂ ਪ੍ਰੋਗਰਾਮ ਦੇ ਵਿਚ ਜੁੜਾਂਗੇ ਔਰ ਤੁਹਾਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ ਵੀ ਤੁਸੀਂ ਇਸੇ ਤਰ੍ਹਾਂ ਬਣਿਆ ਕਰੋ, ਸਾਡੇ ਨਾਲ ਜੁੜਿਆ ਕਰੋ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਅਖੀਰ ਜੀ ਬਿਲਕੁਲ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ ਔਰ ਸਾਨੂੰ ਚੰਗਾ ਲੱਗਦਾ ਜਦੋਂ ਤੁਸੀਂ ਗੱਲਬਾਤ ਦੇ ਨਾਲ ਸਾਡੇ ਨਾਲ ਹਾਜ਼ਰ ਹੁੰਦੇ ਹੋ। ਸੋ ਲਓ ਜੀ ਦੋਸਤੋ,
ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ, ਮੇਰੀ ਗੱਲ ਸੁਣਿਓ ਮਿੰਟ
ਜੀ,
ਮੈਂ ਤੁਹਾਨੂੰ ਰਿਕੁਐਸਟ ਕਰਦਾ ਤੁਸੀਂ ਜਗਤਾਰ ਭਾਈ ਜੋ ਵੀ ਲਿਆ ਕਰੋ, ਉਹ ਇੰਨੇ ਸੋਹਣੇ ਵਿਚਾਰ ਦਿੰਦੇ ਆਪਣੇ, ਇੰਨੀ ਸੋਹਣੀ ਪੋਸਟਾਂ ਪਾਉਂਦੇ ਹੈਗੇ ਆ, ਉਹ ਸਵੇਰੇ ਸਵੇਰੇ ਸੈਰ ਕਰਦਾ ਬੰਦਾ ਫਰੈਸ਼ ਹੋਇਆ ਹੁੰਦਾ, ਉਹਨੂੰ ਲਿਆ ਕਰੋ ਸਵੇਰੇ ਸਵੇਰੇ ਭਾਜੀ ਉਹਨਾਂ ਨੂੰ।
ਉਹ ਮੈਨੂੰ ਲੱਗਦਾ ਵੀ ਉਸ ਵੇਲੇ ਦੌੜ ਰਹੇ ਹੁੰਦੇ ਆ, ਕਿਉਂਕਿ ਮੈਂ ਪ੍ਰੈਕਟੀਕਲੀ ਉਹਨਾਂ ਨੂੰ ਦੇਖ ਕੇ ਆਈ ਆ ਜਦੋਂ ਮੈਂ ਹਾਂਗਕਾਂਗ ਗਈ ਸੀ, ਉਹਨਾਂ ਨੂੰ ਮਿਲੀ ਸੀ ਤੇ ਉਹਨਾਂ ਦੀ ਉਹ ਸਵੇਰ ਦੀ ਸੈਰ ਜਿਹੜੀ ਆ, ਕਿਉਂਕਿ ਹਾਂਗਕਾਂਗ ਜਿਹੜਾ ਉਹ ਵੀ ਕਾਫੀ ਉੱਚਾ ਨੀਵਾਂ ਜਿਹਾ ਏਰੀਆ ਆ, ਔਰ ਜਦੋਂ ਉਹ ਸਵੇਰੇ ਰੇਡੀਓ ਸੁਣਦੇ ਆ, ਉਹਨਾਂ ਨੇ ਕੰਨਾਂ ਨੂੰ ਨਾਲ ਆਪਣੇ ਉਹ ਟੂਟੀਆਂ ਲਗਾਈਆਂ ਹੁੰਦੀਆਂ ਔਰ ਨਾਲ ਨਾਲ ਉਹ ਰੇਡੀਓ ਸੁਣਦੇ ਹੁੰਦੇ ਆ, ਨਾਲ ਨਾਲ ਉਹ ਉਸ ਵੇਲੇ ਵਾਕ ਕਰ ਰਹੇ ਹੁੰਦੇ ਆ ਜਿੱਦਾਂ ਲਾਈਟ ਜਿਹਾ ਰਨ ਕਰਦੇ ਆ ਉਸ ਵੇਲੇ। ਪਰ ਮੈਨੂੰ ਲੱਗਦਾ ਵੀ ਉਸ ਵੇਲੇ ਜੇਕਰ ਅਸੀਂ ਉਹਨਾਂ ਦੀ ਉਸ ਕਸਰਤ ਨੂੰ ਰੋਕਾਂਗੇ ਜਾਂ ਉਸ ਵਾਕ ਨੂੰ ਉਹਨਾਂ ਨੂੰ ਰੋਕਾਂਗੇ ਤਾਂ ਇੱਕ ਤਰ੍ਹਾਂ ਪਰੇਸ਼ਾਨ ਕਰਾਂਗੇ, ਪਰ ਅਸੀਂ ਜ਼ਰੂਰ ਉਹਨਾਂ ਨੂੰ ਕਹਾਂਗੇ ਵੀ ਕਿਸੇ ਦਿਨ ਉਹ ਆਪਣੀ ਜਿਹੜੀ ਵਾਕ ਆ ਉਹ ਰੋਕ ਕੇ ਥੋੜੀ ਦੇਰ ਸਾਡੇ ਨਾਲ ਕੁਛ ਕੁ ਪਲਾਂ ਦਾ ਜਿਹੜਾ ਸਾਥ ਆ ਉਹ ਜ਼ਰੂਰ ਬਣਾਇਆ ਕਰਨ, ਤਾਂ ਕਿ ਉਸ ਤੋਂ ਬਾਅਦ ਫਿਰ ਉਹ ਆਪਣੀ ਵਾਕ ਜਿਹੜੀ ਆ ਉਹ ਜਾਰੀ ਰੱਖ ਸਕਦੇ ਆ, ਕਿਉਂਕਿ 5 ਵਜੇ ਤੋਂ ਪਹਿਲਾਂ ਪਹਿਲਾਂ ਉਹ ਆਪਣੀ ਵਾਕ ਕਰ ਲੈਂਦੇ, ਕਈ ਵਾਰ 5 ਵਜੇ ਸ਼ੁਰੂ ਕਰਦੇ ਆ, ਕਈ ਵਾਰ 5 ਤੋਂ ਪਹਿਲਾਂ ਉਹ ਖਤਮ ਕਰ ਲੈਂਦੇ ਆ। ਸੋ ਕੋਸ਼ਿਸ਼ ਕਰਾਂਗੇ ਵੀ ਉਹਨਾਂ ਨੂੰ ਆਪਾਂ ਇੱਦਾਂ ਭਾਵੇਂ ਥੋੜੇ ਵਕਤ ਲਈਏ ਪਰ ਨਾਲ ਉਹਨਾਂ ਦਾ ਜਿਹੜਾ ਸਾਥ ਹੈ ਉਹ ਜ਼ਰੂਰ ਬਣਾਇਆ ਕਰੀਏ। ਸੋ ਤਨੀ ਹੁਣ ਆਪਾਂ ਮੈਨੂੰ ਵੀ ਬਹੁਤ ਚੰਗਾ
ਲੱਗਿਆ,
ਧੰਨਵਾਦ, ਸ਼ੁਕਰੀਆ, ਸਤਿ ਸ੍ਰੀ ਅਕਾਲ। ਸੋ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਕਰਦੇ ਆ, ਇੱਕ ਕਮਰਸ਼ੀਅਲ ਬ੍ਰੇਕ ਆ, ਉਸ ਤੋਂ ਬਾਅਦ ਇੱਕ ਗੀਤ ਨਾਲ ਤੁਹਾਨੂੰ ਛੱਡ ਕੇ ਜਾਵਾਂਗੇ ਤੇ ਕੱਲ ਦੇ ਪ੍ਰੋਗਰਾਮ ਦੇ ਲਈ ਸੁਖਪ੍ਰੀਤ ਹਾਜ਼ਰ ਹੋਣਗੇ ਐਡੀਲੇਡ ਤੋਂ, ਲੈਣੇ ਆ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਰ ਕਿਸੇ ਦਾ ਸੁਪਨਾ ਹੈ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ
9 8 7 8 0 9 0 0 1। संपर्क नंबर 9878090001। 9800809001। वेबसाइट विजिट करो kularhospital.com।
द माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लेके 8 बजे तक, माइग्रेशन नाल जुड़े हर सवाल दा जवाब लेके।
So, dosto, sunna na bhulyo, The Migration Show with Rohit Mohan and Ranbir Singh, only on Harman Radio. Radio.
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ, ਪਰ ਕਿਹੜਾ ਤੇ ਕਿੱਥੇ?
पता नहीं जेड़ा मेरे करियर नू दवे उड़ान और मेनू बनावे स्किल्ड।
ओए होए बस इनी छोटी जी गल तू आज ही ज्वाइन कर ऑस्ट्रेलिया द बेस्ट तीन नंबर वन स्किल सेंटर जो है सिडनी च ऑस्ट्रेलियन मैनेजमेंट इंस्टीट्यूट AHMI जिदे च जॉब रेडी प्रोग्राम ने ओदे विचों ग्रेड कोर्सेज ऑटोमेटिव कारपेंट्री पेंटिंग बिल्डिंग एंड कंस्ट्रक्शन हेल्थ बिजनेस एंड मैनेजमेंट कोर्सेज भी ने इंटरनेशनल कोर्सेज जिन्हां दे नाल आसानी दे नाल PR मिल सकती है। इना दे होर भी एक्साइटिंग कोर्सेज शुरू हो रहे ने IT सर्टिफिकेट 3 डिप्लोमा इन चिल्ड्रन सर्विसेज ए सारे कोर्सेज तुहानू हेल्प करनगे ऑस्ट्रेलिया दे विच PR लैण लई।
अरे वाह ए तां सच्ची नंबर वन इंस्टीट्यूट है।
वधेरे जानकारी लई तुसी साडी वेबसाइट www.ahmi.edu.au ते विजिट करो या कॉल करो 612-968-733-23 028-859-0377 ते।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
मन दिया जट्टा मैनू शॉपिंगा करावे तू कदे कदे थोड़ा बहुत बार भी घुमावे तू मन दिया जट्टा मैनू शॉपिंगा करावे तू कदे कदे थोड़ा बहुत बार भी घुमावे तू सच्ची करे प्यारे ना करे जा तू शो एवें निक्का जिहा दिल विच वहम वे घड़ियां नी चाहीदियां गिफ्टां दे विच मैनू चाहीदा ए जट्टा तेरा टाइम वे चाहीदियां गिफ्टां दे विच मैनू चाहीदा ए जट्टा तेरा टाइम वे चाहीदा ए जट्टा तेरा टाइम वे रोज हुंदी आस रोटी खावांगे वे इकट्ठे आपां फोन जदों कराया के लेट आऊंगा डिनर तू मेरा कुड़े करे ना बनाई अज आखे रोटी बार यारा नाल खाऊंगा डिनर तू मेरा कुड़े करे ना बनाई अज आखे रोटी बार यारा नाल खाऊंगा लग जांदी अख तेरे आउण तो भी पहला मेरी आवे जदों तू देख जांदी सहमवी घड़ियां नी चाहीदियां गिफ्टां दे विच मैनू चाहीदा ए जट्टा तेरा टाइम वे घड़ियां नी चाहीदियां गिफ्टां दे विच मैनू चाहीदा ए जट्टा तेरा टाइम वे ਇਹਨਾਂ ਕੀਤਾ ਕੰਮ ਤੇਰਾ ਕਦੇ ਨਾ ਸੁਣਾਇਆ ਮੈਂ ਤਾਂ ਮੇਰੇ ਵੇਲੇ ਮੈਨੂੰ ਝੱਟ ਹੀ ਸੁਣਾਉਂਦਾ ਤੂੰਔਲ ਖਾਵੇ ਇੰਜ ਬੜੇ ਸੁਣੇ ਮੈਂ ਤਾਂ ਗੀਤ ਤੇਰੇ ਮੇਰੇ ਉੱਤੇ ਦਸਤਕਾਂ ਤੂੰ ਨੀ ਬਣਾਉਂਦਾ ਤੂੰਖਾਵੇ ਜ ਬੜੇ ਸੁਣੇ ਮੈਂ ਤਾਂ ਗੀਤ ਤੇਰੇ ਮੇਰੇ ਉੱਤੇ ਦਸਤਕਾਂ ਤੋਂ ਨੀ ਬਣਾਉਂਦਾ ਤੂੰ ਰੋਜ਼ ਨੀ ਮੈਂ ਕਹਿੰਦੀ ਕਦੇ ਕਦੇ ਥੋੜਾ ਕੱਢ ਟੈਮ ਮੇਰੇ ਉੱਤੇ ਕਰ ਥੋੜਾ ਰਹਿਣੀ ਘੜੀਆਂ ਨੀ ਚਾਹੀਦੀਆਂ ਗਿਫਟਾਂ ਦੇ ਵਿੱਚ ਮੈਨੂੰ ਚਾਹੀਦਾ ਏ ਜਿੱਦਾਂ ਤੇਰਾ ਟਾਈਮ ਵੇ ਘੜੀਆਂ ਨੀ ਚਾਹੀਦੀਆਂ ਗਿਫਟਾਂ ਦੇ ਵਿੱਚ ਮੈਨੂੰ ਚਾਹੀਦਾ ਏ ਜਿੱਦਾਂ ਤੇਰਾ ਟਾਈਮ ਵੇ ਚਾਹੀਦਾ ਏ ਜਿੱਦਾਂ ਤੇਰਾ ਟਾਈਮ ਰੁਕਾ ਰੁਕਾ ਰਹੀ ਨਾ ਗੱਤ ਤੂੰ ਸੱਜਣਾ ਰੁਕਾ ਰੁਕਾ ਰਹੀ ਨਾ ਗੱਤ ਤੂੰ ਸੱਜਣਾ